ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਤੇ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ, ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਹਰਮਨ ਰੇਡੀਓ ਸਾਡੇ ਨਾਲ ਜੁੜੇ ਹੋਏ ਨੇ, ਅਤੇ ਸਭ ਦਾ ਸਵਾਗਤ ਹੈ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਅਤੇ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਾਂਗੇ। ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਵੀ ਕਰਾਂਗੇ ਅਤੇ ਮੌਸਮ ਦੀ ਜਾਣਕਾਰੀ, ਬੜਾ ਕੁਛ ਅੱਜ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅੱਜ ਦਾ ਪ੍ਰੋਗਰਾਮ ਅਮਰੀਕ ਸਿੰਘ ਫਲੋਰਾ ਵੀ ਸਾਡੇ ਨਾਲ ਸਾਂਝ ਪਾ ਰਹੇ ਨੇ, ਅਤੇ ਉਹਨਾਂ ਦੇ ਨਾਲ ਵੀ ਅਸੀਂ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਇਸ ਤੋਂ ਇਲਾਵਾ ਤੁਹਾਡਾ ਅਤੇ ਸਾਡਾ ਸਾਥ ਬਣੇਗਾ। ਤੋਂ ਪਹਿਲਾਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਅੱਜ ਦੇ ਇਸ ਦਿਹਾੜੇ 'ਤੇ ਜਿਹੜਾ ਕਿ ਦੁਸਹਿਰੇ ਤੋਂ ਦੂਸਰਾ ਦਿਨ, ਆਪ ਸਭ ਦਾ ਸਵਾਗਤ ਹੈ। ਅੱਜ ਤਰੀਕ ਹੈਗੀ ਹੈ ਜੀ 13 ਅਕਤੂਬਰ 2024, ਨਾਨਕਸ਼ਾਹੀ, 2980 ਸੰਮਤ, 556। ਸੋ ਅੱਜ ਦੀ ਤਰੀਕ ਦੇ ਵਿੱਚ ਦਿਨ ਐਤਵਾਰ ਬਣਦਾ ਆ, ਆਸਟ੍ਰੇਲੀਆ ਦੇ ਵਿੱਚ ਚੜ੍ਹ ਚੁੱਕਾ ਆ। ਸੋ ਆਪ ਸਭ ਦਾ ਸਵਾਗਤ। ਪਰ ਅਮਰੀਕਾ, ਕੈਨੇਡਾ, ਹੋਰ ਕਈ ਦੇਸ਼ਾਂ ਦੇ ਵਿੱਚ ਹਜੇ ਸ਼ਨਿਚਰਵਾਰ ਹੀ ਚੱਲਦਾ ਹੋਣਾ। ਸੋ ਆਪ ਨੂੰ ਸ਼ਨਿਚਰਵਾਰ ਦੀਆਂ ਮੁਬਾਰਕਾਂ ਜੀ, ਜਿੱਥੋਂ ਵੀ ਤੁਸੀਂ ਸੁਣਦੇ ਹੋ, ਬੜਾ ਚੰਗਾ ਲੱਗਦਾ। ਥੋੜ੍ਹਾ ਜਿਹਾ ਸਮੱਸਿਆ ਹਮੇਸ਼ਾ ਸਾਨੂੰ ਆਉਂਦੀ ਹੈ, ਕਿਉਂਕਿ ਹਜੇ ਨਵਾਂ ਨਵਾਂ ਸਿਸਟਮ ਹੈ। ਇਸ ਕਰਕੇ ਮਾਫ਼ੀ ਚਾਹੁੰਦੇ ਹਾਂ ਕਿ ਅਗਰ ਕੋਈ ਆਵਾਜ਼ ਇੱਧਰ ਉੱਧਰ ਹੁੰਦੀ ਹੈ ਜਾਂ ਕੋਈ ਬੈਨਰਸ ਵਗੈਰਾ ਹਿਲਦੇ ਨੇ, ਕਿਉਂਕਿ ਸਿਸਟਮ ਦੇ ਵਿੱਚ ਅਸੀਂ ਵੀ ਹਜੇ ਯੂਜ਼ ਟੂ ਨਹੀਂ ਹੈਗੇ। ਵੀਡੀਓ ਦੇ ਵਿੱਚ, ਆਡੀਓ 'ਚ ਸਾਡੀ ਮਾਸਟਰੀ ਆ, ਪਰ ਵੀਡੀਓ ਦੇ ਵਿੱਚ ਨਹੀਂ ਹੈਗੀ। ਇਹ ਮੰਨਣਾ ਪੈਣਾ ਸਾਨੂੰ, ਅਤੇ ਕੋਸ਼ਿਸ਼ ਕਰ ਰਹੇ ਹਾਂ ਇਸ ਗੱਡੀ ਨੂੰ ਚਲਾਉਣ ਦੇ ਲਈ। ਵੈਸੇ ਹੁਣ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਪੀ ਪਲੇਟਾਂ 'ਤੇ ਆ ਗਿਆ, ਐੱਲ ਪਲੇਟਾਂ ਤੋਂ, ਪਰ ਹਜੇ ਸਪੀਡ 80 ਦੀ ਹੀ ਰੱਖਣੀ ਪੈਣੀ ਆ, ਵੱਧ ਨਹੀਂ ਜਾ ਸਕਦੇ। 110, 120 ਤੇ ਨਹੀਂ ਜਾ ਸਕਦੇ। ਸੋ ਇਸ ਦੇ ਲਈ ਅਸੀਂ ਥੋੜ੍ਹਾ ਜਿਹਾ ਗਰੇਜ ਕਰਦੇ ਹਾਂ, ਥੋੜ੍ਹਾ ਜਿਹਾ ਝਿਝਕ ਵੀ ਹੈਗੀ ਆ ਸਾਡੇ, ਮਾਫ਼ੀ ਚਾਹੁੰਦੇ ਹਾਂ ਜੀ। ਤਾਂ ਪ੍ਰੋਗਰਾਮ ਜਿਹੜਾ ਅਸੀਂ ਕਰਦੇ ਹਾਂ ਜੀ, ਇਹ ਲਾਈਵ ਕਰਦੇ, ਇਹਦੇ ਵਿੱਚ ਕੋਈ ਵੀ ਸਾਡੀ ਤਿਆਰੀ ਜਾਂ ਇਹੋ ਜਿਹਾ, ਮਤਲਬ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਤਿਆਰੀ ਨਹੀਂ ਕਰਦੇ। ਜੋ ਦਿਲ ਦੇ ਵਿੱਚ ਗੱਲ ਆਉਂਦੀ ਹੈ ਉਹ ਅਸੀਂ ਕਰਦੇ ਹਾਂ, ਅਤੇ ਇਸੇ ਕਰਕੇ ਕਈ ਵਾਰੀ ਹਿਕਅਪਸ ਹੋ ਜਾਂਦੀਆਂ, ਕਈ ਵਾਰੀ ਮੈਟਰ ਜਿਹੜਾ, ਕਈ ਵਾਰੀ ਸਾਡੇ ਪ੍ਰਜੈਂਟਰ ਜਿਹੜੇ ਆ ਉਹ ਨਹੀਂ ਸਾਡੇ ਨਾਲ ਜੁੜ ਪਾਉਂਦੇ। ਖੈਰ, ਦੁਸਹਿਰਾ ਕਿਵੇਂ ਰਿਹਾ ਤੁਹਾਡਾ, ਕਿਸ ਤਰ੍ਹਾਂ ਮਨਾਇਆ, ਸਾਨੂੰ ਜ਼ਰੂਰ ਦੱਸਿਓ ਮੈਸੇਜ ਕਰਕੇ, ਟੈਲੀਗ੍ਰਾਮ ਰਾਹੀਂ, ਵਟਸਐਪ ਰਾਹੀਂ ਨੰਬਰ ਤੁਸੀਂ ਲੈ ਸਕਦੇ ਹੋ, ਯੂਟਿਊਬ 'ਤੇ ਵੀ ਮੈਸੇਜ ਭੇਜ ਸਕਦੇ ਹੋ, ਫੇਸਬੁੱਕ 'ਤੇ ਵੀ ਭੇਜ ਸਕਦੇ ਹੋ, ਕਿਸੇ ਵੀ ਤਰ੍ਹਾਂ ਨਾਲ। ਸੋ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਤੁਹਾਡਾ ਦਿਨ ਬਤੀਤ ਹੋਇਆ ਕੱਲ੍ਹ, ਅਤੇ ਕੀ ਕੀਤਾ। ਅਤੇ ਬਹੁਤ ਸਾਰਾ ਮੈਟਰ ਅਸੀਂ ਕੱਲ੍ਹ ਵੀ ਪੇਸ਼ ਕੀਤਾ ਸੀ ਦੁਸਹਿਰੇ 'ਤੇ, ਉਹ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੇਖ ਸਕਦੇ ਹੋ। ਅਤੇ ਹੁਣ ਇੰਤਜ਼ਾਰ ਰਹਿ ਗਿਆ ਜੀ ਦਿਵਾਲੀ ਦਾ। ਦਿਵਾਲੀ ਦੇ ਬੱਚਿਆਂ ਨੂੰ ਹੁੰਦਾ ਸੀਗਾ ਕਿ ਪਟਾਕੇ ਚਲਾਉਣੇ ਆ, ਬਸ ਪੁੱਠੇ ਦਿਨ ਗਿਣਨੇ ਸ਼ੁਰੂ ਕਰ ਦੇਣੇ। ਹੁਣ 18 ਦਿਨ ਰਹਿ ਗਏ, ਹੁਣ 17 ਦਿਨ ਰਹਿ ਗਏ, ਹੁਣ 16 ਦਿਨ ਰਹਿ ਗਏ, ਅਤੇ ਪੁੱਠੀ ਗਿਣਤੀ ਦਿਵਾਲੀ ਨੂੰ ਸ਼ੁਰੂ ਹੋ ਜਾਂਦੀ ਸੀ। ਅਤੇ ਉੱਧਰ ਪੰਜਾਬ ਦੇ ਵਿੱਚ ਗੰਨੇ ਚੂਪਣ ਦਾ ਜਿਹੜਾ ਸਮਾਂ, ਉਹ ਸ਼ੁਰੂ ਹੋ ਜਾਂਦਾ ਸੀ ਦੁਸਹਿਰੇ ਨੂੰ। ਪਹਿਲਾਂ ਅਸੀਂ ਜਦੋਂ ਗੰਨੇ ਦੇ ਕਮਾਦੀ ਦੇਖਣੀ, ਤਾਂ ਵੈਸੇ ਦਿਲ ਵੀ ਨਹੀਂ ਕਰਦਾ। ਤੁਸੀਂ ਨੋਟ ਕਰਿਓ ਕਿ ਦੁਸਹਿਰੇ ਤੋਂ ਪਹਿਲਾਂ ਗੰਨੇ ਚੁੱਪਣ ਨੂੰ ਰੂਹ ਵੀ ਨਹੀਂ ਕਰਦੀ, ਅਤੇ ਉੱਧਰ ਮਾਰਚ ਤੋਂ ਬਾਅਦ ਨਹੀਂ ਰੂਹ ਕਰਦੀ, ਠੰਡੇ ਠੰਡੇ ਮੌਸਮ 'ਚ ਗੰਨੇ ਚੁੱਪਣ ਦੀ ਰੂਹ ਕਰਦੀ ਆ। ਤੇ ਅਸੀਂ ਪਹਿਲਾਂ ਗੰਨੇ ਭੰਨਣ ਦੀ ਟਰਾਈ ਕਰਨੀ ਤੇ ਸਾਨੂੰ ਪਿੰਡ ਦੇ ਵਿੱਚ ਡਰਾਇਆ ਹੁੰਦਾ ਸੀਗਾ ਸਾਡੇ ਬਜ਼ੁਰਗਾਂ ਨੇ, ਸਾਡੇ ਦਾਦੀਆਂ ਨੇ ਬਾਬਿਆਂ ਨੇ ਕਿ ਨਹੀਂ 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 ਇਹ ਗੰਨੇ ਦੁਸਹਿਰੇ ਤੋਂ ਪਹਿਲਾਂ ਤਾਂ ਮਿੱਠਾ ਹੀ ਨਹੀਂ ਹੁੰਦਾ ਉਹਦੇ ਵਿੱਚ। ਤੇ ਉਹ ਇੱਕ ਨਾ ਮਾਰਕਰ ਹੁੰਦਾ ਸੀ ਸਮੇਂ ਦਾ ਕਿ ਇਹ ਤੋਂ ਬਾਅਦ ਹੀ ਫਿਰ ਪਹਿਲੀ ਪੱਤ ਜਿਹੜੀ ਆ ਦੁਸਹਿਰੇ ਤੋਂ ਬਾਅਦ ਸ਼ੁਰੂ ਕਰ ਦਿੰਦੇ ਕਿ ਇਹਦੇ ਨਾਲ ਮਿੱਠਾ ਬਣਨਾ ਸ਼ੁਰੂ ਹੋਣਾ। ਤੇ ਦੀਵਾਲੀ ਤੋਂ ਬਾਅਦ ਤਾਂ ਫਿਰ ਨਵੰਬਰ ਦੇ ਐਂਡ ਦੇ ਵਿੱਚ ਵੇਲਣੇ ਚੱਲਣੇ ਸ਼ੁਰੂ ਹੋ ਜਾਂਦੇ ਸੀ ਤੇ ਉਦੋਂ ਫਿਰ ਮਿੱਠਾ ਜ਼ਿਆਦਾ ਹੁੰਦਾ ਸੀ ਠੰਡ ਦੇ ਨਾਲ। ਪਰ ਇੱਕ ਦੁਸਹਿਰਾ ਇੱਕ ਇਹੋ ਜਿਹਾ ਮਾਰਕਰ ਸੀ ਜਿੱਥੇ ਫਿਰ ਅਸੀਂ ਜਦ ਨਾ ਮੈਨੂੰ ਯਾਦ ਹੈ ਅਸੀਂ ਭਾਈ ਸਿੱਖ ਦੇ ਜਾਂਦੇ ਹੁੰਦੇ ਸੀ ਹਿਆਲੇ ਗੁਰੂ ਘਰ ਹੈ ਉੱਥੇ ਮੇਲਾ ਲੱਗਦਾ ਹੁੰਦਾ ਸੀ ਤੇ ਰਾਹ ਦੇ ਵਿੱਚ ਕਮਾਦੀਆਂ ਹੁੰਦੀਆਂ ਸੀਗੀਆਂ ਤੇ ਸਾਨੂੰ ਕਹਿਣਾ ਨਹੀਂ 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 ਮੈਂ ਅਸੀਂ ਕਹਿਣਾ ਦਾਦੀ ਬੀਬੀ ਅਸੀਂ ਗੰਨੇ ਭੰਨ ਲਏ ਅੱਜ ਤਾਂ ਦੁਸਹਿਰਾ। ਨਹੀਂ ਇੱਦਾਂ ਨਹੀਂ ਮੱਥਾ ਟੇਕ ਕੇ ਆਉਣਾ ਪਹਿਲਾਂ, ਜਦੋਂ ਆਪਾਂ ਉੱਥੇ ਮੱਥਾ ਟੇਕਣਾ ਆ ਮੱਥਾ ਟੇਕ ਕੇ ਬਾਅਦ 'ਚ ਆਉਂਦੇ ਹੋਏ ਫਿਰ ਗੰਨੇ ਚੁੱਪਣੇ ਆ। ਹੁਣ ਉਹ ਉਦੋਂ ਕੀ ਹੁੰਦਾ ਸੀ ਗੰਨੇ ਚੁੱਪਣ ਦਾ ਵੀ ਸਵੇਰੇ ਸਵੇਰੇ ਰਿਵਾਜ਼ ਹੁੰਦਾ ਸੀ ਤੇ ਜਦੋਂ ਤੁਸੀਂ ਜਾਣਾ ਉੱਥੇ ਚਲੋ ਖਾ ਪੀ ਲੈਣਾ ਜਲੇਬੀਆਂ ਖਿਲਾ ਦੇਣੀਆਂ ਪਕੌੜੇ ਖਿਲਾ ਦੇਣੇ ਥੱਕ ਜਾਣਾ ਰੱਜ ਜਾਣਾ ਤੇ ਆਉਂਦੇ ਹੋਏ ਗੰਨਿਆਂ ਦਾ ਚੇਤਾ ਭੁੱਲ ਜਾਣਾ ਕਿ ਗੰਨੇ ਵੀ ਚੁੱਪਣੇ ਆ ਕਿਉਂਕਿ ਜਾਂਦੇ ਹੋਏ ਸਾਨੂੰ ਭੁੱਖ ਲੱਗੀ ਹੁੰਦੀ ਸੀ। ਸੋ ਉਹ ਯਾਦਾਂ ਜਿਹੜੀਆਂ ਨੇ ਹਮੇਸ਼ਾ ਹੀ ਰਹਿੰਦੀਆਂ ਨੇ ਰਹਿਣਗੀਆਂ, ਜੋ ਅਸੀਂ ਬਚਪਨ ਦੇ ਵਿੱਚ ਐਕਟੀਵਿਟੀਜ਼ ਕਰਦੇ ਹਾਂ ਉਹ ਸਾਡੇ ਨਾਲ ਹਮੇਸ਼ਾ ਹੀ ਰਹਿਣੀ ਹੈ। ਸੋ ਪਿਆਰਿਓ ਤੁਹਾਡੀਆਂ ਵੀ ਬਹੁਤ ਇਹੋ ਜਿਹੀਆਂ ਯਾਦਾਂ ਹੋਣਗੀਆਂ, ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਇੱਕ ਜਾਣਕਾਰੀ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ, ਮੈਂ ਥੋੜ੍ਹੀ ਉੱਤੇ ਮਿਹਨਤ ਕੀਤੀ ਸੀਗੀ ਸੋ ਮੈਂ ਸੋਚਿਆ ਕਿ ਉਹ ਆਪਾਂ ਸਾਂਝੀ ਕਰ ਲਈਏ। ਕੁਝ ਜਾਣਕਾਰੀਆਂ ਜ਼ਰੂਰੀ ਨੇ ਜਿਹੜੀਆਂ ਮੈਂ ਸਮਝਦਾ ਕਿ ਆਪਾਂ ਰੇਡੀਓ ਦੇ ਉੱਤੇ ਸਾਨੂੰ ਕਰਨੀਆਂ ਚਾਹੀਦੀਆਂ ਨੇ। ਸਾਨੂੰ ਇਹ ਅੰਕੜੇ ਪਤਾ ਹੋਣੇ ਚਾਹੀਦੇ ਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕ ਇਹਨਾਂ ਦੇ ਮੁਤਾਬਕ ਅੰਕੜੇ ਜਿਹੜੇ ਪਿਛਲੇ 4-5 ਸਾਲ ਦੇ ਇਕੱਠੇ ਹੋਏ ਨੇ, 2023 ਦੇ ਵਿੱਚ ਹੋਈਆਂ ਮੌਤਾਂ ਦੇ ਵਿੱਚੋਂ ਦਿਲ ਦੀ ਬਿਮਾਰੀ ਜਿਹੜੀ ਹੈ ਉਹਦਾ ਯੋਗਦਾਨ 9.2% ਰਿਹਾ ਹੁਣ ਤੱਕ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ। ਜਦੋਂ ਤੋਂ ਇਹ ਸਾਰੇ ਅੰਕੜੇ ਇਕੱਠੇ ਕੀਤੇ ਗਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਹਾਰਟ ਦੀ ਬਿਮਾਰੀ, ਹਾਰਟ ਅਟੈਕ ਸਾਰਿਆਂ ਨੂੰ ਜ਼ਿਆਦਾ ਮੌਤ ਦਾ ਕਾਰਨ ਬਣਿਆ ਹੈ। ਪਰ ਹੁਣ ਇੱਕ ਹੋਰ ਮੌਤ ਦਾ ਕਾਰਨ ਜਿਹੜਾ ਇਹ ਦਿਲ ਦੀ ਬਿਮਾਰੀ ਤੋਂ ਅੱਗੇ ਨਿਕਲਣ ਵਾਲਾ ਆ ਉਹ ਹੈਗਾ ਆ ਡਿਮੈਂਸ਼ੀਆ। ਡਿਮੈਂਸ਼ੀਆ ਦੇ ਬਾਰੇ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਘੱਟ ਨੌਲੇਜ ਹੈ, ਇਹਦੇ ਬਾਰੇ ਵੀ ਆਪਾਂ ਅੱਜ ਗੱਲ ਕਰਾਂਗੇ। ਅਮਰੀਕ ਸਿੰਘ ਫਲੋਰਾ ਆਉਂਦੇ ਹੋਣਗੇ ਸਾਡੇ ਨਾਲ, ਉਹ ਡਿਟੇਲ 'ਚ ਆਪਾਂ ਗੱਲ ਕਰਾਂਗੇ। ਪਰ ਜਿਹੜੇ ਅੰਕੜੇ ਆ ਤੁਹਾਡੇ ਨਾਲ ਪਹਿਲਾਂ ਮੈਂ ਸਾਂਝੇ ਕਰ ਲੈਂਦਾ, ਕੁਝ ਕਾਰਨ ਵੀ ਸਾਂਝੇ ਕਰ ਲੈਂਦਾ। ਹੁਣ ਦਿਲ ਦੀ ਬਿਮਾਰੀ ਦੇ ਅੰਕੜਿਆਂ ਦੇ ਵੀ ਆਪਾਂ ਗੱਲ ਕਰਾਂਗੇ, ਪਰ 2016 ਤੋਂ, ਸਕਰੀਨ 'ਤੇ ਵੀ ਤੁਸੀਂ ਦੇਖੋਗੇ, 2016 ਤੋਂ ਔਰਤਾਂ ਦਾ ਜਿਹੜਾ ਔਰਤਾਂ ਦੀ ਮੌਤ ਦਾ ਮੁੱਖ ਕਾਰਨ ਡਿਮੈਂਸ਼ੀਆ ਰਿਹਾ ਆ ਤੇ ਔਰਤਾਂ ਵਿੱਚ ਮੌਤ ਦਾ 12.5% ਤੇ ਮਰਦਾਂ ਵਿੱਚ ਮੌਤ ਦਾ 6.4% ਇਹ ਸਮੀਕਰਨ ਬਣਦਾ ਆ। ਸੋ ਜਿੰਨਾ ਟੋਟਲ ਆਸਟ੍ਰੇਲੀਆ ਦਾ ਡਿਮੈਂਸ਼ੀਆ ਦੀ ਮੌਤਾਂ ਦਾ ਕਾਰਨ ਬਣਦਾ ਉਹਦੇ ਵਿੱਚ ਔਰਤਾਂ ਨੂੰ ਜ਼ਿਆਦਾ ਹੁੰਦਾ ਹੈ ਡਿਮੈਂਸ਼ੀਆ। ਇਹ ਚਿੰਤਾਜਨਕ ਹੈ। ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਹੋ ਸਕਦਾ ਸੀ ਕਿਸੇ ਦਿਨ ਕਿਸੇ ਡਾਕਟਰ ਸਾਹਿਬ ਨੂੰ ਵੀ ਲਿਆ ਕੇ ਇਹਦੀ ਗੱਲਬਾਤ ਕਰਵਾ ਸਕਦੇ ਹਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹਾਰਟ ਦੇ ਜਿਹੜੇ ਇਲਾਜ ਕਾਫੀ ਆ ਗਏ ਨੇ, ਹਾਰਟ ਦੀ ਟ੍ਰੀਟਮੈਂਟ ਕਾਫੀ ਹੋ ਗਈ ਹੈ ਔਰ ਉਹਨਾਂ ਤੋਂ ਜਿਹੜੀਆਂ ਹੋ ਰਹੀਆਂ ਮੌਤਾਂ ਨੇ ਉਹ ਕਾਫੀ ਘੱਟ ਗਈਆਂ ਨੇ ਕੰਪੈਰੇਟਿਵਲੀ, ਪਰ ਡਿਮੈਂਸ਼ੀਆ ਦਾ ਰੇਟ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਹੁਣ 1968 ਦੇ ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦਿਲ ਦੀ ਬਿਮਾਰੀ ਦਾ ਜਿਹੜਾ ਮੌਤ ਦਾ ਪ੍ਰਮੁੱਖ ਕਾਰਨ ਰਹੀ ਹੈ, ਪਿਛਲੇ 50 ਸਾਲਾਂ ਵਿੱਚ ਇਸ ਦੀ ਮੌਤ ਦਾ ਦਰ 90% ਤੋਂ ਘਟਿਆ ਹੈ, ਮਤਲਬ 90% ਕਮੀ ਆਈ ਹੈ ਇਹਦੇ ਵਿੱਚ ਇਲਾਜ ਵਧੀਆ ਹੋਣ ਕਰਕੇ। ਹੁਣ ਇਹਦੇ ਨਤੀਜੇ ਨਾਲ ਕੀ ਹੋਇਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਲਾਈਫ ਸਪੈਨ ਹੈ, ਜ਼ਿੰਦਗੀ ਹੈ, ਉਹ ਵਧੀ ਹੈ। ਉਹ ਵਧਣ ਦੇ ਨਾਲ, ਕਿਉਂਕਿ ਇਹ ਡਿਮੈਂਸ਼ੀਆ ਜਿਹੜਾ 50 ਤੋਂ ਸ਼ੁਰੂ ਹੋ ਜਾਂਦਾ ਹੈ ਹਲਕਾ ਹਲਕਾ, ਤੇ 65 ਦੇ ਵਿੱਚ ਤੋਂ ਇਹ ਗਾਂ ਹੋਰ ਜ਼ਿਆਦਾ ਤੀਬਰ ਹੋਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਹਾਰਟ ਡਿਜ਼ੀਜ਼, ਹਾਰਟ ਰੇ ਡੈਥ ਰੇਟ ਜਿਹੜਾ ਘਟਿਆ, ਤਾਂ ਉਹਦੇ ਨਾਲ ਉਮਰਾਂ ਵਧੀਆਂ। ਉਮਰਾਂ ਵਧਣ ਦੇ ਨਾਲ ਫਿਰ ਉਹ ਜਿਹੜੀ ਵੱਧ ਉਮਰ ਦੇ ਦੀਆਂ ਬਿਮਾਰੀਆਂ ਆ, ਉਹ ਹੁਣ ਜ਼ਿਆਦਾ ਫੈਲ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਡਿਮੈਂਸ਼ੀਆ ਇੱਕ, ਜਿੱਦਾਂ ਹੱਥ ਕੰਬਣੇ, ਸਰੀਰ ਕੰਬਣਾ, ਤੇ ਯਾਦਾਸ਼ਤ ਖਤਮ ਹੋ ਜਾਣੀ, ਬ੍ਰੇਨ ਨੂੰ ਡੈਮੇਜ ਹੋ ਜਾਣਾ, ਉਹਦੇ ਸੈੱਲ ਮਰ ਜਾਣੇ ਬ੍ਰੇਨ ਦੇ, ਇਹ ਸਾਰੇ ਇਹ ਓਲਡ ਏਜ ਦੀਆਂ ਨਿਸ਼ਾਨੀਆਂ, ਜਦੋਂ ਸਰੀਰ ਸੁੰਗੜ ਰਿਹਾ ਹੁੰਦਾ ਆ। ਤੇ ਫਿਰ ਸਾਡੀਆਂ ਖੁਰਾਕਾਂ ਤੇ ਵੀ ਬਹੁਤ ਨਿਰਭਰ ਕਰਦਾ। ਆਪਾਂ ਪਿਛਲੇ 2-3 ਪ੍ਰੋਗਰਾਮ ਜਿਹੜੇ ਖਾਣ ਤੇ ਪਹਿਨਣ ਤੇ ਕਰ ਰਹੇ ਆ, ਤੇ ਇਹ ਜਿਹੜੀ ਅਸੀਂ ਫਿਰ ਛੱਡ ਦਿੰਦੇ ਆ ਚੀਜ਼ਾਂ, ਅਸੀਂ ਕਈ ਵਾਰੀ ਓਵਰ ਕਰਨ ਲੱਗ ਜੰਨੇ ਆ, ਹਨਾ, ਉਹ ਸਾਰੀਆਂ ਮੈਟਰ ਕਰਦੀਆਂ ਨੇ। ਪਹਿਲਾਂ ਜਵਾਨੀ ਤਾਂ ਪਤਾ ਨਹੀਂ ਲੱਗਦਾ, ਪਰ ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਆ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਕਿ ਅਸੀਂ ਕੀ ਖਾ ਰਹੇ ਹਾਂ, ਕੀ ਪੈ ਰਹੇ ਹਾਂ, ਤੇ ਇਹ ਸਾਡਾ ਓਲਡ ਏਜ ਦੇ ਵਿੱਚ ਸਰੀਰ ਤੇ ਕੀ ਸਾਡੇ ਤੇ ਪ੍ਰਭਾਵ ਪਾਣਗੀਆਂ, ਤੇ ਸਾਨੂੰ ਕਿਹੋ ਜਿਹੀਆਂ ਬਿਮਾਰੀਆਂ ਲੱਗ ਸਕਦੀਆਂ ਨੇ। ਸੋ ਹਾਰਟ ਦੀ ਬਿਮਾਰੀ ਦਾ ਇਲਾਜ ਹੋਣ ਦੇ ਕਾਰਨ ਉਮਰਾਂ ਵੱਧ ਗਈਆਂ, ਤੇ ਉਮਰ ਵਧੀਆਂ ਵਾਲੇ ਜਿਹੜੇ ਰੋਗ ਨੇ ਉਹ ਸਾਨੂੰ ਲੱਗਣੇ ਸ਼ੁਰੂ ਹੋ ਗਏ ਨੇ, ਜਿਨ੍ਹਾਂ ਦੇ ਵਿੱਚ ਡਿਮੈਂਸ਼ੀਆ ਇੱਕ ਮੁੱਖ ਕਾਰਨ ਬਣਦਾ ਆ। ਹੁਣ ਇਸ ਵੇਲੇ ਜਿਹੜਾ ਅੰਦਾਜ਼ਾ ਲਾਇਆ ਜਾ ਰਿਹਾ ਆ, ਉਹ ਇਹ ਹੈ ਕਿ 421,000 ਆਸਟ੍ਰੇਲੀਆ ਦੇ ਵਿੱਚ ਲੋਕ ਡਿਮੈਂਸ਼ੀਆ ਦੇ ਨਾਲ ਰਹਿ ਰਹੇ ਨੇ। ਤਕਰੀਬਨ 27 ਮਿਲੀਅਨ ਸ਼ਾਇਦ ਪਾਪੂਲੇਸ਼ਨ ਹੋ ਗਈ ਹੈ ਆਪਣੀ। ਦੱਸਿਓ ਚਾਲ ਸਾਹਿਬ ਜਿਹੜਾ ਅੰਕੜੇ ਕੱਢ ਕੇ, ਹੁਣ 421,000 ਬੰਦਾ ਜਿਹੜਾ ਡਿਮੈਂਸ਼ੀਆ ਨਾਲ ਰਹਿ ਰਿਹਾ, ਤੇ ਇਹ ਜਿਹੜੀ ਗਿਣਤੀ ਹੈ ਇਹ 2054 ਦੇ ਵਿੱਚ ਡਬਲ ਹੋ ਜਾਣੀ ਹੈ, ਕਿਉਂਕਿ ਆਸਟ੍ਰੇਲੀਆ ਦੀ ਪਾਪੂਲੇਸ਼ਨ ਏਜ ਹੋ ਰਹੀ ਹੈ, ਯਾਨੀ ਕਿ ਆਸਟ੍ਰੇਲੀਆ ਦੀ ਪਾਪੂਲੇਸ਼ਨ ਦੀ ਉਮਰ ਵੱਧ ਰਹੀ ਹੈ। ਹੁਣ ਕੋਵਿਡ ਦੇ ਵਿੱਚ 2022 ਦੇ ਵਿੱਚ ਕਹਿੰਦੇ ਬਹੁਤ ਮੌਤਾਂ ਹੋਈਆਂ, ਪਰ ਕੋਵਿਡ ਵੀ ਤੀਜੇ ਥਾਂ ਤੇ ਰਿਹਾ ਮੌਤਾਂ ਦਾ ਕਾਰਨ ਆਸਟ੍ਰੇਲੀਆ ਦੇ ਵਿੱਚ, ਪਹਿਲੇ ਥਾਂ ਤੇ ਨਹੀਂ ਬਣ ਸਕਿਆ। ਇੰਡੀਆ ਦੇ ਵਿੱਚ ਵੀ ਇਦਾਂ ਹੀ ਰਹੀ ਹੈ, ਕਈ ਦੇਸ਼ਾਂ ਦੇ ਵਿੱਚ ਜਿਹੜਾ ਕੋਵਿਡ ਹੈ, ਕੋਵਿਡ ਦੇ ਨਾਲ ਇੰਨੀਆਂ ਮੌਤਾਂ ਨਹੀਂ ਹੋਈਆਂ, ਉਸ ਦਾ ਪ੍ਰਚਾਰ ਜ਼ਿਆਦਾ ਹੋ ਗਿਆ, ਉਹ ਲਾਲਾ ਲਾਲਾ ਜ਼ਿਆਦਾ ਹੋ ਗਈ, ਇਸ ਕਰਕੇ ਕੋਵਿਡ 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 ਹਰ ਪਾਸੇ ਹੋ ਗਏ। ਪਰ ਮੌਤ ਦੇ ਕਾਰਨ ਜਿਹੜੇ ਨੇ ਉਹ ਹਮੇਸ਼ਾ ਹੀ ਦਿਲ ਦੀ ਬਿਮਾਰੀ, ਦਿਲ ਦੇ ਹਾਰਟ ਅਟੈਕ, ਇਹ ਕਾਰਨ ਰਹੇ ਨੇ। ਤਾਂ ਹੁਣ ਉਸ ਤੋਂ ਜਿਹੜਾ ਜ਼ਿਆਦਾ ਇੱਕ ਚਿੰਤਾਜਨਕ ਹੈ, ਵੀ ਇਹ ਤਾਂ ਬਿਮਾਰੀਆਂ ਨਾਲ ਹੁੰਦਾ ਆ, ਇਹ ਮੌਤਾਂ ਤਾਂ ਬਿਮਾਰੀਆਂ ਨਾਲ ਹੋ ਰਹੀਆਂ, ਖੁਦਕੁਸ਼ੀਆਂ ਵੀ ਜਿਹੜੀਆਂ ਆ ਉਹ ਮਤਲਬ ਇੱਕ ਚਿੰਤਾ ਦਾ ਵਿਸ਼ਾ ਹੈ। 3,000 ਤੋਂ ਵੱਧ ਲੋਕਾਂ ਨੇ ਆਸਟ੍ਰੇਲੀਆ ਦੇ ਵਿੱਚ ਖੁਦਕੁਸ਼ੀ ਕੀਤੀ, ਤੇ ਇਹਨਾਂ ਦੇ ਵਿੱਚੋਂ ਤੀਜਾ ਹਿੱਸਾ, ਚੌਥਾ ਹਿੱਸਾ, ਤਿੰਨ ਹਿੱਸੇ ਚੋਂ ਬੰਦਿਆਂ ਨੇ ਕੀਤੀ, ਤੇ ਇਹ ਚਿੰਤਾ ਦਾ ਵਿਸ਼ਾ ਹੈ। ਇਹਦੇ ਬਾਰੇ ਵੀ ਕਿਸੇ ਦਿਨ ਆਪਾਂ ਗੱਲ ਕਰਾਂਗੇ। ਸੋ ਆਸਟ੍ਰੇਲੀਆ ਵਿੱਚ ਮੌਤਾਂ ਦੀ ਕੁੱਲ ਗਿਣਤੀ 4.1% ਘੱਟ ਕੇ 183,131 ਹੋ ਗਈ, ਯਾਨੀ ਕਿ ਸਾਲ ਦੀਆਂ ਇੰਨੀਆਂ ਮੌਤਾਂ ਹੁੰਦੀਆਂ ਨੇ, 183,131। ਸੋ ਇਹ ਸੀ ਅੰਕੜੇ ਜਿਹੜੇ ਅੱਜ ਤੁਹਾਡੇ ਨਾਲ ਮੈਂ ਸਾਂਝੇ ਕਰਨ ਦੀ ਟਰਾਈ ਕਰ ਰਿਹਾ, ਕੋਸ਼ਿਸ਼ ਕਰ ਰਿਹਾ, ਤਾਂ ਕਿ ਸਾਨੂੰ ਪਤਾ ਹੋਵੇ ਕਿ ਕੀ ਚੱਲ ਰਿਹਾ ਆ, ਔਰ ਅਸੀਂ ਆਪਣੀ ਪਲੈਨਿੰਗ ਕਿਸ ਤਰ੍ਹਾਂ ਕਰਨੀ ਆ, ਸਾਡੀਆਂ ਖੁਰਾਕਾਂ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਅਸੀਂ ਕੀ ਖਾਣਾ ਹੈ। ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ, 80% ਬਿਮਾਰੀਆਂ ਉਹ ਸਾਡੇ ਰਸੋਈ ਤੋਂ ਸ਼ੁਰੂ ਹੁੰਦੀਆਂ ਨੇ ਤੇ ਰਸੋਈ 'ਚੋਂ ਹੀ ਖਤਮ ਹੁੰਦੀਆਂ ਨੇ। ਇਫੈਕਟ ਹੈ ਜੋ ਅਸੀਂ ਸਾਡੇ ਘਰ ਖਾਣਾ ਬਣਦਾ ਆ, ਜਿਸ ਤਰ੍ਹਾਂ ਦਾ ਬਣਦਾ ਆ, ਔਰ ਉਸ ਤੋਂ ਉੱਪਰ ਜਿਸ ਤਰ੍ਹਾਂ ਦੀ ਨੀਅਤ ਦੇ ਨਾਲ ਬਣਦਾ ਆ। ਮੈਂ ਇੱਥੇ ਥੋੜ੍ਹਾ ਜਿਹਾ ਅਧਿਆਤਮਿਕ ਵੀ ਗੱਲ ਕਰਦਾ ਹੁੰਦਾ ਹਾਂ ਕਿ ਕਈ ਵਾਰੀ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਨਾ, ਤਾਂ ਉੱਥੇ ਅਸੀਂ ਕੋਈ ਅਮਰੀਕ ਭਾਈ ਨੇ ਕਹਿਣਾ ਸਾਡੇ 'ਤੇ ਤਵਾ ਲੱਗਾ ਮਿਲਦੇ, ਉੱਥੇ ਕਈ ਵਾਰੀ ਅਸੀਂ ਸੀਰੀਅਲ ਦੇਖਦੇ ਹੁੰਦੇ ਹਾਂ, ਉੱਥੇ ਕਈ ਵਾਰੀ ਅਸੀਂ ਚੁਗਲੀਆਂ ਕਰਦੇ ਹੁੰਦੇ ਹਾਂ, ਕਈ ਵਾਰੀ ਅਸੀਂ ਕਲੇਸ਼ ਕਰਦੇ ਹੁੰਦੇ ਹਾਂ, ਹੈ ਨਾ, ਅਤੇ ਉਹੋ ਜਿਹਾ ਰਸ ਫਿਰ ਖਾਣੇ ਦੇ ਵਿੱਚ ਜਾਂਦਾ ਆ, ਜਿੱਦਾਂ ਦੀ ਨੀਅਤ ਦੇ ਨਾਲ। ਹੁਣ ਅਸੀਂ ਜਾਂਦੇ ਹਾਂ ਦਰਬਾਰ ਸਾਹਿਬ, ਜਾਂਦੇ ਹਾਂ ਗੁਰੂ ਘਰ, ਜਾਂਦੇ ਹਾਂ, ਸਾਨੂੰ ਸਕੂਨ ਮਿਲਦਾ, ਲੰਗਰ ਖਾਂਦੇ ਹਾਂ, ਸਾਨੂੰ ਸਕੂਨ ਮਿਲਦਾ ਆ, ਉੱਥੇ ਗੁਰਬਾਣੀ ਚੱਲ ਰਹੀ ਆ, ਉੱਥੇ ਪਾਠ ਚੱਲ ਰਹੇ ਨੇ, ਹੈ ਨਾ, ਪ੍ਰਸ਼ਾਦ ਜਿਹੜਾ ਆ ਉਹ ਅਸੀਂ ਲੈਂਦੇ ਹਾਂ, ਉਹ ਗੁਰੂ ਦੇ ਅੰਗ ਸੰਗ ਹੈ। ਪ੍ਰਸ਼ਾਦ ਦਾ ਮਤਲਬ ਇਹ ਹੈ ਕਿ ਆਦ ਤੋਂ ਪਰਸਿਆ ਹੋਇਆ, ਟੱਚਡ ਬਾਏ ਡਿਵਾਈਨ, ਇਹ ਆ ਅਰਥ ਪ੍ਰਸਾਦ ਦਾ। ਸੋ ਜਦੋਂ ਅਸੀਂ ਫੂਡ ਵੀ ਅਗਰ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਦੇਖਿਆ ਵੀ ਆ, ਅਸੀਂ ਵੀ ਇੱਦਾਂ ਕਰਿਆ ਕਿਸੇ ਤੋਂ ਸਿੱਖ ਕੇ, ਮੈਂ ਬਾਕੀਆਂ ਨੂੰ ਵੀ ਇਹੀ ਕਹਿੰਦਾ ਕਿ ਜਦੋਂ ਘਰ ਖਾਣਾ ਬਣਾਉਣਾ ਆ ਤਾਂ ਪਾਠ ਲਾਓ, ਪਾਠ ਕਰੋ, ਸਿਮਰਨ ਕਰੋ, ਜਾਪ ਕਰੋ, ਸਿਰ ਢਕੋ। ਅਤੇ ਇਹਦੇ ਬਾਰੇ ਆਪਾਂ ਕਰਾਂਗੇ ਗੱਲਾਂ ਵੀ ਇਹਦੇ ਨਾਲ ਜੋ ਬਾਣੀ ਪੜ੍ਹਦੇ ਹਾਂ ਉਹਦੀ ਨੀਯਤ ਜਿਹੜੀ ਆ ਉਹ ਨੀਯਤ ਦੇ ਨਾਲ ਖਾਣਾ ਬਣਾਉਂਦਾ ਆ, ਖੁਸ਼ ਹੋ ਕੇ ਖਾਣਾ ਬਣਾਉਣ ਵਾਲਾ ਚਾਹੇ ਔਰਤ ਹੈ ਚਾਹੇ ਮਰਦ ਹੈ ਉਹ ਥਾਂਏ ਪੈਂਦਾ ਆ, ਉਹਦੇ ਪੋਜ਼ਿਟਿਵ ਰਿਜ਼ਲਟ ਨਿਕਲਦੇ ਨੇ। ਇੱਦਾਂ ਹੀ ਦਵਾਈਆਂ ਆ, ਅਗਰ ਦਵਾਈ ਤੁਸੀਂ ਖਾਂਦੇ ਆ ਕਿ ਮੈਂ ਠੀਕ ਹੋ ਜਾਣਾ ਇਸ ਐਟੀਚਿਊਡ ਨਾਲ, ਤਾਂ 80% ਤਾਂ ਪਹਿਲਾਂ ਹੀ ਠੀਕ ਹੋ ਜਾਂਦੇ ਆ ਤੁਸੀਂ। ਜੇ ਕਹਿੰਦੇ ਨਹੀਂ ਨਹੀਂ ਖਾ ਲੈਂਦੇ ਹਾਂ ਯਾਰ ਮੈਨੂੰ ਕੋਈ ਫਰਕ ਨਹੀਂ ਪੈਣਾ, ਫਿਰ ਉਹ ਜੇ 100% ਕੰਮ ਕਰਨੀ ਹੋਵੇ ਤਾਂ ਵੀ ਉਹ 20% ਕਰਦੀ ਆ। ਇਹ ਹੈਗੇ ਨੇ ਫੈਕਟਰ, ਹੈਗੇ ਨੇ ਕਿ ਐਟੀਚਿਊਡ ਕੀ ਆ ਸਾਡਾ। ਸੋ ਇਸ ਕਰਕੇ ਖਾਣੇ ਦੇ ਵੱਲ ਬੜਾ ਧਿਆਨ ਸਾਡਾ ਰਹਿਣਾ ਚਾਹੀਦਾ, ਉਸਦੀ ਸ਼ੁੱਧਤਾ ਦੇ ਵਿੱਚ, ਉਸਦੇ ਬਣਾਉਣ ਦਾ ਤਰੀਕਾ, ਉਸਦੇ ਖਾਣ ਦਾ ਟਾਈਮਿੰਗ ਔਰ ਖਾਣ ਦੀ ਮਿਕਦਾਰ, ਕਿੰਨਾ ਕਿੰਨਾ ਖਾਣਾ ਆ, ਇਹ ਸਾਨੂੰ ਤੈਅ ਕਰ ਲੈਣਾ ਚਾਹੀਦਾ ਹੈ। ਇਹਦੇ ਬਾਰੇ ਆਪਾਂ ਸੋਚਣਾ ਚਾਹੀਦਾ ਇਹਨਾਂ ਗੱਲਾਂ ਬਾਰੇ। ਆਪਾਂ ਛੱਡੀਏ ਜਿਹੜੀਆਂ ਬਾਕੀ ਗੱਲਾਂ, ਉਹਨੇ ਕੀ ਕਰਤਾ, ਉਹਨੇ ਕੀ ਕਰਤਾ, ਫਲਾਨਾ ਉੱਥੇ ਉਹ ਹੋ ਗਿਆ, ਆਹ ਰੀਲ ਦੇਖ ਲਓ, ਉਹ ਰੀਲ ਦੇਖ ਲਓ, ਆਪਾਂ ਕੀ ਲੈਣਾ ਇਹਨਾਂ ਚੀਜ਼ਾਂ ਤੋਂ? ਠੀਕ ਹੈ, ਆਪਣੇ ਵੱਲ ਪਹਿਲਾਂ ਸਾਡਾ ਆਪਣੇ ਆਪ ਨੂੰ ਡਿਵੈਲਪ ਕਰੀਏ ਅਤੇ ਫਿਰ ਸਾਡੇ ਅੰਦਰ ਹੀ ਬਹੁਤ ਪ੍ਰਕਾਸ਼ ਹੋ ਜਾਂਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ, ਇਹ ਸੀ ਅੱਜ ਦੀ ਗੱਲਬਾਤ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ। ਅਤੇ ਆਪਾਂ ਗੱਲਾਂ ਬਾਤਾਂ ਬਹੁਤ ਕਰਨੀਆਂ ਨੇ ਅੱਜ, ਦਿਨ ਐਤਵਾਰ ਹੈ, ਅਮਰੀਕ ਭਾਅ ਜੀ ਆਉਂਦੇ ਹੋਣਗੇ, ਚਾਲ ਸਾਹਿਬ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਹ ਸਾਨੂੰ ਖਬਰਾਂ ਵੀ ਭੇਜ ਰਹੇ ਨੇ, ਮੌਸਮ ਦੀ ਜਾਣਕਾਰੀ ਵੀ ਭੇਜ ਰਹੇ ਨੇ, ਤਾਂ ਬਹੁਤ ਸਾਰਾ ਅੱਜ ਅਸੀਂ ਮੈਟਰ ਲੈ ਕੇ ਆ ਰਹੇ ਹਾਂ। ਸੋ ਇੱਕ ਵਾਰੀ ਫਿਰ ਦੱਸ ਦਈਏ ਕਿ ਅੱਜ 13 ਅਕਤੂਬਰ ਹੈ, ਦਿਨ ਐਤਵਾਰ ਹੈ, ਨਾਨਕਸ਼ਾਹੀ 29 ਅੱਸੂ ਸੰਮਤ 556 ਨੂੰ ਇਹ ਪ੍ਰੋਗਰਾਮ ਦਿਲ ਵਾਲੀ ਗੱਲ ਕੌਫ ਸਾਰਬਰ ਸਟੂਡੀਓ ਤੋਂ ਚੱਲ ਰਿਹਾ ਹੈ। ਅਤੇ ਇੱਕ ਗੀਤ ਆਪਾਂ ਸੁਣਨਾ ਆ, ਵੈਸੇ ਚਾਲ ਸਾਹਿਬ ਨੇ ਵੀ ਇੱਕ ਗੀਤ ਹੋਰ ਫਰਮਾਇਸ਼ ਕੀਤਾ, ਉਹ ਬਹੁਤ ਵਧੀਆ ਹੋਣਾ, ਕੱਲ੍ਹ ਵਾਲਾ ਵੀ ਵਧੀਆ ਸੀ, ਵਧੀਆ ਰਿਪੋਰਟਾਂ ਆ ਰਹੀਆਂ ਨੇ, ਅਤੇ ਉਹ ਵੀ ਆਪਾਂ ਗੀਤ ਸੁਣਨਾ। ਸੱਜਣ ਮਿੱਤਰ ਕਾਫੀ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਫੇਸਬੁੱਕ ਰਾਹੀਂ ਵੀ ਸੱਜਣ ਮਿੱਤਰ ਆ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਸੋ ਪਿਆਰੇ, ਉਹ ਪਹਿਲਾ ਗੀਤ ਸੁਣ ਲਈਏ, ਫਿਰ ਸੁਣਨਾ ਤਾਂ ਹੈਗਾ ਹੀ ਹੈ। ਪੰਮਾ ਦੁੰਮੇਵਾਲ ਬਹੁਤ ਹੀ ਵਧੀਆ ਗਾਇਕ ਅਤੇ ਸਾਫ਼ ਸੁਥਰੀ ਗਾਇਕ ਦਾ ਮਾਲਕ, ਗਾਇਕੀ ਦਾ ਮਾਲਕ, ਅਤੇ ਲਿਰਿਕਸ ਬੜੇ ਵਧੀਆ ਨੇ। ਪੰਮੇ ਦੁੰਮੇਵਾਲ ਦਾ ਗੀਤ ਸੁਣਦੇ ਹਾਂ, ਸੱਚੇ ਬੋਲ।
ਕੇ ਨਹੀਂ ਖਾਈਦਾ, ਭਾਵੇਂ ਮਰ ਜਾਈਏ ਭੁੱਖੇ,
ਜੀ ਫਾਇਦੇ ਹੀ ਫਾਇਦੇ ਹੁੰਦੇ ਸਾਂਝੇ ਪਰਿਵਾਰਾਂ ਦੇ, ਅਤੇ ਖਾਣ ਪੀਣ ਦੀਆਂ ਵੀ ਗੱਲਾਂ ਇਹਦੇ ਵਿੱਚ ਆਪਾਂ ਸੁਣੀਆਂ। ਇਸ ਗੀਤ ਦੇ ਵਿੱਚ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਅਸੀਂ। ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਸਵੇਰ ਤੋਂ ਜੁੜੇ ਹੋਏ ਨੇ। ਭੁਪਿੰਦਰ ਸਿੰਘ ਜੀ ਭੁੱਲਰ ਐਡਲੇਡ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਈਮੇਲ ਦੇ ਜ਼ਰੀਏ। ਗੁੱਡ ਮਾਰਨਿੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁੱਲਰ ਸਾਹਿਬ ਜੀ ਆਇਆਂ ਨੂੰ, ਜਸਵੰਤ ਰਾਏ ਮੈਲਬਨ ਤੋਂ ਜੁੜਦੇ ਨੇ ਟੈਲੀਗ੍ਰਾਮ ਦੇ ਰਾਹੀਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ। ਕੁਲਵੀਰ ਸੰਧੂ ਐਡਮਿੰਟਨ ਤੋਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਸੰਧੂ ਸਾਹਿਬ ਜੀ ਆਇਆਂ ਨੂੰ, ਅਤੇ ਸਾਡੇ ਨਾਲ ਭੁਪਿੰਦਰ ਸਿੰਘ ਆਸਟ੍ਰੇਲੀਆ ਤੋਂ ਇਹ ਵੀ ਸ਼ਾਮਿਲ ਹੋਏ ਨੇ। ਇਹ ਵੀ ਵੀਡੀਓ ਦਾ ਲਿੰਕ ਭੇਜ ਰਹੇ ਨੇ ਪਰ ਮੈਂ ਦੇਖ ਨਹੀਂ ਸਕਦਾ ਚੱਲਦੇ ਪ੍ਰੋਗਰਾਮ ਦੇ ਵਿੱਚ, ਮਾਫੀ ਚਾਹਨਾ। ਰਜਿੰਦਰ ਸਿੰਘ ਜਲੌਂਗ ਵਾਲੇ ਵਿਕਟੋਰੀਆ ਤੋਂ ਸਾਡੇ ਨਾਲ ਵਟਸਐਪ ਦੇ ਰਾਹੀਂ ਜੁੜੇ ਨੇ, ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ। ਅਤੇ ਭਰਤ ਨਿਊਜ਼ੀਲੈਂਡ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਸਾਡੇ ਨਾਲ ਫੇਸਬੁੱਕ ਯੂਟਿਊਬ 'ਤੇ ਵੀ ਸੱਜਣ ਮਿੱਤਰ ਜੁੜ ਰਹੇ ਨੇ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਪ੍ਰਣਾਮ ਹੇਅਰ ਭਾਅ ਜੀ ਸਾਡੇ ਸਤਿਕਾਰਤ ਬ੍ਰਿਸਬਨ ਤੋਂ ਜੁੜਦੇ ਨੇ, ਅਤੇ ਗੁੱਡ ਮਾਰਨਿੰਗ ਕਹਿੰਦੇ ਸਿੱਧੂ ਸਾਹਿਬ। ਗੁੱਡ ਮਾਰਨਿੰਗ ਭਾਅ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਤੁਹਾਡੇ ਕੁਈਨਜ਼ਲੈਂਡ ਦੇ ਵਿੱਚ ਇਲੈਕਸ਼ਨਸ ਆਈਆਂ ਹੋਈਆਂ ਨੇ, ਵੋਟਾਂ ਪੂਰੀ ਜ਼ੋਰਾਂ 'ਤੇ ਚੱਲ ਰਿਹਾ ਆ ਪ੍ਰਚਾਰ, ਅਤੇ ਚੋਣ ਜਾਬਤਾ ਲੱਗਾ ਹੋਇਆ, ਧਿਆਨ ਨਾਲ ਰਿਹੋ ਜ਼ਰਾ। ਗੁਰਪ੍ਰੀਤ ਗਿੱਲ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਆ ਰਿਹਾ ਜੀ ਇਹਨਾਂ ਦਾ ਵੀ ਬਲੌਗ ਬੜੀ ਛੇਤੀ, ਬੜੀ ਛੇਤੀ ਇਹਨਾਂ ਨੇ ਵੀਡੀਓ ਸ਼ੁਰੂ ਕਰਨੇ ਨੇ, ਅਤੇ ਇੰਤਜ਼ਾਰ ਰਹੇਗਾ। ਰੁਪਿੰਦਰ ਪੰਗਲ ਬੁਲਗੁਲਗੇ ਤੋਂ, ਕੌਫਸਾਰਵਰ ਤੋਂ, ਠੀਕ ਹੈ ਜੀ, ਬੁਲਟ ਮੋਟਰਸਾਈਕਲ 'ਤੇ ਫੋਟੋ, ਕਿਆ ਬਾਤ ਹੈ ਜੀ ਆਇਆਂ ਨੂੰ। ਪਰਮਜੀਤ ਸਿੰਘ ਬੈਨੀਪਾਲ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਬੜੇ ਸਾਡੇ ਸਤਿਕਾਰਤ ਨੇ, ਅਤੇ ਇਹ ਕਾਫੀ ਚੈਰਿਟੀ ਦਾ ਕੰਮ ਕਰਦੇ ਨੇ। ਕੇਅਰ ਵਨ ਕੇਅਰ ਆਲ ਔਰਗਨਾਈਜੇਸ਼ਨ ਜਿਹੜੀ ਇਹ ਚਲਾਉਂਦੇ ਨੇ, ਅਤੇ ਬੁਲਗੁਲਗੇ ਪਿਛਲੇ ਹਫ਼ਤੇ ਮਿਲੇ ਸੀ ਸਾਨੂੰ, ਫੰਡ ਰੇਜ਼ਿੰਗ ਕਰ ਰਹੇ ਨੇ, ਅਤੇ ਚੰਗਾ ਹੁੰਗਾਰਾ ਮਿਲਿਆ, ਅਤੇ ਅੱਜ ਕਹਿੰਦੇ ਅਸੀਂ ਐਲਬਰੀ ਨੂੰ ਜਾ ਰਹੇ ਹਾਂ। ਸੋ ਐਲਬਰੀ ਵਾਲਿਓ ਜ਼ਰੂਰ ਸਾਥ ਦਿਓ, ਬੜਾ ਵਧੀਆ ਕੰਮ ਕਰ ਰਹੇ ਨੇ ਪਰਮਜੀਤ ਭਾਅ ਜੀ ਅਤੇ ਸਾਰੀ ਔਰਗਨਾਈਜੇਸ਼ਨ, ਸਾਰੀ ਟੀਮ। ਅਤੇ ਚਲੋ ਟੀਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਸੱਜਣ ਨੇ, ਪਰ ਮੈਂ ਪਰਸਨਲੀ ਭਾਅ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਨਛੱਤਰ ਭੋਗਲ ਜੀ ਇੰਗਲੈਂਡ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਹੋ? ਚੜ੍ਹਦੀ ਕਲਾ, ਕੋਈ ਕਵਿਤਾ ਵਗੈਰਾ ਭੇਜੋ, ਬੋਲ ਕੇ ਭੇਜੋ, ਫਿਰ ਆਪਾਂ ਪ੍ਰੋਗਰਾਮ 'ਚ ਲਾਵਾਂਗੇ। ਸੁਰਜੀਤ ਬਾਜਾ ਖਾਨਾ ਬ੍ਰਿਸਬਨ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਸਕੂਲ ਕਿਵੇਂ ਚੱਲ ਰਿਹਾ, ਠੀਕ ਠਾਕ? ਅਤੇ ਅਮਰਜੀਤ ਕੌਰ ਜੀ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਭੈਣ ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਅਤੇ ਸਾਬੀ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਜੀ ਆਇਆਂ ਨੂੰ ਸੰਧੂ ਸਾਹਿਬ, ਠੀਕ ਹੋ? ਅਤੇ ਮਨਜਿੰਦਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ 'ਚ ਸਹਿਮਤ ਹੋ ਰਹੇ ਨੇ ਸਾਡੇ ਵਿਚਾਰਾਂ ਦੇ ਨਾਲ, ਜੀ ਆਇਆਂ ਨੂੰ। ਸੁਰੇਸ਼ ਕੁਮਾਰ ਜੀ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ। ਸਰਬਜੀਤ ਭਾਅ ਜੀ ਆ ਗਏ ਨੇ, ਕੀ ਹਾਲ ਚਾਲ ਹੈ ਸਰਬਜੀਤ ਸਿੰਘ ਜੀ, ਠੀਕ ਠਾਕ ਹੋ? ਅਤੇ ਗਿੱਲ ਬਾਗੀ ਹੋ ਗਿਆ, ਬਹੁਤ ਵਧੀਆ ਨਾਮ ਰੱਖਿਆ ਹੋਇਆ, ਗਿੱਲ ਬਾਗੀ ਹੋ ਗਿਆ। ਅਸਲ ਦੇ ਵਿੱਚ ਮੈਨੂੰ ਲੱਗਦਾ ਗਿੱਲ ਸਾਹਿਬ ਤੁਹਾਡਾ ਨਾਮ ਜਿੱਥੇ ਤੱਕ ਮੈਨੂੰ ਯਾਦ ਹੈ ਪ੍ਰਗਟ ਸਿੰਘ ਹੈ, ਅਤੇ ਬੈਥਰਸ ਤੁਸੀਂ ਰਹਿੰਦੇ ਹੋ, ਅਤੇ ਚੰਗੀ ਕਵਿਤਾ ਵੀ ਲਿਖ ਲੈਂਦੇ ਹੋ ਵਧੀਆ। ਅਤੇ ਚਲੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ ਜੀ ਸਾਰਿਆਂ ਦਾ। ਸੋ ਉੱਧਰ ਰਾਜਨਦੀਪ ਜੀ ਕੈਨਬਰਾ ਤੋਂ ਵੀ ਸ਼ਾਮਿਲ ਹੋ ਗਏ ਨੇ, ਲਖਵੀਰ ਸਿੰਘ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਸਪੌਂਸਰ ਪ੍ਰੋਗਰਾਮ ਦੇ ਪਰਮਜੀਤ ਸਿੰਘ ਧਾਲੀਵਾਲ ਪਿੰਟਰ ਬਾਬੂ ਸਾਡੇ ਬ੍ਰਿਸਬਨ ਤੋਂ, ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਖੈਰ ਆਪਾਂ ਅੱਗੇ ਚੱਲਦੇ ਹਾਂ, ਅਤੇ ਬਹੁਤ ਸਾਰੇ ਆਪਾਂ ਮੈਟਰ ਜਿਹੜਾ ਅੱਜ ਆਪਾਂ ਲੈ ਕੇ ਆਏ ਹਾਂ, ਖਬਰਾਂ ਵੀ ਹੋਣੀਆਂ ਨੇ, ਬੜਾ ਕੁਛ ਹੋਣਾ ਹੈ। ਅਤੇ ਅੱਜ ਜਿਹੜੀ ਸਾਨੂੰ ਚਾਹਲ ਸਾਹਿਬ ਨੇ ਖਬਰਾਂ ਭੇਜੀਆਂ ਉਹਦੇ ਵਿੱਚ ਜਿਹੜੀ ਮੁੱਖ ਖਬਰ ਇਹ ਹੈ ਕਿ ਬਲੈਕ ਟਾਊਨ ਸਿਡਨੀ ਦਾ ਉਹ ਇਲਾਕਾ ਜਿੱਥੇ ਸਿੰਘ ਨਾਮ ਦੇ ਸਰਨੇਮ ਤੋਂ ਸਭ ਤੋਂ ਜ਼ਿਆਦਾ ਪੰਜਾਬੀ ਸਿੱਖ ਭਾਈਚਾਰਾ ਰਹਿੰਦਾ ਆ, ਉਸ ਦੇ ਇਲੈਕਸ਼ਨ ਹੋਈ ਸੀ ਕੌਂਸਲ ਦੀ, ਅਤੇ ਉਹਦੇ ਵਿੱਚ ਮੇਅਰ ਜਿਹੜਾ ਆ ਉਸ ਨੂੰ ਇਲੈਕਟ ਕੀਤਾ ਗਿਆ, ਅਤੇ ਮੇਅਰ ਦਾ ਨਾਮ ਹੈਗਾ ਜੀ ਬ੍ਰੈਡ ਬੰਟਿੰਗ। ਅਤੇ ਇੱਕ ਫੋਟੋ ਸ਼ਾਨਦਾਰ ਆਈ ਆ ਉਹਦੇ ਵਿੱਚ, ਸਾਡੇ ਦੋ ਪਗੜੀਧਾਰੀ ਕੌਂਸਲਰ ਨੇ, ਇੱਕ ਜੁਗਨਦੀਪ ਸਿੰਘ ਜੀ ਅਤੇ ਇੱਕ ਸਾਡੇ ਸਤਿਕਾਰਤ ਮਨਿੰਦਰ ਸਿੰਘ ਹੁਣੀ ਜੋ ਕਾਫੀ ਅਰਸੇ ਤੋਂ ਕੌਂਸਲਰ ਨੇ ਇਸ ਇਲਾਕੇ 'ਚੋਂ। ਭਾਰਤੀ ਭਾਈਚਾਰੇ ਦੀ ਕਾਫੀ ਸ਼ਮੂਲੀਅਤ ਹੈ ਇਹਨਾਂ ਵਾਰਡਾਂ ਦੇ ਵਿੱਚ, ਅਤੇ ਪਹਿਲੇ ਵਾਰਡ 'ਚ ਹੀ ਮਨਿੰਦਰ ਸਿੰਘ ਨੇ ਜੋ ਆਪਣੇ ਭਾਈਚਾਰੇ 'ਚੋਂ, ਦੂਜੇ ਵਾਰਡ 'ਚ ਮੋਹਿਤ ਕੁਮਾਰ ਨੇ, ਤੀਜੇ ਵਾਰਡ ਦੇ ਵਿੱਚ ਪ੍ਰਦੀਪ ਕੁਮਾਰ ਪਾਠੀ ਨੇ, ਵਾਰਡ 4 'ਚ ਆਪਣੇ ਭਾਈਚਾਰੇ 'ਚ ਕੋਈ ਨਹੀਂ, ਪਰ ਪੰਜਵੇਂ ਦੇ ਵਿੱਚ ਜੁਗਨਦੀਪ ਸਿੰਘ ਸਾਡੇ ਇਲੈਕਟ ਹੋਏ ਨੇ। ਸੋ ਬਹੁਤ ਸੋਹਣੀ ਆ, ਆਪਾਂ ਗੱਲਬਾਤ ਵੀ ਕਰਾਂਗੇ ਮਨਿੰਦਰ ਸਿੰਘ ਹੁਣਾਂ ਨਾਲ ਵੀ ਕਿਸੇ ਦਿਨ ਕਰਾਂਗੇ, ਜੁਗਨਦੀਪ ਸਿੰਘ ਹੁਣਾਂ ਨਾਲ ਵੀ ਆਪਾਂ ਉਹਨਾਂ ਨੂੰ ਲਿਆਵਾਂਗੇ, ਅਤੇ ਤਾਂ ਕਿ ਪ੍ਰੇਰਣਾ ਸਰੋਤ ਹੋ ਸਕੇ। ਅਤੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਕਿ ਜਿੱਥੇ ਇੱਕ ਮਿਹਨਤ ਕਰਕੇ ਮੁਸ਼ੱਕਤ ਕਰਕੇ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ ਕਿ ਹੁਣ ਅਸੀਂ ਸਰਕਾਰਾਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਪੋਲਿਟਿਕਸ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਆ, ਇਹ ਇੱਕ ਚੰਗੀ ਰਵਾਇਤ ਹੈ, ਬੇਸ਼ਰਤੇ ਕਿ ਅਸੀਂ ਨੀਟ ਐਂਡ ਕਲੀਨ ਚੱਲਦੇ ਹਾਂ, ਸਾਫ਼ ਸੁਥਰੇ ਚੱਲਦੇ ਹਾਂ। ਜਦੋਂ ਅਸੀਂ ਸਾਫ਼ ਸੁਥਰੇ ਚੱਲਦੇ ਹਾਂ, ਕੰਮ ਕਰਦੇ ਹਾਂ, ਟੈਕਸ ਦਿੰਦੇ ਹਾਂ, ਆਪਣੇ ਘਰ ਬਾਰ ਦੇ ਵਿੱਚ ਬਿਜ਼ੀ ਰਹਿੰਦੇ ਹਾਂ, ਕੋਈ ਦੰਗਾ ਫਸਾਦ ਨਹੀਂ ਕਰਦੇ, ਤਾਂ ਸਾਨੂੰ ਜਿਹੜੇ ਲੋਕਲ ਬਛਿੰਦੇ ਨੇ ਉਹ ਪਸੰਦ ਕਰਦੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਉਹਨਾਂ ਨੂੰ ਪਿੰਡ ਦੇ ਵਿੱਚ ਵਸਾ ਲੈਂਦੇ ਨੇ, ਇਹ ਰਵਾਇਤ ਕਵਾਇਤ ਚੱਲਦੀ ਹੈ। ਪਰ ਜੇ ਉੱਥੇ ਆ ਕੇ ਦੰਗੇ ਫਸਾਦ, ਚੋਰੀਆਂ ਡਾਕੇ ਕਰਨੇ ਆ, ਤਾਂ ਫਿਰ ਉਹਨਾਂ ਨੂੰ ਕੋਈ ਨਹੀਂ ਮੰਨਦਾ। ਸੋ ਇਸ ਕਰਕੇ ਬਹੁਤ ਸਾਰਾ ਜਿਹੜਾ ਭਾਈਚਾਰਾ ਆ ਉਹ ਵਧੀਆ ਵਿਚਰ ਰਿਹਾ, ਅਤੇ ਉਹਨਾਂ ਨੂੰ ਐਕਸੈਪਟ ਵੀ ਕੀਤਾ ਜਾ ਰਿਹਾ, ਗੋਰੇ ਵੋਟਾਂ ਵੀ ਪਾ ਰਹੇ ਨੇ। ਪਰ ਹੁਣ ਗੱਲ ਕਰਦੇ ਹਾਂ ਜੀ ਸਵੀਡਨ ਦੀ। ਸਵੀਡਨ ਦੇ ਵਿੱਚ ਤਜਰਬਾ ਜਿਹੜਾ ਆ ਉਹ ਬਹੁਤ ਮਾੜਾ ਰਿਹਾ, ਅਤੇ ਹੁਣ ਚਾਹਲ ਸਾਹਿਬ ਨੇ ਖਬਰ ਭੇਜੀ ਆ ਕਿ ਸਵੀਡਨ ਜਿਹੜੇ ਰਿਫਿਊਜੀ ਵੀਜ਼ੇ ਜਿਨ੍ਹਾਂ ਨੇ ਪਾਏ ਹੋਏ ਨੇ ਸਵੀਡਨ ਦੇ ਵਿੱਚ, ਉਹਨਾਂ ਨੂੰ $34 ਔਫਰ ਕਰ ਰਿਹਾ, ਉਹ $34 ਔਫਰ ਕਰ ਰਿਹਾ ਆ, ਅਤੇ ਤਾਂ ਕਿ ਉਹ ਆਪਣੇ ਘਰ ਜਾ ਸਕਣ ਜੇ ਉਹ ਘਰ ਜਾਣਾ ਚਾਹੁੰਦੇ ਨੇ। ਵੈਸੇ ਰਿਫਿਊਜੀ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਹਾਡਾ ਵਾਪਸ ਪਿੰਡ, ਸਾਰਾ ਸ਼ਹਿਰ ਠੀਕ ਹੋ ਗਿਆ, ਤਾਂ ਤੁਸੀਂ ਵਾਪਸ ਜਾਣਾ ਆ। ਅਤੇ ਹੁਣ ਇਹ ਜਿਹੜੀ ਪੋਲਿਸੀ ਚੇਂਜ ਕੀਤੀ ਹੈ, ਇਹ ਕਿਉਂ ਕੀਤੀ ਹੈ? ਉਹ ਇਸ ਕਰਕੇ ਕੀਤੀ ਹੈ ਕਿ ਉੱਥੇ ਦੰਗੇ ਫਸਾਦ ਹੁੰਦੇ ਨੇ, ਚੋਰੀਆਂ ਸ਼ੁਰੂ ਹੋ ਗਈਆਂ ਨੇ, ਕਲਚਰ ਹੋਰ ਹੈ, ਉਹ ਆਪਾਂ ਉਹ 'ਚ ਬਲੈਂਡ ਨਹੀਂ ਹੋਏ। ਜੋ ਅਸੀਂ ਜਿੱਥੇ ਰਹਿੰਦੇ ਸੀ ਉਹੀ ਕੰਮ ਉੱਥੇ ਜਾ ਕੇ ਕਰਨ ਲੱਗ ਗਏ, ਹੈ ਨਾ। ਸੋ ਜੇ ਅਸੀਂ ਵੀ, ਸਾਡੇ ਵੀ ਹੁਣ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂਦੇ ਨੇ, ਸੋ ਜੋ ਉੱਥੇ ਕਾਲਜਾਂ ਦੇ ਵਿੱਚ ਉੱਥੇ ਦੰਗੇ ਫਸਾਦ ਹੁੰਦੇ ਨੇ, ਉਹੀ ਹੁਣ ਆਸਟ੍ਰੇਲੀਆ 'ਚ ਤਾਂ ਨਹੀਂ ਹੁੰਦੇ, ਹੋਏ ਸੀਗੇ, ਇੰਨੀ ਫਿਰ ਕਲੀਨ ਅਪ ਕਰਤਾ 2-3 ਸਾਲਾਂ 'ਚ। ਐਨ ਸੇਮ ਚੀਜ਼ ਹੁਣ ਕੈਨੇਡਾ 'ਚ ਹੋ ਰਹੀ ਹੈ। ਇੱਕ ਮੈਂ ਬਲੌਗ ਵੀ ਦੇਖ ਰਿਹਾ ਸੀਗਾ ਕਿ ਇਹ ਉਹ ਕਾਲਜ ਹੈ ਜਿੱਥੇ ਸਾਰਿਆਂ ਨਾਲ ਵੱਧ ਲੜਾਈਆਂ ਹੁੰਦੀਆਂ ਨੇ। ਦੇਖੋ ਖਾਸੀਅਤ ਦੇਖੋ ਕਾਲਜ ਦੀ, ਇਹ ਕੈਨੇਡਾ ਦੇ ਕਾਲਜ ਦੀ ਇੱਕ ਖਾਸੀਅਤ ਬਣ ਚੁੱਕੀ ਹੈ ਵੀ ਇਸ ਕਾਲਜ ਦੇ ਵਿੱਚ ਸਾਰਿਆਂ ਨਾਲ ਵੱਧ ਲੜਾਈਆਂ ਹੁੰਦੀਆਂ ਨੇ। ਸੋ ਉਸ ਕਾਲਜ ਨੇ ਕਿਸੇ ਦਿਨ ਬੰਦ ਹੋਣਾ ਹੀ ਹੋਣਾ ਹੈ, ਸਰਕਾਰ ਨੇ ਕਰਨਾ ਹੀ ਕਰਨਾ ਹੈ। ਸੰਧੂ ਸਾਹਿਬ ਨਾਲ ਮੇਰੀ ਗੱਲ ਚੱਲ ਰਹੀ ਸੀ, ਜਸਪਾਲ ਸੰਧੂ ਭਾਅ ਜੀ, ਅਤੇ ਖਬਰਾਂ ਵੀ ਸਾਡੇ ਕੋਲ ਆ ਰਹੀਆਂ ਨੇ, ਮੀਡੀਆ ਰਿਲੀਜ਼ ਵੀ ਆ ਰਹੀਆਂ ਨੇ। ਆ ਕੱਲ੍ਹ ਨੂੰ 14 ਤਰੀਕ ਹੈ, ਸੋਮਵਾਰ, ਕੱਲ੍ਹ ਤੋਂ ਦੇਖਿਓ ਕੀ ਹੋਣਾ ਆਸਟ੍ਰੇਲੀਆ ਦੇ ਵਿੱਚ। ਤੁਸੀਂ ਖਬਰਾਂ ਦੇਖਿਓ, ਤਕਰੀਬਨ 150 ਦੇ ਕਰੀਬ ਕਾਲਜ ਬੰਦ ਹੋਣ ਦੀ ਕਗਾਰ 'ਤੇ ਨੇ, ਇਹ ਰਿਪੋਰਟਸ ਆਈਆਂ ਨੇ, ਇੰਨੇ ਕਾਲਜ ਬੰਦ ਹੋਣੇ ਆ ਦਸੰਬਰ ਤੱਕ। ਅਤੇ ਸੰਧੂ ਸਾਹਿਬ ਨੇ ਵਾਰਨਿੰਗ ਵੀ ਦਿੱਤੀ ਸੀ ਵੀ ਕੋਈ ਵੀ ਵੀਜ਼ਾ ਪਾਉਣ ਤੋਂ ਪਹਿਲਾਂ ਹਜੇ 2-3 ਮਹੀਨੇ ਵੇਟ ਕਰੋ, ਦੇਖੋ ਹੁੰਦਾ ਕੀ ਆ। ਕਾਲਜ ਬੰਦ ਹੋਣੇ ਨੇ, ਸ਼ਟਡਾਊਨ ਹੋਣੇ ਨੇ, ਕਲੀਨ ਅਪ ਇਹ ਚੱਲਦਾ ਹੀ ਰਹਿੰਦਾ ਹੈ, ਚੱਲਣਾ ਚਾਹੀਦਾ ਵੀ ਆ, ਕਿਉਂਕਿ ਦੇਖਣ ਦੇ ਵਿੱਚ ਆਇਆ ਹੈ ਕਿ ਬਹੁਤ ਸਾਰੇ ਜਿਹੜੇ ਕਾਲਜ ਆ ਉਹ ਮਤਲਬ ਪੜ੍ਹਾਉਂਦੇ ਨਹੀਂ ਹੈਗੇ ਪ੍ਰੋਪਰ, ਡਿਗਰੀਆਂ ਜਿਹੜੀਆਂ ਜਾਲੀ ਵੰਡੀ ਜਾ ਰਹੇ ਨੇ। ਖੈਰ ਅਸੀਂ ਗੱਲਬਾਤ ਆਪਣੀ ਜਾਰੀ ਰੱਖਾਂਗੇ, ਮੈਂ ਗੀਤ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੈਨੂੰ ਲੱਗਦਾ ਹੈ ਕਿ ਗੀਤ ਆਪਾਂ ਨਾ ਹੀ ਲਾਈਏ ਅਤੇ ਅਸੀਂ ਭਾਅ ਜੀ ਨੂੰ ਨਾਲ ਲੈ ਲਈਏ। ਅਸਲ ਦੇ ਵਿੱਚ ਅਮਰੀਕ ਭਾਅ ਜੀ ਜਿਹੜੇ ਨੇ ਉਹ ਸ਼ਾਈ ਨੇ, ਸੰਗ ਰਹੇ ਨੇ, ਉਹਨਾਂ ਦਾ ਹੌਂਸਲਾ ਨਹੀਂ ਪੈਂਦਾ ਕਿ ਉਹ ਵੀਡੀਓ 'ਤੇ ਆਉਣ। ਸੋ ਉਹਨਾਂ ਨੂੰ ਅਸੀਂ ਆਡੀਓ 'ਤੇ ਹੀ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਨਾਂ ਦਾ ਅਸਲ ਦੇ ਵਿੱਚ ਕੰਘਾ ਤਾਂ ਉਹ ਲਿਆ ਏ ਇੰਗਲੈਂਡ ਤੋਂ, ਅਤੇ ਸੈਂਟ ਲਿਆਉਣੀ ਭੁੱਲ ਗਏ, ਅਤੇ ਕਹਿੰਦੇ ਜਦ ਤੱਕ ਮੈਂ ਪਰਫਿਊਮ ਨਹੀਂ ਲਿਆਉਂਦਾ ਉਦ ਤੱਕ ਮੈਂ ਪ੍ਰੋਗਰਾਮ 'ਤੇ ਨਹੀਂ ਆ ਸਕਦਾ। ਸੋ ਮੈਂ ਕੋਸ਼ਿਸ਼ ਕਰਦਾ ਹੁਣ ਅਮਰੀਕ ਭਾਅ ਜੀ ਨੂੰ ਸ਼ਾਮਿਲ ਕਰਾਉਣ ਦੀ। ਅਮਰੀਕ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸੁਣ ਰਹੇ ਹੋ? ਹਾਂਜੀ, ਮੇਰੇ ਤਾਂ ਠੀਕ ਠਾਕ ਹੈ, ਤੁਸੀਂ ਸੁਣਾਓ ਕਿਵੇਂ ਚੱਲ ਰਿਹਾ?
ਅਮਨੀ ਬਹੁਤ ਵਧੀਆ ਚੱਲ ਰਿਹਾ। ਅੱਜ ਸਿਡਨੀ ਦੇ ਵਿੱਚ ਦਿਨ ਵੀ ਸਾਫ਼ ਸੁਥਰਾ ਚੜ੍ਹਿਆ ਆ,
ਹਾਂਜੀ
ਅਤੇ ਮੇਰੇ ਖਿਆਲ ਦੇ ਵਿੱਚ ਹਲੇ ਮੈਂ ਬਾਹਰ ਤਾਂ ਉੱਦਾਂ ਗਿਆ ਨਹੀਂ, ਇੱਥੇ ਅੰਦਾਜ਼ਾ ਲਾ ਸਕਦਾ ਬਾਰੀ ਦੇ ਵਿੱਚੋਂ ਕਿ ਦਿਨ ਵਧੀਆ ਹੈ ਹੋਣਾ ਚੜ੍ਹਿਆ ਆ, ਅੱਜ ਸੈਰ
ਅੱਛਾ
ਕਰਨ ਵੀ ਨਹੀਂ ਗਏ,
ਹਾਂਜੀ
ਕੁਛ ਜਿਹੜੀ ਤਬੀਅਤ ਢਿੱਲੀ ਸੀ ਰਾਤੀ ਉਸ ਕਰਕੇ ਨਹੀਂ ਜਾ ਸਕੇ, ਲੇਕਿਨ ਹੁਣ ਠੀਕ ਆ। ਸਾਰੇ
ਅੱਛਾ
ਸਰੋਤਿਆਂ ਨੂੰ ਹਰਮਨ ਰੇਡੀਓ ਦੇ ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਤੇ ਆਸ ਕਰਦੇ ਹਾਂ ਕਿ ਉਹ ਤੰਦਰੁਸਤ ਹੋਣਗੇ ਅਤੇ ਤੁਹਾਡੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਣਗੇ। ਦੂਜੀਆਂ ਐਕਟੀਵਿਟੀਜ਼ ਜਿਹੜੀਆਂ ਕੈਨੇਡਾ ਅਮਰੀਕਾ 'ਚ ਤਾਂ ਹਲੇ ਕਹਿੰਦੇ ਸ਼ਨਿਚਰ ਵਾ ਰਹੀ ਆ, ਉਹ ਉੱਥੇ ਐਤਵਾਰ ਚੜ੍ਹਨਾ, ਉਹ ਵੀ ਇੰਜੋਏ ਕਰਨਗੇ। ਬਾਕੀ ਜਿੰਨੇ ਵੀ ਦੇਸ਼ਾਂ ਤੋਂ, ਕਹਿੰਦੇ 77 ਦੇਸ਼ਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਿਆ ਜਾਂਦਾ ਆ, ਇਹ ਬਹੁਤ ਵੱਡੀ ਗੱਲ ਆ ਮਨਦੀਪ। ਅੱਗੇ ਜਦੋਂ 2005 ਦੇ ਵਿੱਚ ਜਦੋਂ ਤੁਸੀਂ ਹਰਮਨ ਰੇਡੀਓ ਸ਼ੁਰੂ ਕੀਤਾ ਸੀ ਹੈਰਿਸ ਪਾਰਕ ਤੋਂ, ਉਦੋਂ 2-3 ਸ਼ਹਿਰਾਂ ਦੇ ਵਿੱਚ ਸੁਣਿਆ ਜਾਂਦਾ ਸੀ। ਅੱਜ ਤੱਕ ਖਬਰਾਂ ਇਹ ਆ ਰਹੀਆਂ ਆ, ਬਹੁਤ ਦੂਰ ਦੁਰਾਡੇ ਤੋਂ ਕਈ ਵਾਰੀ ਇੰਗਲੈਂਡ ਵੀ ਗਏ, ਉੱਥੇ ਵੀ ਪ੍ਰੋਗਰਾਮ ਕਈ ਲੋਕ ਸੁਣਦੇ ਆ, ਤੇ 77 ਦੇਸ਼ਾਂ ਦੇ ਵਿੱਚ ਇਸ ਨੂੰ ਬਰਾਹ ਰਾਸਤ ਸੁਣਿਆ ਜਾਂਦਾ। ਵੱਡੀ, ਬਹੁਤ ਵੱਡੀ ਗੱਲ ਹੈ ਬੰਦੇ।
ਬਰਾਹ ਰਾਸਤ ਠੀਕ ਹੈ, ਇਹਦਾ ਮਤਲਬ ਵੀ ਦੱਸ ਦਿਓ ਜਿਹੜੀ ਤੁਸੀਂ ਗੱਲ ਕਹੀ ਹੈ ਬਰਾਹ ਰਾਸਤ।
ਬਰਾਹ ਰਾਸਤ ਬ੍ਰੌਡਕਾਸਟਿੰਗ ਦਾ ਮਤਲਬ ਹੁੰਦਾ ਸਿੱਧਾ ਉਸੇ ਵੇਲੇ ਲਾਈਵ। ਤੇ ਅਮਨਦੀਪ, ਅੱਜ ਤੁਸੀਂ ਗੱਲ ਜਿਹੜੀ ਛੇੜੀ ਹੈ ਨਾ, ਇੱਕ ਵਾਰੀ ਫੇਰ ਜੁਰੰਗਾ ਹੀ ਜਾਣਾ ਪੈਣਾ।
ਜੁਰੰਗਾ ਭਾਜੀ, ਭਾਜੀ ਮੈਂ ਨਾ ਆਹ ਗੱਲ ਕਰ ਰਿਹਾ ਸੀ, ਮੈਂ ਕਿਹਾ ਵੀ ਮੈਨੂੰ ਪੁੱਛਿਆ, ਕਹਿੰਦੇ ਵੀ ਗਿਆਨੀ ਸੰਤੋਖ ਸਿੰਘ ਜੀ ਵੀ ਵੀਡੀਓ ਤੇ ਆਉਂਦੇ ਨੇ, ਠੀਕ ਹੈ, ਤੇ ਹੋਰ ਵੀ ਸੱਜਣ ਆਉਂਦੇ ਨੇ, ਤੇ ਇਹ ਅਮਰੀਕ ਭਾਜੀ ਕੱਲ ਹੀ ਨਹੀਂ ਆਉਂਦੇ, ਤੇ ਉਹ ਮੈਂ ਕਿਹਾ ਦੇਖੋ ਉਹਨਾਂ ਨੇ ਇੱਕ ਤਾਂ ਕੰਘਾ ਲਿਆਂਦਾ ਇੰਗਲੈਂਡ ਤੋਂ, ਇੱਕ ਵਿਗ ਲਿਆਂਦੀ ਹੈ, ਵਿਗ ਇੱਕ ਨਹੀਂ ਲਿਆਂਦੀ ਕਈ ਲਿਆਂਦੀਆਂ, ਵੱਖਰੇ ਵੱਖਰੇ ਹੇਅਰ ਸਟਾਈਲ ਬਣਾਇਆ ਕਰਨਗੇ ਉਹ ਹਰੇਕ ਵਾਰੀ, ਤੇ ਪਰ ਮੈਂ ਕਿਹਾ ਉਹ ਉਹਨਾਂ ਨੂੰ ਚੇਤਾ ਭੁੱਲ ਗਿਆ, ਪਰਫਿਊਮ ਨਹੀਂ ਲਿਆ ਸਕੇ ਉਹ ਵਧੀਆ।
ਹਾਂਜੀ ਅਮਨਦੀਪ, ਬਿਲਕੁਲ ਤੁਸੀਂ ਸੱਚੀ ਗੱਲ ਬੁੱਝੀ ਆ, ਕੰਘੇ ਤੇ ਲੈਂਦੇ ਆ, ਦੋ ਲਿਆਂਦੇ ਉਹਦੇ, ਇੱਕ ਨਹੀਂ ਲਿਆਂਦਾ। ਇੱਕ ਦਿਨ ਨਾ ਮੈਂ ਮਹਿਫਲ ਵਿੱਚ ਬੈਠਾ ਸੀ ਕਿਤੇ, ਤੇ ਉੱਥੇ ਕੁੜੀਆਂ ਵੀ ਬੈਠੀਆਂ ਸੀ, ਕਿਤੇ ਗਏ ਸੀ, ਉੱਥੇ ਮਹਿਫਲ ਜਿਹੀ ਲੱਗੀ ਹੋਈ ਸੀ, ਉਹ ਮੈਂ ਨਾ ਉਹਦੇ ਵਿੱਚੋਂ ਆਪਣੀ ਜੇਬ ਦੇ ਵਿੱਚੋਂ ਨਾ ਫੋਨ ਕੱਢਣਾ ਸੀ, ਉਹ ਫੋਨ ਤਾਂ ਨਿਕਲਿਆ ਨੀ, ਜਿਹੜੇ ਮੈਂ ਜੇਬ ਵਿੱਚੋਂ ਉਹ ਕੰਘਾ ਬਾਹਰ ਡਿੱਪਿਆ, ਕੰਘਾ ਵੀ ਬੜਾ ਸੀ, ਬੜੀ ਕੰਘੀ ਹੁੰਦੀ ਨਾ ਉਹ ਸੀਗੀ, ਤੇ ਉਹ ਸਾਰੇ ਲੋਕ ਹੱਸਣ ਲੱਗ ਪਏ, ਫੇਰ ਇਹ ਕੰਘਾ ਕਾਹਦੇ ਰੱਖਿਆ, ਬਾਹਰ ਤਾਂ ਸਿਰ ਤੇ ਹੈ ਨੀ, ਫੇਰ ਇਹ ਚੱਕਰ ਕੀ ਹੋਇਆ ਨਾ। ਉਹੀ ਗੱਲ ਤੁਸੀਂ ਵਾਰ ਵਾਰ ਮੈਨੂੰ ਯਾਦ ਦਵਾਉਣੇ ਆ, ਫੇਰ ਸਿਰ ਤੇ ਤੁਹਾਡੇ ਵਾਲ ਹੈ ਨੀ ਗੇ, ਵਾਲ ਹੁਣ ਲਵਾ ਲੈਣੇ ਆ ਜਾਂ ਫਿਰ ਨਕਲੀ ਲਾ ਲੈਣੇ ਆ, ਫੇਰ ਅਸੀਂ ਕੈਮਰਾ ਵੀ ਲਾ ਲੈਣਾ ਇੱਥੇ, ਫੇਰ ਤੁਹਾਡੇ ਰੂਬਰੂ ਵੀ ਹੋਇਆ ਕਰਨੇ, ਜਿੰਨੀ ਦੇਰ ਨਾਲ ਤੁਸੀਂ ਆਓਗੇ ਨਾ ਉਦਾਂ ਹੀ ਲੋਕਾਂ ਦੀ ਉਤਸੁਕਤਾ ਜਿਹੜੀ ਉਹ ਵੱਧਦੀ ਹੈ।
ਤੁਸੀਂ ਦੇਰ ਨਾਲ ਆਉਣ ਦੀ ਗੱਲ ਕਰਕੇ ਮੈਨੂੰ ਐਂ ਲੱਗਦਾ ਕਿ ਲੀਡਰਾਂ ਵਾਲੇ ਸ਼ੌਂਕ ਪਾਲ ਲਏ।
ਨਹੀਂ ਨਹੀਂ ਅਮਨਦੀਪ, ਲੀਡਰਾਂ ਵਾਲੇ ਸ਼ੌਕ ਨਹੀਂ ਪਾ ਰਹੇ,
ਮੈਨੂੰ ਉਹ ਵੀ ਗੱਲ ਯਾਦ ਆ ਗਈ, ਪੰਜਾਬ 'ਚ ਸਰਬਸੰਮਤੀਆਂ ਹੋ ਰਹੀਆਂ ਨੇ, ਸਾਡੇ ਪਿੰਡ ਸਰਬਸੰਮਤੀ ਹੋ ਗਈ, ਬਹੁਤ ਸਾਰੇ ਪਿੰਡਾਂ 'ਚ ਸਰਬਸੰਮਤੀ ਹੋ ਗਈ, ਮੈਨੂੰ ਉਹ ਵੀ ਯਾਦ ਆ ਗਈ ਵੀ ਲੀਡਰਾਂ ਦੇ ਗੁਣ ਤਾਂ ਤੁਸੀਂ ਸਾਰੇ ਪਾਲ ਲਏ, ਤੁਸੀਂ ਪ੍ਰਾਈਮ ਮਿਨਿਸਟਰ ਵੀ ਬਣ ਸਕਦੇ ਹੋ ਆਸਟ੍ਰੇਲੀਆ ਦੇ, ਜਿੱਦਾਂ ਰਿੱਕੀ ਕਹਿੰਦਾ ਸੀ।
ਬਿਲਕੁਲ ਜਿੱਦਾਂ ਰਿੱਕੀ, ਇੱਕ ਵਾਰੀ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਆ, ਮੈਂ ਰਿੱਕੀ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਰਿੱਕੀ ਮੈਂ ਤਾਂ ਨਾ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਬਣਨ ਦੀ ਪੂਰੀ ਖਾਹਿਸ਼ ਰੱਖਦਾ, ਬਣਨਾ ਆ।
ਅੱਛਾ,
ਤੇ ਟੋਨੀ ਮੈਨ ਕਹਿੰਦਾ, ਉਹਦਾ ਡੈਡੀ ਕਹਿੰਦਾ ਤੈਨੂੰ ਵੋਟਾਂ ਦਾ ਕਹਿੰਦਾ 10 ਵੀ ਨਹੀਂ ਪੈਣੀਆਂ ਸਾਰੇ ਆਸਟ੍ਰੇਲੀਆ ਤੋਂ, ਤੂੰ ਕਿੱਦਾਂ ਬਣ ਜਾਊਗਾ। ਫਿਰ ਰਿੱਕੀ ਕਹਿੰਦਾ ਅੰਕਲ ਜੀ ਬਣੇ ਸਕਦੇ, ਜਿੱਦਾਂ ਹੁਣ ਜਿੱਦਾਂ ਸਰਬਸੰਮਤੀ ਵੀ ਤਾਂ ਹੋਏ ਸਕਦੀ, ਜਿੱਦਾਂ ਹੁਣ ਗੱਲਾਂ ਹੀ ਆ, ਜਿੱਦਾਂ ਹੁਣ ਕਰਨੀਆਂ ਪੈਦੀਆਂ ਹੀਆਂ। ਉਹ ਕਹਿੰਦਾ ਸਰਬਸੰਮਤੀ ਨਾਲ ਵੀ ਬਣ ਜਾਂਦਾ ਹੁੰਦਾ, ਇਹ ਪਰਮਾਤਮਾ ਦੀ ਮਿਹਰ ਚਾਹੀਦੀ ਆ, ਕਿਸਮਤ ਚਾਹੀਦੀ ਆ, ਅਤੇ ਪਤਾ ਨੀ ਕਿਹੜੇ ਵੇਲੇ ਕੀ ਹੋਏ ਨਾ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਵੀ ਬਣ ਸਕਦੇ ਆ।
ਦੇਖੋ
ਕੋਈ ਵੱਡੀ ਗੱਲ ਨਹੀਂ,
ਚੰਨੀ ਬਣੇ ਗਿਆ ਸੀਗਾ, ਕਿੰਨੇ ਚਾਹੇ ਥੋੜੇ ਮਹੀਨਿਆਂ ਲਈ ਬਣਿਆ, ਚੰਨੀ ਚੀਫ ਮਿਨਿਸਟਰ ਬਣ ਗਿਆ ਸੀਗਾ।
ਕੀ ਪਤਾ ਕਿਹੜੇ ਵੇਲੇ ਕੈਨਬਰਾ ਤੋਂ ਫੋਨ ਆਏ ਨਾ ਵੀ ਆ ਜਾਓ ਤੁਹਾਨੂੰ ਸਹੁੰ ਚੁਕਾਣੀ ਆ ਛੇਤੀ, ਨਾਲ ਆਪਣਾ ਟੱਬਰ ਵੀ ਲਾਇਓ, ਉਹ ਵੀ ਫਿਗਰ ਆਊਟ ਕਰਦੇ ਹੁੰਦੇ ਨਾਲ ਫੋਟੋ ਦੇ ਵਿੱਚ, ਤੁਹਾਡੇ ਨਿਆਣੇ ਵੀ, ਤੁਹਾਡੀ ਵਾਈਫ ਵੀ, ਸਾਰੇ ਜਣੇ। ਉਹ ਫਿਰ ਕਹਿੰਦੇ ਉਹ ਗੱਡੀ ਭੇਜ ਦਿੰਦੇ ਹੁੰਦੇ ਵੀ ਗੱਡੀ 'ਚ ਬੈਠ ਕੇ ਆ ਜਾਓ, ਸੂਟ ਸਾਟ ਤੁਹਾਡੇ ਲਈ ਲਾਇਆ ਹੋਇਆ, ਤੁਹਾਨੂੰ ਪਵਾ ਕੇ ਉੱਥੇ ਖੜੇ ਕਰਕੇ ਸਹੁੰ ਚੁਕਾ ਦੇਣੀ ਆ। ਸਰਬਸੰਮਤੀ ਹੋ ਗਈ ਆ,
ਸਰਬਸੰਮਤੀ ਹੋ ਗਈ, ਅਮਰੀਕ ਸਿੰਘ ਫਲੋਰਾ ਪ੍ਰਾਈਮ ਮਿਨਿਸਟਰ ਬਣ ਗਏ।
ਹੋ ਸਕਦੇ ਕਦੇ ਬਣ ਜਾਈਏ, ਇੱਦਾਂ ਦਾ ਤੁਸੀਂ ਵੀ ਬਣ ਸਕ, ਕੋਈ ਵੀ ਬਣ ਸਕਦਾ, ਆਸ ਰੱਖਣੀ ਚਾਹੀਦੀ ਆ ਕਿ ਤੁਸੀਂ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਬਣੋ, ਕਿਸੇ ਹੋਰ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣੋ, ਇਹ ਵਧੀਆ ਗੱਲ ਆ। ਅਮਨਦੀਪ, ਹੁਣ ਜਰੰਗੇ ਵਾਪਸ ਜਾਣਾ ਪੈਣਾ, ਜਿੱਦਾਂ ਤੁਹਾਡੀ ਬਾਤ ਆ
ਉਹ ਜਰੰਗੇ, ਮੈਨੂੰ ਉਹ ਹੈ, ਮੈਂ ਤੁਹਾਨੂੰ ਦੱਸ ਦਵਾਂ ਜਰੰਗਾ ਆਪਣੇ ਮਿੱਤਰ ਪਿਆਰਿਆਂ ਨੂੰ ਦੋਸਤਾਂ ਨੂੰ ਕਿ 7-15 ਕਿਲੋਮੀਟਰ 10 ਕਿਲੋਮੀਟਰ ਨਾ ਸਾਊਥ ਨੂੰ, ਬਹੁਤ ਹੀ ਖੂਬਸੂਰਤ ਇੱਕ ਛੋਟਾ ਜਿਹਾ ਟਾਊਨ ਹੈ, ਪਹਿਲਾਂ ਹਾਈਵੇ ਉਹਦੇ ਵਿੱਚੋਂ ਲੰਘਦਾ ਹੁੰਦਾ ਸੀ ਪਰ ਹੁਣ ਉਹ ਸਾਈਡ 'ਤੇ ਚਲੇ ਗਿਆ, ਅਤੇ ਪਿਆਰੇ ਉੱਥੇ ਨਾ ਮਤਲਬ ਜੇ ਤੁਸੀਂ ਕੌਫਸਾਰ ਬਣਾਉਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਨਾ, ਅਤੇ ਮੇਨ ਸ਼ਹਿਰ ਦੇ ਵਿੱਚ ਸ਼ੋਪਿੰਗ ਸੈਂਟਰਾਂ ਦੇ ਵਿੱਚ ਘੁੰਮਣ ਦਾ ਤਾਂ ਕੋਈ ਮਤਲਬ ਨਹੀਂ, ਉਹ ਤਾਂ ਸ਼ਹਿਰਾਂ 'ਚ ਬਹੁਤ ਵੱਡੇ ਵੱਡੇ ਪਹਿਲਾਂ ਹੀ ਨੇ, ਪਰ ਜਿਹੜੇ ਛੋਟੇ ਛੋਟੇ ਟਾਊਨ ਹੈ ਨਾ ਨਾਲ ਲੱਗਦੇ, ਉੱਥੇ ਜਾਣ ਦਾ ਆਨੰਦ ਹੀ ਕੁਛ ਹੋਰ ਹੈ। ਅਮਰੀਕ ਭਾਅ ਜੀ ਫਿਰ ਕਰੋ ਬਿਆਨ ਜਰੰਗਾ ਦੇ, ਆਪਾਂ
ਮਨਦੀਪ
ਗਏ ਸੀ।
ਜਰੰਗਾ ਜਰੰਗਾ ਕਿਉਂ ਜਾਣਾ ਚਾਹ ਰਹੇ? ਅੱਜ ਦੇ ਜਿੱਦਾਂ ਤੁਸੀਂ ਅੱਜ ਨਾ ਮੈਮਰੀ ਲੌਸ ਦੀ ਗੱਲ ਛੇੜੀ ਆ,
ਹਾਂਜੀ,
ਉਹਦੇ ਮੁੱਖ ਕਾਰਨ ਮੈਮਰੀ ਲੌਸ ਦੇ ਇਹ ਹੁੰਦੇ ਆ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਜਿਹੜੀ ਬਹੁਤ ਜ਼ਿਆਦਾ ਆ ਰਹੀ ਆ, ਇੱਧਰੋਂ ਇਨਫੋਰਮੇਸ਼ਨ ਵਟਸਐਪ ਤੋਂ ਇਨਫੋਰਮੇਸ਼ਨ, ਉੱਧਰੋਂ ਟੀਵੀ ਤੋਂ ਇਨਫੋਰਮੇਸ਼ਨ, ਜੋ ਰੇਡੀਓ ਤੋਂ ਇਨਫੋਰਮੇਸ਼ਨ, ਉੱਧਰੋਂ ਪਾਰਟੀਆਂ ਵਿੱਚ ਜਾਣ ਕਰਕੇ ਉੱਥੋਂ ਇਨਫੋਰਮੇਸ਼ਨ, ਇਨਫੋਰਮੇਸ਼ਨ ਇੰਨੀ ਆ ਰਹੀ ਆ ਕਿ ਤੁਹਾਨੂੰ ਚੇਤਾ ਹੀ ਭੁੱਲ ਜਾਂਦਾ ਕਿ ਕਿਹੜੀ ਇਨਫੋਰਮੇਸ਼ਨ ਯਾਦ ਰੱਖਣੀ, ਕਿਹੜੀ ਇਨਫੋਰਮੇਸ਼ਨ ਭੁੱਲਣੀ ਆ। ਹੁਣ ਜਿਹੜੀ ਜਿਹੜੀ ਚਿੱਪ ਆ ਤੁਹਾਡੇ ਦਿਮਾਗ ਦੇ ਵਿੱਚ ਪਈ ਆ, ਉਹਦੀ ਕੋਈ ਨਾ ਕੋਈ ਤਾਂ ਕਪੈਸਿਟੀ ਹੋਊਗੀ ਕਿ ਉਸ ਕਪੈਸਿਟੀ ਤੋਂ ਅਗਰ ਅਬਰ ਉੱਪਰ ਹੋ ਜਾਵੇ ਤਾਂ ਫਿਰ ਉਹ ਇਨਫੋਰਮੇਸ਼ਨ ਜਿਹੜੀ ਲੀਕ ਹੋਣ ਲੱਗ ਪੈਂਦੀ ਆ, ਜਿਸ ਵੇਲੇ ਲੀਕ ਹੋਣ ਲੱਗ ਪੈਂਦੀ ਜਿਹੜੀ ਅਸਲੀ ਇਨਫੋਰਮੇਸ਼ਨ ਉਹ ਵੀ ਲੀਕ ਹੋ ਜਾਂਦੀ, ਫਿਰ ਚੇਤਾ ਭੁੱਲਣ ਲੱਗ ਪੈਂਦਾ ਵੀ ਤੁਹਾਨੂੰ ਚੇਤਾ ਨਹੀਂ ਰਹਿੰਦਾ। ਇੱਕ ਏਜ ਵੀ ਜਿੱਦਾਂ ਤੁਸੀਂ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ 'ਤੇ ਕਾਫ਼ੀ ਕੰਟਰੋਲ ਹੋ ਰਿਹਾ ਆ, ਅਤੇ ਲੋਕਾਂ ਦੀ ਜਿਹੜੀ ਏਜ ਐਵਰੇਜ ਏਜ ਆ ਆਸਟ੍ਰੇਲੀਆ ਦੇ ਵਿੱਚ ਉਹ ਵੀ ਵੱਧ ਰਹੀ ਆ, ਸਾਰੇ ਸੰਸਾਰ ਵਿੱਚ ਹੀ ਵੱਧ ਰਹੀ ਆ। ਉਸ ਕਰਕੇ ਵੀ ਪਰਮਾਤਮਾ ਨੇ ਤਾਂ ਬਣਾਈ ਹੁੰਦੀ 75 ਸਾਲ ਦੀ ਲਾਈ ਹੁੰਦੀ ਉਹ, ਅਤੇ 75 ਸਾਲ 76 ਸਾਲ 80 ਸਾਲ ਤੱਕ ਜੀਣਾ, ਲੋਕ ਜੀਂਦੇ ਆ 100-100 ਸਾਲ ਤੱਕ, ਫਿਰ ਡਿਮੈਂਸ਼ੀਆ ਆ ਜਾਂਦਾ ਆ। ਹੁਣ ਉਹੀ ਬੰਦੇ ਤੇ ਫੇਰ ਚੱਲਦੇ ਆ, ਅਮਨਦੀਪ ਜਿਹੜਾ ਸਧਾਰਨ ਜਿਹਾ ਬੰਦਾ ਮਿਲਿਆ ਸੀ, ਦੇਖੋ
ਜਿਹਨੂੰ ਆਪਾਂ ਅੰਡਰ ਐਸਟੀਮੇਟ ਕੀਤਾ।
ਹਾਂਜੀ, ਜਿਹਨੂੰ ਅਸੀਂ ਅੰਡਰ ਐਸਟੀਮੇਟ ਕੀਤਾ ਸੀ ਉਹ ਬੰਦਾ, ਉਹਨੂੰ ਇੱਕ ਗੱਲ ਅਸੀਂ ਪੁੱਛਿਆ ਕਰੀਏ ਤਾਂ ਦੋ ਗੱਲਾਂ ਹੋਰ ਦੱਸ ਦਿਆ ਕਰੇ ਉਹਨੂੰ ਕ੍ਰਿਕਟ ਬਾਰੇ ਅਸੀਂ ਪੁੱਛਦੇ ਸੀ ਕਿ ਕ੍ਰਿਕਟ
ਉਹ ਵੀ 70-65 ਸਾਲ ਦਾ ਹੋਣਾ, ਉਹ ਵੀ
ਨਹੀਂ, ਉਹ 70-75 ਸਾਲ ਦਾ ਸੀਗਾ। ਉਹਨੂੰ ਮੈਂ ਇੱਕ ਜਿੱਦਾਂ ਦੇਖ ਲਓ ਵੀ ਅੱਗੇ ਜਿਹੜੀ ਕ੍ਰਿਕਟ ਹੁੰਦੀ ਸੀ, ਖੇਡਾਂ ਹੁੰਦੀਆਂ ਸੀ, ਬਹੁਤ ਘੱਟ ਹੁੰਦੀਆਂ ਸੀਗੀਆਂ, ਉਦੋਂ ਸਾਨੂੰ ਕ੍ਰਿਕਟ ਦੇ ਹਰ ਖਿਡਾਰੀ ਦੇ ਨਾਂ ਦਾ ਪਤਾ ਹੁੰਦਾ ਸੀ, ਉਹਨੇ ਕਿੰਨੇ ਰਨ ਕਿਹੜੇ ਟੈਸਟ ਮੈਚ ਵਿੱਚ ਬਣਾਏ ਇਹ ਪਤਾ ਹੁੰਦਾ ਸੀ, ਇਹ ਵੀ ਪਤਾ ਹੁੰਦਾ ਸੀ ਕਿ ਸਭ ਤੋਂ ਜ਼ਿਆਦਾ ਰਨ ਇਸ ਵੇਲੇ ਟੈਸਟ ਮੈਚ ਵਿੱਚ ਕਿੰਨੇ ਬਣੇ ਆ, ਸਾਰੇ ਟੈਸਟ ਮੈਚਾਂ ਵਿੱਚ ਜਿੰਨੇ ਵੀ ਖੇਡੇ ਗਏ ਸੀ ਉਸ ਜ਼ਮਾਨੇ ਤੱਕ ਉਦੋਂ ਦੇ, ਅਤੇ ਹਰ ਖਿਡਾਰੀ ਦੇ ਸਟੈਟਿਸਟਿਕਸ ਬਾਰੇ ਪਤਾ ਹੁੰਦਾ ਸੀ, ਉਹਦੇ ਨਾਂ ਬਾਰੇ ਪਤਾ ਹੁੰਦਾ ਸੀ, ਉਹ ਕਿੱਥੇ ਦਾ ਆ, ਉਹ ਕਦੋਂ ਖੇਲਣ ਆਇਆ, ਕਿੰਨੀ ਉਮਰ ਆ, ਇਹ ਸਾਰਾ ਪਤਾ ਹੁੰਦਾ ਸੀ। ਹੁਣ ਉਹ ਬੰਦਾ 1977 ਦੀ ਗੱਲ ਕਰ ਰਿਹਾ ਸੀ ਜਦੋਂ ਕਿ ਬਿਸ਼ਨ ਸਿੰਘ ਬੇਦੀ ਇੱਥੇ ਕ੍ਰਿਕਟ ਟੀਮ ਲੈ ਕੇ ਆਇਆ ਸੀ, ਅਤੇ ਉਹਨੇ 2 ਟੈਸਟ ਮੈਚ ਜਿੱਤੇ ਸੀ। ਪਹਿਲੀ ਵਾਰ ਟੈਸਟ ਮੈਚ ਇੰਡੀਆ ਨੇ ਆਸਟ੍ਰੇਲੀਆ ਦੇ ਵਿੱਚ ਮੈਲਬੋਰਨ ਕ੍ਰਿਕਟ ਗਰਾਊਂਡ ਦੇ ਉੱਪਰ ਜਿੱਤਿਆ ਸੀ, 1977-78 ਦੀ ਗੱਲ ਆ।
ਅੱਛਾ,
ਉਹਨੂੰ ਮੈਂ ਉਹਨੂੰ ਪੁੱਛ ਰਿਹਾ ਸੀ 1977-78 ਦੀ ਟੀਮ ਵਿੱਚ ਰਿੱਕੀ ਡਾਰਲਿੰਗ ਸੀ, ਉਹ ਰਿੱਕੀ ਡਾਰਲਿੰਗ ਤੋਂ ਕੀ, ਉਹ ਤਾਂ ਗ੍ਰਹਿਮ ਜੈਲ ਬਾਰੇ ਵੀ ਜਾਣਦਾ ਸੀ।
ਤੁਸੀਂ 1 ਨਾਂ ਲਿਆ ਤੇ ਉਹਨੇ 4-5 ਨਾਂ ਲੈ ਦਿੱਤੇ।
ਉਹ ਮੈਂ ਕਿਹਾ ਪੀਟਰ ਟੂ ਹੀ ਹੁੰਦਾ ਸੀ, ਉਹਨੇ ਬਰੂਸ ਜਾਰਡੀ ਦਾ ਵੀ ਨਾਂ ਲੈ ਦਿੱਤਾ, ਉਹ ਮੈਂ ਕਿਹਾ ਇਹ ਗੈਰੀ ਕੋਜ਼ੀਅਰ ਹੁੰਦਾ ਸੀ, ਉਹਨੇ ਰਿਕ ਡਾਰਲਿੰਗ ਦਾ ਨਾਂ ਲੈ ਦਿੱਤਾ, ਮੈਂ ਕਿਹਾ ਉੱਥੇ ਫਲਾਨਾ ਹੁੰਦਾ ਸੀ, ਮੈਕ ਡੈਮਟ ਹੁੰਦਾ ਸੀ, ਉਹਨੇ ਹੋਰ ਜਿਹੜਾ ਫਾਸਟ ਬੋਲਰ ਸੀ ਉਹਦਾ ਵੀ ਨਾਂ, ਉਹਨੇ ਸਾਰੀ ਟੀਮੇ ਗਣਾ ਦਿੱਤੀ। ਮੇਰੇ ਕਹਿਣ ਦਾ ਭਾਵ ਆ ਕਿ ਚੀਜ਼ਾਂ ਥੋੜੀਆਂ ਹੁੰਦੀਆਂ ਸੀ, ਟੈਸਟ ਮੈਚ ਥੋੜੇ ਹੁੰਦੇ ਸੀ, ਖੇਡਾਂ ਥੋੜੀਆਂ ਹੁੰਦੀਆਂ ਸੀ, ਬੰਦੇ ਨੂੰ ਜਿਹੜੀ ਇਨਫੋਰਮੇਸ਼ਨ ਹੁੰਦੀ ਸੀ ਯਾਦ ਰਹਿੰਦੀ ਸੀ, ਕਿਉਂਕਿ ਹੁਣ ਇਨਫੋਰਮੇਸ਼ਨ ਅੱਜ ਕੱਲ੍ਹ ਨਹੀਂ ਤੁਹਾਨੂੰ ਪਤਾ ਹੋਣਾ ਕਿ ਇੰਡੀਅਨ ਕ੍ਰਿਕਟ ਟੀਮ ਦਾ ਜਿਹੜਾ ਕੈਪਟਨ ਕੌਣ ਆ ਬਹੁਤ ਘੱਟ ਪਤਾ ਹੋਊਗਾ, ਜਾਂ ਤੁਹਾਨੂੰ ਇਹੀ ਨਹੀਂ ਪਤਾ ਹੋਣਾ ਕਿ ਇੰਡੀਅਨ ਕ੍ਰਿਕਟ ਟੀਮ ਅੱਜ ਕੱਲ੍ਹ ਆਸਟ੍ਰੇਲੀਆ ਦੇ ਦੌਰੇ 'ਤੇ ਆਉਣ ਵਾਲੀ ਆ, ਅਤੇ ਕਿੰਨੇ ਟੈਸਟ ਮੈਚ ਖੇਡਣੇ ਆ, ਕਿੱਥੇ ਕਿੱਥੇ ਖੇਡਣੇ ਆ, ਟੀਮਾਂ ਦੇ ਵਿੱਚ ਪਲੇਅਰ ਕੌਣ ਆ ਬਿਲਕੁਲ ਨਹੀਂ ਪਤਾ ਹੁੰਦਾ, ਕਿਉਂਕਿ ਰਲ ਜਾ ਗਏ ਆ, ਮਿਲ ਜਾ ਗਏ ਆ, ਕਿਉਂਕਿ ਇਨਫੋਰਮੇਸ਼ਨ ਹੀ ਇੰਨੀ ਆ।
ਯੂ ਆਰ ਰਾਈਟ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਜਿਹੜੀ ਭੁੱਲਣ ਦੀ ਬਿਮਾਰੀ ਦਾ ਮੁੱਖ ਕਾਰਨ ਡਿਮੈਂਸ਼ੀਆ ਨਹੀਂ ਹੋ ਸਕਦਾ, ਵੀ ਆਪਾਂ ਇਹ ਨਹੀਂ ਕਹਿ ਸਕਦੇ ਹੈ ਨਾ ਵੀ ਇਹ ਨਹੀਂ ਆਪਾਂ, ਜੇ ਬੰਦਾ ਕਹਿੰਦਾ ਮੈਨੂੰ ਭੁੱਲਦਾ, ਕਈ ਵਾਰੀ ਬੰਦੇ ਡਰਾਮੇ ਵੀ ਕਰਦੇ ਨੇ ਯਾਰ ਮੈਂ ਤਾਂ ਭੁੱਲ ਹੀ ਗਿਆ, ਹੈ ਨਾ, ਉਹ ਵੀ ਡਰਾਮੇ ਇੰਨੇ ਕਰ ਲਾ ਵੀ ਉਹਦਾ ਸਿੱਕਾ ਚੱਲ ਜਾਂਦਾ ਹਰੇਕ ਵਾਰੀ, ਮੈਨੂੰ ਤਾਂ ਚੇਤਾ ਹੀ ਨਹੀਂ ਰਿਹਾ। ਅਗਲਾ ਕਹਿੰਦਾ ਯਾਰ ਉਹ ਇੱਕ ਨਾ ਇੱਕ ਮੁੱਕਰਨਾ ਹੁੰਦਾ, ਬੰਦਾ ਮੁੱਕਰਦਾ ਨਹੀਂ, ਇੱਕ ਤਾਂ ਬੰਦਾ ਕਹਿੰਦਾ ਹੈ ਵੀ ਯਾਰ ਮੈਂ ਤੈਨੂੰ ਆਹ ਗੱਲ ਕਹੀ ਸੀ, ਉਹ ਕਹਿੰਦਾ ਯਾਰ ਤੈਂ ਤਾਂ ਕਹੀ ਨਾ, ਮੈਂ ਮੈਨੂੰ ਤਾਂ ਉਹ ਤਾਂ ਮਤਲਬ ਉਹ ਹੈਗਾ ਮੁੱਕਰਨ, ਇੱਕ ਹੁੰਦਾ ਮੈਨੂੰ ਚੇਤਾ ਭੁੱਲ ਗਿਆ, ਉਹ ਮੁੱਕਰਨ ਤੋਂ ਥੋੜਾ ਜਿਹਾ ਹੇਠਾਂ ਹੁੰਦਾ ਉਹਦਾ ਲੈਵਲ,
ਮਤਲਬ ਡਿਮੈਂਸ਼ੀਆ ਦਾ ਪੂਰਾ ਫਾਇਦਾ ਉਠਾਇਆ ਜਾਂਦਾ,
ਪੂਰਾ ਫਾਇਦਾ ਉਠਾਇਆ ਜਾਂਦਾ ਆ ਵੀ
ਆਪਣੀ ਜਿਹੜੀ,
ਹਾਂ ਫਿਰ ਉਹ ਮੈਂ ਦੇਖੇ ਨੇ ਕਈ ਤਾਂ ਵੀ ਉਹ ਮੁੱਕਰਨਾ ਨਹੀਂ ਚਾਹੁੰਦੇ ਹੁੰਦੇ, ਪਰ ਉਹ ਕੰਮ ਕਰਨਾ ਵੀ ਨਹੀਂ, ਉਹ ਐਕਸੈਪਟ ਵੀ ਨਹੀਂ ਕਰਨਾ ਚਾਹੁੰਦੇ, ਸੋ ਉਹਨਾਂ ਨੇ ਇੱਕ ਵਿਚਾਲੇ ਜਿਹਾ ਤਰੀਕਾ ਲੱਭਿਆ ਯਾਰ ਮੈਨੂੰ ਤਾਂ ਹੁਣ ਨਾ ਚੇਤਾ ਭੁੱਲਣ ਲੱਗ ਪਿਆ, ਮੈਨੂੰ ਤਾਂ ਚੇਤਾ ਭੁੱਲਣ ਦੀ ਬਿਮਾਰੀ ਹੈ।
ਡੇਲੀ ਕਮਿਟਮੈਂਟ ਦੇ ਵਿੱਚ ਜਿਹੜਾ ਡਿਮੈਂਸ਼ੀਆ ਆ ਤੁਹਾਡੇ ਕਾਫੀ ਕੰਮ ਆਉਂਦਾ, ਜਿੱਦਾਂ ਰੋਜ਼ ਦੀ ਕਮਿਟਮੈਂਟ ਆ। ਜੇ ਤੁਹਾਡੀ 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 ਵਾਈਫ ਨੇ, ਤੁਹਾਡੀ ਘਰ ਵਾਲੀ ਨੇ, ਤੁਹਾਡੀ ਗਰਲਫ੍ਰੈਂਡ ਨੇ ਤੁਹਾਨੂੰ ਕਿਹਾ ਵੀ ਤੂੰ ਨਾ ਜਿਹਾ ਟਮਾਟਰ ਲੈ ਕੇ ਆਈ, ਫਿਰ ਉਹ ਤੁਸੀਂ ਲਿਆਂਦੇ ਹੈ ਨੀ, ਮੈਨੂੰ ਤਾਂ ਇਹ ਚੇਤਾ ਹੀ ਭੁੱਲ ਗਿਆ। ਚੇਤਾ ਬੜਾ ਸੋਹਣਾ ਹੁੰਦਾ ਆ। ਉਹਨੇ ਕਿਹਾ ਹੁੰਦਾ ਮੇਲੇ ਨਾ ਕੰਗਣੇ ਲੈ ਕੇ ਆਣੇ ਆ, ਉਹ ਕੰਗਣੇ ਤਾਂ ਮਹਿੰਗੇ ਆ, ਉਹ ਤਾਂ ਲੈ ਹੀ ਨੀ ਹੁੰਦੇ, ਉਹ ਲੈ ਕੇ ਨੀ ਆਉਂਦਾ ਬੰਦਾ ਗਿਆ ਹੋਵੇ ਇੰਗਲੈਂਡ ਨੂੰ ਹਨਾ। ਫਿਰ ਮੈਂ ਤਾਂ ਚੇਤਾ ਹੀ ਭੁੱਲ ਗਿਆ, ਮੈਂ ਲੈਣੇ ਤਾਂ ਸੀ, ਮੈਂ ਗਿਆ ਵੀ ਸੀ ਦੁਕਾਨ ਤੇ, ਮੈਂ ਕਢਾ ਵੀ ਲਏ ਸੀ ਦੁਕਾਨਦਾਰ ਤੋਂ, ਹਾਂ ਚੱਕਣੇ ਚੇਤਾ ਭੁੱਲ ਗਿਆ, ਪੇਮੈਂਟ ਵੀ ਕਰ ਦਿੱਤੀ ਉਹ ਆ। ਤੇ ਇੱਦਾਂ ਦੀਆਂ ਗੱਲਾਂ
ਜਿਹੜੀਆਂ
ਡਿਮੈਂਸ਼ੀਆ ਦੇ
ਫਾਇਦੇ ਆ। ਉੱਥੇ ਇੱਕ ਹੋਰ ਹੁੰਦੀ ਗੱਲ ਵੀ, ਇੱਕ ਤਾਂ ਜਿੱਦਾਂ ਵੀ ਮੁੱਕਰਨ ਵਾਲੀ ਗੱਲ ਹੈ ਨਾ, ਉਹ ਤਾਂ ਟੋਟਲੀ ਮੁੱਕਰਨਾ ਬੰਦੇ ਨਾਲ ਦੁਸ਼ਮਣੀ ਪਾਉਣ ਵਾਲੀ। ਇੱਕ ਬੰਦਾ ਉਹਨਾਂ ਰੱਖਣਾ ਵੀ ਚਾਹੁੰਦਾ ਹੁੰਦਾ, ਉਹ ਕੰਮ ਵੀ ਨਹੀਂ ਕਰਨਾ ਚਾਹੁੰਦਾ ਹੁੰਦਾ ਉਹਦਾ।
ਹਾਂਜੀ ਹਾਂਜੀ।
ਫਿਰ ਉਹ ਕਹਿੰਦੇ ਯਾਰ ਮੈਨੂੰ ਚੇਤਾ ਭੁੱਲ ਗਿਆ। ਬੰਦਾ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਜਦੋਂ ਲਗਾਤਾਰ ਉਹਦਾ ਉਹ ਮਸਾਲਾ ਚੱਲਦਾ ਰਹਿੰਦਾ ਆ, ਚਾਰ ਪੰਜ ਦਸ ਵਾਰੀ, ਫਿਰ ਉਹ ਦਸਵੀਂ ਇੱਕ ਵਾਰ ਬੰਦਾ ਕਹਿੰਦਾ ਯਾਰ ਇਹ ਕੀ ਤੂੰ ਡਰਾਮਾ ਕੀਤਾ ਸ਼ੁਰੂ। ਉਹ ਫਿਰ ਪਤਾ ਕੀ ਕਹਿੰਦਾ, ਉਹਨੇ ਇੱਕ ਹੋਰ ਤੋੜ ਲੱਭਿਆ ਆ ਯਾਰ ਪਤਾ ਕੀ ਆ, ਮੇਰੀ ਹੁਣ ਨਾ ਏਜ ਇੱਦਾਂ ਦੀ ਹੋ ਗਈ ਆ, ਮੈਂ ਤਾਂ ਗੋਲੀਆਂ ਖਾਂਦਾ, ਮੈਨੂੰ ਨਾ ਚੇਤਾ ਭੁੱਲਣ ਦੀ ਬਿਮਾਰੀ ਲੱਗ ਗਈ ਲੱਗਦਾ, ਮੈਂ ਤਾਂ ਡਾਕਟਰ ਨੂੰ ਦਿਖਾਊਂਗਾ। ਮਤਲਬ ਉਹ ਹੋਰ ਸਿੰਪਥੀ ਲੈਣ ਦੀ ਕੋਸ਼ਿਸ਼,
ਉਹ ਜਾਣ ਬੁੱਝ ਕੇ ਬਿਮਾਰ ਬਣਨ ਦੀ ਕੋਸ਼ਿਸ਼,
ਉਹ ਜਾਣ ਬੁੱਝ ਕੇ, ਮੈਂ ਤਾਂ ਡਾਕਟਰ ਕੋ ਗਿਆ, ਮੈਂ ਤਾਂ ਟੈਸਟ ਕਰਾ ਰਿਹਾ ਭਰਾਵਾ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕੀ ਕਰਾਂ। ਮਤਲਬ ਇਹ ਇੱਕ ਬਹੁਤ ਵੱਡੇ ਪੱਧਰ ਤੇ ਡਰਾਮਾ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ, ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ।
ਅਮਨਦੀਪ, ਗੱਲਬਾਤ ਤਾਂ ਕਰਨੀ ਆ, ਸਾਨੂੰ ਤਾਂ ਇਹ ਵੀ ਪਤਾ ਆ 1962-63 ਵਿੱਚ ਅਸੀਂ ਹੋਸ਼ ਸੰਭਾਲੀ, ਉਹ ਤੋਂ ਪਹਿਲਾਂ ਹੀ ਸੰਭਾਲੀ ਹੋਣੀ ਆ। ਸਾਨੂੰ ਤਾਂ ਇਹ ਵੀ ਪਤਾ ਹੁੰਦਾ ਦਾਦੂ ਵਾਲ ਨੇਂਦਾ ਖਾਣ ਗਏ ਸੀ ਤਾਂ ਮਿਠਾਈ ਕਿੰਨੀਆਂ ਮਿਠਾਈਆਂ ਪਈਆਂ ਸੀ। ਉਦੋਂ ਮਿਠਾਈ ਨਹੀਂ ਪੈਂਦੀ ਹੁੰਦੀ, ਉਦੋਂ ਨਾ ਕੜਾਹ ਪੈਂਦਾ ਹੁੰਦਾ ਸੀ, ਪਹਿਲਾਂ ਸਭ ਤੋਂ ਕੜਾਹ ਸ਼ੁਰੂ ਹੋਇਆ ਸੀ ਉਦੋਂ ਜਦੋਂ ਮਿੱਠਾ ਦੇਣਾ ਸ਼ੁਰੂ ਕੀਤਾ। ਪਹਿਲਾਂ ਤਾਂ ਪਤਾਸੇ ਪਤੂਸੇ ਦੇਣਦੇ ਹੁੰਦੇ ਸੀ, ਉਸ ਤੋਂ ਬਾਅਦ ਕੜਾਹ ਸ਼ੁਰੂ ਹੋਇਆ, ਕੜਾਹ ਤੋਂ ਬਾਅਦ ਇੱਕ ਇੱਕ ਲੱਡੂ ਦਿੰਦੇ ਹੁੰਦੇ ਸੀ ਪਹਿਲਾਂ, ਉਸ ਤੋਂ ਬਾਅਦ ਫਿਰ ਜਲੇਬੀਆਂ ਆ ਗਈਆਂ, ਉਸ ਤੋਂ ਬਾਅਦ ਫਿਰ ਬਰਫੀ ਬੁਰਫੀ ਆਉਣੀ ਸ਼ੁਰੂ ਹੋ ਗਈ। ਉਹ ਖਾਣੇ ਖਾਣੇ ਤੋਂ ਪਹਿਲਾਂ ਦਿੰਦੇ ਹੁੰਦੇ ਸੀ, ਨਾਲੇ ਖਾਣੇ ਤੋਂ ਬਾਅਦ ਨਹੀਂ ਦਿੰਦੇ ਹੁੰਦੇ ਸੀ। ਜਿਸ ਵੇਲੇ ਕਤਾਰਾਂ ਵਿੱਚ ਬੈਠ ਗਏ ਨਾ, ਉਦੋਂ ਇੱਕ ਇੱਕ ਲੱਡੂ ਵਰਤਣਾ, ਉਹ ਖਾ ਲੈਣਾ, ਫਿਰ ਇੱਕ ਇੱਕ ਬਰਫੀ ਦਾ ਟੁਕੜਾ ਜਿਹੜਾ ਉਹ ਖਾ ਲੈਣਾ, ਫਿਰ ਬਰਫੀ, ਫਿਰ ਜੇ ਕਿਸੇ ਭੋਗ ਤੇ ਗਏ ਹੁੰਦੇ ਫਿਰ ਜਲੇਬੀਆਂ ਵੀ ਪੈਂਦੀਆਂ ਹੁੰਦੀਆਂ ਸੀ। ਜਿੱਦਾਂ ਬੜਾ ਕਰਨਾ ਹੈ, ਜਿੱਦਾਂ ਮੈਨੂੰ ਬੜਾ ਕਰਨੇ
ਤੁਹਾਨੂੰ ਵੱਡਾ
ਉਹ ਹਲੇ ਠਹਿਰ ਲਓ, ਇੰਨੀ ਇੰਨੀ ਕਾਹਲੀ ਨਾ ਕਰੋ, ਕਰ ਲਿਓ ਬੜੀ ਗੱਲ ਹੁੰਦੀ, ਬਹੁਤ ਵਧੀਆ ਹੁੰਦੀ ਆ, ਕਰ ਲਿਓ ਥੋੜੇ ਜਿਹੇ 15-20 ਸਾਲ ਠਹਿਰ ਲਓ ਹਲੇ, ਹੋਰ ਰੰਗਲੀ ਦੁਨੀਆ,
ਪਤਾ ਨੀ
ਹੋਰ ਰੰਗਲੀ
ਪਤਾ ਨੀ
ਰੰਗਲੀ ਦੁਨੀਆ
ਪਤਾ ਨੀ ਪਹਿਲਾਂ ਤੁਸੀਂ ਮੈਨੂੰ ਹੀ ਵੱਡਾ ਕਰ ਦੇਣਾ, ਇਹਦਾ ਕੋਈ ਪਤਾ ਨੀ। ਸਿਆਲ ਕੱਟਣ ਦੇ ਤੇ ਉਹ ਦੇਖ ਲੋ ਵੀ ਉਹ ਹਜੇ ਬੈਠੇ ਨੇ ਤੇ ਇੱਧਰ ਨਾ ਮੈਸੇਜ ਦੇ ਵਿੱਚ ਕਹਿ ਰਹੇ ਨੇ, ਕਹਿੰਦੇ ਕਿ ਤੁਸੀਂ ਆਪਣੇ ਸੱਜਣਾ ਨੇ ਮੈਸੇਜ ਭੇਜਿਆ ਸੀਗਾ, ਕਹਿੰਦੇ ਵੀ ਚਾਹਲ ਸਾਹਿਬ ਨੇ ਨਾਲੇ ਤਾਂ ਫੋਟੋ ਭੇਜੀ ਆ ਤਾਏ ਸੰਤੋਖ ਸਿੰਘ ਜੀ ਦੀ, ਗਿਆਨੀ ਸੰਤੋਖ ਸਿੰਘ ਜੀ ਦੀ, ਪਾਰਲੀਮੈਂਟ 'ਚ ਬੈਠੇ। ਕਹਿੰਦਾ ਪਾਰਲੀਮੈਂਟ ਸਪੀਕਰ ਤਾਂ ਆਪਣਾ ਪਹਿਲਾਂ ਬਿਠਾ ਲੇ ਦਿੱਤਾ, ਹੁਣ ਬਸ ਭਾਜੀ ਦਾ ਹੀ ਇੰਤਜ਼ਾਰ ਕਰ ਰਹੇ ਨੇ ਉਹ ਪ੍ਰਾਈਮ ਮਿਨਿਸਟਰ।
ਇਹ ਵੀ ਗੱਲ ਠੀਕ ਆ, ਉਹਨੇ ਹੋਰ ਗੱਲ ਆ, ਜਿੱਦਾਂ ਤੁਸੀਂ ਡਿਮੈਂਸ਼ੀਆ ਦੀ ਗੱਲ ਕੀਤੀ ਨਾ, ਮੈਂ ਤੁਹਾਡਾ ਅਸਲ 'ਚ ਕੱਲ੍ਹ ਪ੍ਰੋਗਰਾਮ ਸੁਣਿਆ ਨਹੀਂ ਹੈ, ਉਹਦਾ ਵੀ ਇੱਕ ਕਾਰਨ ਕਿਹਾ ਸੀ, ਮੈਂ ਕਿਤੇ ਗਿਆ ਸੀ ਬਾਹਰ ਅਤੇ ਉਹ ਤੁਹਾਡਾ ਪ੍ਰੋਗਰਾਮ ਕੱਲ੍ਹ ਵਾਲਾ ਸੁਣ ਨਹੀਂ ਹੋਇਆ, ਤੁਹਾਡੇ ਪੋਡਕਾਸਟ ਵਿੱਚ ਸੁਣਨਾ, ਕੋਈ ਮੈਂ ਕੰਮ ਕਰਦਾ ਹੁੰਦਾ ਫਿਰ ਉਸ ਵੇਲੇ ਤੁਹਾਡੇ ਪ੍ਰੋਗਰਾਮ ਵੀ ਪੋਡਕਾਸਟ ਵਿੱਚ ਸੁਣੀ ਦੇ ਆ, ਉਸ ਵੇਲੇ ਤੁਹਾਡੀ ਜਿਹੜੀ ਬੁੱਕ ਆ ਉਹ ਵੀ ਪੜ੍ਹੀ ਸੁਣੀ ਦੀ ਆ ਅਤੇ ਹੋਰ ਵੀ ਕਈ ਕੰਮ ਕਰਨੇ ਹੁੰਦੇ ਮੈਨੂੰ ਉਹਦਾ। ਕੱਲ੍ਹ ਜਿਸ ਵੇਲੇ 8 ਰਾਜ ਦੇ ਰਾਤ ਦੇ ਬੱਜੇ ਨਾ, ਅਤੇ ਮੈਂ ਕਿਹਾ ਵੀ ਘਰੋਂ ਪਤਾ ਲੱਗਾ ਵੀ ਅੱਜ ਦੁਸਹਿਰਾ ਆ, ਸਾਰਾ ਦਿਨ ਦੁਸਹਿਰੇ ਦਾ ਹੀ ਨਹੀਂ ਪਤਾ ਲੱਗਾ ਵੀ ਅੱਜ ਦੁਸਹਿਰਾ ਆ,
ਪ੍ਰੋਗਰਾਮ
ਅਤੇ ਉਹ ਨਹੀਂ ਪ੍ਰੋਗਰਾਮ ਨਹੀਂ ਸੁਣਿਆ, ਨਾਲੇ ਮੈਂ ਉਹ ਆਪਣਾ ਮੋਬਾਈਲ ਫੋਨ ਖੋਲਦਾ ਨਹੀਂ ਹੁੰਦਾ ਜ਼ਿਆਦਾ, ਅਤੇ ਇੱਕ ਦੋ ਹੋਰ ਵੀ ਕੰਮ ਸੀ ਉਹਦੇ ਕਰਕੇ ਉਹ ਦੁਸਹਿਰੇ ਦਾ ਹੀ ਨਹੀਂ ਆਉਂਦੀ ਪਤਾ ਲੱਗਾ, ਨਹੀਂ ਤਾਂ ਦੁਸਹਿਰਾ ਤਾਂ ਬੰਦਾ ਉਂਗਲੀਆਂ 'ਤੇ ਗਿਣਦਾ ਹੁੰਦਾ ਅੱਜ ਦੁਸਹਿਰਾ ਹੋਣਾ। ਸਾਡੀ ਬੀਬੀ ਕਹਿੰਦੀ ਹੁੰਦੀ, ਸਾਡੀ ਮਦਰ ਕਹਿੰਦੀ ਹੁੰਦੀ ਦੁਸਹਿਰੇ ਵਾਲੇ ਦਿਨ, ਜਾਂ ਹੋਰ ਵੀ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ, ਦੁਸਹਿਰੇ ਦੀਵਾਲੀ 'ਤੇ ਤੇਲ ਜ਼ਰੂਰ ਸਾੜਦੇ ਹੁੰਦੇ ਸੀ, ਯਾਨੀ ਪਕੌੜੇ ਬਣਦੇ ਹੁੰਦੇ ਸੀ, ਭੱਲੇ ਬਣਦੇ ਹੁੰਦੇ ਸੀ, ਇੱਦਾਂ ਦੀਆਂ ਚੀਜ਼ਾਂ ਬਣਦੀਆਂ ਹੁੰਦੀਆਂ, ਮੱਠੀਆਂ ਬਣਦੀਆਂ ਹੁੰਦੀਆਂ ਸੀਆਂ, ਉਹ ਤੇਲ ਜ਼ਰੂਰ ਸਾੜਦੇ ਹੁੰਦੇ ਸੀ। ਉਹਦਾ ਮਤਲਬ ਵੀ ਅਮਨਦੀਪ ਮੇਰੇ ਖਿਆਲ 'ਚ ਇਹ ਹੁੰਦਾ ਸੀ, ਜਿਸ ਵੇਲੇ ਤੁਸੀਂ ਕੋਈ ਵੀ ਲੀਕਡ ਸਾੜਦੇ ਆ ਨਾ, ਅਤੇ ਉਸ ਵੇਲੇ ਘਰ ਦੀ ਸ਼ੁੱਧੀ ਹੁੰਦੀ ਆ, ਅਤੇ ਘਰ ਦੇ ਵਿੱਚ ਜਿਹੜੀਆਂ ਥੋੜ੍ਹੀ ਥੋੜ੍ਹੀ ਇਨਫੈਕਸ਼ਨਸ ਵਗੈਰਾ ਹੁੰਦੇ ਆ ਜਾਂ ਹੋਰ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਵੀ ਦੂਰ ਜਾਂਦੀਆਂ ਆ ਜਿਸ ਵੇਲੇ ਤੁਸੀਂ ਗਾਂ ਦਾ ਦੁੱਧ ਦਾ ਛਿੜਕਾਅ ਕਰਦੇ ਆ ਜਾਂ ਤੁਸੀਂ ਕੋਈ ਤੇਲ ਸਾੜਦੇ ਆ ਜਾਂ ਤੁਸੀਂ ਕੋਈ ਧੂਣੀ ਬਾਲਦੇ ਆ। ਹੁਣ ਪਹਿਲੀਆਂ ਦੇ ਵਿੱਚ ਅਮਦੀਪ ਆਪਣੇ ਹਿੰਦੂਇਜ਼ਮ ਦੇ ਵਿੱਚ ਰਿਵਾਜ ਆ ਕਿ ਉਹ ਕਾਫੀ ਤੇਲ ਵਗੈਰਾ ਸਾੜਦੇ ਜਿਹੜੇ ਪੂਜਾ
ਕਰਦੇ
ਜੱਗ ਕਰਦੇ
ਤੇ
ਹਾਂਜੀ ਘਿਓ ਪਾਉਂਦੇ ਸੀ ਉਹਦੇ ਨਾਲ ਸ਼ੁੱਧੀ ਹੁੰਦੀ ਆ। ਤੇ ਇਹ ਗੱਲਾਂ ਜਿਹੜੀਆਂ ਕਿਸੇ ਵੀ ਧਰਮ ਵਿੱਚ ਆ ਚਾਹੇ ਕੋਈ ਵੀ ਧਰਮ ਹੋਵੇ ਉਹਦੀਆਂ ਆਪਣੀਆਂ ਆਪਣੀਆਂ ਰੀਤੀ ਰਿਵਾਜ਼ ਹੁੰਦੇ ਉਹਦੀ ਪ੍ਰਥਾ ਹੁੰਦੀ ਆ ਉਹਦੇ ਟ੍ਰੈਡੀਸ਼ਨਸ ਹੁੰਦੀਆਂ। ਵੈਸੇ ਆਪਣਾ ਧਰਮ ਤੁਹਾਨੂੰ ਬਿਲਕੁਲ ਮੰਨਣਾ ਚਾਹੀਦਾ ਆਪਣੇ ਧਰਮ ਵਿੱਚ ਜੋ ਲੈ ਕੇ ਆਇਆ ਜੋ ਤੁਹਾਨੂੰ
ਭਾਜੀ ਨਹੀਂ ਨਹੀਂ
ਦੂਜੇ ਧਰਮਾਂ ਦੀ ਇੱਜ਼ਤ ਵੀ ਕਰਨੀ ਮਜੀ ਚਾਹੀਦੀ ਹੈ
ਭਾਜੀ। ਇਹ ਗੱਲ ਜਿਹੜੀ ਹੈ ਇਹੀ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਆਸਾ ਦੀ ਵਾਰ ਦੇ ਵਿੱਚ ਕਿ ਮੁਸਲਮਾਨ ਕਹਿੰਦਾ ਹੈ ਕਿ ਲਾਸ਼ ਦੱਬਣੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਠੀਕ ਹੈ। ਉਹ ਉਹਨੂੰ ਰਿਐਲਿਟੀ ਦੱਸ ਰਹੇ ਨੇ ਵੀ ਜਿਹੜੀ ਉਹਨਾਂ ਦਾ ਇੱਕ ਸਿਧਾਂਤ ਹੈ ਉਹ ਲਾਸ਼ਾਂ ਨੂੰ ਦੱਬਣ ਸਾੜਨ ਜਾਲਣ ਰੋੜਨ ਦੇ ਵਿੱਚ ਉਹਨੂੰ ਧਰਮ ਬਣਾ ਲਿਆ ਇਸ ਚੀਜ਼ ਨੂੰ
ਹਾਂਜੀ
ਠੀਕ ਹੈ। ਇਹ ਹੈ ਨਹੀਂ ਉਹ ਕਹਿੰਦੇ ਇਹਦੇ ਇਹਦੇ ਇਹਦਾ ਅਧਿਆਤਮ ਦੇ ਨਾਲ ਕੋਈ ਨਹੀਂ ਹੈਗਾ ਜੰਮਣ ਮਰਨ ਭਾਣੇ ਦੇ ਵਿੱਚ ਹੈ ਸਾਰਾ ਕੁਛ। ਕਿਸ ਤਰ੍ਹਾਂ ਜੰਮਣਾ ਆ ਇਹ ਵੀ ਰੱਬ ਨੇ ਹੀ ਕਰਨਾ ਮਰਨਾ ਉਹ ਵੀ ਉਹੀ ਹੈ ਵੀ ਉਹ ਤੋਂ ਬਾਅਦ ਲਾਸ਼ ਨੂੰ ਕੀ ਕਰਨਾ ਇਹਦੇ ਤਾਂ ਧਰਮ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਰੂਹ ਦੇ ਨਾਲ ਹੈਨਾ ਕਿਉਂਕਿ ਰੂਹ ਤਾਂ ਉਹਦੇ ਚੋਂ ਨਿਕਲ ਚੁੱਕੀ ਆ। ਸੋ ਇਸ ਕਰਕੇ ਮੇਰਾ ਨਾ ਇੱਕ ਮਾਫੀ ਚਾਹੁੰਦਾ ਇਸ ਕਰਕੇ ਨਾ ਇਹ ਜਿਹੜੇ ਹੁਣ ਘਰ ਦੇ ਵਿੱਚ ਧੂਫ ਲਾਉਣਾ ਜਾਂ ਘਰ ਦੇ ਵਿੱਚ ਸੁਗੰਧੀ ਫੈਲਾਉਣੀ ਜਾਂ ਉਸਦੀ ਸਵੱਛਤਾ ਦੀ ਗੱਲ ਕਰਨੀ ਇਹਦਾ ਧਰਮ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਠੀਕ ਹੈ। ਜਿਹੜਾ ਆਪਾਂ ਇਹ ਫੈਕਟ ਹੈ ਕਿ ਘਿਓ ਜਿਹੜਾ ਆ ਉਹ ਐਂਟੀ ਫੰਗਲ ਹੈ ਐਂਟੀ ਬੈਕਟੀਰੀਆ
ਹਾਂਜੀ
ਠੀਕ ਹੈ। ਅਸੀਂ ਫਸਲਾਂ 'ਤੇ ਵੀ ਪਾਉਂਦੇ ਹਾਂ ਖੱਟੀ ਲੱਸੀ ਜਿਹੜੀ ਔਰਗੈਨਿਕ ਫਸਲਾਂ 'ਤੇ ਵੀ ਪੈਂਦੀ ਆ ਇੱਥੋਂ ਤੱਕ ਕਿ ਮਿਲਕ ਪਾਊਡਰ ਅਸੀਂ ਸਪਰੇ ਦੇ ਵਿੱਚ ਪਾ ਕੇ ਉਹਦੇ ਨਾਲ ਕਈ ਜਿਹੜੇ ਆ ਬੈਕਟੀਰੀਆ ਫੰਗਸਿਸ ਕੰਟਰੋਲ ਹੁੰਦੀਆਂ ਦੁੱਧ ਦੇ ਨਾਲ ਤਾਂ ਹੀ ਕੱਚੀ ਲੱਸੀ ਦੇ ਨਾਲ ਗੁਰਦੁਆਰੇ ਜਾਂ ਸੰਗਮਰਮਰ ਨੂੰ ਧੋਂਦੇ ਆ ਕਿਉਂਕਿ ਉਹ ਐਂਟੀ ਨੈਚੁਰਲ ਐਂਟੀ ਬੈਕਟੀਰੀਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਧਰਮ ਦੇ ਨਾਲ ਨਾ ਜੋੜੀਏ ਆਪਾਂ ਨਾ ਇਹ ਤਾਂ ਤੁਸੀਂ ਘਿਓ ਦਾ ਦੀਵਾ ਜਗਾ ਦਿਓ ਉਹ ਤੋਂ ਘਿਓ ਜਿਹੜਾ ਆ ਉਹ ਸੌੜਾਂ ਦੇ ਵਿੱਚ ਵੜ ਕੇ ਜਿੱਥੇ ਨਹੀਂ ਵੀ ਤੁਹਾਡਾ ਸਪਰੇਅ ਜਾਂਦਾ ਉੱਥੇ ਵੀ ਜਾ ਕੇ ਉਹ ਕੰਟਰੋਲ ਕਰੇਗਾ ਸਾਰੀਆਂ ਚੀਜ਼ਾਂ ਨੂੰ ਠੀਕ ਹੈ। ਅਸੀਂ ਬਣਾਉਣੇ ਦੇ ਉੱਤੇ ਫਸਲਾਂ ਦੇ ਉੱਤੇ ਤੇਲ ਦਾ ਸਪਰੇਅ ਪਵਾਉਂਦੇ ਰਹੇ ਹਾਂ ਹੈਲੀਕਾਪਟਰਾਂ ਜਹਾਜ਼ਾਂ ਦੇ ਨਾਲ ਫਾਰਮਰ ਸਾਡੇ ਏਰੀਏ 'ਚ ਹੈ ਨਾ ਡੀਸੀ ਟਰੋਨ ਉਹਨੂੰ ਤੇਲ ਕਹਿੰਦੇ ਸੀਗੇ। ਉਹ ਤੇਲ ਕੀ ਕਰਦਾ ਇੱਕ ਫਿਲਮ ਬਣਾ ਲੈਂਦਾ ਬੈਕਟੀਰੀਆ ਦੇ ਉੱਤੇ ਉਹਦਾ ਸਾਹ ਘੁੱਟ ਦਿੰਦਾ ਨੈਚੁਰਲ ਤਰੀਕੇ ਨਾਲ ਉਹਨੂੰ ਮਾਰ ਦਿੰਦਾ ਆ। ਇਹ ਕੋਈ ਨਵੀਂ ਟੈਕਨੋਲੋਜੀ ਨਹੀਂ ਹੈਗੀ ਇਹ ਬਹੁਤ ਪੁਰਾਣੀ ਸਾਡੇ ਮਤਲਬ ਜੱਗਾਂ ਦੇ ਵਿੱਚੋਂ ਜਾਂ ਦੀਵੇ ਜਗਾਉਣ ਦੇ ਨਾਲ ਘਰਾਂ ਦੇ ਵਿੱਚ ਘਿਓ ਦਾ ਜਲਣ ਦੇ ਨਾਲ ਧੂਫ ਦੇਣ ਦੇ ਨਾਲ ਗੁੱਗਲ ਦਾ ਧੂਣੀ ਦੇਣ ਦੇ ਨਾਲ ਇਹ ਸਾਰੇ ਬੈਕਟੀਰੀਆ ਵਗੈਰਾ ਕੰਟਰੋਲ ਇੱਦਾਂ ਹੁੰਦੇ ਰਹੇ ਆ। ਇਹ ਕੋਈ ਪਰ ਇਹਦਾ ਜੇ ਕਹੀਏ ਵੀ ਧਰਮ ਦੇ ਨਾਲ ਕੋਈ ਲੈਣ ਦੇਣ ਇਕੱਲਾ ਹਿੰਦੂ ਭਾਈਚਾਰਾ ਹੀ ਕਰਦਾ ਆ ਜਾਂ ਕਰ ਸਕਦਾ ਆ ਨਹੀਂ ਇੱਦਾਂ ਨਹੀਂ ਹੈਗੀ ਗੱਲ
ਨਹੀਂ ਕੋਈ ਵੀ ਕਰ ਸਕਦਾ।
ਹਾਂ ਅਤੇ ਦੂਜੀ ਗੱਲ ਇਹ ਹੈ ਵੀ ਸਾਡੇ ਜਿਹੜੀ ਦੁਸਹਿਰੇ ਦੀ ਆਪਾਂ ਕੱਲ੍ਹ ਗੱਲਬਾਤ ਕੀਤੀ ਸੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੀਤਾ ਰਾਮ ਦਾ ਮਤਲਬ ਚਰਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਾਵਣ ਨੂੰ ਮਹਾਤਮਾ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਬਹੁਤ ਘੱਟ ਗਿਆ ਇਹ ਕੰਮ ਵੈਸੇ ਕਿਉਂਕਿ ਮੈਂ ਹਰੇਕ ਦੁਸਹਿਰੇ ਨੂੰ ਇਹ ਗੱਲ ਕਰਦਾ ਹੁੰਦਾ ਹਾਂ ਕਿ ਗੁਰਬਾਣੀ ਦੇ ਵਿੱਚ ਰਾਵਣ ਨੂੰ ਮੂਰਖ ਦੀ ਉਪਾਧੀ ਦਿੱਤੀ ਗਈ ਹੈ ਦੈਟਸ ਇਟ ਕੰਮ ਖਤਮ। ਜਿਹੜੇ ਲੋਕ ਸਿੱਖ ਹੋ ਕੇ ਹੈ ਨਾ ਇਹ ਕੰਮ ਕਰਦੇ ਨੇ ਹੈ ਨਾ ਫੇਸਬੁੱਕ 'ਤੇ ਪੋਸਟਾਂ ਪਾਈ ਜਾਂਦੇ ਨੇ ਦੇ ਨੀਡ ਮਤਲਬ ਕਮ ਔਨ ਥੋੜ੍ਹੀ ਹੋਰ ਰਿਸਰਚ ਕਰੋ ਗੁਰਬਾਣੀ ਨਾਲ ਜੁੜੋ ਤੁਸੀਂ ਆਪਣੇ ਗੁਰੂ ਨੂੰ ਪੁੱਛੋ ਤੁਹਾਡਾ ਗੁਰੂ ਕੀ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਇਹ ਕਹਿ ਰਿਹਾ।
ਅਮਨ ਇੱਕ ਕਹਾਣੀ ਹੁੰਦੀ ਆ ਉਹਦੇ ਵਿੱਚ ਕਰੈਕਟਰ ਹੁੰਦੇ ਆ ਛੋਟਾ ਬੱਚਾ ਵੀ ਜਾਂ ਬੜੇ ਆਦਮੀ ਵੀ ਜੋ ਵੀ ਉਸ ਕਹਾਣੀ ਨੂੰ ਪੜ੍ਹਦੇ ਆ ਉਹਦੇ ਵਿੱਚ ਜਿਹੜਾ ਬੈਡ ਕਰੈਕਟਰ ਹੁੰਦਾ ਚਾਹੇ ਕੋਈ ਵੀ ਹੋਵੇ ਉਹਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਅਤੇ ਜਿਹੜੇ ਚੰਗੇ ਕਰੈਕਟਰ ਹੁੰਦੇ ਪੋਜ਼ਿਟਿਵ ਕਰੈਕਟਰ ਹੁੰਦੇ ਹੀਰੋ ਹੀਰੋਇਨਾਂ ਹੁੰਦੇ ਆ ਉਹਨਾਂ ਨੂੰ ਅਸੀਂ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ ਦੇਖਦੇ ਹਾਂ ਇੱਕ ਈਸਾਈ ਦੇ ਤੌਰ 'ਤੇ ਦੇਖਿਆ ਜਾਂਦਾ ਆ। ਜੇ ਇਸ ਸੰਦਰਭ ਦੇ ਵਿੱਚ ਅਸੀਂ ਦੁਸਹਿਰੇ ਦੀ ਕਹਾਣੀ ਵੀ ਦੇਖੀਏ ਜਾਂ ਜਿੰਨੀਆਂ ਵੀ ਕਹਾਣੀਆਂ ਪ੍ਰਚਲਿਤ ਹਨ ਸਾਡੇ ਧਰਮਾਂ ਦੇ ਵਿੱਚ ਉਹਦੇ ਵਿੱਚ ਜਿਹੜੇ ਪੋਜ਼ਿਟਿਵ ਕਰੈਕਟਰ ਆ ਰਾਮਚੰਦਰ ਜੀ ਆ ਸੀਤਾ ਜੀ ਆ ਜਾਂ ਹੋਰ ਜਿੰਨੇ ਵੀ ਵਧੀਆ ਕਰੈਕਟਰ ਹੋਏ ਆ ਉਹਨਾਂ ਨੂੰ ਸਨਮਾਨ ਦੇਣ ਦੇ ਸਨਮਾਨ ਦਿੰਦੇ ਆ ਲੋਕ ਉਹਨਾਂ ਦੀ ਇੱਜ਼ਤ ਕਰਦੇ ਉਹਨਾਂ ਦੀ ਪੂਜਾ ਵੀ ਕਰਦੇ ਆ। ਇਸੇ ਤਰ੍ਹਾਂ ਜਿਹੜੇ ਬੈਡ ਕਰੈਕਟਰ ਆ ਉਸ ਸੰਦਰਭ ਦੇ ਵਿੱਚ ਜਾਂ ਉਸ ਕਹਾਣੀ ਦੇ ਵਿੱਚ ਉਹਨਾਂ ਨੂੰ ਅਸੀਂ ਨਫ਼ਰਤ ਵੀ ਕਰਦੇ ਹਾਂ। ਹੁਣ ਜਿਹੜਾ ਰਾਵਣ ਆ ਇੱਕ ਬੈਡ ਕਰੈਕਟਰ ਦੇ ਤੌਰ 'ਤੇ ਮੰਨਿਆ ਜਾਂਦਾ ਆ, ਅਤੇ ਇੱਕ ਬੈਡ ਕਰੈਕਟਰ ਨੂੰ ਹਮੇਸ਼ਾ ਤੁਸੀਂ ਨਫ਼ਰਤ ਦੇ ਨਾਲ ਹੀ ਦੇਖਦੇ ਆ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੁਸਹਿਰੇ ਵਾਲੇ ਦਿਨ ਰਾਮ ਜਿੱਦਾਂ ਰਾਮ ਚੰਦਰ ਉਹਨਾਂ ਦੀ ਪੂਜਾ ਹੁੰਦੀ ਹੈ ਜਾਂ ਬਾਕੀ ਜਿੰਨੇ ਵੀ ਦੇਵੀ ਦੇਵਤੇ ਉਹਨਾਂ ਦੀ ਪੂਜਾ ਹੁੰਦੀ ਹੈ, ਉਹਦੇ ਥਾਂ 'ਤੇ ਰਾਵਣ ਦਾ ਜਿਹੜਾ ਪੁਤਲਾ ਸਾੜਿਆ ਜਾਂਦਾ ਤਾਂ ਕਿ ਬੁਰਾਈ ਖਤਮ ਹੋ ਜਾਵੇ। ਅਮਨਦੀਪ, ਇਹ ਤਾਂ ਇੱਕ ਪ੍ਰਚਲਿਤ ਜਿਹੜੀਆਂ ਗੱਲਾਂ ਜਿੱਦਾਂ ਤੁਸੀਂ ਕਿਹਾ ਆ ਬਿਲਕੁਲ ਠੀਕ ਹੈ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਤਾਂ ਤੁਸੀਂ ਬਹੁਤ ਜ਼ਿਆਦਾ ਜਾਣਦੇ ਆ, ਉਹਦੀ ਉਹਦੇ ਵਿੱਚੋਂ ਕੋਈ ਮੈਂ ਵਿਆਖਿਆ ਤਾਂ ਨਹੀਂ ਕਰ ਸਕਦਾ, ਲੇਕਿਨ ਤੁਸੀਂ ਪੜ੍ਹਿਆ ਕਾਫ਼ੀ, ਤੁਸੀਂ ਰਿਸਰਚ ਕੀਤੀ ਆ, ਤੁਸੀਂ ਹੋਰ ਵੀ ਦੱਸ ਸਕਦੇ ਇਹਦੇ ਬਾਰੇ।
ਭਾਅ ਜੀ, ਮੈਂ ਤਾਂ ਕੱਲ੍ਹ ਵੀ ਡਿਟੇਲ 'ਚ ਦੱਸਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਵਣ ਨੂੰ ਦੱਸਿਆ ਗਿਆ ਕਿ ਉਹ ਬੜਾ ਹੀ ਪ੍ਰਕਰਮੀ ਸੀਗਾ, ਉਹ ਬੜਾ ਹੀ ਚੰਗਾ ਰਾਜਾ ਸੀਗਾ, ਉਸਨੇ ਬੜੀ ਮਿਹਨਤ ਕੀਤੀ, ਉਸਨੇ ਬੜੇ ਭਗਤੀ ਜਪ ਤਪ ਕੀਤੇ, ਪਰ ਉਹ ਫਿਰ ਉਹਨੂੰ ਹੰਕਾਰ ਹੋ ਗਿਆ। ਉਹ ਤੋਂ ਬਾਅਦ ਉਹ ਹੰਕਾਰ ਹੀ ਉਹਨੂੰ ਉਹ ਤੋਂ ਗਲਤ ਕੰਮ ਕਰਾਉਣ ਲੱਗ ਪਿਆ। ਉਹਨੇ ਜਿਹੜਾ ਸਾਰਿਆਂ ਨਾਲ ਵੱਡਾ ਗਲਤ ਕੰਮ ਕੀਤਾ, ਉਹ ਇੱਕ ਔਰਤ ਨੂੰ, ਵਿਆਹੀਓ ਔਰਤ ਨੂੰ ਚੱਕ ਲੈਣਾ ਇੱਕ ਬਹੁਤ ਵੱਡੀ ਗੱਲ ਹੈ। ਹੁਣ ਲੋਕ ਕਹਿੰਦੇ ਨੇ ਇਹ ਦ੍ਰੌਪਦੀ ਕਰਕੇ ਮਹਾਂਭਾਰਤ ਹੋ ਗਿਆ ਜੀ, ਐਵੇਂ ਹੀ ਜਣੀ ਚੁਗਲੀ ਕਰਨੀ ਹੁੰਦੀ ਹੈ, ਇਹ ਸੀਤਾ ਕਰਕੇ ਹੋ ਗਿਆ ਨਾ। ਮੈਨੂੰ ਇਹ ਦੱਸੋ ਸਾਰੇ, ਤੁਸੀਂ ਸਾਰੇ ਸੁਣ ਰਹੇ ਹੋ ਦੇਖ ਰਹੇ ਹੋ ਕਿ ਸਾਡੇ ਜਾਂ ਤੁਹਾਡੇ ਘਰੋਂ ਕੋਈ ਸਾਡੀ ਜਾਂ ਤੁਹਾਡੀ ਔਰਤ ਚੱਕ ਕੇ ਲੈ ਜਾਵੇ, ਫਿਰ ਤੁਸੀਂ ਕੀ ਕਰੋਗੇ, ਕੀ ਕਰੋਗੇ ਫਿਰ?
ਬੰਦੂਕ ਲੈ ਕੇ
ਨਹੀਂ ਨਹੀਂ ਕੀ ਕੀ ਕਰੋਗੇ ਨਾ? ਬਿਆਨਬਾਜ਼ੀ ਕਰਨੀ ਬਹੁਤ ਸੌਖੀ ਹੈ, ਪਰ ਜਦੋਂ ਭੀੜ ਪੈਂਦੀ ਹੈ ਨਾ, ਫਿਰ ਤੁਸੀਂ ਐਕਸੈਪਟ ਕਰ ਲਉਂਗੇ, ਫਿਰ ਰੱਖ ਲੈ ਯਾਰ ਤੂੰ ਰਾਵਣ ਨੂੰ ਰੱਖ ਲੈ ਸਾਡੇ, ਅਸੀਂ ਹੋਰ ਲਿਆਵਾਂਗੇ। ਦੈਟਸ ਇਹ ਤਾਂ ਕੋਈ ਗੱਲ ਨਾ ਨਾ ਬਣੀ, ਠੀਕ ਹੈ। ਸੋ ਇਹੋ ਜਿਹਾ ਰੀਜ਼ਨ ਦੇ ਰਹੇ ਨੇ, ਲੈ ਜੀ ਔਰਤਾਂ ਪਿੱਛੇ ਹੋ ਗਿਆ, ਇਹ ਔਰਤ ਦੇ ਸਨਮਾਨ ਦੀ ਰਾਖੀ ਦੇ ਲਈ ਫਿਰ ਕੀਤਾ, ਇਹ ਵੀ ਧਰਮ ਹੀ ਆ। ਲੜਕੀ ਜਾਂ ਔਰਤ ਨੂੰ ਤੇ ਫਿਰ ਉਹ ਜਿਹੜੀ ਅਣਖ ਤਾਂ ਹੈਗੀ ਹੈ ਨਾ, ਫਿਰ ਉਹ ਅਣਖ ਤਾਂ ਕਰਨੀ ਹੈ, ਠੀਕ ਹੈ। ਇਹ ਮੈਂ ਇਹ ਨਹੀਂ ਕਹਿੰਦਾ ਵੀ ਲੜਕੀ ਰਜਾਮੰਦੀ ਨਾਲ ਗਈ, ਉਹ ਵੱਖਰਾ ਇਸ਼ੂ ਹੈ, ਉਹ ਤਾਂ ਕ੍ਰਾਈਮ ਹੈ, ਉਹ ਤਾਂ ਰੋਕਣਾ ਫਿਰ ਕ੍ਰਾਈਮ ਹੈ। ਜੇ ਤੁਹਾਡੇ ਜ਼ਬਰਦਸਤੀ ਕੋਈ ਘਰੋਂ ਚੱਕ ਕੇ ਲੈ ਜਾ, ਹੁਣ ਸਿੱਖਾਂ ਨੇ ਕੀ ਜ਼ਬਰਦਸਤੀ ਅਬਦਾਲੀ ਹੋਣੀ, ਚੱਕ ਕੇ ਔਰਤਾਂ ਛਡਾਈਆਂ ਨਹੀਂ ਹੋਣੀ ਲੜਕੇ? ਜੇ ਕਹੋ ਕਿ ਵੀ ਸਿੱਖ ਤਾਂ ਜੀ ਔਰਤਾਂ ਦੇ ਪਿੱਛੇ ਲੜਦੇ ਸੀਗੇ ਔਰਤਾਂ ਨੂੰ ਛਡਾਉਣ ਦੇ ਲਈ, ਇੱਦਾਂ ਥੋੜੋ ਸੀ, ਉਹ ਅਣਖ ਦੇ ਲਈ ਲੜਦੇ,
ਰੱਖਿਆ ਕਰਦੇ,
ਹਾਂ ਉਹ ਅਣਖ ਆਪਣੀ ਅਣਖ ਦੇ ਲਈ ਲੜਦੇ ਸੀਗੇ,
ਕਿਸੇ ਦੀ ਵੀ ਅਣਖ ਹੋਵੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸੀ। ਮੈਂ ਇੱਕ ਹੋਰ ਨੇ ਕੀ ਇੱਕ ਐਗਜ਼ਾਮਪਲ ਦਿੰਦਾ, ਤੁਸੀਂ ਕਦੇ ਕੀੜੀਆਂ ਦਾ ਪੌਣ ਦੇਖਿਆ?
ਬਹੁਤ ਵਾਰੀ
ਉਹਦੇ ਤੇ ਉਹਦੇ ਤੇ ਮਾੜੇ ਜਿਹੇ ਪੈਰ ਰੱਖ ਦਿਓ, ਉਹਦੇ ਜਿਹੜੇ ਯੋਧੇ ਹੁੰਦੇ ਆ ਨਾ,
ਉਹ ਆ ਜਾਂਦੇ
ਆ, ਉਹ ਆ ਜਾਂਦੇ ਆ ਰਕਸ਼ਾ ਦੇ ਲਈ, ਉਹਨਾਂ ਦੀ ਰਕਸ਼ਾ ਦੇ ਲਈ। ਉਹ ਚਾਹੇ ਕਿੱਡਾ ਵੀ ਕੋਈ ਵੀ ਵੱਡਾ ਹਮਲਾਵਰ ਹੋਵੇ, ਛੋਟੀ ਤੋਂ ਛੋਟੀ ਜਿਹੜੀ ਜੀਵ ਆ, ਛੋਟੀ ਤੋਂ ਛੋਟਾ ਬੰਦਾ ਆ, ਉਹ ਆਪਣੀ ਰਕਸ਼ਾ ਕਰਨ ਦੇ ਲਈ ਜੂਝਦਾ ਜ਼ਰੂਰ ਆ, ਚਾਹੇ ਉਹ ਚਕਾਮਜਾ ਹੋਵੇ ਜਾਂ ਨਾ ਹੋਵੇ। ਇਹ ਇੱਕ ਮੰਨੀ ਹੋਈ ਗੱਲ ਆ, ਕੀੜੇ ਦੇ ਪਾਉਣ ਤੋਂ ਤੁਹਾਨੂੰ ਸਿੱਖਣਾ ਚਾਹੀਦਾ ਕਿ ਕਿੱਦਾਂ ਉਹ ਇਕੱਠੇ ਹੋ ਜਾਂਦੇ ਆ, ਅਤੇ ਜਿਹੜਾ ਐਨਮੀ ਹੁੰਦਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ, ਉਹਦੇ ਵਿਰੁੱਧ ਖੜ ਜਾਂਦੇ ਆ।
ਇਹ ਹੈਗੇ ਚਵਾਤੀ ਲਾਉਣ ਵਾਲੇ ਬੰਦੇ, ਜਿਸ ਤਰ੍ਹਾਂ ਉਹ ਧੋਬੀ ਦੀ ਗੱਲ ਆਉਂਦੀ ਨਾ ਕਿ ਸੀਤਾ ਜੀ ਆਏ ਵਾਪਸ ਤੇ ਚਵਾਤੀ ਲਾਈ, ਹੁਣ ਤਾਂ ਮਤਲਬ ਆਪਣੀ ਘਰ ਵਾਲੀ ਨੂੰ ਮਿਹਣਾ ਮਾਰਿਆ ਸੀਤਾ ਦਾ ਨਾਂ ਲੈ ਕੇ, ਠੀਕ ਹੈ। ਚਵਾਤੀ ਲਾਉਣ ਵਾਲੇ ਉਹ ਸੁਣਾਉਂਦਾ ਤਾਂ ਉਹ ਰਾਮ ਚੰਦਰ ਨੂੰ ਸੀਗਾ, ਕਹਿੰਦਾ ਆਪਣੀ ਘਰ ਵਾਲੀ ਨੂੰ ਸੀਗਾ। ਇਹ ਜਿਹੜੇ ਚਵਾਤੀ ਵਾਲੇ ਬੰਦੇ ਆ ਨਾ, ਇਹ ਸਾਡੇ ਸਮਾਜ ਦੇ ਵਿੱਚ ਵੱਧਦੇ ਜਾ ਰਹੇ ਨੇ, ਹੈ ਨਾ, ਪਰ ਇਹ ਗਲਤ ਗੱਲਾਂ ਨੇ। ਚਲੋ ਐਨੀਵੇ, ਅਸੀਂ ਅੱਗੇ ਗੱਲ ਤੋਰਦੇ ਹਾਂ ਤੇ ਬਹੁਤ ਸਾਰੇ ਸਤਿਕਾਰ ਸਰੋਤੇ ਸਾਡੇ ਨਾਲ।
ਇੱਕ ਮਿੰਟ ਹੋਰ ਵੀ ਇੱਕ ਗੱਲ ਕਰਨੀ ਆ,
ਹਾਂਜੀ,
ਜਿੱਥੇ ਐਪਰੀਸੀਏਸ਼ਨ ਕਰਨ ਦੀ ਗੱਲ ਬਣਦੀ ਆ ਨਾ, ਜਿੱਦਾਂ ਅਸੀਂ ਉਦਣ ਤੁਹਾਡੇ ਕੋਪ ਸਾਰਬਰ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸੀ, ਵਾਪਸ ਆ ਰਹੇ ਸੀ, ਦੋ ਤਿੰਨ ਗੱਲਾਂ ਤਾਂ ਤੁਸੀਂ ਧਰਮ ਬਾਰੇ ਕੀਤੀਆਂ, ਮੁਸਲਿਮ ਧਰਮ ਬਾਰੇ ਜਾਂ ਹੋਰ ਧਰਮਾਂ ਬਾਰੇ ਕੀਤੀਆਂ, ਉਹ ਤਾਂ ਅੱਜ ਨਹੀਂ ਕਰਾਂਗੇ, ਪੋਜ਼ਿਟਿਵ ਸੀਗੀਆਂ ਸਾਰੀਆਂ ਉਹ। ਤੇ ਤੁਸੀਂ ਪੰਮਾ ਦੁੰਮੇਵਾਲ ਬਾਰੇ ਗੱਲ ਕੀਤੀ ਸੀ ਕਿ ਉਹਨਾਂ ਨੂੰ ਤੁਸੀਂ ਕੋਪ ਸਾਰਬਰ ਬੁਲਾਇਆ ਸੀ, ਤੇ ਉਹਨਾਂ ਦੀ ਜਿਹੜੀ ਇੱਕ ਦਾਸਤਾਂ ਉਹਨਾਂ ਨਾਲ ਜੁੜੀ ਹੈ, ਅੱਜ ਮੈਂ ਗਾਣਾ ਵੈਸੇ ਉਹਨਾਂ ਦਾ ਸੁਣਿਆ, ਉਸ ਗਾਣੇ ਨੂੰ ਸੁਣ ਕੇ ਤੁਹਾਨੂੰ ਬਹੁਤ ਚੰਗਾ ਲੱਗਾ, ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਉਹਦੇ ਵਿੱਚ ਦੱਸੀਆਂ ਗਈਆਂ, ਪੋਜ਼ਿਟਿਵ ਗੱਲਾਂ ਦੱਸੀਆਂ ਗਈਆਂ। ਉਹਦੇ 'ਤੇ ਵੀ ਜਿਹੜੇ ਸਾਡੀਆਂ ਪਾਰਟੀਆਂ ਹੁੰਦੀਆਂ, ਵਿਆਹਾਂ 'ਚ ਫੰਕਸ਼ਨ ਹੁੰਦੇ, ਉਹ 'ਤੇ ਵੀ ਭੰਗੜਾ ਪਾਇਆ ਜਾ ਸਕਦਾ, ਚੰਗੀਆਂ ਗੱਲਾਂ 'ਤੇ ਵੀ ਭੰਗੜਾ ਪਾਇਆ ਜਾ ਸਕਦਾ। ਉਹ ਜਿਹੜਾ ਅੱਜ ਗਾਣਾ ਤੁਸੀਂ ਸੁਣਾਇਆ ਸੀ ਨਾ, ਇੱਕ ਵਾਰ ਫੇਰ ਦੁਬਾਰਾ ਸੁਣਾ ਦਿਓ ਕਿਸੇ ਹੋਰ ਦਿਨ, ਉਹ ਭੰਗੜੇ ਵਾਲਾ ਹੀ ਗਾਣਾ ਆ, ਲੇਕਿਨ ਉਹਦੇ ਵਿੱਚ ਜਿਹੜੀਆਂ ਗੱਲਾਂ ਆ ਉਹ ਬੜੀਆਂ ਵਡਮੁੱਲੀਆਂ ਆ, ਤੇ ਥੋੜਾ ਜਿਹਾ ਹੋਰ ਪੰਮਾ ਦੁੰਮੇ ਵਾਲੇ ਬਾਰੇ ਦੱਸੋ, ਉਹ ਜਿਹੜੀ ਤੁਹਾਡੇ ਨਾਲ ਸਟੋਰੀ ਵਾਪਰੀ ਸੀ, ਇੱਕ ਦਾਸਤਾਂ ਜੁੜੀ ਹੋਈ ਆ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਤੇ ਉਹ ਆਏ ਤੇ ਕੀ ਕੀ ਗੱਲਾਂ ਹੋਈਆਂ, ਉਹ ਮਾੜੀ ਜਿਹੀ ਸਟੋਰੀ ਉਹ
ਹਾਂ
ਸੁਣਾਇਓ ਥੋੜੀ ਜਿਹੀ।
ਉਹ ਮੈਂ ਫੇਰ ਸੁਣਾਵਾਂ, ਕਿਉਂਕਿ ਉਹ ਥੋੜੀ ਜਿਹੀ ਲੰਬੀ ਚੌੜੀ ਗੱਲਬਾਤ ਹੋ ਜਾਣੀ ਹੈ, ਉਹ ਇੱਕ ਵੱਖਰਾ
ਅੱਛਾ
ਟੌਪਿਕ ਬਣ ਜਾਣਾ, ਉਹ ਆਪਾਂ
ਅੱਛਾ
ਫੇਰ ਮਾਫੀ ਚਾਹੁੰਦੇ ਹਾਂ ਮੈਂ ਨਹੀਂ ਅੱਜ, ਕਿਉਂਕਿ ਮੈਂ ਸਾਰੇ ਇੱਕ ਸੰਦਰਭ ਦੇ ਵਿੱਚ ਗੱਲ ਕਰਾਂਗਾ, ਉਹ ਨਾ ਇੱਕ ਮਾਹੌਲ ਦੇ ਵਿੱਚ।
ਉਹ ਪੰਮਾ ਦੁਮੇਵਾਲ ਰਹਿੰਦੇ ਕਿੱਥੇ ਆ ਆਪਣੇ ਮੈਲਬਨ?
ਨਹੀਂ, ਉਹ ਪੰਮਾ ਦੁਮੇਵਾਲ ਨਹੀਂ ਸੀਗੇ, ਉਹ ਤਾਂ ਇੰਡੀਆ ਹੀ ਰਹਿੰਦੇ ਨੇ ਨਾ, ਤੇ ਪੰਮਾ
ਅੱਛਾ
ਦੁਮੇਵਾਲ।
ਅੱਛਾ
ਹਾਂ, ਚਲੋ ਆਪਾਂ ਪਹਿਲਾਂ ਨਾ ਸੁਨੇਹੇ ਲਈਏ, ਕਿਉਂਕਿ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਤੇ ਸਾਡੇ ਨਾਲ ਗੁਰਿੰਦਰ ਸਿੰਘ ਭਾਅ ਜੀ ਜੁੜ ਚੁੱਕੇ ਨੇ ਵਰਜੀਨੀਆ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਤਾਂ ਸਾਡੇ ਨਾਲ ਸੁਰਜੀਤ ਸੰਧੂ ਸ਼ੁਭ ਸਵੇਰ ਦਾ ਸੁਨੇਹਾ ਦੇ ਰਹੇ ਨੇ, ਮਹਿੰਦਰ ਸਿੰਘ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ, ਇਹ ਵੀ ਸਾਡੇ ਨਾਲ ਜੁੜਦੇ ਨੇ, ਬਹੁਤ ਬਹੁਤ ਧੰਨਵਾਦ, ਵਿਚਾਰ ਵੀ ਸ਼ੇਅਰ ਕਰਦੇ ਨੇ। ਤਾਂ ਕਾਲਜਾਂ ਦੀ ਗੱਲ ਚੱਲੀ ਸੀ, ਤਾਂ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਕਹਿੰਦੇ ਕਿ ਸਿੱਧੂ ਸਾਹਿਬ ਇੱਕ ਮੁੰਡਾ ਮੇਰੇ ਨਾਲ ਕੰਮ ਕਰਦਾ ਹੈ, ਇੱਕ ਦਿਨ ਕਾਲਜ ਜਾਂਦਾ ਹੈ, ਇੱਕ ਹੋਰ ਪੰਜਾਬੀ ਦਾ ਕਾਲਜ ਪਿਛਲੇ ਮਹੀਨੇ ਬੰਦ ਹੋ ਗਿਆ, ਸੋ ਕਾਲਜ ਬੰਦ ਹੋਣੇ ਹੀ ਹੈ। ਤਕਰੀਬਨ 144 ਕਾਲਜ ਆ ਜਿੱਥੇ ਤੱਕ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਪ੍ਰੈਸ ਰਿਲੀਜ਼, ਕਿ ਇੰਨੇ ਕਾਲਜ ਬੰਦ ਹੋਣ ਜਾ ਰਹੇ ਨੇ, ਅਤੇ ਉਹ ਕਦੋਂ ਹੋਣੇ ਆ, ਕਿੱਦਾਂ ਹੋਣੇ ਆ, ਇਹ ਹੁਣ 14 ਤਰੀਕ ਜਾਣੀ ਕਿ ਕੱਲ੍ਹ ਮੰਡੇ ਤੋਂ ਫਿਰ ਸ਼ੁਰੂ ਹੋਣਾ ਹੈ ਪ੍ਰਤੀਕਿਰਿਆ, ਕਿਉਂਕਿ ਪ੍ਰਤੀਕਿਰਿਆ ਨਹੀਂ ਪ੍ਰਕਿਰਿਆ, ਕਿਉਂਕਿ ਇੱਕ ਹੋਰ ਵੀ ਡਿਪਾਰਟਮੈਂਟ ਹੁਣ ਬਣ ਜਾ ਰਿਹਾ ART, ਰਿਵਿਊ ਟ੍ਰਿਬਿਊਨਲ, ਹੈ ਨਾ, ਇਮੀਗ੍ਰੇਸ਼ਨ ਦਾ ਪਹਿਲਾਂ MRTC, ਫਿਰ AATC, ਹੁਣ ART ਬਣ ਜਾ ਰਿਹਾ। ਅਤੇ ਜਿੰਨੀ ਕੁ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ, ਕੱਲ੍ਹ ਤੋਂ ਇਹ ਚੇਂਜਿਸ ਹੋ ਰਹੀਆਂ ਬਹੁਤ ਵੱਡੀਆਂ, ਅਤੇ ਇਹਦੇ ਵਿੱਚ ਕਲੀਨਅਪ ਜਿਹੜਾ ਤੁਹਾਨੂੰ ਦੱਸਿਆ ਸੀਗਾ ਕਿ ਇਹਨੂੰ ਫਾਸਟ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਿਉਂਕਿ ਵੀਜ਼ਾ ਲਾਈਨਸ ਬਹੁਤ ਲੰਬੀਆਂ ਲੰਬੀਆਂ ਲੱਗ ਚੁੱਕੀਆਂ ਨੇ ਵੀਜ਼ੇ ਲੈਣ। ਅਤੇ ਮੈਂ ਤਾਂ ਇਹੀ ਕਹਿੰਦਾ ਕਿ ਜਿਹੜੀ ਐਜੂਕੇਸ਼ਨ ਹੈ ਉਹਨੂੰ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਆਸਟ੍ਰੇਲੀਆ 'ਚ ਬਹੁਤ ਵੱਡੇ ਤੌਰ 'ਤੇ ਮਿਸਯੂਜ਼ ਹੋ ਰਿਹਾ ਹੈ, ਨੋਇੰਗਲੀ ਹੋ ਰਿਹਾ, ਅਤੇ ਫਿਰ ਜਦੋਂ ਇਹ ਇਟਸ ਵੈਰੀ ਬੈਡ। ਖੈਰ, ਗੁਰਸ਼ਰਨ ਚਾਹਲ ਵੀ ਸਾਡੇ ਨਾਲ ਜੁੜ ਚੁੱਕੇ ਨੇ, ਕੀ ਹਾਲ ਚਾਲ ਹੈ ਪਿਆਰਿਓ, ਇਹ ਵੀ ਬ੍ਰਿਸਬਨ ਤੋਂ ਸਾਡੇ ਨਾਲ ਸ਼ਾਮਿਲ ਹੁੰਦੇ ਨੇ। ਮਨਿੰਦਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ ਮਨਿੰਦਰ। ਸੁਖਦੇਵ ਭੰਗੂ ਭਾਅ ਜੀ, ਕੀ ਹਾਲ ਚਾਲ ਹੈ, ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਮੈਂ ਇਹਨਾਂ ਨੂੰ ਬਹੁਤ ਦੇਰ ਤੋਂ ਜਾਣਦਾ ਹਾਂ, ਇਹ ਕੈਲੀਵਿਲ ਰਹਿੰਦੇ ਹੁੰਦੇ ਸੀ, ਅਤੇ ਬੜੀਆਂ ਸਾਡੀਆਂ ਗੱਲਾਂ ਬਾਤਾਂ ਹੋਣੀਆਂ, ਮਿਲਣਾ, ਅਤੇ ਬੜੇ ਨੇਕ ਅਤੇ ਬੜੇ ਚੰਗੇ ਸੁਭਾਅ ਦੇ ਸਾਡੇ ਨਾਲ ਇਹ ਗੱਲਾਂ ਬਾਤਾਂ ਕਰਦੇ ਆ। KS ਕਾਲੋਂ, ਕੀ ਹਾਲ ਚਾਲ ਹੈ ਕਾਲੋਂ ਸਾਹਿਬ, ਠੀਕ ਠਾਕ ਹੋ? ਅਤੇ ਵਾਹ ਜੀ ਵਾਹ ਭਾਅ ਜੀ, ਸਾਡੇ ਨਾਲ ਸਾਡੇ ਫੁੱਫੜ ਜੀ ਜੁੜੇ ਨੇ ਇੰਗਲੈਂਡ ਤੋਂ, ਸਾਊਥ ਹਾਲ ਤੋਂ।
ਅੱਛਾ ਜੀ,
ਹਾਂ,
ਕੀ ਨਾਂ ਇਹਨਾਂ ਦਾ ਜੀ?
ਨਰਿੰਦਰ ਸਿੰਘ ਜੌਲ।
ਅੱਛਾ, ਜਿਹੜੀ ਘਟਨਾ ਹੋਈ ਸੀ ਇਹਨਾਂ ਨਾਲ, ਮਾੜੀ ਜਿਹੀ ਗੱਲ ਕਰ ਲੈਂਦੇ ਹਾਂ, ਜਿਹੜੀ ਤੁਸੀਂ ਉਹ ਲੇਡੀ ਵਾਲੀ ਘਟਨਾ ਹੋਈ ਸੀ ਨਾ, ਕੁੜੀ ਵਾਲੀ ਜਿਹੜੀ ਲੜਾਈ ਹੋਈ ਸੀ, ਉਹ ਲੇਡੀ ਮਾਰਗਰੇਟ ਰੋਡ ਦੇ ਜਿੱਥੇ ਪੁਰਾਣਾ ਪੱਬ ਹੁੰਦਾ ਸੀ ਉਹਦੇ ਸਾਹਮਣੇ ਹੋਈ ਸੀ, ਇਹਨਾਂ ਨੂੰ ਸ਼ਾਇਦ ਯਾਦ ਵੀ ਹੋਊ।
ਸਾਊਥ ਹਾਲ,
ਸਾਊਥ ਹਾਲ, ਹਾਂਜੀ,
ਸਾਊਥ ਹਾਲ ਤਾਂ ਗਾੜਾ ਫਿਰ ਪੰਜਾਬੀਆਂ ਦਾ, ਉਹ ਕਹਿੰਦੇ ਨੇ ਕਿ ਹੈਪੀ ਦੁਸਹਿਰਾ ਟੂ ਯੂ ਆਲ ਫਰੋਮ ਲੰਡਨ, ਅਤੇ ਹਾਂ, ਇਹ ਮੈਂ ਤੁਹਾਨੂੰ ਦੱਸਾਂ, ਹੀ ਸਾਡੇ ਸਾਰੇ ਫੁੱਫੜ ਬੜੇ ਸਤਿਕਾਰਤ ਨੇ, ਅਤੇ ਹੀ ਇਜ਼ ਵੈਰੀ ਜੋਲੀ ਮੈਨ, ਮਤਲਬ ਬਹੁਤ ਸ਼ੁਕਰ ਕਰਦੇ ਨੇ ਜਦ ਅਸੀਂ ਜਾਂਦੇ ਹਾਂ ਨਾ ਉੱਥੇ, ਅਤੇ ਚਲੋ ਸਾਡੇ ਭੂਆ ਜੀ ਵੀ ਬੜੇ ਗੁਰਸਿੱਖ ਨੇ ਨਾ, ਗੁਰਮੁਖ ਨੇ, ਅਤੇ ਇਹ ਇਹ ਫੁੱਫੜ ਜੀ ਹੁਣੀ ਸਾਡੇ ਨਾ, ਮਤਲਬ ਇਹ ਕਾਰਾਂ ਸਿਖਾਲਦੇ ਨੇ, ਇਹਨਾਂ ਦਾ ਡਰਾਈਵਿੰਗ ਸਕੂਲ ਹੈ, ਅਤੇ
ਇਹਨਾਂ ਨੇ ਇੱਕ ਗੱਲ ਜਰਾ ਪੁੱਛ ਲਓ, ਵੀ ਕਿੰਨੀ ਕਿੰਨੀ ਵਾਰੀ ਰੁੱਸੇ ਆ
ਰੁੱਸੇ ਨੀ, ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਕਿੰਨੀ ਵਾਰੀ ਫੁੱਫੜ ਫੀਲਿੰਗ ਲਈ ਹੈ।
ਹਾਂਜੀ ਹਾਂਜੀ, ਫੁੱਫੜ
ਫੀਲਿੰਗ ਲਈ ਹੈ, ਰੁੱਸਣ ਦਾ ਨੀ ਹੈਗਾ।
ਇੱਕ ਵਾਰੀ ਤਾਂ ਅਮਨਦੀਪ ਇੱਕ ਫੁੱਫੜ ਰੁੱਸ ਗਿਆ, ਉਹਨੂੰ ਜਿੱਦਾਂ ਤੁਹਾਡੇ ਵਰਗੇ ਪੱਤਰਕਾਰ ਸੀ, ਉਹ ਜਿਹੜੇ ਬੱਸ ਵਿੱਚ ਬਹਿ ਗਏ, ਹੁਣ ਮਨਾਮ ਨੂੰ ਲਿਆ ਨਾ, ਤੇ ਜਿਸ ਵੇਲੇ ਬੱਸ ਵਿੱਚ ਬਹਿ ਗਏ ਤੁਹਾਡੇ ਵਰਗੇ ਜਿੱਦਾਂ ਹਰਮਨ ਰੇਡੀਓ ਦੇ ਸੰਚਾਲਕ ਹੋਣ, ਤੇ ਉਹ ਪੁੱਛਣ ਲੱਗੇ ਫੁੱਫੜ ਜੀ ਵੀ ਜਿਸ ਵੇਲੇ ਰੁੱਸੇ ਹੋਏ ਸੀ ਵੀ ਕਿੱਦਾਂ ਮਹਿਸੂਸ ਕਰ ਰਹੇ ਸੀ?
ਅੱਛਾ,
ਉਹ ਕਹਿੰਦਾ ਬਈ ਬਈ ਮਾਨੋ ਤਾਂ ਮੈਨੂੰ ਤਾਂ ਇਹੀ ਡਰ ਲੱਗੀ ਜਾਂਦਾ ਕਿਤੇ ਛੱਡੇ ਨਾ
ਛੱਡੇ ਨਾ। ਉਹੀ ਕਿਤੇ ਸੱਚੀ ਸੱਚੀ ਸੱਪ ਨਾ ਨਿਕਲ ਆਵੇ,
ਸੱਚੀ ਸੱਪ ਨਾ ਨਿਕਲ ਆਵੇ।
ਫੁੱਫੜ ਜੀ ਗੁੱਸਾ ਨਾ ਕਰਿਓ, ਤੇ ਮੈਂ ਵੀ ਹੁਣ ਕਿਤੇ ਉੱਧਰ ਸਾਡਾ ਸਾਡਾ ਫੁੱਫੜ ਦਾ ਨਾ ਫੁੱਫੜ ਫੀਲਿੰਗ ਲੈ ਜਾਵੇ, ਮੁੜ ਕੇ ਸੁਨੇਹੇ ਹੀ ਬੰਦ ਕਰ ਦੇਣ। ਖੈਰ, ਅਮਨ ਸਿੱਧੂ, ਅਮਨ ਕੰਗ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਛੋਟੀ ਭੈਣੇ, ਠੀਕ ਠਾਕ? ਤੇ ਕਰਨੈਲ ਸਿੰਘ ਇਬਨ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ। ਸਤਿ ਸ਼੍ਰੀ ਅਕਾਲ ਜੀ, ਨਵੀਂ ਪੱਡਾ ਜੀ ਪੈਸਟ ਕੰਟਰੋਲ ਵਾਲੇ, ਕੀ ਹਾਲ ਚਾਲ ਹੈ ਜੀ? ਕਹਿੰਦੇ ਹੈਡਿੰਗ ਟੂ ਰੌਕਹੈਂਪਟਨ, ਹੋਪਫੁਲੀ ਸੀ ਯੂ ਡੇ ਆਫਟਰ ਟੁਮਾਰੋ ਐਟਕੋਫ ਸਾਹਿਬ ਜੀ ਆਇਆਂ ਨੂੰ ਵੈਲਕਮ ਐਨੀ ਟਾਈਮ, ਅਤੇ ਦੱਸਿਓ ਜ਼ਰੂਰ। ਅਤੇ ਇਹ ਵੀ ਕਾਫੀ ਵਧੀਆ ਕੰਮ ਕਰ ਰਹੇ ਨੇ। ਅਤੇ ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਨੇ ਮੈਲਬਨ ਤੋਂ, ਕੀ ਹਾਲ ਚਾਲ ਹੈ ਪਿਆਰੇ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ। ਪਰਮਜੀਤ ਸਿੰਘ ਰੀਹਲ ਬ੍ਰਿਸਬਨ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਹੋ। ਅਤੇ ਪੁੱਪੜ ਜੀ ਦਾ ਆ ਗਿਆ ਮੈਸੇਜ,
ਅੱਛਾ ਜੀ,
ਕਹਿੰਦੇ ਨੋਟ ਵੰਸ, ਕਹਿੰਦੇ ਮੈਂ ਨਹੀਂ ਕਦੇ ਕਹਿੰਦਾ ਇੱਦਾਂ ਫੁੱਫੜ ਫੀਲਿੰਗ ਲਈ, ਕਹਿੰਦਾ ਆਈ ਐਮ ਗੁੱਡ ਪਰਸਨ ਐਟ ਹਾਰਟ। ਮੈਂ ਤੁਹਾਨੂੰ ਦੱਸਿਆ ਸੀ ਨਾ ਸਾਡੇ ਇਹ ਫੁੱਫੜ ਜਿਹੜੇ ਨੇ, ਸਾਡੇ ਸਾਰੇ ਹੀ ਫੁੱਫੜ ਬੜੇ ਮਤਲਬ ਨਾਈਸ। ਸਾਡੇ ਇੰਗਲੈਂਡ ਦੇ ਵਿੱਚ ਜੀਤ ਫੁੱਫੜ ਹੁੰਦੇ ਸੀ, ਹੁਣ ਤਾਂ ਚਲੋ ਅਕਾਲ ਚਲਾਣਾ ਕਰ ਗਏ, ਅਤੇ ਮਤਲਬ ਇਜ਼ ਅ ਜੈਂਟਲਮੈਨ, ਮਤਲਬ ਮੈਂ ਅਕਸਰ ਉਹਨਾਂ ਨੂੰ ਮਿਸ ਕਰਦਾ ਕਿਉਂਕਿ ਇੰਡੀਆ ਵੀ ਕਾਫੀ ਰਹਿੰਦੇ ਹੁੰਦੇ ਸੀਗੇ, ਅਤੇ ਬਹੁਤ ਬਹੁਤ ਨਾਈਸ ਸਾਰੇ ਸਾਡੇ ਫੁੱਫੜ, ਬਹੁਤ ਵਧੀਆ ਮਤਲਬ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ, ਪਰਿਵਾਰ ਨੇ ਸਾਡੀ, ਮਿਲਣੀ ਵਰਤਣੀ ਨੇ। ਇਹ ਅਸਲ 'ਚ ਮੇਰੇ ਰੀਅਲ ਫੁੱਫੜ ਨਹੀਂ ਹੈਗੇ, ਮੈਂ ਤੁਹਾਨੂੰ ਦੱਸਦਾ, ਸਾਡੇ ਜਿੱਦਾਂ ਡੈਡੀ ਹੁਣਾਂ ਦੇ ਭੂਆ ਦੇ ਗਾਂ ਰਿਸ਼ਤੇ 'ਚ, ਪਰ ਅਸੀਂ ਸਾਡਾ ਫੁੱਫੜ ਹੈ ਨਹੀਂ, ਪਰ ਸਾਡੀ ਇਹਨਾਂ ਨਾਲ ਸਾਂਝ ਬਹੁਤ ਹੈ ਸਾਡੇ ਪਰਿਵਾਰ ਦੇ,
ਸ਼ਰੀਕੇ 'ਚੋਂ ਹੈ, ਸ਼ਰੀਕੇ 'ਚੋਂ
ਹਾਂ ਗਾਂ, ਨਹੀਂ ਨਹੀਂ ਮਤਲਬ ਸਾਡੇ ਦਾ ਰੀਅਲ ਨਾਲੋਂ ਵੀ ਜ਼ਿਆਦਾ ਵਧੀਆ ਹੈ ਰਿਲੇਸ਼ਨ।
ਠੀਕ
ਮਨਦੀਪ ਸੰਧਾ ਜੀ, ਭਾਜੀ ਸਤਿ ਸ਼੍ਰੀ ਅਕਾਲ।
ਇਹ ਗੱਡੀ ਸਿਖਾਲਦੇ ਆ ਜਿੱਦਾਂ ਇਹ ਟ੍ਰੇਨਿੰਗ ਦਿੰਦੇ ਆ, ਤੁਸੀਂ ਫਿਰ ਦੱਸਿਆ ਨਹੀਂ, ਮੈਂ ਇਹਨਾਂ ਦੇ ਇਹਨਾਂ ਨੂੰ ਮਿਲਿਆ ਆਉਣਾ ਸੀ, ਨਾਲ ਗੱਡੀ 'ਚ ਘੁੰਮ ਲੈਣਾ, ਸਾਊਥ ਵੱਲ ਥੋੜ੍ਹਾ ਹੋਰ ਘੁੰਮ ਲੈਂਦੇ, ਅੱਗੇ ਇੱਥੋਂ ਸੀ ਇੱਕ ਵਾਰੀ ਤੁਹਾਡੇ ਚਾਚਾ ਜੀ ਮੈਨੂੰ ਦੂਰ ਦੂਰ ਤੱਕ ਲੈ ਕੇ ਗਏ,
ਤਾਇਆ ਜੀ,
ਤਾਇਆ ਜੀ, ਹਾਂਜੀ ਮੈਨੂੰ ਯਾਦ ਆ, ਉਹ
ਤੁਹਾਨੂੰ
ਅੱਜ 5-6 ਸਾਲ ਪਹਿਲਾਂ
ਪੰਜਾਬ ਰੇਡੀਓ ਵੀ ਲੈ ਕੇ ਗਏ ਸੀ ਤੁਹਾਨੂੰ,
ਹਾਂਜੀ ਪੰਜਾਬ ਰੇਡੀਓ ਵੀ ਲੈ ਕੇ ਗਏ ਸੀ, ਇਸ ਵਾਰੀ ਵੀ ਇਹ ਪੰਜਾਬ ਰੇਡੀਓ ਤਾਂ ਨਹੀਂ ਗਏ, ਲੇਕਿਨ ਪੰਜਾਬ ਰੇਡੀਓ ਦੀ ਬਿਲਡਿੰਗ ਉਹਦੀਆਂ ਅਸੀਂ ਫੋਟੋਆਂ ਖਿੱਚ ਕੇ ਲਿਆਂਦੇ, ਮੇਰੇ ਮੁੰਡੇ ਨੇ ਵੀ, ਉਹਨੂੰ ਪਤਾ ਵੀ ਡੈਡੀ ਨੂੰ ਰੇਡੀਓ ਦਾ ਬਹੁਤ ਸ਼ੌਕੀਨ ਆ, ਉਹਦੇ ਘੁੰਮਣ ਫਿਰਨ ਗਿਆ ਹੋਊਗਾ ਕਿਤੇ, ਤਾਂ ਮੈਨੂੰ ਪੰਜਾਬ ਰੇਡੀਓ ਦੀ ਬਿਲਡਿੰਗ ਦੀ ਫੋਟੋ ਖਿੱਚ ਕੇ ਭੇਜ ਦਿੱਤੀ, ਕਮਾਲ ਹੋ ਗਈ।
ਠੀਕ ਹੈ, ਮਨਦੀਪ ਸੰਧਾ ਭਾਅ ਜੀ ਵੀ ਸਾਡੇ ਨਾਲ ਜੁੜਦੇ ਨੇ, ਇਹਨਾਂ ਦਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਸਾਰੇ ਹੀ ਜਿੰਨੇ ਵੀ ਸਾਡੇ ਸਤਿਕਾਰ ਸਰੋਤੇ ਨੇ। ਅਤੇ ਗੁਰਪ੍ਰੀਤ ਗਿੱਲ ਹੋਣਾ ਨੇ ਵੀ ਪ੍ਰੋਗਰਾਮ ਦੇ ਵਿੱਚ ਫੋਟੋ ਭੇਜੀ ਸੀ, ਇਹ ਫੋਟੋ ਨਾ ਅਸਲ ਦੇ ਵਿੱਚ ਮੈਂ ਛੇਤੀ ਸ਼ੇਅਰ ਕਰਾਂਗਾ, ਇਹ ਕਮੇਟੀ ਦੀ ਹੈ ਜੀ, 1995 ਦੀ ਹੈ, ਐਨੂਅਲ ਗੇਮਸ 98 ਦੀ ਨਹੀਂ ਹੈਗੀ, ਗਲਤ ਲਿਖਿਆ ਹੋਇਆ ਜੀ, 95 ਦੀ ਹੈ ਇਹ, ਮੈਂ ਇੱਥੇ ਹੀ ਸੀਗਾ ਉਦੋਂ, ਮੇਰੀਆਂ ਪਹਿਲੀਆਂ ਆਸਟ੍ਰੇਲੀਅਨ ਸਿੱਖ ਗੇਮਸ ਸੀਗੀਆਂ ਬਲਗੁਲਗੇ ਦੇ ਵਿੱਚ 1995 'ਚ, ਹਾਂਜੀ ਅਪ੍ਰੈਲ 'ਚ ਹੋਈਆਂ ਸੀ, ਅਤੇ ਉਹ ਮੈਂ ਚੰਗੀ ਤਰ੍ਹਾਂ ਜਾਣਦਾ, ਡਾਕਟਰ ਮੋਰ ਜਿਹੜੇ ਨੇ ਉਹ ਪ੍ਰੈਸੀਡੈਂਟ ਸੀ ਉਦੋਂ, ਇਹ ਫੋਟੋ ਉਦੋਂ ਦੀ ਹੈ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਹੈ, ਅਤੇ ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਭਾਅ ਜੀ, ਅਸੀਂ ਥੋੜ੍ਹਾ ਜਿਹਾ ਮੌਸਮ ਦੇ ਬਾਰੇ ਵੀ ਦੱਸ ਦਈਏ ਕਿ ਅੱਜ ਬੱਦਲਵਾਈ ਆ, ਮੀਂਹ ਜਿਹੜਾ ਆ ਉਹ ਪੈ ਕੇ ਹਟਿਆ 16.1 ਡਿਗਰੀ ਆ, ਅਤੇ ਸਿਡਨੀ ਦਾ ਵੈਦਰ ਕੀ ਚੱਲ ਰਿਹਾ, ਮੀਂਹ ਪੈ ਰਹੇ ਨੇ, ਝੜੀ ਲੱਗੀ ਹੋਈ ਆ?
ਅਮਨਦੀਪ ਲੱਗਦਾ ਹੈ ਜਿੱਦਾਂ ਬਾਰੀ ਦੇ ਵਿੱਚੋਂ ਲੱਗਦਾ ਹੈ ਕਿ ਬੱਦਲ ਹੋਏ ਹੋਏ ਹੋਣਗੇ, ਤੇ ਰਾਤੀ ਥੋੜਾ ਥੋੜਾ ਮੀਂਹ, ਪਰਸੋਂ ਰਾਤੀ ਤਾਂ ਮੀਂਹ ਪਿਆ ਸੀਗਾ, ਜਿੱਦਾਂ ਜਿਸ ਵੇਲੇ ਅਸੀਂ ਸਵੇਰੇ ਉੱਠੇ ਆ ਨਾ ਨੀਂਦ ਤੋਂ, ਤੇ ਬਾਹਰ ਬਾਰਿਸ਼ ਹੋ ਰਹੀ ਸੀ, ਕੱਲ ਵੀ ਬੱਦਲਵਾਈ ਹੋਈ ਹੋ ਸੀ ਸਿਡਨੀ ਦੇ ਵਿੱਚ, ਅੱਜ ਵੀ ਮੈਨੂੰ ਉਮੀਦ ਆ ਕਿ ਬੱਦਲਵਾਈ ਹੀ ਹੋਊਗੀ, ਤੇ ਸਿਡਨੀ ਦੇ ਵਿੱਚ ਵੀ ਸਿੱਲਾ ਸਿੱਲਾ ਮੌਸਮ ਹੋਣ ਦੀ ਕਾਫੀ ਸੰਭਾਵਨਾ ਹੈਗੀ ਆ। ਜਿੱਦਾਂ ਹੁਣ ਅਸੀਂ ਤੁਹਾਡੇ ਕੋਪਸ ਹਾਰਬਰ ਜਿੰਨੇ ਵੀ ਦਿਨ ਰਹੇ ਹਾਂ, 3-4 ਦਿਨ ਰਹੇ ਹਾਂ, ਉਦੋਂ ਤਾਂ ਕਾਫੀ ਗਰਮੀ ਮਹਿਸੂਸ ਉੱਤੇ ਕੀਤੀ ਗਈ, ਤੇ ਧੁੱਪ ਵੀ ਬੜੀ ਲੱਗਦੀ ਸੀ, ਰਾਤ ਨੂੰ ਬੜਾ ਹਨੇਰਾ ਦੇਖਣ ਨੂੰ, ਜਿਸ ਵੇਲੇ ਬੱਦਲ ਨਾ ਹੋਣ ਨਾ, ਅਸਮਾਨ ਨੀਲਾ ਹੋਵੇ, ਉਦਣ ਜਿਹੜੀ ਰਾਤ ਹੈ ਉਹ ਜ਼ਿਆਦਾ ਕਾਲੀ ਹੁੰਦੀ ਆ, ਤੇ ਇੱਦਾਂ ਦਾ ਕਾਲੀਆਂ ਰਾਤਾਂ ਵੀ ਦੇਖੀਆਂ ਤੁਹਾਡੇ, ਉਦਣ ਬਹੁਤ ਮਸ਼ਹੂਰ, ਅਸੀਂ ਇੱਕ ਵਾਰੀ 1960ਵਿਆਂ ਵਿੱਚ ਚਲੇ ਗਏ, ਜਿੱਦਾਂ ਪਿੰਡ ਹੁੰਦੇ ਸੀ ਨਾ, ਕੋਈ ਕੋਈ ਦੀਵਾ ਜਗਦਾ ਦੀਦਾ ਹੁੰਦਾ ਸੀ, ਉਹ ਵੀ ਨਹੀਂ ਹੁੰਦਾ ਸੀ, ਹੱਥ ਨੂੰ ਹੱਥ ਨਹੀਂ ਦਿਖਾਈ ਦਿੰਦਾ ਹੁੰਦਾ ਸੀ, ਇੱਦਾਂ ਦੀ ਫੀਲਿੰਗ ਵੀ ਤੁਹਾਡੇ ਸ਼ਹਿਰ ਵਿੱਚੋਂ ਜਾਂ ਤੁਹਾਡੇ ਪਿੰਡ ਵਿੱਚੋਂ ਲੈ ਕੇ ਆਏ ਸੀ। ਅਮਨਦੀਪ ਇੱਕ ਹੋਰ ਗੱਲ ਆ, ਇੱਥੇ 28 ਸਾਲ ਹੋ ਗਏ ਸਾਨੂੰ ਸਕੂਲਾਂ ਵਿੱਚ ਪੜ੍ਹਾਉਂਦਿਆਂ ਨੂੰ, ਤੇ 15 ਸਾਲ ਇੰਡੀਆ ਵਿੱਚ ਹੋਏ, 4 ਐਤਵਾਰ ਅਜਿਹੇ ਹੁੰਦੇ ਆ ਜਿਹੜੇ ਕਿ ਖਤਰਨਾਕ ਜਿਹੇ ਲੱਗਦੇ ਆ, ਐਤਵਾਰ ਤੋਂ ਬਾਅਦ ਹੀ ਖੁੱਲਦਾ ਹੁੰਦਾ, ਕਈ ਵਾਰੀ ਕਈ ਵਾਰ ਸੋਮਵਾਰ ਤੋਂ ਬਾਅਦ ਵੀ ਖੁੱਲਦਾ ਹੁੰਦਾ ਜਦੋਂ ਜੇ ਉਦਣ ਦੀ ਛੁੱਟੀ ਹੋਵੇ ਤਾਂ। ਅਮਨਦੀਪ ਇੱਥੇ ਇੱਕ ਹੋਰ ਗੱਲ ਕਰਨੀ ਬਣਦੀ ਹੈ, ਜਿੱਦਾਂ ਤੁਸੀਂ ਦੱਸਿਆ ਹੈ ਕਿ ਕਈ ਪ੍ਰਾਈਵੇਟ ਕਾਲਜ, ਕਈ ਪ੍ਰਾਈਵੇਟ ਇੰਸਟੀਟਿਊਸ਼ਨਸ ਬੰਦ ਹੋ ਰਹੀਆਂ ਆ, ਆਸਟ੍ਰੇਲੀਆ ਦੇ ਵਿੱਚ, ਜਿੱਥੇ ਕਿ ਫੋਰਨਰ ਜਿਹੜੇ ਆ ਸਾਡੇ ਪੜ੍ਹਨ ਆਉਂਦੇ ਆ ਲੋਕ। ਮੈਂ ਇੱਥੇ ਇੱਕ ਹੋਰ ਸਲਾਹ ਦੇਣੀ ਚਾਹਨਾ ਆ ਆਪਣੇ ਜਿਹੜੇ ਸਾਡੇ ਸਟੂਡੈਂਟ ਵੀਰ ਆ, ਸਾਡੇ ਸਟੂਡੈਂਟ ਹੈਗੇ ਆ
ਬੱਚੇ ਬੱਚੇ
ਇੰਡੀਆ 'ਚ
ਕਿਹਾ ਕਰੋ
ਰਹਿੰਦੇ ਆ, ਬੱਚੇ, ਹਾਂਜੀ
ਹੁਣ ਤੁਸੀਂ
ਬੱਚੇ,
ਹੁਣ ਹੁਣ
ਵੀਰ
ਤੁਹਾਡੀ
ਵੀਰ ਨੇ
ਤੁਹਾਡੀ ਉਮਰ ਦਾ ਕੋਈ ਨਹੀਂ ਪੜ੍ਹਦਾ ਭਾਜੀ,
ਪੜਾਣੋ ਵੀ ਹਟਣ ਵਾਲੇ ਆ, ਤੁਸੀਂ ਕਹਿੰਦੇ ਪੜ੍ਹਦਾ
ਹੁਣ
ਆ,
ਤਾਂ ਤੁਹਾਡੀ ਉਮਰ ਦੇ ਪੜਾਣੋ ਹਟਣ ਵਾਲੇ ਆ,
ਤੁਸੀਂ ਪੜ੍ਹਨ ਦੀ ਗੱਲ ਕਰਦੇ ਆ।
ਨਹੀਂ ਨਹੀਂ
ਅੱਛਾ
ਬੱਚੇ
ਅਮਦੀਪ, ਇੱਕ ਇੱਥੇ ਨਾ ਇੰਨੇ ਵਧੀਆ ਸਕੂਲ ਆ ਜਿਹੜੇ ਗਵਰਨਮੈਂਟ ਸਕੂਲ ਆ, ਜਾਂ ਜਿਹੜੀ ਈਵਨ ਦਾ ਪ੍ਰਾਈ, ਇੱਥੇ ਤਿੰਨ ਟੀਅਰਸ ਆਫ ਐਜੂਕੇਸ਼ਨ ਸਿਸਟਮ ਆ ਨਿਊ ਸਾਊਥ ਵੇਲ ਦੇ ਵਿੱਚ, ਤਿੰਨ ਤਰ੍ਹਾਂ ਦੇ ਸਕੂਲ ਆ। ਇੱਕ ਕੈਥਲਿਕ ਸਕੂਲ ਆ ਜਿਹੜੇ ਕੈਥਲਿਕ ਕਮਿਊਨਿਟੀ ਦਾ ਦੁਆਰਾ ਚਲਾਏ ਜਾਂਦੇ ਗਵਰਨਮੈਂਟ ਏਡਿਡ ਸਕੂਲ ਹੁੰਦੇ ਆ, ਇੱਕ ਪ੍ਰਾਈਵੇਟ ਏਡਿਡ ਸਕੂਲ ਹੁੰਦੇ ਆ, ਤੇ ਇੱਕ ਗਵਰਨਮੈਂਟ ਸਿਸਟਮ ਆ। ਹੁਣ ਜਿਹੜੇ ਲੋਕਾਂ ਦਾ ਰੁਝਾਨ ਮੇਰੇ ਖਿਆਲ ਦੇ ਵਿੱਚ ਨਿਊ ਸਾਊਥ ਵੇਲ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਸਕੂਲ ਜਿਹੜੇ ਗਵਰਨਮੈਂਟ ਸਕੂਲ ਆ ਉਹਨਾਂ ਵਿੱਚ ਪੜ੍ਹਾਉਣ ਦਾ ਜ਼ਿਆਦਾ ਆ, ਕਿ ਗਵਰਨਮੈਂਟ ਸਕੂਲ ਦੇ ਵਿੱਚ ਬਹੁਤ ਕੁਆਲੀਫਾਈਡ ਟੀਚਰ ਹੁੰਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਫੈਸਿਲਿਟੀਆਂ ਉਹ ਵੀ ਜ਼ਿਆਦਾ ਹੁੰਦੀਆਂ, ਤੇ ਉੱਥੇ ਖਰਚਾ ਵੀ ਘੱਟ ਹੁੰਦਾ। ਹੁਣ ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਸਾਡੇ ਇੰਡੀਆ ਤੋਂ ਲੋਕ ਆਉਂਦੇ ਆ ਜਾਂ ਨਹੀਂ ਆਪਣੇ ਬੱਚੇ ਆਉਂਦੇ ਆ, ਉਹ ਇੱਥੇ ਜਿਹੜੇ ਟੇਫ ਕਾਲਜਿਸ ਆ ਉਹਨਾਂ ਵਿੱਚ ਐਡਮਿਸ਼ਨ ਉਹਨਾਂ ਨੂੰ ਲੈਣਾ ਚਾਹੀਦਾ, ਚੰਗੇ ਚੰਗੇ ਕੋਰਸਿਸ ਆ ਇੱਥੇ ਸਕੂਲਾਂ ਦੇ ਵਿੱਚ, ਜੇ ਉਹ ਪੜ੍ਹਨਾ ਚਾਹੁੰਦੇ ਤਾਂ ਇੱਥੇ ਸਕੂਲਾਂ ਦੇ ਵਿੱਚ ਵੀ ਐਡਮਿਸ਼ਨ ਮਿਲਦਾ, ਆਉਂਦੇ ਵੀ ਆ ਲੋਕ, ਉੱਥੇ ਆਉਣੇ ਚਾਹੀਦੇ। ਜਿਹੜੀਆਂ ਪ੍ਰਾਈਵੇਟ ਛੋਟੀ ਛੋਟੀਆਂ ਇੰਸਟੀਟਿਊਸ਼ਨਸ ਆ, ਈਵਨ ਜਿਹੜੇ ਪ੍ਰਾਈਵੇਟ ਕਾਲਜ ਕਈ ਖੋਲ੍ਹਦੇ ਆ, ਕਮਿਊਨਿਟੀਆਂ ਦੇ ਕਾਲਜ ਖੋਲ੍ਹੇ ਜਾਂਦੇ ਆ, ਉਹਨਾਂ ਵਿੱਚ ਵੀ ਅਮਨ ਦੀ ਪੜ੍ਹਾਈ ਤਾਂ ਸਾਰਾ ਸਿਲੇਬਸ ਉਹੀ ਹੁੰਦਾ,
ਉਹੀ ਹੁੰਦਾ,
ਸਾਰੇ ਪ੍ਰੋਗਰਾਮ ਸਾਰੇ ਉਹੀ ਹੁੰਦੇ ਆ, ਸਾਰੇ ਗਵਰਨਮੈਂਟ ਜਾਂ ਉਹਨਾਂ ਨੂੰ ਇੰਸਟਰਕਸ਼ਨ ਫੋਲੋ ਕਰਨੀਆਂ ਪੈਂਦੀਆਂ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਐਕਸਟਰਾ ਚੀਜ਼ ਉੱਥੇ ਕੀ ਹੁੰਦੀ ਆ, ਜਿਹੜੇ ਕਈ ਕਈ
ਮੈਂ ਤੁਹਾਨੂੰ
ਕਮਿਊਨਿਟੀ ਦੇ।
ਮੈਂ ਕਾਫੀ ਕੁਛ ਇਹਨਾਂ ਦੇ ਵਿੱਚ ਰਿਹਾ ਆ, ਦੇਖਿਆ ਸਾਰਾ ਕੁਛ। ਸਾਡੇ ਕੋਲ ਨਿਊ ਸਾਊਥ ਵੇਲ ਸਟੇਫ ਦੀ ਰੀਪ੍ਰਜੈਂਟੇਸ਼ਨ ਵੀ ਕਾਫੀ ਦੇਰ ਰਹੀ, ਅਸੀਂ ਮੇਰੀ ਵਾਈਫ ਤੇ ਅਸੀਂ ਕਾਉਂਸਲਿੰਗ ਵੀ ਕਰਦੇ ਰਹੇ ਬੱਚਿਆਂ ਦੀ, ਕਾਉਂਸਲਿੰਗ ਦੀ ਉਹਨਾਂ ਦੀ ਹੈਲਪ ਵੀ ਕਰਦੇ ਰਹੇ ਹਾਂ, ਅਤੇ ਸਕੂਲਸ ਦੇ ਵੀ ਸਾਡੇ ਕੋਲ ਸੀਗੀ ਰੀਪ੍ਰਜੈਂਟੇਸ਼ਨ। ਅਤੇ ਅਸਲ ਦੇ ਵਿੱਚ ਕੀ ਹੈ ਕਿ ਅਸੀਂ ਉਹਨਾਂ ਨੂੰ ਉਦੋਂ ਇਹੀ ਕਹਿ ਰਹੇ ਸੀਗੇ ਕਿ ਇੰਨਾ ਵੱਡਾ ਇਨਫਰਾਸਟ੍ਰਕਚਰ ਟੇਫ ਦਾ ਹੈਗਾ ਆ ਨਿਊ ਸਾਊਥ ਵੇਲਸ ਦੇ ਵਿੱਚ ਜਾਂ ਬਾਕੀ ਸਟੇਟਾਂ 'ਚ ਵੀ, ਸਕੂਲਾਂ ਦਾ ਆ, ਤੇ
ਸਕੂਲਾਂ ਦੇ ਵਿੱਚ ਵੀ, ਸਕੂਲਾਂ ਦੇ ਵਿੱਚ ਵੀ ਜਿਹੜੇ ਟੈਕਨੀਕਲ ਸਬਜੈਕਟ ਆ ਜਿੱਦਾਂ ਕਾਰਪੈਂਟਰੀ ਆ, ਕੰਸਟਰਕਸ਼ਨਸ ਆ, ਕੰਪਿਊਟਰ ਆ, ਹੋਰ ਵੀ ਜਿੰਨੇ ਵੀ ਪ੍ਰੋਫੈਸ਼ਨਲ ਕੋਰਸਿਸ ਆ ਸਕੂਲਾਂ ਦੇ ਵਿੱਚ ਵੀ ਆ, ਔਰ ਬਹੁਤ ਵਧੀਆ ਤਰੀਕੇ ਦੇ ਨਾਲ ਅਮਨਦੀਪ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਆ ਇੱਥੇ ਟੇਪ ਕਾਲਜ ਦੇ ਵਿੱਚ ਵੀ। ਮੈਂ ਤਾਂ ਇਹੀ ਰਿਕਮੈਂਡ ਕਰੂੰਗਾ ਜਿਹੜੇ ਹਿੰਦੁਸਤਾਨ ਤੋਂ, ਭਾਰਤ ਤੋਂ, ਪੰਜਾਬ ਤੋਂ ਸਾਡੇ ਵਿਦਿਆਰਥੀ ਸਾਡੇ ਬੱਚੇ ਆਉਂਦੇ ਆ, ਕਿ ਤੁਹਾਨੂੰ ਗਵਰਨਮੈਂਟ ਸਿਸਟਮ ਵਿੱਚ ਜਾਣਾ ਚਾਹੀਦਾ ਅਤੇ ਉਹਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਜਿੰਨਾ ਵੀ ਇਨਫਰਾਸਟ੍ਰਕਚਰ ਤੁਹਾਡੇ ਕੋਲ ਹੈਗਾ ਆ।
ਉਹ ਜਿਹੜੀ ਗੱਲ ਇਸ ਤਰ੍ਹਾਂ ਚੱਲ ਰਹੀ ਸੀਗੀ ਕਿ ਬੱਚੇ ਇੱਥੇ ਮਤਲਬ ਦੂਜੀ ਤੀਜੀ ਚੌਥੀ 'ਤੇ ਵੀ ਆ ਸਕਦੇ ਨੇ,
ਕਿਸੇ ਵੀ ਕਲਾਸ 'ਚ ਆ ਸਕਦੇ,
ਕਿਸੇ ਵੀ ਕਲਾਸ 'ਚ, ਮਤਲਬ ਉਹ ਪਹਿਲੀ ਕਲਾਸ ਤੋਂ ਵੀ ਪੜ੍ਹ ਸਕਦੇ ਨੇ। ਉਦੋਂ ਤਾਂ ਅੱਜ ਤੋਂ 4-5 ਸਾਲ ਪਹਿਲਾਂ ਤਾਂ $8,000-9,000 ਫੀਸ ਹੁੰਦੀ ਸੀ ਬੱਚੇ ਦੀ, 5,000 ਤੋਂ ਸ਼ੁਰੂ ਹੁੰਦੀ ਸੀ, ਅਤੇ ਦਸਵੀਂ ਦੇ ਦੀ ਮਤਲਬ $95-100 ਫੀਸ ਹੁੰਦੀ ਸੀ, ਨਾਲ ਇੱਕ ਪੇਰੈਂਟ ਵੀ ਆ ਜਾਂਦਾ ਸੀਗਾ।
ਹਾਂਜੀ,
ਪਰ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਕਸੂਰ ਮੈਂ ਮੰਨਦਾ ਹਾਂ ਕਿ ਜਿਹੜੀਆਂ ਇਹ ਔਰਗਨਾਈਜੇਸ਼ਨਸ ਆ, ਗਵਰਨਮੈਂਟ ਫੰਡਡ ਔਰਗਨਾਈਜੇਸ਼ਨ ਹੈ, ਇਹ ਚਾਹੁੰਦੀਆਂ ਨਹੀਂ, ਇਹ ਚਾਹੁੰਦੀਆਂ ਨਹੀਂ ਹੈਗੀਆਂ। ਮੈਂ ਸਾਰਾ ਕੁਛ ਇਹਨਾਂ ਦੇ ਅੰਦਰੋਂ ਕਰਕੇ ਦੇਖਿਆ, ਇੰਡੀਆ ਵੀ ਇਹਨਾਂ ਨੇ ਬੰਦਾ ਬਿਠਾ ਲਿਆ, ਇਹ ਚਾਹੁੰਦੇ ਹੀ ਨਹੀਂ ਕਿ ਸਾਡੇ ਕਾਲਜ ਆਉਣ ਅਤੇ ਸਾਨੂੰ ਪੜ੍ਹਾਉਣਾ ਪਵੇ, ਕੰਮ ਵਧਾਉਣਾ ਪਵੇ, ਇੱਦਾਂ ਉਹ ਜਿੱਥੇ ਬੈਠੇ ਨੇ ਉੱਥੇ ਹੀ ਇਹ ਰਹਿਣਾ ਚਾਹੁੰਦੇ ਨੇ। ਇਹ ਪ੍ਰੋਬਲਮ ਆ ਜਾਂਦੀ ਹੈ ਕਿਸੇ ਵੀ ਗਵਰਨਮੈਂਟ ਫੰਡਡ ਇੰਸਟੀਟਿਊਸ਼ਨਸ ਨੂੰ, ਯੂਨੀਅਨਾਈਜ਼ਡ ਹੋ ਜਾਂਦਾ ਉਹ ਕੰਮ, ਉਹ ਉਨਾ ਕੇ ਕੰਮ ਕਰਨਾ ਚਾਹੁੰਦੇ ਨੇ, ਉਹ ਬੜੇ ਕੰਫਰਟ ਲੈਵਲ 'ਚ ਆ ਜਾਂਦੇ ਨੇ ਵੀ ਹੁਣ ਸਾਡੀ ਪੱਕੀ ਜੋਬ ਹੈ, ਅਸੀਂ ਹਟਣਾ ਨਹੀਂ, ਬਸ ਅਸੀਂ ਕੰਮ ਵੀ ਨਹੀਂ ਕਰਨਾ। ਇੰਡੀਆ ਵੀ ਸਰਕਾਰੀ ਸਕੂਲਾਂ ਦੇ ਵਿੱਚ, ਪੰਜਾਬ ਦੇ ਵਿੱਚ ਇਹੀ ਪ੍ਰੋਬਲਮ ਆਈ ਹੋਇਆ ਹੈ ਕਿ ਟੀਚਰਾਂ ਦੀ ਤਨਖਾਹ 70,000, 80,000, 90,000 ਆ ਗਈ ਹੈ, ਉਹ ਤਿੰਨ ਟੀਚਰ ਹੀ ਰਹਿੰਦੇ ਆ, ਉਹ ਨਾ ਵਧਾਉਂਦੇ ਆ ਨਾ ਘਟਾਉਂਦੇ ਆ, ਬਸ ਅਸੀਂ ਇੰਨਾ ਕੇ ਕਰਨਾ, ਇੰਨਾ ਕੇ ਕਰਨਾ। ਦੇ
ਅਮਨਦੀਪ, ਇਹ ਜਿਹੜੀ ਸਮੱਸਿਆ ਹੈ ਨਾ ਟੀਚਰ 'ਤੇ ਆ ਜਾਂਦੇ, ਜਿਹੜੀ ਤਨਖਾਹ ਦੀ ਸਮੱਸਿਆ ਇੰਡੀਆ ਦੇ ਵਿੱਚ, ਇਹ ਜਦੋਂ ਅਸੀਂ ਟੀਚਰ ਹੁੰਦੇ ਸੀ ਉਦੋਂ ਇੱਕ ਵਾਇਬਲ ਤਨਖਾਹ ਹੁੰਦੀ ਸੀ ਜਿਹੜੀ ਕਿ ਅਫੋਰਡੇਬਲ ਸੀ, ਕਮਿਊਨਿਟੀ ਦੇ ਵਿੱਚ ਗਵਰਨਮੈਂਟ ਅਫੋਰਡ ਕਰ ਸਕਦੀ ਸੀ, ਅਤੇ ਹਰ ਸਕੂਲ ਵਿੱਚ ਉਹ ਪੋਜੀਸ਼ਨ ਉਨੀਆਂ ਹੁੰਦੀਆਂ ਸੀਆਂ ਜਿੰਨੇ ਚਾਹੀਦੀਆਂ ਹੁੰਦੀਆਂ ਸੀ। ਜੇ ਕਿਸੇ ਸਕੂਲ ਵਿੱਚ 10 ਟੀਚਰ ਆ ਉੱਥੇ ਇੱਕ ਐਕਸਟਰਾ ਟੀਚਰ ਹੁੰਦਾ ਸੀ, 11 ਹੁੰਦੇ ਸੀ, ਅਤੇ ਜੇ ਕਿਸੇ ਸਕੂਲ ਵਿੱਚ 15 ਟੀਚਰਾਂ ਦੀ ਲੋੜ ਹੈ ਤਾਂ ਉੱਥੇ 16 ਟੀਚਰ ਹੁੰਦੇ ਸੀ। ਉਹਦਾ ਰੀਜ਼ਨ ਇਹ ਹੁੰਦਾ ਸੀ ਕਿ ਜਿਹੜੀਆਂ ਤਨਖਾਹਾਂ ਹੁੰਦੀਆਂ ਸੀਆਂ ਉਹ ਗਵਰਨਮੈਂਟ ਨੂੰ ਅਫੋਰਡੇਬਲ ਹੁੰਦੀਆਂ ਸੀਆਂ, ਉਦੋਂ 1,000 ਤਨਖਾਹ ਹੁੰਦੀ ਸੀ, 700 ਤਨਖਾਹ ਹੁੰਦੀ ਸੀ, 800 ਤਨਖਾਹ ਹੁੰਦੀ ਸੀ, ਜਾਂ 1,000 ਤਨਖਾਹ ਹੁੰਦੀ ਸੀ, ਅਫੋਰਡੇਬਲ ਹੁੰਦੀਆਂ ਸੀ, ਅਫੋਰਡ ਕਰ ਸਕਦੇ ਆ। ਜੇ ਉਸ ਰੇਸ਼ੋ ਦੇ ਨਾਲ ਜਿਹੜੀ ਉਸ ਵੇਲੇ ਤਨਖਾਹ ਹੁੰਦੀ ਸੀ ਉਸ ਰੇਸ਼ੋ ਦੇ ਨਾਲ ਜੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਤਨਖਾਹ ਦੇਣੀ ਚਾਹੀਦੀ ਆ ਸਰਕਾਰ ਨੂੰ ਉਹ 20 ਤੋਂ ਲੈ ਕੇ 25,000 ਤਨਖਾਹ ਬਣਦੀ ਆ ਇੱਕ ਟੀਚਰ ਨੂੰ ਦੇਣੀ
ਚਲੋ
ਚਾਹੀਦੀ ਆ।
ਭਾਜੀ ਮੈਂ ਕਹਿੰਦਾ 35 ਤੱਕ 40 ਤੱਕ ਬਣਦੀ ਆ, ਪਰ
40 ਤੱਕ ਰੱਖ ਲਓ।
ਪਰ ਜਿਹੜੇ ਜਿਹੜੀ ਤੁਹਾਡੀ ਗੱਲ ਨਾਲ ਸਹਿਮਤ ਹੈ ਮੈਂ ਹੈਗਾ, ਮੈਂ ਖੁਦ ਉੱਥੇ ਵੀ ਦੇਖਿਆ ਆ।
ਜੇ ਇਦਾਂ ਹੀ ਹੁੰਦੀ, ਜੇ ਇਦਾਂ ਹੀ ਹੁੰਦੀ ਤਾਂ ਸਰਕਾਰ ਪੂਰੇ ਟੀਚਰ ਸਕੂਲਾਂ ਦੇ ਵਿੱਚ ਅਫੋਰਡ ਕਰ ਸਕਦੀ ਸੀ। ਲੇਕਿਨ ਸਸਟੇਨੇਬਿਲਟੀ ਜਿੱਦਾਂ ਰੱਖਣੀ ਪੈਂਦੀ ਹੈ ਕਿਸੇ ਵੀ ਸਿਸਟਮ ਦੇ ਵਿੱਚ, ਜਿੱਦਾਂ ਤਨਖਾਹਾਂ ਵਧੀਆਂ ਟੀਚਰਾਂ ਦੀਆਂ ਅਤੇ ਉਹ ਉਸ ਹਿਸਾਬ ਦੇ ਨਾਲ ਜਦੋਂ ਅਸੀਂ ਛੱਡ ਕੇ ਆਏ ਸੀ, ਜਦੋਂ ਮੈਂ ਛੱਡ ਕੇ ਆਇਆ ਤਾਂ ਮੇਰੀ 3,500 ਤਨਖਾਹ 1996 ਵਿੱਚ ਹੁੰਦੀ ਸੀ। ਉਸ ਤੋਂ ਬਾਅਦ ਪਤਾ ਲੱਗਾ ਕਿ ਜੇ ਮੈਂ ਅੱਜ ਕੱਲ੍ਹ ਛੱਡ ਕੇ ਆਉਂਦਾ ਤਾਂ ਮੇਰੀ ਤਨਖਾਹ ਜਿਹੜੀ 95,000 ਰੁਪਈਆ ਮਹੀਨੇ ਦੀ ਹੋਣੀ ਸੀ ਅਤੇ 60 ਤੋਂ 65,000 ਪੈਨਸ਼ਨ ਲੱਗਣੀ ਸੀ। ਉਸ ਲੱਗਦਾ ਹੀ ਨਹੀਂ ਸਸਟੇਨੇਬਲ
ਇਹ ਤਾਂ ਬਹੁਤ ਵੱਡੀ ਗਲਤੀ ਜਿਹੜੀ ਵੀ ਸਰਕਾਰ ਨੇ ਮੇਰਾ ਖਿਆਲ
ਫਾਈਨੈਂਸ਼ੀਅਲ ਮਿਸਮੈਨੇਜਮੈਂਟ
ਹਾਂ ਇਹ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਇਹ ਬਾਦਲ ਸਾਹਿਬ ਦੇ ਟਾਈਮ ਤੇ ਹੋਈ ਆ। ਉਹਨਾਂ ਨੇ ਤਨਖਾਹ ਜਾਣ ਲੱਗੇ ਹਾਰਨ ਵੇਲੇ ਇਹ ਕਰਦੇ ਆ ਕੰਮ ਅਗਲੇ ਨੇ ਔਖਾ ਕਰਨਾ ਦੂਜੀ, ਇਹ ਉਹਨਾਂ ਨੇ ਕੀਤੀਆਂ ਸੀ। ਇੱਦਾਂ ਹੀ ਪੁਲਿਸ ਵਾਲਿਆਂ ਦੀਆਂ ਤਨਖਾਹਾਂ ਇੱਦਾਂ ਇੱਦਾਂ ਵਧਾ ਤੀਆਂ ਬਿਨਾਂ ਕਿਸੇ ਗੱਲ ਤੋਂ, ਆਊਟਪੁੱਟ ਨਹੀਂ। ਦੇਖੋ ਜਦੋਂ ਤਨਖਾਹ ਵੱਧਦੀ ਹੈ ਤਾਂ ਉਹਦੀ ਪਹਿਲਾਂ ਪ੍ਰੋਡਕਟੀਵਿਟੀ ਪੁੱਛਦੇ ਆ ਵੀ ਤੁਸੀਂ ਇਹ ਵੱਧ ਤਨਖਾਹ ਲੈਣੀ ਹੈ ਅਤੇ ਇਹਦੇ ਬਦਲੇ ਪ੍ਰੋਡਕਟੀਵਿਟੀ ਕੀ ਹੋਏਗੀ। ਪ੍ਰੋਡਕਟੀਵਿਟੀ ਤਾਂ ਪੰਜਾਬ ਦੇ ਵਿੱਚ ਇਹ ਗੱਲ ਹੋਈ ਪਈ ਆ ਕਿ ਉਹ ਭਰਤੀ ਨਹੀਂ ਕਰਦੇ ਸਕੂਲ ਦੇ ਵਿੱਚ, ਬੱਚੇ ਲੈਂਦੇ ਹੀ ਨਹੀਂ, ਕਹਿੰਦੇ ਅਸੀਂ ਅਸੀਂ ਕਰ ਲੈਂਦੇ। ਉਹਨਾਂ ਨੂੰ ਡਿਸਟ੍ਰਿਕਟ ਆਫਿਸਰ DO ਜੋ ਵੀ ਆ ਬੜੇ ਹੀ ਉਹਨਾਂ ਨੂੰ ਡਿਮਾਂਡਾਂ ਕਰਦੇ ਨੇ ਸੈਕਟਰੀ ਵੀ ਭਰਤੀ ਕਰੋ ਆਹ ਕਰੋ, ਮਤਲਬ ਬਹੁਤ ਕੁਛ ਉੱਥੇ ਚੱਲਦਾ ਆ। ਖੈਰ ਇੱਥੇ ਵੀ ਜਿਹੜੀ ਆਪਾਂ ਗੱਲ ਟੇਫ ਦੀ ਕਰ ਰਹੇ ਸੀਗੇ, ਇੱਥੇ ਵੀ ਜਿਹੜਾ ਅਮਲਾ ਸੇਮ ਸਟੋਰੀ ਇੱਥੇ ਮੈਂ ਖੁਦ ਦੇਖੀ ਆਖੀ, ਇਹ ਲੈਣਾ ਹੀ ਨਹੀਂ ਚਾਹੁੰਦੇ, ਮਾਰਕੀਟਿੰਗ ਨਹੀਂ ਕਰਨਾ ਚਾਹੁੰਦੇ, ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਚਾਹੁੰਦੇ, ਉਨੇ ਕੁ ਚਾਹੁੰਦੇ ਆ ਬਸ ਕੰਮ ਚੱਲੀ ਜਾਵੇ, ਦੈਟਸ ਇਟ, ਮੈਨੇਜਰ ਬੈਠੇ ਆਪਣੀ ਤਨਖਾਹਾਂ ਲਈ ਜਾਂਦੇ, ਹੈ ਨਾ, ਕੰਮ ਨਹੀਂ ਕਰਨਾ ਚਾਹੁੰਦੇ। ਇਸੇ ਕਰਕੇ ਪ੍ਰਾਈਵੇਟਾਈਜ਼ ਕੀਤਾ ਸੀ ਐਜੂਕੇਸ਼ਨ ਸਿਸਟਮ ਜੋਨ ਹਾਵਰਡ ਨੇ, ਕਿ ਯਾਰ ਇਹਨਾਂ ਨੇ ਤਾਂ ਪੜ੍ਹਾਉਣਾ ਨਹੀਂ, ਰੇ ਰੋਜ਼ ਨਿੱਤ ਦਾ ਕਲੇਸ਼, ਹੈ ਯੂਨੀਅਨ ਕਦੇ ਉੱਥੇ ਧਰਨਾ ਲਾ ਕਦੇ ਉੱਥੇ ਲਾ, ਇਸ ਕਰਕੇ ਪ੍ਰਾਈਵੇਟ ਹੱਥੀਂ ਦਿੱਤਾ ਸੀ। ਹੁਣ ਉਹਨਾਂ ਕੋਲ ਇਨਫਰਾਸਟ੍ਰਕਚਰ ਹੈ ਨਹੀਂ ਇੰਨਾ ਪੜ੍ਹਾਉਣ ਦੇ ਲਈ, ਪਰ ਸਾਡੇ ਜਿਹੜੇ ਬੱਚੇ ਆ ਸਾਨੂੰ ਤੁਸੀਂ ਦਾਖਲਾ ਲੈ ਸਕਦੇ ਹੋ ਜੇ ਸਟੱਡੀ ਕਰੋ ਪ੍ਰੋਪਰ, ਕਿਹੜੀ ਯੂਨੀਵਰਸਿਟੀ ਜਾਣਾ, ਜੇ ਤੁਸੀਂ ਪ੍ਰੋਪਰ ਪੜ੍ਹਨ ਆਉਣਾ ਆ ਤਾਂ ਇਹਨਾਂ ਕਾਲਜਾਂ 'ਚ ਆ ਸਕਦੇ ਆ, ਪਰ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਲੱਭਣ ਵਾਸਤੇ। ਇਹਨਾਂ ਨੇ ਕੀ ਕੀਤਾ, ਪ੍ਰਾਈਵੇਟ ਕਾਲਜਸ ਕੀ ਆ ਕਿ ਇਹਨਾਂ ਨੇ ਆਪਣੇ ਏਜੰਟ ਉੱਥੇ ਬਿਠਾਲੇ ਹੋਏ ਨੇ, ਰਿਕਰੂਟ ਕਰਦੇ ਨੇ ਐਕਟਿਵਲੀ। ਇੱਕ ਵਾਰੀ ਤਾਂ ਭਾਅ ਜੀ ਮੈਂ ਇੱਕ ਇਹੋ ਜਿਹੇ ਬੰਦੇ ਨੂੰ ਜਾਣਦਾ ਜਿਹੜਾ ਸਰਕਾਰੀ ਰਿਕਰੂਟਰ ਸੀਗਾ ਗੋਰਾ, ਠੀਕ ਹੈ, ਟੇਫ ਦੇ ਲਈ ਸਕੂਲਾਂ ਲਈ ਉਹ ਬੱਚੇ ਉਹਨੂੰ ਭੇਜਿਆ ਹੋਇਆ ਸੀ, ਤਨਖਾਹ ਉਹਨੂੰ ਉਸ ਚੀਜ਼ ਦੀ ਮਿਲਦੀ ਸੀਗੀ, ਪਰ ਉਹ ਪ੍ਰਾਈਵੇਟਲੀ ਬੱਚੇ ਲੈ ਕੇ ਉਹ ਪ੍ਰਾਈਵੇਟ ਸਕੂਲਾਂ ਨੂੰ ਭੇਜ ਰਿਹਾ ਸੀ, ਇੱਥੇ ਉਧਰੋਂ ਕਮਿਸ਼ਨ ਲੈ ਰਹੇ ਸੀ, ਇੱਕ ਪਾਸੇ ਤਨਖਾਹ ਲੈ ਰਿਹਾ ਸੀ ਦੂਜੇ ਪਾਸੇ ਉਹ ਕਮਿਸ਼ਨ ਲੈ ਰਿਹਾ ਸੀ ਉਹ ਬੰਦਾ।
ਇੱਕ ਇੱਕ ਗੱਲ ਹੋਰ ਵੀ ਆ, ਕੋਈ ਵੀ ਸਿਸਟਮ ਹੈ ਚਾਹੇ ਉਹ ਐਜੂਕੇਸ਼ਨ ਸਿਸਟਮ ਇੰਡੀਆ ਦੀ ਗੱਲ ਕਰਦੇ ਹਾਂ, ਚਾਹੇ ਹੋਰ ਕੋਈ ਸਿਸਟਮ ਹੈ, ਚਾਹੇ ਫਾਈਨੈਂਸ਼ੀਅਲ ਸਿਸਟਮ ਹੈ, ਚਾਹੇ ਸੋਸ਼ਲ ਸਿਸਟਮ ਆ, ਜੇ ਉਹਦੇ ਵਿੱਚ ਤੁਸੀਂ ਕੋਈ ਬਿਖਰੇਵੇਂ ਕਰਨ ਦੀ ਕੋਸ਼ਿਸ਼ ਕਰਦੇ ਆ, ਇਮਬੈਲੈਂਸ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਸਿਸਟਮ ਆਪਣੇ ਆਪ ਰਿਟੈਲੀਏਟ ਕਰਦਾ ਆ। ਜਿਹੜਾ ਸਿਸਟਮ ਉਹਨੂੰ ਚਾਹੀਦਾ ਉੱਦਾਂ ਦਾ ਹੀ ਬਣ ਜਾਂਦਾ। ਹੁਣ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੋਪਰ ਜਿਹੜੇ ਪ੍ਰੋਪਰ ਟੀਚਰ ਭਰਤੀ ਨਹੀਂ ਕੀਤੇ ਜਾਂਦੇ, ਕੰਟਰੈਕਟ ਦੇ ਬੇਸ ਤੇ ਕੀਤੇ ਜਾਂਦੇ ਆ, ਤੇ ਕੰਟਰੈਕਟ ਦੇ ਬੇਸ ਤੇ ਉਹਨਾਂ ਨੂੰ 25-30 ਹਜ਼ਾਰ ਦੀ ਤਨਖਾਹ ਦਿੱਤੀ ਜਾਂਦੀ ਆ, ਜਾਂ ਜਿੱਦਾਂ ਹੁਣ ਪੱਕੇ ਕੀਤੇ ਗਏ ਉਹਨਾਂ ਦੀ ਤਨਖਾਹ 30-35 ਹਜ਼ਾਰ ਕਰ ਦਿੱਤੀ ਗਈ ਆ, ਇੰਨੀ ਬਣਦੀ ਆ। ਸਿਸਟਮ ਆਪਣੇ ਆਪ ਨੂੰ ਰਿਵਾਈਜ਼ ਕਰ ਲੈਂਦਾ, ਆਪਣੇ ਆਪ ਨੂੰ ਠੀਕ ਕਰ ਲੈਂਦਾ। ਹੁਣ ਜਿੱਦਾਂ ਤੁਸੀਂ ਆਸਟ੍ਰੇਲੀਆ ਦੀ ਗੱਲ ਕੀਤੀ, ਜਿਹੜੇ ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨਸ ਆ ਗਵਰਨਮੈਂਟ ਦੀਆਂ ਆ, ਉਹ ਬਹੁਤ ਚੰਗੀਆਂ ਆ, ਉਹਨਾਂ ਦਾ ਪੂਰਾ ਫਾਇਦਾ ਜਿਹੜੇ ਸਾਡੇ ਦੇਸ਼ ਵਾਸੀ ਆ, ਸਾਡੇ ਨਿਆਣੇ ਆ, ਜਿਹੜੀਆਂ ਗਵਰਨਮੈਂਟ ਇੰਸਟੀਟਿਊਸ਼ਨਸ ਆ, ਪ੍ਰੋਪਰ ਇੰਸਟੀਟਿਊਸ਼ਨ ਇੱਥੇ ਆ, ਉਹਨਾਂ ਵਿੱਚ ਆਪਣੇ ਨਿਆਣੇ ਭੇਜਣੇ ਚਾਹੀਦੇ ਆ। ਇੱਕ ਤਾਂ ਉਹਦੇ ਨਾਲ ਗਵਰਨਮੈਂਟ ਦੇ ਰੈਵਨਿਊ ਵਿੱਚ ਵੀ ਵਾਧਾ ਹੋਊਗਾ, ਟੈਕਸ ਵਿੱਚ ਵੀ ਵਾਧਾ ਹੋਊਗਾ, ਗਵਰਨਮੈਂਟ ਦੇ ਰੈਵਨਿਊ ਜਨਰੇਸ਼ਨ ਵੀ ਵਾਧਾ ਹੋਊਗਾ, ਅਤੇ ਉਹਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਆ। ਬਿਲਕੁਲ ਅਮਦੀਪ, ਫਿਰ ਇਸ ਪਰ ਇਹਦੇ 'ਤੇ ਜਿੱਦਾਂ ਪ੍ਰਾਈਵੇਟ ਜਿੱਦਾਂ ਕਮਿਊਨਿਟੀ ਕਾਲਜ ਜਾਂ ਹੋਰ ਕੁਛ ਖੁੱਲ੍ਹਦੇ ਆ, ਕਿਸ ਵੇਲੇ ਡਿਟੇਲ ਦੇ ਵਿੱਚ ਇਹਦੇ ਵਿੱਚ ਬਾਅਦ ਵਿੱਚ ਗੱਲ ਕਰਾਂਗੇ
ਜੀ, ਕਰਾਂਗੇ। ਅਤੇ ਸਾਡੇ ਨਾਲ ਸਾਂਝਾਂ ਵੀ ਪੈ ਰਹੀਆਂ ਨੇ, ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਭਾਅ ਜੀ ਇਸੇ ਮੁੱਦੇ ਦੇ ਉੱਤੇ ਨਰਿੰਦਰ ਰਾਠੌਰ ਹੋਣਾ ਨੇ ਇੱਕ ਸਾਂਝ ਪਾਈ ਆ। ਕਹਿੰਦੇ ਅਮਨਦੀਪ ਭਾਅ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਮਰੀਕ ਭਾਅ ਜੀ। ਭਾਅ ਜੀ ਕਹਿੰਦੇ ਕਿ ਜਿਹੜੇ ਜਿਹੜੀ ਡਿਪਾਰਟਮੈਂਟ MRT ਹੁੰਦਾ ਸੀ ਨਾ, ਹਾਂ ਮੈਂ ਸ਼ੇਅਰ ਕੀਤੀ ਸੀ ਗੱਲ ਪਹਿਲਾਂ, ਉਹ ਫਿਰ AAT ਬਣ ਗਿਆ ਸੀ, ਅਤੇ ਹੁਣ ਕੱਲ੍ਹ ਨੂੰ ਯਾਨੀ ਕਿ ਟਮੋਰੋ 14 ਤੋਂ ਇਹਦਾ ਨਾਂ ART ਹੋ ਜਾਏਗਾ। ਜਿੱਦਾਂ ਕਹਿੰਦੇ ਪਹਿਲਾਂ MRT ਲਾਈਓ ਹੈ, ਹੁਣ 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 ਕਿਹਾ ਕਰਾਂਗੇ ਜੀ ART ਲਾਈਓ ਹੈ। ਅਤੇ ਦੂਜਾ ਭਾਅ ਜੀ ਤੁਹਾਤੋਂ ਇਹ ਸਵਾਲ ਪੁੱਛ ਰਹੇ ਨੇ, ਕਹਿੰਦੇ ਇੰਟਰੋਡਕਸ਼ਨ ਦੇ ਦਿਓ ਕਿ ਸਿੰਗਲ ਐਡ ਅਤੇ ਕੋ ਐਡ ਸਕੂਲ ਦੇ ਵਿੱਚ ਕੀ ਕੀ ਹੁੰਦੀਆਂ ਇਹ ਚੀਜ਼ਾਂ।
ਜਿਹੜੇ ਕੋਐਡ ਸਕੂਲ ਹੁੰਦੇ ਉਹਦੇ ਵਿੱਚ ਮੇਲ ਫੀਮੇਲ ਸਟੂਡੈਂਟ ਹੁੰਦੇ ਆ, ਜਿਹੜੇ ਸਿੰਗਲ ਐਡ ਸਕੂਲ ਹੁੰਦੇ ਉਹਦੇ ਵਿੱਚ ਚਾਹੇ ਉਹ ਮੇਲ ਦਾ ਸਕੂਲ ਹੋਊਗਾ ਚਾਹੇ ਫੀਮੇਲ ਦਾ ਸਕੂਲ ਹੋਊਗਾ, ਜਦੋਂ ਲੜਕੀਆਂ ਦਾ ਸਕੂਲ ਆ
ਲੜਕੀਆਂ ਦਾ
ਜਾਂ
ਸਕੂਲ,
ਉਹ ਲੜਕੀਆਂ ਦਾ ਸਕੂਲ ਆ, ਜਿਹੜੇ ਕੋਐਡ ਹੁੰਦੇ ਉਹਨਾਂ ਵਿੱਚ ਦੋਨੇ ਹੁੰਦੇ ਆ,
ਹਾਂ
ਇਹੀ ਮੇਰੇ ਖਿਆਲ ਦੇ ਵਿੱਚ ਜ਼ਿਆਦਾ
ਉੱਦਾਂ
ਇਹੀ ਹੋ ਸਕਦਾ।
ਤੁਸੀਂ ਐਜੂਕੇਸ਼ਨ ਦੇ ਵਿੱਚ ਕਾਫੀ ਦੇਰ ਤੋਂ, ਰਿਟਾਇਰ ਹੋ ਕੇ ਵੀ ਤੁਸੀਂ ਦੁਬਾਰਾ ਫਿਰ ਮਤਲਬ ਕਾਫੀ ਬਿਜ਼ੀ ਹੋ ਐਜੂਕੇਸ਼ਨ ਦੇ
ਹਾਂਜੀ
ਵਿੱਚ ਹੀ, ਅਤੇ ਤੁਹਾਡੇ ਮੁਤਾਬਕ ਦੋਨਾਂ 'ਚੋਂ ਕਾਰਗਰ ਕਿਹੜਾ ਜ਼ਿਆਦਾ ਆ, ਮਤਲਬ ਸਿੰਗਲ ਐਡ ਜ਼ਿਆਦਾ ਵਧੀਆ ਰਹਿੰਦਾ ਜਾਂ ਕੋਐਡ?
ਮੇਰੇ ਖਿਆਲ ਡਿਪੈਂਡ ਕਰਦਾ ਹੈ ਕਿ ਇਲਾਕੇ ਇਲਾਕੇ ਦੇ ਵਿੱਚ, ਕਈਆਂ ਇਲਾਕਿਆਂ ਦੇ ਵਿੱਚ ਕੋਐਡ ਸਕੂਲ ਜ਼ਿਆਦਾ ਕਾਮਯਾਬ ਹੈ, ਕਈਆਂ ਵਿੱਚ ਸਿੰਗਲ ਐਡ ਸਕੂਲ ਜ਼ਿਆਦਾ ਕਾਮਯਾਬ ਹੈ, ਡਿਪੈਂਡ ਕਰਦਾ ਹੈ ਕਮਿਊਨਿਟੀ ਦਾ ਸਟਰਕਚਰ ਕਿੱਦਾਂ ਦਾ ਆ, ਉੱਥੇ ਫੀਡਬੈਕ ਕਿੱਦਾਂ ਦੀ ਮਿਲਦੀ ਆ। ਮੇਰੇ ਖਿਆਲ ਦੇ ਵਿੱਚ ਦੋਨੋਂ ਤਰ੍ਹਾਂ ਦੇ ਜ਼ਿਆਦਾ ਕਾਮਯਾਬ ਹੁੰਦੇ ਆ, ਜਿਹੜੇ ਮਿਕਸ ਸਕੂਲ ਆ ਬੋਇਜ਼ ਗਰਲ ਸਕੂਲ ਜਿਹੜੇ ਹੁੰਦੇ ਆ, ਮੇਰੇ ਖਿਆਲ 'ਚ ਉਹਨਾਂ ਦਾ ਥੋੜ੍ਹਾ ਜਿਹਾ ਐਜ ਜ਼ਿਆਦਾ ਹੁੰਦਾ ਆ।
ਹਾਂ, ਇਹਦੇ ਨਾ ਮੇਰਾ ਖਿਆਲ ਜਿਹੜਾ ਐਟੀਚਿਊਡ ਜਿਹੜਾ ਆ ਓਪੋਜ਼ਿਟ ਸੈਕਸ ਦੇ ਬਾਰੇ, ਹੈ ਨਾ, ਉਹ ਨੈਚੁਰਲਾਈਜ਼ ਹੋ ਜਾਂਦਾ ਆ
ਹਾਂਜੀ ਹਾਂਜੀ
ਕੋਐਡ ਦੇ ਵਿੱਚ।
ਐਕਸੈਪਟ ਐਕਸੈਪਟੈਂਸ ਜ਼ਿਆਦਾ ਆ
ਹਾਂ
ਜਾਂਦੀ
ਹਾਂ ਮੈਨੂੰ ਯਾਦ ਹੈ ਕਿ ਉਹ ਅਸੀਂ ਕੋਐਡ 'ਚ ਪੜ੍ਹੇ ਹਾਂ ਸ਼ੁਰੂ ਤੋਂ ਹੀ, ਅਤੇ ਮੇਰਾ ਖਿਆਲ ਸਾਡਾ ਹੀ ਸਕੂਲ ਨਵੇਂ ਸ਼ਹਿਰ 'ਚੋਂ ਇੱਕ ਕੋਐਡ ਸਕੂਲ ਸੀ, ਬਾਕੀ ਸਾਰੇ ਜਿੱਦਾਂ ਦੁਆਬਾ ਸਕੂਲ ਸੀ ਉਹ ਮੁੰਡਿਆਂ ਦਾ ਸੀ, ਖਾਲਸਾ ਸਕੂਲ ਉਹ ਮੁੰਡਿਆਂ ਦਾ ਸੀਗਾ, ਠੀਕ ਹੈ, ਇੱਕ ਸ਼ਾਇਦ ਟਗੋਰ ਮਾਡਲ ਸੀ ਕੋਐਡ, ਅਤੇ ਇੱਕ ਲੜਕੀਆਂ ਦਾ ਸਕੂਲ ਸੀ ਬਾਬਾ ਵਜ਼ੀਰ, ਹੈ ਨਾ, ਉਹ ਸਾਰੀਆਂ
ਹਾਂਜੀ
ਲੜਕੀਆਂ ਇਲਾਕੇ ਦੀਆਂ ਉੱਥੇ ਪੜ੍ਹਦੀਆਂ ਹੁੰਦੀਆਂ ਸੀ, ਅਤੇ ਉਹ ਨਾ ਜਿਹੜੀਆਂ ਗੱਲਾਂ ਨੋਰਮਲ ਹੁੰਦੀਆਂ ਸੀਗੀਆਂ ਸਾਡੇ ਵਾਸਤੇ, ਵੀ ਅਸੀਂ ਚਲੋ ਲੜਕੀਆਂ ਦੇ ਨਾਲ ਪੜ੍ਹੇ ਹਾਂ, ਸਾਡਾ ਹੁਣ ਦੇਖੋ ਕੱਚੀ ਤੋਂ ਤੁਸੀਂ ਮੁੰਡਿਆਂ ਕੁੜੀ ਇਕੱਠੇ ਖੇਡ ਰਹੇ ਹਾਂ ਪੜ੍ਹ ਰਹੇ ਹਾਂ, ਹੈ ਨਾ, ਸਾਰੇ
ਹਾਂਜੀ
ਪੇਰੈਂਟਸ
ਹਾਂਜੀ
ਵੀ ਜਾਣਦੇ ਆ, ਕਈ ਵਾਰੀ ਆਉਣ ਤੱਕ ਜਾਣ ਤੱਕ ਵੀ ਹੁੰਦੀ ਹੈ ਘਰਾਂ ਦੇ ਵਿੱਚ ਇੱਕ ਦੂਜੇ ਦੇ, ਹੈ ਨਾ, ਪੇਰੈਂਟਸ ਫਰੈਂਡਸ ਵੀ ਹੁੰਦੇ ਨੇ,
ਹਾਂਜੀ
ਉਹਦੇ ਨਾਲ ਕੀ ਹੈ ਕਿ ਇੱਕ ਨੈਚੁਰਲ ਹੋ ਜਾਂਦਾ ਲੜਕੀ ਨਾਲ ਗੱਲ ਕਰਨਾ। ਅਤੇ ਮੈਨੂੰ ਯਾਦ ਹੈ ਕਿ,
ਹਾਂਜੀ
ਚਲੋ ਮੈਂ ਸ਼ੇਅਰ ਕਰਦਾ ਹਾਂ, ਹੈਗੀ ਤਾਂ ਪਰਸਨਲ ਗੱਲ ਹੈ, ਕਿ ਸਾਡੇ ਲਈ ਤਾਂ ਇਹ ਨੋਰਮਲ ਗੱਲ ਸੀਗੀ, ਹੈ ਨਾ, ਅਤੇ
ਹਾਂਜੀ ਹਾਂਜੀ
ਦਸਵੀਂ ਕਰਕੇ ਫਿਰ ਸਾਰੇ ਚਲੇ ਗਏ, ਜਿੱਦਾਂ 2-3 ਮਹੀਨੇ ਆਪਣੇ, ਕੋਈ ਕਿਤੇ ਦਾਖਲਾ ਲੈ ਲਿਆ, ਕੋਈ ਕਿਤੇ ਲੈ ਲਿਆ, ਅਤੇ ਮੈਨੂੰ ਯਾਦ ਹੈ ਅਸੀਂ ਨਵਾਂ ਸ਼ਹਿਰ ਆਰੀਆ ਸਕੂਲ 'ਚ +1 ਮੈਂ ਕਰ ਰਿਹਾ ਸੀ, ਅਤੇ ਅਸੀਂ 5-7 ਉੱਥੇ ਹੀ ਸੀਗੇ, ਅਤੇ ਅਸੀਂ ਇੱਕ ਵਾਰੀ ਛਾਇਆ ਬੁੱਕ ਡਿਪੂ ਦੇ ਮੂਹਰੇ ਖੜ੍ਹੇ ਕਿਤਾਬਾਂ ਲੈ ਰਹੇ, ਅਤੇ ਕੁਛ ਲੜਕੀਆਂ ਜਿਹੜੀਆਂ ਕੋਈ ਚੰਡੀਗੜ੍ਹ ਪੜ੍ਹ ਰਹੀ ਸੀ, ਕੋਈ ਜਲੰਧਰ ਪੜ੍ਹ ਰਹੀ ਸੀ, ਉਹ ਵੀ ਆਈਆਂ ਹੋਈਆਂ ਸੀ, ਅਤੇ ਉਹ ਸਾਨੂੰ ਮਿਲ ਪਈਆਂ, ਹੈ ਨਾ, ਅਤੇ ਅਸੀਂ ਖੜ੍ਹ ਕੇ ਗੱਲਾਂ ਕਰਨ ਲੱਗ ਗਏ ਆਪਸ ਦੇ ਵਿੱਚ, 5-6 ਜਣੇ, ਜਾਣੀ ਕਿ ਬੱਚੇ ਉਹ 2-3 ਜਣੇ ਕੁੜੀਆਂ, ਤਾਂ ਉਹ ਸਾਡੇ ਲਈ ਤਾਂ ਕੋਈ ਨੋਰਮਲ ਗੱਲ ਸੀਗੀ, ਕੋਈ ਇਹੋ ਜਿਹੀ ਗੱਲ ਸੀ, ਬਈ ਸਾਡੇ ਪਿੰਡ ਆ ਕੇ ਉਹ ਹੁੱਲਰੀ ਉੜੀ ਸਾਡੀ ਉਸ ਗੱਲ ਦੀ, ਹੈ ਨਾ, ਪੁੱਠੀਆਂ ਸਿੱਧੀਆਂ ਗੱਲਾਂ,
ਉਹ ਤਾਂ ਹੁੰਦੀਆਂ ਹੀ ਆ ਹੁੰਦੀ,
ਹੈ ਨਾ,
ਉਹ ਤਾਂ ਬੁੱਲਰੀ ਤਾਂ ਪੈਂਦੀ ਹੁੰਦੀ ਆ।
ਮਤਲਬ ਉਹ ਬੜੇ ਮਤਲਬ, ਅਤੇ ਉਹ ਸ਼ੁਕਰ ਕਰੋ ਕਿ ਅਸੀਂ ਸਾਰੇ ਪਰਿਵਾਰਾਂ ਮੰਗ ਰਹੀ ਸੀ, ਇੱਕ ਦੂਜੇ ਦੇ ਫੈਮਿਲੀਆਂ ਵੀ ਜਾਣਦੀਆਂ ਸੀਗੀਆਂ ਸਾਨੂੰ,
ਹਾਂਜੀ
ਹੈ ਨਾ,
ਹਾਂਜੀ ਹਾਂਜੀ,
ਅਤੇ ਹਜੇ ਤੱਕ ਵੀ ਉਹ ਕਈ ਵਾਰੀ ਗੱਲ ਸਾਹਮਣੇ ਆ ਜਾਂਦੀ ਆ ਵੀ ਯਾਰ ਉਹ ਫਿਰ ਅੜਾਈ ਉਹਨਾਂ ਮੁੰਡਿਆਂ ਨੇ ਜਿਨ੍ਹਾਂ ਨੇ ਕਦੇ ਕੁੜੀਆਂ ਦੇ ਨਾਲ ਕਦੇ ਗੱਲ ਹੀ ਨਹੀਂ ਸੀ ਕੀਤੀ, ਠੀਕ ਹੈ। ਸੋ ਇਸ ਕਰਕੇ ਇਹ ਇੱਕ ਡਰੋਬੈਕ ਮੈਨੂੰ ਲੱਗਿਆ, ਕਿ ਦੂਜੀ ਗੱਲ ਸਮਾਜ ਦੇ ਵਿੱਚ ਵੀ, ਉਹ ਤੋਂ ਬਾਅਦ ਜਦੋਂ ਅਸੀਂ ਸਮਾਜ ਦੇ ਵਿੱਚ ਵੀ ਰਹਿਣਾ ਆ ਤਾਂ ਸਾਨੂੰ ਜਿਹੜੇ ਕੋਐਡ ਵਾਲੇ ਆ ਉਹ ਜ਼ਿਆਦਾ ਰਿਸਪੈਕਟਫੁੱਲ ਹੁੰਦੇ ਨੇ ਇੱਕ ਦੂਜੇ ਵਾਸਤੇ।
ਅਮਨਦੀਪ ਕਿ ਗੱਲ ਬੜੀ ਮਸ਼ਹੂਰ ਆ ਹਿੰਦੁਸਤਾਨ ਦੀ ਜਾਂ ਪੰਜਾਬ ਦੀ, ਜੇ ਤੁਸੀਂ ਆਪਣੇ ਆਪ 'ਤੇ ਰਿਸਰਚ ਕਰਨੀ ਹੋਵੇ ਨਾ, ਤੁਸੀਂ ਕੌਣ ਆ, ਤੁਹਾਨੂੰ ਆਪਣੇ ਆਪ ਦੀ ਕਈ ਗੱਲਾਂ ਦਾ ਪਤਾ ਨਹੀਂ ਹੁੰਦਾ, ਜਾਂ ਤਾਂ ਤੁਸੀਂ ਇਲੈਕਸ਼ਨ 'ਚ ਖੜ੍ਹ ਜਾਓ ਜਾਂ ਫਿਰ ਆਪਣਾ ਮੁੰਡਾ ਮੰਗਣਾ ਮੰਗਣਾ ਲਾ ਦਿਓ, ਜੇ ਮੁੰਡਾ ਮੰਗਣਾ ਆ ਉਹਦੇ ਬਾਰੇ ਤੁਸੀਂ
ਰਿਸ਼ਤਾ ਕਰਨਾ, ਜਾਣੀ ਕਿ
ਰਿਸ਼ਤਾ ਕਰਨਾ,
ਰਿਸ਼ਤਾ
ਫਿਰ ਤੁਹਾਡੀ ਸਾਰੀ ਆਲੇ ਦੁਆਲੇ ਰਿਸਰਚ ਤੁਹਾਨੂੰ ਆ ਜਾਂਦੀ, ਜਿਹੜੀ ਤੁਹਾਨੂੰ ਵੀ ਨਹੀਂ ਪਤਾ ਹੁੰਦੀ,
ਤੁਹਾਡੇ ਦਾਦੇ ਪੜਦਾਦਿਆਂ ਦੀ, ਲੱਕੜ ਦਾਦਿਆਂ ਦੀ ਜਿਹੜੀਆਂ ਗੱਲਾਂ ਨਹੀਂ ਵੀ ਪਤਾ ਹੁੰਦੀਆਂ ਉਹ ਵੀ ਆ ਜਾਂਦੀਆਂ। ਖੈਰ
ਚੱਲ
ਅਮਰੀਕ ਭਾਅ ਜੀ, ਇਸ ਤੋਂ ਅੱਗੇ ਚੱਲਦੇ ਹਾਂ ਅਤੇ ਗੱਲਬਾਤ ਆਪਾਂ ਗਾਂਹ ਤੋਰਦੇ ਹਾਂ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਕਿ ਭਾਅ ਜੀ ਨਵਾਂ ਸ਼ਹਿਰ ਤਾਂ ਹੁਣ ਪੁਰਾਣਾ ਹੋ ਗਿਆ, ਗੜ੍ਹੀ ਹੁਣ ਸ਼ਹਿਰ ਬਣ ਰਿਹਾ
ਗੜੀ
ਗੜ੍ਹੀ ਕਾਨੂੰਗੋ, ਕਾਨੂੰਗੋ ਦੀ ਗੜ੍ਹੀ
ਅੱਛਾ
ਜਿਹੜੀ ਹੈ,
ਕਾਨੂੰਗੋ
ਕਾਨੂੰਗੋ ਵਾਲੀ
ਦੀ
ਗੜ੍ਹੀ
ਗੜੀ
ਜਿਹੜੀ ਹੈ ਬਲਾਚੌਰ ਨੂੰ ਜਾਂਦੀ। ਹਾਂ
ਠੀਕ ਹੈ
ਉਹ ਬਣ ਰਿਹਾ ਨਵਾਂ ਸ਼ਹਿਰ। ਖੈਰ ਨਵੇਂ ਸ਼ਹਿਰ ਦਾ ਬੜਾ ਵੱਡਾ ਇਤਿਹਾਸ ਹੈ, ਡੱਲੇਵਾਲ ਮਿਸਲ ਦਾ ਗੜ੍ਹ ਰਿਹਾ ਹੈ ਦੁਆਬਾ ਇਲਾਕਾ। ਅਤੇ ਮੈਨੂੰ ਨਾ ਭਾਜੀ ਇੱਕ ਥੋੜ੍ਹੀ ਇੰਟਰਸਟਿੰਗ ਗੱਲ ਤੁਹਾਨੂੰ ਨਵੇਂ ਸ਼ਹਿਰ ਦੀ ਸੁਣਾ ਦਾ। ਨਵੇਂ ਸ਼ਹਿਰ 'ਚ
ਹਾਂਜੀ
ਨਾ ਗਾਭੇ ਬਹੁਤ ਹੈ।
ਗਾਭੇ ਕੀ ਹੁੰਦੇ ਆ ਰਸਤੇ?
ਲੈ ਗਾਭੇ ਰਸਤੇ ਗੋਤ ਹੈ ਜੀ, ਗੋਤ ਗਾਭਾ।
ਅੱਛਾ ਗੋਤ ਹੈ ਗਾਭਾ,
ਹਾਂ
ਅੱਛਾ ਗਾਭਾ
ਹਾਂ
ਗੋਤ ਹੈ,
ਉੱਥੇ ਸਾਡੇ ਮਿੱਤਰ ਵੀ ਹੈ ਨਾ, ਗਾਭਾ ਕਲੌਥ ਹਾਊਸ, ਗਾਭਾ
ਅੱਛਾ ਅੱਛਾ
ਵਕੀਲ,
ਅੱਛਾ
ਗਾਭਾ ਫਾਈਨੈਂਸਰ, ਤਿੰਨ ਚਾਰ ਤਾਂ ਵਕੀਲ ਹੋਣੇ ਆ ਹੈ ਨਾ।
ਅੱਛਾ ਜੀ
ਅਤੇ ਬੜੇ ਵੈਲ ਟੂ ਡੂ ਹੈ, ਮਤਲਬ ਧਨਾਡਾਂ 'ਚੋਂ ਆਉਂਦੇ ਨੇ। ਅਤੇ
ਮਤਲਬ ਇੱਕ ਗੱਲ ਇਹ ਹੈ ਕਿ ਗੱਲ ਮੈਂ ਤੁਹਾਡੀ ਰੋਕਦਾ ਆ, ਕਹਿੰਦੇ ਨਵੇਂ ਸ਼ਹਿਰ 'ਚ ਜਿਹੜੇ ਆਸਟ੍ਰੇਲੀਆ ਤੋਂ ਆਏ ਹੁੰਦੇ ਲੋਕ, ਉਹਨਾਂ ਨੂੰ ਦੁਕਾਨਾਂ ਵਾਲੇ ਬੁਲਾਉਂਦੇ ਹੀ ਨਹੀਂ ਹੈ।
ਬੁਲਾਉਣ ਜੋਗੇ ਹੁੰਦੇ ਵੀ ਨਹੀਂ, ਜਦ ਪਰਨੇ ਜਿਹੇ ਬੰਨ ਕੇ ਚੱਲ ਜਾਣਾ ਆ, ਕੱਪੜੇ ਜਿਹੇ ਪਾੜੇ ਪਾਟ ਪਾਟੇ ਹੋ ਜਾਏ, ਮਿੱਟੀ ਵਾਲੇ ਮੇਰੇ ਵਰਗੇ ਨੇ ਪਾ ਕੇ ਚੱਲ ਜਾਣਾ, ਆਪੇ ਉਹਨੀ ਉਹਨੀ ਕਿੱਥੇ ਪਛਾਣਨਾ।
ਜਿਹੜੇ ਇੰਗਲੈਂਡ ਤੋਂ ਆਏ ਹੁੰਦੇ ਉਹਨਾਂ ਦੇ ਰੈੱਡ ਕਾਰਪੇਟ ਰੋਲ ਆਊਟ ਕਰਦੇ ਆ।
ਉਹਨਾਂ ਨੇ ਫਿਰ ਸਗੰਧੀਆਂ ਲਾਈਆਂ ਹੁੰਦੀਆਂ, ਪੱਗਾਂ ਠੋਕਵੀਆਂ ਬੰਨੀਆਂ ਹੁੰਦੀਆਂ, ਜਾਂ ਬੁੱਧੇ ਵਾਹੇ ਹੁੰਦੇ ਆ ਹੈ ਨਾ, ਯਾ ਕਰਦੇ ਜਾਂਦੇ ਆ, ਤਾਂ ਫਿਰ ਉਹ ਉਹਨਾਂ ਲਈ ਤਾਂ ਰੋਲਿੰਗ ਕਾਰਪੇਟ ਹੋਣੀ ਹੈ ਮੇਰੇ ਵਰਗੇ ਨਾ, ਮੇਰੇ
ਦੀ ਗੱਲ ਤੋਂ ਯਾਦ ਆ ਗਿਆ, ਜਦੋਂ ਅਸੀਂ ਇੱਥੇ ਪਹਿਲੇ ਪਹਿਲਾਂ ਪਹਿਲਾਂ ਗਏ ਨਾ, ਉਦੋਂ ਇੱਥੇ ਸਾਲ ਕਰਾਓ ਤਾਂ ਮੈਂ ਇੰਗਲਿਸ਼ 'ਚ ਹੀ ਮਾੜੀ ਮੋਟੀ ਆ ਜਾਂਦੀ ਹੈ। ਆਪਣੀ ਗੱਲ ਸੁਣਾਉਣਾ ਮੈਂ, ਜਿੱਦਾਂ ਯਾ 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 ਨਿੱਕਰ ਜਿਹੀ ਪਾ ਕੇ ਨਾ, ਜਿੱਦਾਂ ਕਰਦੇ ਹੁੰਦੇ ਆ, ਚਲੋ ਨਿੱਕਰ ਤਾਂ ਨਹੀਂ, ਪੈਂਟ ਪਾ ਕੇ ਇੱਧਰ ਉੱਧਰ ਘੁੰਮਣ ਲੱਗ ਪਏ, ਜਿਹੜਾ ਵੀ ਬੰਦਾ ਮਿਲੇ ਨਾ, ਉਹ ਜਿੱਦਾਂ ਕੇਲੇ ਵੀ ਲੈਣੇ ਇੰਗਲਿਸ਼ 'ਚ ਹੀ, ਇਸ ਕਾ ਭਾਓ ਕਿਆ ਹੈ, ਇੱਦਾਂ ਗੱਲ ਕਰਨੀ ਹੈ ਨਾ, ਤਾਂ ਪ੍ਰਾਈਸ ਆਫ ਜਿੱਦਾਂ ਕੇਲਾ, ਜਿੱਦਾਂ ਗੱਲ ਕਰਨੀ ਹੁੰਦਾ ਹੈ ਨਾ, ਇੱਦਾਂ ਇੱਦਾਂ ਗੱਲੀ ਇੱਦਾਂ ਗੱਲਾਂ ਕਰਨ ਲੱਗ ਪਏ। ਉਹ ਬੋਰੇ ਉਹ ਇੱਕ ਦੁਕਾਨਦਾਰ ਕਹਿੰਦਾ, ਉਹ ਵੀਰ ਜੀ ਕਹਿੰਦਾ ਤੁਹਾਨੂੰ ਸਾਲ ਕੇ ਹਲੇ ਹੋਏ ਇੰਨਾ ਚਾਵਲ ਪੰਜਾਬੀ ਚ ਹੀ ਗੱਲ ਕਰ ਲਓ। ਤੇ ਜਿੱਦਾਂ ਹੀ ਪਿੰਡ ਵਿੱਚ ਗਏ, ਅੱਗੇ ਵੀ ਮੈਂ ਤੁਹਾਨੂੰ ਗੱਲ ਸੁਣਾਈ ਆ, ਇੱਕ ਮੁੰਡਾ ਹੁੰਦਾ ਸੀ ਠੂਠਾ ਸਾਡੇ ਪਿੰਡ ਦਾ, ਤੇ ਉਹ ਮੈਨੂੰ ਕਹਿੰਦਾ ਕਿੱਦਾਂ ਭਾਜੀ ਆ ਗਏ ਪੜਾ ਕੇ ਆ ਗਏ, ਹੁਣ ਦੱਸੋ ਪੜ੍ਹਾਈ ਤੁਹਾਡੀ ਟੈਸਟ ਕਰਦੇ ਆ, ਦੱਸੋ ਤਾਂ ਆਪਾਂ, ਕਹਿੰਦਾ ਭੂਣ ਦੀ ਅੰਗਰੇਜ਼ੀ ਕੀ ਹੁੰਦੀ ਹੈ। ਮੈਂ ਕਿਹਾ ਯਾਰ ਤੂੰ ਤਾਂ ਮੇਰੀ ਹਵਾ ਹੀ ਕੱਢ ਦਿੱਤੀ, ਭੂਣ ਦੀ ਅੰਗਰੇਜ਼ੀ ਤਾਂ ਛੱਡ, ਮੈਂ ਤਾਂ ਪਤਾ ਨੀ ਕੀ ਹੁੰਦੀ ਆ। ਫਿਰ ਕਹਿੰਦਾ ਸਾਨੂੰ ਜਿੱਦਾਂ ਹੁਣ ਪੜਾਣੇ ਕਿਹਨੇ ਲਾ ਤਾ, ਤਾਂ ਇਹ ਹਲੇ ਹਲੇ ਮੈਂ ਇੱਥੋਂ ਅੱਗੇ ਮੋੜ ਤੇ ਗਿਆ, ਉੱਥੋਂ ਦੂਜੇ ਮੋੜ ਤੇ ਗਿਆ, ਕੋਈ ਡੀਓ ਰਿਟਾਇਰ ਹੋਏ ਅਸੀਂ ਸਾਡੇ ਪਿੰਡ ਦਾ, ਡਿਸਟ੍ਰਿਕਟ ਐਜੂਕੇਸ਼ਨ
ਆਫਿਸਰ,
ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਹੁੰਦੇ ਆ ਨਾ, ਡੀਓ ਕਹਿੰਦੇ ਆ। ਉਹ ਮੈਨੂੰ ਕਹਿੰਦੇ ਵੀ ਆ ਗਿਆ ਬਈ ਜਵਾਨ, ਅੱਛਾ ਤੇ ਕਹਿੰਦਾ ਤੇਰਾ ਟੈਸਟ ਕਰਦੇ ਆ, ਕਹਿੰਦਾ ਬਣਾ ਤਾ ਅੰਗਰੇਜ਼ੀ ਜਿਹੜਾ ਬਚ ਕੇ ਮੋੜ ਤੋਂ।
ਅੱਛਾ
ਮੈਂ ਕਿਹਾ ਅੱਜ, ਮੈਂ ਕਿਹਾ ਤੁਸੀਂ ਅਸਮਾਨ ਥੱਲੇ ਸਿੱਟੇ ਹੀ ਦੋਗੇ ਦੋ ਜਣੇ ਰਲ ਕੇ,
ਟੈਸਟਿੰਗ ਬਹੁਤ ਹੁੰਦੀ ਹੈ ਨਾ,
ਟੈਸਟਿੰਗ ਬਹੁਤ ਹੁੰਦੀ ਹੈ,
ਟੈਸਟਿੰਗ ਮੋੜ ਮੋੜ ਤੇ ਹੁੰਦੀ ਆ,
ਹਰ ਮੋੜ ਤੇ ਟੈਸਟਿੰਗ,
ਇੱਕ ਨਾ
ਜਿਹੜਾ ਬਚ ਕੇ ਮੋੜ
ਇੱਕ
ਤੋਂ।
ਇੱਕ ਮੈਂ ਇਹ ਬਹੁਤ ਮਸ਼ਹੂਰ ਗੱਲ ਹੈ, ਇੱਕ ਨਾ ਸਾਡੇ ਲਾਗੇ ਨਾ ਪਿੰਡ ਦਾ ਡਾਕਟਰ ਸੀਗਾ, ਠੀਕ ਹੈ,
ਹਾਂਜੀ,
ਤੇ ਉਹ ਡਾਕਟਰੀ ਦਾ ਬਾਹਰ ਪੜ੍ਹ ਕੇ ਆਇਆ, ਡਾਕਟਰੀ ਦਾ ਬਾਹਰ, ਉਹਦੀ ਹੁਣ ਜਦ ਪਿੰਡ 'ਚ ਆਉਣਾ ਤਾਂ ਉਹਦੀ ਰਿਸਪੈਕਟ ਤਾਂ ਹੋਣੀ ਹੋਣੀ ਹੈ, ਉਹਨੂੰ ਕਹਿਣਾ ਹੀ ਹੈ ਡਾਕਟਰ ਸਾਹਿਬ, ਡਾਕਟਰ ਸਾਹਿਬ। ਪਰ ਗੱਲ ਇਹ ਹੈ ਵੀ ਜਿਹੜੇ ਨਾਲ ਦੇ ਜੰਮੇ ਪਲੇ ਹੁੰਦੇ ਆ, ਚਾਚੇ ਤਾਇਆਂ ਦੇ ਮੁੰਡੇ ਗੁਆਂਢ, ਉਹ ਥੋੜ੍ਹਾ ਰਿਸਪੈਕਟ ਕਰਦਾ ਹੁੰਦਾ ਹੈ ਨਾ, ਉਹ ਤਾਂ ਤੁਹਾਡੇ ਮਗਰ ਉਹਨੂੰ ਠੂਠੂ ਹੀ ਸੱਦਦਾ ਆ, ਹੈ ਨਾ, ਚਾਹੇ ਉਹ ਡਾਕਟਰ ਬਣ ਜਾਵੇ, ਹੈ ਨਾ, ਉਹਨੂੰ ਥੋੜ੍ਹਾ ਕਹਿਣਾ ਉਹ ਠੂਠਾ, ਉਹਨੂੰ ਤਾਂ ਠੂਠਾ ਹੀ ਕਹਿਣਾ, ਚਾਹੇ ਉਹ ਡਾਕਟਰ ਬਣ ਕੇ ਆ ਜਾਵੇ, ਜਿੰਨੀ ਮਰਜ਼ੀ
ਜੋ ਮਰਜ਼ੀ ਹੋ
ਜਾਵੇ। ਹਾਂ, ਪਰ ਜਿਹੜੇ ਬੰਦੇ ਰਿਸਪੈਕਟ ਕਰਦੇ ਉਹ ਤਾਂ ਕਰਦੇ ਆ, ਹੈ ਨਾ, ਏਰੀਏ ਦੇ ਵਿੱਚ ਉਹਦੀ ਬੜੀ ਰਿਸਪੈਕਟ, ਡਾਕਟਰ ਸਾਹਿਬ ਡਾਕਟਰ ਸਾਹਿਬ, ਅਤੇ ਉਹਦੀ ਅੱਲ ਪਾ ਲਈ ਉਹਨਾਂ ਨੇ, ਉਹਨੂੰ ਹੈ ਨਾ, ਇਹ ਕੌਣ ਆਇਆ ਜੀ, ਇਹ ਡਾਕਟਰ ਠੂਠਾ, ਮਤਲਬ ਪਹਿਲਾਂ ਤਾਂ ਉੱਥੇ ਉਹਦੀ ਠਿੱਠ ਕਰਨੀ ਉਹਨੀ, ਹੈ ਨਾ, ਫਿਰ ਠੂਠੇ ਦੀ ਠਿੱਠ, ਫਿਰ ਉਹ ਜਦੋਂ ਬਹਿਣਾ ਕਿਤੇ, ਇੱਕ ਵਾਰੀ ਇੱਦਾਂ ਹੋਈ ਵੀ ਉਹਨਾਂ ਦੇ ਕਿਸੇ ਚਾਚੇ ਤਾਏ ਦੇ ਮੁੰਡੇ ਨੇ ਨਾ ਦਾਰੂ ਪੀ ਲਈ ਬਹੁਤ,
ਅੱਛਾ ਜੀ,
ਦਾਰੂ ਪੀ ਕੇ ਨਾ ਉਹ ਪੈਦਾ ਫਿਰਨ ਲੱਗ ਪਿਆ, ਮੱਗੇ ਮਾਰਨ ਲੱਗ ਪਿਆ, ਅਤੇ ਪਿੰਡ ਦੇ ਵਿੱਚ ਨਾ ਡਿਸਪੈਂਸਰੀ ਦੇ ਵਿੱਚ ਕੋਈ ਫੰਕਸ਼ਨ ਚੱਲ ਰਿਹਾ ਸੀਗਾ।
ਅੱਛਾ ਜੀ।
ਅਤੇ ਉੱਥੇ ਉਹ ਡਾਕਟਰ ਵੀ ਆਇਆ ਹੋਇਆ ਸੀਗਾ, ਡਾਕਟਰ ਠੂਠਾ ਪਿੰਡ ਦਾ ਹੀ, ਹੈ ਨਾ, ਐਜ ਏ ਆਫਿਸਰ, ਉਹਦੇ ਨਾਲ ਹੋਰ ਡਾਕਟਰ ਵੀ ਆਏ ਹੋਏ ਸੀਗੇ, ਨਰਸਾਂ ਵੀ ਸੀਗੀਆਂ, ਅਤੇ ਉੱਥੇ ਕੋਈ ਕੁਛ ਸੀਗਾ, ਇਮਿਊਨੇਸ਼ਨ ਟੀਕਿਆਂ ਟੂਕਿਆਂ ਦਾ ਸੀਗਾ, ਅਤੇ ਉੱਥੇ ਜਨਤਾ ਵੀ ਬੈਠੀ ਸੀ ਥੋੜ੍ਹੀ ਜਿਹੀ, ਅਤੇ ਉਹ ਕੋਈ ਐਜੂਕੇਸ਼ਨ ਕੈਂਪੇਨ ਚੱਲ ਰਹੀ ਸੀਗੀ, ਅਤੇ ਉਹ ਲੈਕਚਰ ਦੇਵੇ ਖੜਾ, ਹੈ ਨਾ,
ਅੱਛਾ ਜੀ,
ਡਾਕਟਰ ਠੂਠਾ ਤੇ ਉਹ ਪਿੱਛੇ ਜਾ ਕੇ ਉਹਨੇ ਕਦੇ ਦਾਰੂ ਪੀਤੀ ਉਹ ਦਿਨੇ ਹੀ ਉਹਦੇ ਚਾਚੇ ਤਾਏ ਦੇ ਮੁੰਡੇ ਨੇ ਹੈਂ ਤੇ
ਇੱਦਾਂ ਹੁੰਦੀ ਆ
ਹਾਂ ਹਾਂ ਇੱਦਾਂ
ਮੇਰੇ
ਹੁੰਦੀ ਹੈ। ਮੈਂ ਅੱਖੀਂ
ਹਾਂਜੀ
ਦੇਖੀ ਹੈ ਇਹ ਗੱਲ ਹੈ ਨਾ।
ਅਸੀਂ ਅਸੀਂ ਅਨੁਭਵ ਕੀਤੀ ਤੁਸੀਂ ਅੱਖੀਂ ਦੇਖੀ
ਹਾਂ ਤੇ ਉਹ ਨਾ ਉਹਦੇ ਲੈਕਚਰ ਚੱਲ ਰਹੇ ਸੀ, ਉਹ ਜਨਤਾ ਦੇ ਪਿੱਛੇ ਜਾ ਕੇ ਖੜ ਗਿਆ ਤੇ
ਹਾਂਜੀ
ਉਹ ਨਾ ਉਹਨੂੰ ਮੱਗਾ ਮਾਰ ਕੇ ਕਹਿੰਦਾ ਉਹ ਡਾਕਟਰ ਠੂਠਾ ਹੈਂ,
ਹਾਂਜੀ
ਤੇ ਉਹ ਵਿਚਾਰਾ ਚੁੱਪ ਕਰ ਗਿਆ। ਤੂੰ ਕਹਿੰਦਾ ਬਹੁਤ ਪੜ੍ਹਿਆ ਲਿਖਿਆ ਤੂੰ ਬਹੁਤ ਡਾਕਟਰ ਹੈ, ਕਹਿੰਦਾ
ਹਾਂਜੀ
ਉਹ ਚੁੱਪ ਕਰਿਆ। ਕਹਿੰਦਾ ਚੱਲ ਫੇ ਕਰ ਲਾ ਮੁਕਾਬਲਾ ਮੇਰੇ ਨਾਲ, ਕਹਿੰਦਾ
ਹਾਂਜੀ
ਤੂੰ ਕਹਿੰਦਾ ਬਾਲੇ ਨਾਲ ਲਟਕ ਲਊ ਪੁੱਠਾ।
ਹਾਂਜੀ
ਉਹ ਕਹਿੰਦਾ ਭਰਾਵਾ ਚੱਲ ਜਾ ਤੂੰ ਬਾਲਿਆਂ ਨਾਲ ਲਟਕਣ ਜੋਗਾ ਹੀ ਆ, ਮੈਂ ਤੇਰੀ ਲਟਕ ਤੂੰ ਕਹਿੰਦਾ ਡਾਕਟਰ ਕਹਿੰਦਾ ਤੇ ਬਾਲੇ ਨਾਲ ਤਾਂ ਲਟਕ ਨਹੀਂ ਹੁੰਦਾ,
ਹਾਂਜੀ
ਕਹਿੰਦਾ ਯਾਰ ਇਹ 'ਚ ਮੇਰੀ ਡਾਕਟਰੀ ਦਾ ਕੀ ਲੈਣ ਦੇਣਾ ਹੈ ਨਾ। ਤੇ
ਹਾਂਜੀ
ਚਲੋ ਮਤਲਬ ਉਹ ਕੰਪੈਰੀਜ਼ਨ ਜਿਹੜਾ ਨਾ ਮਤਲਬ ਇਹ ਇਹ ਹੁੰਦਾ ਆ ਪਿੰਡਾਂ ਦੇ ਵਿੱਚ, ਇਹ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ। ਸੋ
ਜਿੱਦਾਂ ਨਾ ਪਹਿਲੀਆਂ ਵਿੱਚ ਇੰਗਲੈਂਡ ਤੋਂ ਨਿਆਣੇ ਆਉਂਦੇ ਹੁੰਦੇ ਸੀ, ਜਿਹੜੇ ਪਿੰਡਾਂ ਦੇ ਨਿਆਣੇ ਉਹ ਤਾਂ ਅਸਤਰ ਹੁੰਦੇ ਪੱਕੇ ਐਨ, ਉਹ ਤਾਂ ਇੰਗਲੈਂਡ ਦੇ ਨਿਆਣਿਆਂ ਨੂੰ ਕੀ ਮੰਨਦੇ ਆ। ਏਦਾਂ ਜਿੱਦਾਂ ਰਿੱਕੀ ਹੁਣੀ ਗਾਏ ਆਪਣੇ ਚੱਚ ਤਾਇਆਂ ਦੇ ਮੁੰਡੇ ਦੇ ਰਿੱਕੀ ਨੂੰ ਕਹਿੰਦੇ,
ਅੱਛਾ
ਉੱਦਾਂ ਕਹਿੰਦੇ ਇਹ ਇੰਗਲੈਂਡੋ ਆਇਆ ਗੰਨਾ ਇਹਨੇ ਚੂਪਣਾ ਨਹੀਂ ਆਉਂਦਾ।
ਇੰਗਲੈਂਡੋ ਨਹੀਂ ਉਹ ਗੰਨਾ ਖਾਣਾ ਕਹਿੰਦੇ, ਗੰਨਾ ਖਾਣਾ ਆ
ਗੱਦਾ ਖਾਣਾ ਆ, ਉਹ ਦੰਦੀਆਂ ਮੋਹਰੇ ਵੱਡੇ ਜਿੱਦਾਂ ਜਲੇਬੀ ਖਾਈ ਦੀ ਹੁੰਦੀ ਆ, ਫੇਰ ਉਹ ਤਾਂ ਬੜੇ ਟ੍ਰਿਕ ਨਾਲ ਚੂਪ ਹੁੰਦਾ ਗੰਨਾ, ਕਿਤੇ ਉਦਾਂ ਹੀ ਚੂਪ ਹੋ ਜਾਂਦਾ। ਉਹ ਲਈ ਤਾਂ ਪੂਰੀ ਪ੍ਰੈਕਟਿਸ ਚਾਹੀਦੀ ਆ,
ਬਹੁਤ ਐਡਵਾਂਸਡ ਐਡਵਾਂਸ
ਪੰਜ ਛੇ
ਟੈਕਨੋਲੋਜੀ ਹੈ।
ਉਹ ਚੂਪਣਾ ਵੀ ਜਿੱਦਾਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਹੀ ਪੈਂਦਾ, ਅੱਜ ਤੁਸੀਂ ਸੁਣਾ ਵੀ ਰਹੇ ਸੀ ਗੱਲ,
ਉਹ ਸਵੇਰੇ
ਉਹ
ਸਵੇਰੇ
ਕਿਤੇ
ਚੂਪ
ਉਦਾਂ ਥੋੜਾ
ਹੁੰਦਾ।
ਚੂਪ ਹੁੰਦਾ ਹਾਂਜੀ
ਸਾਡੇ ਨਾਲ
ਤੇ
ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਮੁੰਡਾ ਮੰਗਣ ਵੇਲੇ ਘੱਟ ਹੁੰਦੀ ਹੈ ਜੀ ਕੁੱਤੇ
ਅੱਛਾ
ਖਾਣੀ, ਪਰ ਪੰਚਾਇਤੀ ਚੋਣਾਂ ਵਿੱਚ ਖੜਾ ਕਰਦੇ ਬਸ ਇਹੋ ਜਿਹੀ ਮਿੱਟੀ ਪੱਟਣਗੇ ਕੰਨਾਂ ਨੂੰ ਹੱਥ ਲਵਾ ਦਿੰਦੇ ਆ। ਬਿਲਕੁਲ ਸਹੀ।
ਮੈਂ ਕਿਹਾ ਪੂਰੀ ਐਨ ਖਬਰ ਪੂਰੀ
ਔਰ
ਤੁਹਾਨੂੰ ਪਤਾ ਲੱਗ
ਭਾਜੀ
ਜਾਊ, ਕਿਤਾਬ ਹੀ ਲਿਖ ਦਊਗੇ।
ਇਹ ਸੀਜ਼ਨ ਚੱਲ ਰਿਹਾ ਹੁਣ ਮਿੱਟੀ ਪੱਟਣ ਵਾਲਾ ਪੂਰੇ ਜੋਬਨ ਤੇ ਆ।
ਨਹੀਂ ਉਹ ਤਾਂ ਹੱਲੇ ਹੱਲੇ ਸੀ ਅੰਦੋਲਨਾਂ ਨੂੰ ਵੀ ਜਾਣ, ਅੰਦੋਲਨ ਕੇ
ਇਨਕਲਾਬ, ਇਨਕਲਾਬ
ਇਨਕਲਾਬ ਵਾਲਾਂ ਨੂੰ ਵੀ ਜਾਣਾ ਥੋੜਾ ਜਿਹਾ
ਜਾਣਾ
ਥੋੜਾ
ਜਾਣਾ,
ਜਿਹਾ ਜਾਵਾਂ।
ਪਰ ਇੱਕ ਇੱਕ ਗੱਲ ਉਹ ਤੋਂ ਪਹਿਲਾਂ ਬਹੁਤ ਜ਼ਰੂਰੀ ਕਰਨੀ ਆ।
ਹਾਂਜੀ
ਗੁਰਿੰਦਰ ਸਿੰਘ ਵਰਜੀਨੀਆ ਵਾਲੇ ਭਾਜੀ ਕਹਿੰਦੇ ਨੇ ਕਿ ਆਸਟ੍ਰੇਲੀਆ ਤੋਂ ਗਿਆ ਇੱਕ ਵਿਅਕਤੀ ਬੱਸ 'ਚ ਬੈਠਾ ਸੀ ਤੇ ਕੋਲ ਬੈਠੀ ਇੱਕ ਬਜ਼ੁਰਗ ਔਰਤ ਨੇ ਪੁੱਛਿਆ ਕਿ ਕਾਕਾ ਕਿਹੜੇ ਮੁਲਕ ਤੋਂ ਆਇਆ, ਉਸਨੇ ਕਿਹਾ ਜੀ ਆਸਟ੍ਰੇਲੀਆ ਤੋਂ। ਤਾਂ ਬੇਬੇ ਕਹਿੰਦੀ ਹੈ ਉਹਦੇ ਨਾਲ ਤਾਂ ਤੂੰ ਦੁਬਈ ਚਲੇ ਜਾਂਦਾ।
ਇੱਦਾਂ 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 ਆਉਂਦੀ ਇੱਦਾਂ ਵੀ
ਓਏ
ਉਦੋਂ 2005 ਦੇ ਵਿੱਚ ਨਾ ਆਸਟ੍ਰੇਲੀਆ ਦੇ ਵੀਜ਼ੇ ਬਹੁਤ ਲੱਗਦੇ ਹੁੰਦੇ ਸੀ, 2005-06 ਦੇ ਵਿੱਚ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਬਹੁਤ ਸੌਖਾ ਹੁੰਦਾ ਸੀ। ਇੱਦਾਂ ਕੋਈ ਕਹਾਣੀ ਸੁਣਾਉਂਦੇ ਜਲੰਧਰ ਇੱਦਾਂ ਕੋਈ ਬੈਠੇ ਸੀਗੇ ਬੰਦੇ, ਉਹ ਕਹਿੰਦਾ ਯਾਰ ਮੇਰੀ ਨਾ ਆਪਣੇ ਬਠਿੰਡੇ ਦੀ ਟਿਕਟ ਨਹੀਂ, ਬਠਿੰਡਾ ਕਾਹਨੂੰ ਦਿੱਲੀ ਦੀ ਜਾਂ ਬੰਬੇ ਦੀ ਟਿਕਟ ਨਹੀਂ ਬੁੱਕ ਹੋ ਰਹੀ, ਵੀ ਮਿਲ ਨਹੀਂ ਰਹੀ। ਤੇ ਨਾਲ ਦੋ ਚਾਰ ਇੱਦਾਂ ਪ੍ਰਵਾਸੀ ਭਾਰਤੀ ਬੈਠੇ ਸੀ ਜਿਹਦਾ ਜਿਹਨੂੰ ਭਈਏ ਕਹਿੰਦੇ ਅਸੀਂ, ਉਹ ਕਹਿੰਦੇ ਅਗਰ ਆਪਕਾ ਵੀਜ਼ਾ ਆਪਕੋ ਬੰਬੇ ਕੀ ਟਿਕਟ ਨਹੀਂ ਮਿਲਤੀ ਤੋ ਆਸਟ੍ਰੇਲੀਆ ਕੀ ਲੈ ਕੇ ਚਲੇ ਜਾਓ। ਇੰਨਾ ਆਸਟ੍ਰੇਲੀਆ ਸਸਤਾ ਹੋਇਆ ਹੁੰਦਾ ਸੀ 2005-06 ਦੇ ਵਿੱਚ, ਬਹੁਤ ਜ਼ਿਆਦਾ ਵੀਜ਼ੇ ਲੱਗਦੇ ਹੁੰਦੇ ਸੀ। ਲੇਕਿਨ ਹੁਣ ਤਾਂ ਕਾਫੀ ਆਸਟ੍ਰੇਲੀਆ ਨੇ ਆਪਣੀ ਜਿਹੜੀ ਪੋਜੀਸ਼ਨ ਰਿਸਟੋਰ ਕਰ ਲਈ ਆ, ਪਹਿਲੇ ਵਾਲਾ ਆਸਟ੍ਰੇਲੀਆ ਬਣ ਗਿਆ। ਜਿੱਥੇ ਇਹ ਮਸ਼ਹੂਰ ਹੁੰਦਾ ਹੁੰਦਾ ਸੀ ਕਿ ਆਸਟ੍ਰੇਲੀਆ ਵਿੱਚ ਸਿਰਫ ਪੜ੍ਹੇ ਲਿਖੇ ਲੋਕਾਂ ਦੀ ਹੀ ਮਾਈਗ੍ਰੇਸ਼ਨ ਹੁੰਦੀ ਆ, ਇੱਦਾਂ ਪਹਿਲੇ ਇੱਦਾਂ ਚੱਲਦਾ ਹੁੰਦਾ ਸੀ।
ਪਹਿਲਾਂ ਇੱਦਾਂ ਬਹੁਤ ਹਾਈ ਐਂਡ ਜਿਹੜੇ ਨੇ ਉਹ ਲੋਕ ਇੱਥੇ ਆਉਂਦੇ
ਹਾਈ ਲੈਵਲ ਦੇ ਲੋਕ ਜਿਹੜੇ ਇੱਥੇ ਜਾਂਦੇ ਆ, ਡਾਕਟਰ ਇੰਜੀਨੀਅਰ ਜਾਂਦੇ ਆ। ਇਹੀ ਗੱਲ ਅਸੀਂ ਸੁਣਦੇ ਹੁੰਦੇ ਸੀ ਜਦੋਂ ਅਸੀਂ ਕਦੇ ਕਦੇ ਟਰਾਈ ਕਰਦੇ ਹੁੰਦੇ ਸੀ, ਤਾਂ ਸਾਨੂੰ ਇੱਦਾਂ ਕਈ ਵਾਰੀ ਮਿਹਣੇ ਵੀ ਮਾਰਨੇ, ਤੁਹਾਨੂੰ ਉੱਥੇ ਕਿਸੇ ਨੇ ਕਿਆ ਪੁੱਛਣਾ, ਉੱਥੇ ਤਾਂ ਡਾਕਟਰ ਇੰਜੀਨੀਅਰ ਬਹੁਤ ਪੜ੍ਹੇ ਪੜ੍ਹੇ ਲੋਕ ਜਾਂਦੇ ਆ, ਇਹ ਤੁਹਾਨੂੰ ਕਿਸੇ ਨੇ ਕੋਈ ਉੱਥੇ ਪੁੱਛਣਾ ਨਹੀਂ ਹੈ। ਲੇਕਿਨ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ, ਆਸਟ੍ਰੇਲੀਆ ਦੀ ਚਾਹਤ ਸੀ ਇੱਥੇ ਆ ਵੀ ਗਏ, ਹੁਣ ਚਾਹਤ ਇਹ ਆ ਕਿ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਬਣਨਾ, ਉਹ ਵੀ ਸ਼ਾਇਦ ਪੂਰੀ ਹੋ ਜਾਵੇ,
ਉਹ ਵੀ ਸਰਬਸੰਮਤੀ ਨਾਲ,
ਉਹ ਵੀ ਸਰਬਸੰਮਤੀ ਨਾਲ। ਹਾਂਜੀ ਅੱਜ ਕੱਲ੍ਹ ਹੋ ਰਹੀਆਂ।
ਭਾਜੀ ਆਪਾਂ ਥੋੜ੍ਹੀ ਜਿਹੀ ਅੱਗੇ ਗੱਲ ਤੋਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਹਾਊਸਿੰਗ
ਹਾਂਜੀ
ਪ੍ਰੈਸ਼ਰ ਹੈ, ਕ੍ਰਾਈਸਿਸ ਕਹਿ ਲਓ ਹੈ ਨਾ, ਕਿ ਲੋਕਾਂ ਨੂੰ ਘਰ ਨਹੀਂ ਲੱਭ ਰਹੇ, ਅਫੋਰਡੇਬਲ ਘਰ ਨਹੀਂ ਲੱਭ ਰਹੇ। ਅਤੇ ਇਹਦੇ ਬਾਰੇ ਆਪਾਂ ਕਈ ਵਾਰੀ ਗੱਲਾਂ ਕੀਤੀਆਂ, ਇਹਦਾ ਡਾਇਰੈਕਟ ਰਿਲੇਸ਼ਨ ਜਿਹੜਾ ਹੁਣ ਸਾਡੀ ਕਮਿਊਨਿਟੀ ਦੇ ਨਾਲ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਪੱਕੇ ਹੋ ਚੁੱਕੇ ਨੇ ਅਤੇ ਕੰਮ ਕਰ ਰਹੇ ਨੇ, ਪੈਸੇ ਜੋੜ ਰਹੇ ਨੇ ਘਰਾਂ ਨੂੰ ਲੈਣ ਵਾਸਤੇ, ਡਿਪੋਜ਼ਿਟ ਦੇਣ ਵਾਸਤੇ ਹੈ ਨਾ। ਉਹ ਕਿਤੇ ਨਾ ਕਿਤੇ ਕੋਈ ਚੀਜ਼ ਫਸਾਉਣਾ ਚਾਹੁੰਦੇ, ਉਹਨਾਂ ਨੂੰ ਇਉਂ ਲੱਗ ਰਿਹਾ ਕਿ ਜਿਹੜਾ ਇਹ ਕਿਰਾਇਆ ਦੇ ਰਹੇ ਨੇ ਇਹ ਨਿਫਲ ਜਾ ਰਿਹਾ ਆ, ਕਿਉਂਕਿ ਅੱਜ ਕੱਲ੍ਹ ਫਾਈਨੈਂਸ਼ੀਅਲ ਐਜੂਕੇਸ਼ਨ ਕਾਫੀ ਆ, ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਨੇ, ਇੱਕ ਪ੍ਰੈਸ਼ਰ ਵੀ, ਪੀਅਰ ਪ੍ਰੈਸ਼ਰ ਵੀ ਪੈ ਜਾਂਦਾ ਬਈ ਫਲਾਣੇ ਨੇ ਘਰ ਲੈ ਲਿਆ ਸਾਨੂੰ ਵੀ ਲੈਣਾ ਪੈਣਾ, ਸਾਨੂੰ ਵੀ ਘਰੇ ਹੋ ਜਾਂਦੀਆਂ ਗੱਲਾਂ, ਤੇ ਫਿਰ ਪੇਰੈਂਟਸ ਜਿਹੜੇ ਨੇ ਉਹ ਵੀ ਪਿੱਛੋਂ ਪ੍ਰੈਸ਼ਰ ਕਰਦੇ ਨੇ ਵੀ ਭਾਈ ਘਰ ਘੁਰ ਲੈ ਲਓ, ਰਿਸ਼ਤੇਦਾਰ ਵੀ ਕਹੀ ਜਾਂਦੇ ਨੇ ਘਰ ਘੁਰ ਲੈ ਲਓ। ਸੋ ਇਸ ਕਰਕੇ ਜਿਹੜੀ ਘਰਾਂ ਦੀ ਕੀਮਤ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਮੈਨੂੰ ਲੱਗਦਾ ਭਾਅ ਜੀ ਸਿਡਨੀ 'ਚ 1.5 ਮਿਲੀਅਨ ਤੋਂ ਹੁਣ ਥੱਲੇ ਤਾਂ ਨਹੀਂ ਹੋਣਾ ਕੋਈ ਘਰ ਕਿਤੇ ਵੀ।
ਨਹੀਂ ਮੰਨਦੀ, ਅੱਜ ਕੱਲ੍ਹ ਮੁਸ਼ਕਲ ਆ, ਜੇ 1.5 ਮਿਲੀਅਨ ਨਹੀਂ ਤਾਂ ਜਿਹੜੇ ਛੋਟੇ ਇਲਾਕੇ ਆ ਜਿਹਦੇ ਜ਼ਿਆਦਾ ਪ੍ਰਸਿੱਧ ਨਹੀਂ ਆ, ਉਹਨਾਂ ਵਿੱਚ ਵੀ 1 ਮਿਲੀਅਨ ਤੋਂ ਘਰ ਘੱਟ ਕੋਈ ਤੁਹਾਨੂੰ ਘਰ ਨਹੀਂ ਅੱਜ ਕੱਲ੍ਹ ਮਿਲ ਰਿਹਾ। 1.5 ਮਿਲੀਅਨ ਤਾਂ ਆਮ ਸਾਡੇ ਇਲਾਕਿਆਂ ਦੇ ਵਿੱਚ 1.5 ਮਿਲੀਅਨ ਦਾ ਸਿੰਗਲ ਸਟੋਰੀ ਘਰ ਹੈਗਾ ਆ, ਪ੍ਰਾਈਸਿਸ ਬਹੁਤ ਵਧੀਆ ਆ। ਜਿੱਦਾਂ ਤੁਸੀਂ ਕੱਲ੍ਹ ਅਮਨਦੀਪ ਵੀ ਇੱਕ ਇਨਫੋਰਮੇਸ਼ਨ ਭੇਜੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਲਗਭਗ 10.9 ਮਿਲੀਅਨ ਘਰ ਆ,
ਮਤਲਬ
ਤੇ
11 ਮਿਲੀਅਨ ਦੇ ਕਰਾਬ, 11
11 ਮਿਲੀਅਨ ਦੇ ਬਰਾਬਰ ਘਰ ਆ ਆਸਟ੍ਰੇਲੀਆ ਦੇ ਵਿੱਚ ਟੋਟਲ ਸਾਰੇ ਸਟੇਟਾਂ ਦੇ ਵਿੱਚ ਜਿੱਥੇ ਯੂਨੀਅਨ ਟੈਰੀਟਰੀ ਆ ਦੇ ਸਟੇਟ ਆ ਉਹਨਾਂ ਸਾਰਿਆਂ ਨੂੰ ਰਲਾ ਕੇ, ਤੇ ਇਹਦੀ ਜਿਹੜੀ ਕੁੱਲ ਦੌਲਤ ਬਣਦੀ ਆ ਜੇ ਇਹਦੀ ਪ੍ਰਾਈਸ ਕੱਢ ਲਈ ਜਾਵੇ ਤਾਂ 11 ਟ੍ਰਿਲੀਅਨ ਡਾਲਰ ਸਾਰੇ ਘਰ, ਜੇ ਤੁਹਾਡੇ ਕੋਲ 11 ਟ੍ਰਿਲੀਅਨ ਡਾਲਰ ਹੈਗੇ ਆ
ਆਸਟ੍ਰੇਲੀਆ ਸਾਰੇ
ਤੁਸੀਂ
ਕਰਕੇ
ਆਸਟ੍ਰੇਲੀਆ ਸਾਰੇ ਘਰ ਖਰੀਦ ਸਕਦੇ ਆ, ਤੇ ਇਹਦੀ ਆਬਾਦੀ ਜਿਹੜੀ ਆ ਆਸਟ੍ਰੇਲੀਆ ਦੀ ਲਗਭਗ 26-27 ਮਿਲੀਅਨ ਦੇ ਕਰੀਬ ਆ, ਤੇ ਮਤਲਬ 3-3 ਲੋਕਾਂ ਦੇ ਪਿੱਛੇ ਇੱਕ ਘਰ ਆਸਟ੍ਰੇਲੀਆ ਦੇ ਵਿੱਚ ਹੈਗਾ ਆ, ਜੇ
ਨਹੀਂ
3 ਲੋਕ
ਭਾਜੀ,
ਆ।
ਇਹਦੇ ਵਿੱਚੋਂ 1.5 ਮਿਲੀਅਨ ਟੈਂਪਰੇਰੀ ਬੇਸ ਤੇ ਹੁੰਦਾ ਇੱਥੇ ਐਜ਼ ਅ ਟੂਰਿਸਟ, ਠੀਕ ਹੈ।
ਅੱਛਾ ਜੀ,
ਹਾਂ, ਉਹ ਐਜ਼ ਅ ਟੂਰਿਸਟ ਹੁੰਦਾ, ਉਹਦੇ ਵਿੱਚ ਫਿਰ ਹੋਟਲ ਕਪੈਸਿਟੀ ਵੀ ਆ ਜਾਂਦੀ ਹੈ ਵੀ ਕਮਰੇ ਕਿੰਨੇ ਆ, ਇੰਨੇ ਇੰਨੇ ਕੁ ਕਮਰੇ ਹੋਟਲਾਂ ਦੇ ਵੀ ਹੋਣੇ ਆ। ਸੋ ਉਹ 2.3 ਐਵਰੇਜ ਬਣਦੀ ਆ, ਮਤਲਬ 2.5 ਬੰਦੇ ਇੱਕ ਘਰ 'ਚ ਆਉਂਦੀ ਹੈ ਐਵਰੇਜ।
ਆਉਂਦੀ ਫਿਰ ਵੀ ਅੱਛੀ ਅੱਛੀ ਐਵਰੇਜ ਆ ਮਨਦੀਪ, ਜੇ
ਨਹੀਂ
ਇੰਡੀਆ ਦੀ
ਇਹ
ਕਿਸੇ
ਇਹ
ਵਿੱਚ ਦੇਖਿਆ।
ਐਵਰੇਜ ਨਹੀਂ ਭਾਅ ਜੀ, ਐਵਰੇਜ ਲੋ ਆ। ਇਹ
ਅੱਛਾ
ਇੱਕ ਇੱਕ ਚਿੰਤਾ ਦਾ ਵਿਸ਼ਾ ਆ ਕਿ ਘਰ ਵੱਡੇ ਨੇ ਤੇ ਲੋਕ ਉਹਨਾਂ 'ਚ ਘੱਟ ਰਹਿ ਰਹੇ ਨੇ, ਮੇਨਟੇਨੈਂਸ ਜ਼ਿਆਦਾ ਆ, ਖਰਚਾ ਜ਼ਿਆਦਾ ਆ, ਆਊਟਪੁੱਟ ਘੱਟ ਹੈ। ਇਹ ਇੱਕ ਸਮੱਸਿਆ ਆ ਸਮਾਜ ਦੇ ਵਿੱਚ।
ਸਮੱਸਿਆ ਤੁਸੀਂ ਦੂਜੇ ਪਾਸੇ ਲੈ ਕੇ ਜਾ ਰਹੇ ਹੋ
ਹਾਂ,
ਕਿ ਜਿਹੜੀ ਮੇਨਟੇਨੈਂਸ, ਜਿਹੜੇ ਮੇਨਟੇਨੈਂਸ ਪੁਆਇੰਟ ਆਫ ਵਿਊ ਤੋਂ ਤੁਸੀਂ ਲੈ ਰਹੇ ਆ ਕਿ ਘਰ ਬਹੁਤ ਜ਼ਿਆਦਾ ਆ, ਇਨਫਰਾਸਟ੍ਰਕਚਰ ਤੁਹਾਡੇ ਕੋਲ ਜ਼ਿਆਦਾ ਆ ਤੇ ਉਹਦੀ ਜਿਹੜੀ ਯੂਜ਼ ਆ ਬਹੁਤ ਘੱਟ ਹੋ ਰਹੀ ਆ।
ਹਾਂ,
ਹੁਣ
ਇੱਕ ਨਾ ਇੱਕ ਇੱਕ ਹੋਰ, ਮਤਲਬ ਇਹ ਤਾਂ ਫਾਈਨੈਂਸ਼ੀਅਲ ਵਿਊ ਦੇ ਨਾਲ ਆਪਾਂ ਗੱਲ ਕਰਦੇ ਰਹਿੰਦੇ ਹਮੇਸ਼ਾ, ਤੁਸੀਂ ਆਹ ਜਿਹੜੇ ਅੰਕੜੇ ਦੇਖੋਗੇ ਇਹ ਆਲਵੇਸ ਫਾਈਨੈਂਸ਼ੀਅਲ ਵਿਊ ਦੇ ਨਾਲ ਤੁਹਾਨੂੰ ਮਿਲਣਗੇ,
ਹਾਂਜੀ ਹਾਂਜੀ ਹਾਂਜੀ
ਇਕਨੋਮਿਕਸ ਵਿਊ ਦੇ ਨਾਲ, ਪਰ ਜਿਹੜੇ ਇੱਕ ਸਮਾਜਿਕ ਸੋਸ਼ਲ ਵਿਊ ਦੇ ਨਾਲ, ਇਹ ਫਾਈਨੈਂਸ਼ੀਅਲ ਵਿਊ ਦੇ ਨਾਲ ਤਾਂ ਚੰਗੇ ਲੱਗਣਗੇ ਵੀ ਬਈ ਘਰ ਬਹੁਤ ਹੈ, ਵੀ ਲੋਕ ਸਿਰਫ 2 ਹੀ ਰਹਿ ਰਹੇ ਨੇ ਘਰ 'ਚ, ਪਰ ਸਮਾਜਿਕ ਵਿਊ ਦੇ ਉੱਤੇ ਇਹ ਸਮਾਜ ਦੇ ਲਈ ਨੈਗੇਟਿਵ ਹੈ, ਇਹ 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 ਖਤਰਾ ਆ,
ਬਿਲਕੁਲ ਬਿਲਕੁਲ,
ਇਸ ਤਰ੍ਹਾਂ ਦਾ ਸਮਾਜ।
ਮੈਂ ਤੁਹਾਡੀ ਗੱਲ ਬੁੱਝ ਲਈ ਆ
ਹਾਂਜੀ
ਕਿ ਜਿਹੜੇ ਪਹਿਲਾਂ ਪਹਿਲਾਂ ਘਰਾਂ ਦੇ ਵਿੱਚ 5-6 ਬੰਦੇ ਰਹਿੰਦੇ ਹੁੰਦੇ ਸੀ, ਕਲੈਕਟਿਵ ਤੌਰ ਤੇ ਰਹਿੰਦੇ ਹੁੰਦੇ, ਸਾਂਝਾ ਪਰਿਵਾਰ ਹੁੰਦਾ ਸੀ, ਉਹਦੇ ਵਿੱਚ ਭਰਾਤਰੀ ਭਾਵ ਵੀ ਬਹੁਤ ਹੁੰਦਾ ਸੀ, ਉਹਦੇ ਵਿੱਚ ਮਿਲ ਵਰਤਨ ਬਹੁਤ ਹੁੰਦਾ ਸੀ, ਜੇ ਕਿਸੇ ਇੱਕ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਦੂਜਾ ਉਹਨੂੰ ਸਾਂਭ ਲੈਂਦਾ ਸੀ, ਤਾਂ ਉਹਦੇ ਵਿੱਚ ਡਿਮੈਂਸ਼ੀਆ ਵੀ ਘੱਟ ਹੁੰਦਾ ਸੀ, ਉਹਦੇ ਵਿੱਚ ਆਈਸੋਲੇਸ਼ਨ ਵੀ ਘੱਟ ਹੁੰਦੀ ਸੀ, ਉਹਦੇ ਵਿੱਚ ਸੁਰੱਖਿਆ ਬਹੁਤ ਹੁੰਦੀ ਸੀ, ਜਿੱਦਾਂ ਸਿਕਿਉਰਿਟੀ ਕਹਿੰਦੇ ਤੁਸੀਂ, ਜਿੱਦਾਂ ਇੱਕ ਪਰਿਵਾਰ ਵਿੱਚ ਕੋਈ ਬੰਦਾ ਬਿਮਾਰ ਹੋ ਗਿਆ
ਸਪੋਰਟ
ਉਹਨੂੰ
ਸਪੋਰਟ
ਸਾਂਭਣ
ਸਪੋਰਟ
ਬਹੁਤ ਹੁੰਦੀ ਸੀ,
ਸਪੋਰਟ ਬਹੁਤ ਹੁੰਦੀ ਸੀ।
ਹੁਣ ਜਿਹੜੀ ਇਦਾਂ ਹੁਣ ਘਰਾਂ ਦੇ ਜਿਹੜੇ ਸਟੈਟਿਸਟਿਕਸ ਆਏ ਆ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਜਿਹੜੇ ਸਟੈਟਿਸ ਦਿੱਤੇ ਆ, ਜਿੱਦਾਂ ਤੁਸੀਂ ਮੈਨੂੰ ਭੇਜੇ ਆ, ਇਹ ਤੋਂ ਲੱਗਦਾ ਵੀ ਘਰਾਂ ਦੇ ਵਿੱਚ ਇੱਕ ਬੰਦਾ ਹੁੰਦਾ ਜਾਂ ਵੱਧ ਤੋਂ ਵੱਧ 2 ਬੰਦੇ ਹੁੰਦੇ ਆ, ਉਹਨਾਂ ਵਿੱਚ ਆਈਸੋਲੇਸ਼ਨ ਬਹੁਤ ਹੁੰਦੀ ਆ, ਉਹ ਘਰੇ ਹੀ ਬੈਠੇ ਰਹਿੰਦੇ, ਟੀਵੀ ਦੇਖ ਰਹਿੰਦੇ, ਬਾਹਰ ਘੁੰਮਿਆ ਹੈ, ਤਾਂ ਉਹਦੇ ਵਿੱਚ ਇੰਡੀਵਿਜੁਅਲਿਜ਼ਮ ਬਹੁਤ ਆ ਗਿਆ ਆ, ਤੇ ਜਿਹੜਾ ਇੰਡੀਵਿਜੁਅਲਿਜ਼ਮ ਹੁੰਦਾ ਇਹ ਆਈਸੋਲੇਸ਼ਨ ਦਾ ਘਰ ਆ, ਡਿਪਰੈਸ਼ਨ ਦਾ ਘਰ ਆ, ਇਹ ਮੁਸੀਬਤਾਂ ਦਾ
ਬਿਲਕੁਲ
ਘਰ ਆ।
ਸਹੀ ਪਕੜਿਆ। ਹੁਣ ਇਹਦੇ ਸੰਬੰਧ ਦੇ ਵਿੱਚ ਜਿਹੜੀ ਰਿਪੋਰਟ ਇਹ ਆ ਰਹੀ ਹੈ ਕਿ ਆਸਟ੍ਰੇਲੀਆ ਦੀ ਆਪਾਂ ਹੁਣ ਗੱਲ ਤਾਂ ਕਰ ਲਈ ਕਿ 2.3 ਐਵਰੇਜ ਆ ਰਹੀ ਹੈ ਇੱਕ ਘਰ ਦੇ ਵਿੱਚ, ਇਹਦੇ ਨਾਲ ਕੀ
ਹਾਂਜੀ
ਹੋ ਰਿਹਾ ਆ ਕਿ ਆਸਟ੍ਰੇਲੀਆ ਦੇ ਵਿੱਚ 13 ਮਿਲੀਅਨ ਸਪੇਅਰ ਬੈੱਡਰੂਮ ਹੈ।
ਅੱਛਾ ਜੀ, ਠੀਕ
ਤੇਰਾਂ
ਹੈ ਜੀ,
13 ਮਿਲੀਅਨ
ਸਪੇਅਰ ਬੈੱਡਰੂਮ ਆ,
ਸਪੇਅਰ ਬੈੱਡਰੂਮ ਖਾਲੀ ਪਏ ਆ, ਪਰ ਦੂਜੇ ਪਾਸੇ ਲੋਕਾਂ ਨੂੰ ਘਰ ਨਹੀਂ ਮਿਲ ਰਹੇ, ਅਕੋਮੋਡੇਸ਼ਨ ਨਹੀਂ ਮਿਲ ਰਹੀ, ਰੈਂਟ ਤੇ ਨਹੀਂ ਮਿਲ ਰਿਹਾ, ਰੈਂਟ ਆਵਾਗੋਣ, ਠੀਕ ਹੈ।
ਬਿਲਕੁਲ ਅਮਦੀ, ਬਿਲਕੁਲ ਆਪਣੇ ਆਪ ਹੀ ਆਲੇ ਦੁਆਲੇ ਮਾਰੋ ਨਿਗਾਹ ਕਿ ਤੁਹਾਡੇ ਘਰ ਦੇ ਵਿੱਚ, ਸਾਡੇ ਘਰਾਂ ਦੇ ਵਿੱਚ
ਹਾਂ,
ਕਿੰਨੇ ਬੈੱਡਰੂਮ
ਕਿੰਨੇ
ਖਾਲੀ ਪਏ
ਬੈੱਡਰੂਮ
ਆ।
ਖਾਲੀ ਹੈ। ਸੋ ਜਿਹੜੇ ਸਟੈਟਿਸਟਿਕ ਨੇ ABC ਜਾਣੀ ਕਿ ਆਸਟ੍ਰੇਲੀਅਨ ਬਿਊਰੋ ਆਫ
ਇਹ ਗੱਲ
ABC,
ਅਮਨਦੀਪ ਪੜ੍ਹਾਉਂਦੇ ਇਕਨੋਮਿਕਸ ਅਸੀਂ ਆ, ਪਰ ਜਿਹੜੇ ਨਿਚੋੜ ਤੁਸੀਂ ਕੱਢ ਰਹੇ ਆ, ਮੈਂ ਤਾਂ ਇਸ ਵਾਰ ਸੋਚਿਆ ਹੀ ਨਹੀਂ ਸੀ।
ਤੁਹਾਤੋਂ
ਕਮਾਲ
ਸਿੱਖੀ
ਹੋ
ਦਾ
ਗਈ,
ਭਾਜੀ, ਤੁਹਾਤੋਂ ਸਿੱਖੀ ਦਾ।
ਕਮਾਲ ਹੋ ਗਈ, ਕਮਾਲ ਹੋ ਗਈ।
ਮੈਂ ਤਾਂ ਮਤਲਬ ਬੰਦੇ ਦੇ ਅੰਦਰੋਂ ਪੜ੍ਹ ਲੈਂਦਾ, ਤੁਹਾਡੇ ਅੰਦਰ ਨਾਲ ਸਾਰੀ ਨੌਲੇਜ ਮੈਂ ਪੜ੍ਹ ਲਈ, ਤੇ
ਇਹ ਕਿਹੜੀ ਦੂਰਬੀਨ, ਇਹ ਕਿਹੜੀ ਦੂਰਬੀਨ, ਮੈਨੂੰ ਵੀ
ਇਹ
ਦੇ ਦੇ। ਸਾਨੂੰ ਵੀ ਕਈ ਵਾਰੀ ਕੰਮ ਕਰਨਾ ਪੈਂਦਾ ਸਕੂਲਾਂ ਦੇ ਵਿੱਚ ਕਿ ਨਵ ਜਿਸ ਵੀ ਪਰ ਦੂਰਬੀਨ ਤੁਹਾਡੇ ਤੋਂ ਲੈ ਜਾਈਏ ਕਿਸ ਫਿਰ
ਇਹ
ਦੇਖੋ।
ਭਾਜੀ ਅੰਕੜੇ ਦੇਖਣੇ ਦਾ ਨਜ਼ਰੀਆ ਆ ਕਿ
ਹਾਂਜੀ
13 ਮਿਲੀਅਨ ਸਪੇਅਰ ਬੈੱਡਰੂਮ ਪਏ ਆ ਆਸਟ੍ਰੇਲੀਆ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੈ ਕਿ ਇੱਕ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹੜੀ ਆਪਾਂ ਗੱਲ ਸਵੇਰੇ ਕਰ ਰਹੇ ਸੀਗੇ ਕਿ
ਹਾਂਜੀ
ਜਦੋਂ 50+ ਹੋ ਜਾਂਦੇ ਤੇ ਇਹਦਾ ਜਿਹੜਾ ਨਾ, ਮੈਂ ਤੁਹਾਨੂੰ ਦੱਸ ਦਿੰਦਾ ਕਾਰਨ ਕੀ ਹੈ।
ਹਾਂਜੀ
ਜੇ ਸਮਾਜ ਅਸੀਂ ਇਕੱਲਾ ਇਕੱਲਾ ਰੱਖਣਾ ਆ,
ਹਾਂਜੀ
ਠੀਕ ਹੈ, ਜੇ ਅਸੀਂ ਜੁਆਇੰਟ ਫੈਮਿਲੀਆਂ ਨੂੰ ਪ੍ਰਮੋਟ ਨਹੀਂ ਕਰਨਾ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੀ ਸਰਕਾਰ ਨੇ ਧਾਰ ਲਿਆ ਜਾਂ ਸਾਡੇ ਸਮਾਜ ਨੇ ਧਾਰ ਲਿਆ, ਤੇ ਅਸੀਂ
ਹਾਂਜੀ
ਅਸੀਂ ਇਕੱਲੇ ਇਕੱਲੇ ਹੀ ਰਹਿਣਾ ਆ। ਅਸੀਂ ਨਾ
ਹਾਂਜੀ
ਅਸੀਂ ਮਤਲਬ ਕਹਿ ਲਓ ਕਿ ਧੀ ਵਿਆਹੁਣੀ ਆ ਤੇ ਨਾ ਅਸੀਂ ਨੂੰਹ ਲਿਆਉਣੀ ਆ, ਠੀਕ ਹੈ,
ਹਾਂਜੀ
ਤੇ ਨਾ ਸਾਡੇ ਪੋਤੇ ਪੋਤੀਆਂ ਅਸੀਂ ਘਲਾਉਣੇ ਆ ਤੇ ਨਾ ਅਸੀਂ ਦੋਹਤੇ ਦੋਹਤੀਆਂ ਨੂੰ
ਬੁਲਾਉਣਾ ਹੈ।
ਘਲਾਉਣਾ ਆ। ਤਾਂ ਫਿਰ ਇਹ ਸਾਡਾ ਸਿਸਟਮ ਟੋਟਲੀ ਗਲਤ ਹੈ ਘਰਾਂ ਦਾ। ਸਾਨੂੰ ਘਰ ਬਣਾਉਣੇ ਹੀ ਨਹੀਂ ਚਾਹੀਦੇ,
ਬਿਲਕੁਲ
ਸਾਨੂੰ ਫਲੈਟਾਂ 'ਚ ਰਹਿਣਾ ਚਾਹੀਦਾ, ਇੱਕ ਹਾਈ ਰਾਈਜ਼ ਬਿਲਡਿੰਗ, ਹਾਈ ਡੈਂਸਿਟੀ ਬਿਲਡਿੰਗ ਦੇ ਵਿੱਚ ਰਹਿਣਾ ਚਾਹੀਦਾ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਲਈ। ਜਿਹੜੇ
ਹਾਂਜੀ
ਘਰ ਹੈ, ਇਹ ਇੱਕ ਅੰਕੜੇ ਪਹਿਲਾਂ ਵੀ ਆਏ ਸੀ, 4-5 ਸਾਲ ਪਹਿਲਾਂ ਮੈਂ ਹਸਪਤਾਲ 'ਚ ਸੀਗਾ, ਉਦੋਂ ਇਹ ਮੈਂ ਸਾਰਾ ਕੁਝ ਉੱਥੇ ਪੜ੍ਹਦਾ ਹੁੰਦਾ ਸੀ, ਗੱਲਾਂ ਬਾਤਾਂ ਕਰਨੀਆਂ ਡਾਕਟਰਾਂ ਦੇ ਨਾਲ ਅਤੇ ਸਪੈਸ਼ਲਿਸਟ ਆਉਂਦੇ ਹੁੰਦੇ ਸੀ, ਗੱਲਾਂ ਬਾਤਾਂ ਕਰੀ ਜਾਣੀਆਂ। ਉਹ ਕਹਿੰਦੇ ਆ ਵੀ ਜਿੰਨੀ ਡਿਪਰੈਸ਼ਨ ਜਿਹੜੀ ਹੈ ਸਿਟੀਆਂ ਦੇ ਆਊਟਰ ਸਬਰਬਸ ਦੇ ਵਿੱਚ ਹੈ, ਉਨੀ ਕਿਤੇ ਨਹੀਂ ਹੈਗੀ। ਸਾਰਿਆਂ ਨੂੰ ਜ਼ਿਆਦਾ ਡਿਪਰੈਸ਼ਨ ਜਿਹੜੀ ਹੈ ਉਹ ਸਿਟੀ ਤੋਂ ਬਾਹਰ ਬਾਹਰ ਜਿਹੜੇ ਇਲਾਕੇ ਆ, ਖੁੱਲ੍ਹੇ ਖੁੱਲ੍ਹੇ ਇਲਾਕੇ ਆ, ਅੱਧੇ ਅੱਧੇ ਏਕੜ ਦੇ ਘਰ ਹੈ ਜਾਂ ਵੱਡੇ ਵੱਡੇ ਬਲੋਕ ਹੈ, 400-400 ਸਕੁਏਅਰ, ਉਹਨਾਂ ਦੇ ਵਿੱਚ ਸਾਰਿਆਂ ਨੂੰ ਵੱਧ ਡਿਪਰੈਸ਼ਨ ਹੈ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਉਹਨਾਂ ਦੀ ਜਿਹੜੀ ਸੋਸ਼ਲ ਇੰਟਰੈਕਸ਼ਨ ਹੈ ਲੋਕਾਂ ਦੇ ਨਾਲ ਆਪਸੀ, ਉਹ ਹੈ ਨਹੀਂ। ਮਨੁੱਖ ਇੱਦਾਂ ਨਹੀਂ ਬਣਿਆ,
ਬਿਲਕੁਲ
ਮਨੁੱਖ ਦੀ ਜਿਹੜੀ ਜੀਨਸ ਆ ਉਹ ਇੱਦਾਂ ਨਹੀਂ ਹੈਗੀਆਂ ਵੀ ਉਹ 5-5, 10-10 ਦਿਨ ਅੰਦਰੋਂ ਹੀ ਨਾ ਨਿਕਲੇ, ਕਿਸੇ ਨਾਲ ਦਿਹਾੜੀ 'ਚ ਇੱਕ ਅੱਧੀ ਵਾਰੀ ਗੱਲ ਕਰੇ। ਉਹ ਇੱਕ ਟੀਮ 'ਚ ਰਹਿੰਦਾ, ਇੱਕ ਟ੍ਰਾਈਬਲ ਹੈ, ਅਸੀਂ ਇੱਕ ਟ੍ਰਾਈਬ 'ਚ ਰਹਿੰਦੇ ਹਾਂ, ਇਹ ਸਾਡੀ ਇੱਕ ਟੀਮ ਬਣ ਜਾਂਦੀ ਹੈ, ਸਾਨੂੰ ਇੱਕ ਦੂਜੇ ਦਾ ਅਹਿਸਾਸ ਹੁੰਦਾ ਹੈ, ਅਸੀਂ ਇੱਕ ਟੀਮ 'ਚ ਰਹਿੰਦੇ ਹਾਂ। ਉਹ ਜਦ ਅਸੀਂ ਚੀਜ਼ ਮਨਫੀ ਕਰ ਲਈ ਸਬਰਬਾਂ ਦੇ ਵਿੱਚ ਜਾ ਕੇ, ਖੁੱਲ੍ਹਾ ਖੁੱਲ੍ਹਾ ਆਪਣੇ ਦੁਆਲੇ ਬਾਉਂਡਰੀਆਂ ਬਣਾ ਲਈਆਂ, ਅੰਦਰ ਲੌਕ ਹੋ ਗਏ, ਉਹਦੇ ਨਾਲ ਜਿਹੜੀ ਡਿਪਰੈਸ਼ਨ ਹੈ ਵੱਧਦੀ ਆ। ਇੱਕ ਤਾਂ ਆਪਾਂ ਡਿਟੇਲ 'ਚ ਗੱਲ ਕਰਾਂਗੇ, ਉਹਦਾ ਹੱਲ ਇਹ ਹੈ ਵੀ ਜੇ ਅਸੀਂ ਸਮਾਜ ਦਾ ਤਾਣਾ ਬਾਣਾ ਨਹੀਂ ਰੱਖਣਾ, ਇੱਦਾਂ ਨਹੀਂ
ਹਾਂਜੀ
ਆਪਾਂ ਚੱਲਣਾ
ਹਾਂਜੀ
ਜਿੱਦਾਂ ਸਾਨੂੰ ਪ੍ਰੋਗਰਾਮ ਕਰਕੇ ਤੋਰਿਆ ਹੈ ਸੱਚੇ ਪਾਤਸ਼ਾਹ ਨੇ, ਮਹਾਰਾਜ ਨੇ, ਤਾਂ ਸਾਨੂੰ
ਹਾਂਜੀ
ਫਿਰ ਇਹ ਘਰ ਨਹੀਂ ਬਣਾਉਣੇ ਚਾਹੀਦੇ, ਸਾਨੂੰ ਫਿਰ ਹਾਈ ਰਾਈਜ਼ ਬਿਲਡਿੰਗਾਂ 'ਚ ਰਹਿਣਾ ਚਾਹੀਦਾ, ਇਕੱਠੇ ਰਹਿਣਾ ਚਾਹੀਦਾ, ਉੱਥੇ ਸਾਡੀ ਅਸੀਂ ਵਧੀਆ ਆਪਣੀ ਓਲਡ ਏਜ ਬਿਤਾ ਸਕਦੇ ਹਾਂ। ਠੀਕ ਹੈ,
ਬਿਲਕੁਲ ਬਿਲਕੁਲ ਅਮਲੀ, ਤੁਹਾਡੀ ਗੱਲ ਠੀਕ ਹੈ। ਜਿਹੜੇ ਡੋਨਟ ਇਫੈਕਟ ਹੈ ਨਾ, ਜਿੱਦਾਂ ਅੰਦਰੋਂ
ਸ਼ਹਿਰ
ਜਿਹੜੇ
ਖਾਲੀ
ਸ਼ਹਿਰ ਖਾਲੀ ਹੋ ਰਹੇ ਆ ਤੇ ਬਾਹਰਲੇ ਬਾਹਰਲੇ ਇਲਾਕਿਆਂ ਵਿੱਚ ਆਬਾਦੀ ਵੱਧ ਰਹੀ ਆ, ਉਹਦਾ ਕਾਰਨ ਇਹ ਆ, ਇਹਦਾ ਕਾਰਨ ਵੀ ਇਹ ਰਿਹਾ। ਇਹ ਸਕੂਲਾਂ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਕਿ ਡੋਨਟ ਇਫੈਕਟ ਆਇਆ ਕਿਉਂ। ਜਿੱਦਾਂ ਪਹਿਲੇ ਲੋਕ ਜਿਹੜੇ ਸੀ ਉਹ ਸਿਟੀ ਦੇ ਵਿੱਚ ਰਹਿੰਦੇ ਸੀ, ਹਾਈ ਰਾਈਜ਼ਿੰਗ ਬਿਲਡਿੰਗ ਦੇ ਵਿੱਚ ਰਹਿੰਦੇ ਸੀ, ਅੱਛੀਆਂ ਜੌਬ ਕਰਦੇ ਹੁੰਦੇ ਸੀ ਉੱਥੇ ਬਹੁਤ, ਉਹਨਾਂ ਦੀ ਅਚਾਨਕ ਉਹਨਾਂ ਦੀ ਜਿਹੜੀ ਆਮਦਨ ਹੈ ਨਾ ਉਹ ਵੱਧ ਗਈ, ਖਰਚੇ ਘੱਟ ਹੁੰਦੇ ਸੀ, ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਆ ਗਿਆ। ਫਿਰ ਉਹ ਪੈਸਾ ਜਿਹੜਾ ਨਿਚਾਂਦਾ ਆ, ਫਿਰ ਉਹਨਾਂ ਨੇ ਕੀ ਕੀਤਾ, ਉਸ ਪੈਸੇ ਨੇ ਕੀ ਕੀਤਾ, ਉਸ ਪੈਸੇ ਨੇ ਉਹਨਾਂ 'ਤੇ ਇੰਪੈਕਟ ਪਾਇਆ, ਪ੍ਰੈਸ਼ਰ ਪਾਇਆ। ਜਿਹੜੇ ਉੱਥੇ ਲੋਕ ਰਹਿੰਦੇ ਸੀ ਸਿਆਣੇ ਵੀ ਹੋ ਗਏ ਸੀ, ਫਿਰ ਤੁਹਾਡੇ ਕੋਲ ਪੈਸਾ ਬਹੁਤ ਹੈ, ਕੀ ਕਰਨਾ ਤਾਂ ਸਰਕਾਰ ਨੇ ਲੈ ਲੈਣਾ, ਫਿਰ ਤੁਸੀਂ ਇੱਦਾਂ ਕਰੋ ਬਾਹਰ ਜਾ ਕੇ ਵੱਡੇ ਘਰ ਲੈ ਕੇ ਇੰਜੋਏ ਕਰੋ। ਐਕਚੁਅਲ ਕਰਨ ਤਾਂ ਉਹ ਇੰਜੋਏ ਸੀਗੇ, ਕਰਨ
ਨਹੀਂ
ਤਾਂ
ਨਹੀਂ
ਇੰਜੋਏ ਸੀ,
ਉਹ
ਲੇਕਿਨ ਆਪਣੀ ਪਹਿਲੀ ਇੰਜੋਏਮੈਂਟ ਵੀ ਖਤਮ ਕਰ
ਉਹ ਵੀ
ਬੈਠੇ।
ਪਹਿਲੀ ਵੀ ਕਰ ਲਈ, ਇੱਕ ਆਪਣਾ ਸਿਸਟਮ ਖਰਾਬ ਕਰ ਲਿਆ, ਇੱਕ ਫਰੈਂਡਸ਼ਿਪਸ ਖਤਮ ਕਰ ਲਈ। ਹੁਣ ਤੁਸੀਂ ਆਪ ਦੇਖੋ ਕਿ ਅਸੀਂ ਸਕੂਲਾਂ 'ਚੋਂ ਨਿਕਲੇ ਹਾਂ, ਇੱਕ
ਹਾਂਜੀ
ਤੁਸੀਂ ਟੀਚਿੰਗ ਕਰਦੇ ਹੋ, ਜਦੋਂ ਤੁਸੀਂ ਰਿਟਾਇਰ ਹੋਏ ਆ ਤੁਹਾਡਾ ਇੱਕ
ਹਾਂਜੀ
ਕਿੰਨੇ ਟੀਚਰ ਫਰੈਂਡ ਸੀ, ਕਿੰਨੇ ਰਿਟਾਇਰਮੈਂਟ ਦੇ ਬੰਦੇ ਰੋਂਦੇ ਕਿਉਂ ਆ,
ਹਾਂਜੀ
ਵਾਈ ਡੂ ਦੇ ਕਰਾਈ, ਉਹ ਇਸ
ਇਸੇ
ਕਰਕੇ
ਕਰਕੇ ਕਿ ਉਹਨਾਂ ਦਾ ਜਿਹੜਾ ਸਿਸਟਮ ਆ,
ਉਹ
ਜਿਹੜਾ
ਟੁੱਟਣ
ਆਲਾ
ਲੱਗਾ,
ਦੁਆਲਾ ਉਹਨਾਂ ਤੋਂ ਖੁੰਝ ਜਾਂਦਾ।
ਹਾਂ ਉਹ ਟੁੱਟਣ ਲੱਗਾ ਆ। ਸੋ ਇਸ
ਹਾਂਜੀ
ਕਰਕੇ ਇਹ ਟੁੱਟਣ ਨਹੀਂ ਦੇਣਾ, ਇਹਨੂੰ ਕਹਿੰਦੇ ਹੌਕਾ ਜਾਂ ਹੌਲ ਪੈਣਾ, ਜਾਂ
ਹੌਕਾ ਹੌਕਾ ਨਹੀਂ ਲੱਗਣਾ
ਹਾਂ
ਦੇਣਾ ਆਪਣੇ ਆਪ ਨੂੰ,
ਹੌਕੇ ਜਦੋਂ
ਹੌਲ
ਲੱਗਦੇ
ਨਹੀਂ
ਨੇ,
ਪੈਣਾ।
ਹਾਂ ਉਹ ਡਿਪਰੈਸ਼ਨ 'ਚ ਚਲਦੇ ਨੇ ਜਦ ਤੁਹਾਡੀ ਰੂਟੀਨ ਟੁੱਟਦੀ ਆ। ਮੈਂ ਖੁਦ ਚਲੇ
ਹਾਂਜੀ
ਗਿਆ ਸੀਗਾ, ਮੈਂ ਤੁਹਾਨੂੰ ਦੱਸਾਂ ਕਿ ਮੈਂ 10ਵੀਂ ਤੋਂ ਬਾਅਦ ਡਿਪਰੈਸ਼ਨ 'ਚ ਚਲੇ ਗਿਆ, ਮੈਨੂੰ ਪਤਾ ਨਹੀਂ ਲੱਗੇ, ਮੈਂ ਸੁੱਕਣ ਲੱਗ ਗਿਆ। ਅਤੇ ਉਹ ਮੇਰੇ ਤਾਇਆ ਜੀ ਡਾਕਟਰ ਸਾਹਿਬ ਕੋਲ ਲੈ ਕੇ ਗਏ, ਡਾਕਟਰ ਗੁਰਬਖਸ਼ ਸਿੰਘ ਹੁੰਦੇ ਸੀ, ਕਹਿੰਦੇ ਵੀ ਮੁੰਡੇ ਨੂੰ ਦੱਸੋ। ਉਹਨੇ ਗੱਲ ਗੁੱਲ ਸਾਰੀ ਦੇਖੀ ਕਿਹੜੇ ਸਕੂਲੇ ਪੜ੍ਹਦਾ, ਕਿੱਦਾਂ ਕਰਦਾ। ਉਹ ਕਹਿੰਦੇ ਜੀ ਇਹਨੂੰ ਇਹਨਾਂ ਉਦਾਸ ਰਹਿੰਦਾ ਆ, ਕਿਉਂਕਿ ਇਹਦਾ ਜਿਹੜਾ ਸਟਰਕਚਰ ਸਾਰਾ ਟੁੱਟ ਗਿਆ, ਜਿਹੜਾ ਕੱਚੀ ਤੋਂ ਲੈ ਕੇ 10ਵੀਂ ਤੱਕ
ਹਾਂਜੀ
ਬਣਿਆ
ਹਾਂਜੀ
ਸੀ ਨਾ, ਫਰੈਂਡਸ਼ਿਪ
ਹਾਂਜੀ
ਸਰਕਲ ਸਾਰਾ ਹੀ ਟੁੱਟ
ਹਾਂਜੀ
ਗਿਆ ਇਹਦਾ।
ਹਾਂਜੀ,
ਤੇ
ਟ੍ਰਾਂਜੀਸ਼ਨ ਪੀਰੀਅਡ 'ਚ ਪੂਰੀ ਤਰ੍ਹਾਂ ਫਿੱਟ ਨਹੀਂ
ਹਾਂ
ਹੋ ਰਹੀ।
ਇਹ ਐਡਜਸਟ ਨਹੀਂ ਕਰ ਪਾਉਂਦਾ। ਫਿਰ ਮੈਨੂੰ ਡਾਕਟਰ ਸਾਹਿਬ ਨੇ ਨੁਕਤੇ ਦੱਸੇ, ਕਹਿੰਦੇ
ਹਾਂਜੀ
ਕਾਕਾ ਮੈਂ ਸੈਡ ਸੌਂਗ ਬਹੁਤ ਸੁਣਨ ਲੱਗ ਗਿਆ ਸੀ। ਮੈਂ ਤਾਂ PhD ਕਰ ਲਈ
ਅੱਛਾ
ਸੀ ਰਫੀ ਸਾਹਿਬ ਦੇ ਗੀਤਾਂ ਦੀ, ਮੁਕੇਸ਼ ਦਿਆਂ ਦੀ,
ਅੱਛਾ ਅੱਛਾ
ਹੋਰ।
ਅੱਛਾ
ਉਹ ਕਹਿੰਦੇ ਨਹੀਂ,
ਭਰੀ ਭਰੀ ਦੁਨੀਆ ਮੇ ਆਖਰ ਦਿਲ
ਹਾਂ
ਕੋ ਸਮਝਾਨੇ ਕਹਾਂ ਜਾਏ।
ਆਹ ਕਿਆ ਬਾਤ ਹੈ, ਹੈ ਨਾ। ਤੇ ਉਹ ਮੈਂ ਨਾ ਫਿਰ ਕਹਿੰਦੇ ਤੂੰ ਨਾ ਖੁਸ਼ੀ ਵਾਲੇ ਗੀਤ ਸੁਣਨੇ ਆ, ਤੂੰ
ਅੱਛਾ
ਕਾਮੇਡੀ
ਜੀ,
ਫਿਲਮਾਂ ਦੇਖਣੀ ਆ, ਸੈਡ ਫਿਲਮ ਦੇਖਣੀ ਨਹੀਂ। ਮੈਂ ਅੱਜ ਤੱਕ ਸੈਡ ਫਿਲਮ ਨਹੀਂ ਦੇਖਦਾ, ਮੇਰੀ ਰੂਹ ਹੀ ਨਹੀਂ
ਅੱਛਾ
ਕਰਦੀ। ਇਮੋਸ਼ਨਲ
ਅੱਛਾ
ਫਿਲਮ ਨਹੀਂ
ਜੀ,
ਦੇਖਣੀ ਤਾਂ ਕਹਿੰਦੇ ਕਦੇ, ਤੂੰ
ਅੱਛਾ ਜੀ,
ਹਮੇਸ਼ਾ ਹੀ ਕਹਿੰਦੇ ਕਾਮੇਡੀ ਦੇਖਣੀ ਆ ਜਾਂ ਐਕਸ਼ਨ, ਐਨ ਪੂਰੀ ਗੱਪਾਂ ਵਾਲੀ ਫਿਲਮ ਦੇਖ ਤੂੰ, ਐਂਟਰਟੇਨਮੈਂਟ
ਅੱਛਾ
ਲਈ
ਜੀ,
ਦੇਖਣੀ ਆ। ਮੈਨੂੰ ਉਹਨੇ ਉਸ ਵੇਲੇ ਨੁਕਤਾ ਸਮਝਾ ਦਿੱਤਾ ਸੀ, ਤੇ ਚਲੋ
ਅੱਛਾ ਜੀ,
ਮੈਂ ਆਪਣੇ ਆਪ ਨੂੰ ਉਹ ਨੁਕਤੇ ਤੇ ਉਹਨਾਂ ਦੇ ਕੰਮ ਕੀਤਾ, ਆਪਣੇ ਆਪ ਨੂੰ ਮੈਂ ਇਸ ਸਿਚੁਏਸ਼ਨ ਚੋਂ ਕੱਢ ਲਿਆ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਜਦੋਂ ਸਰਕਲ ਟੁੱਟਦਾ ਆ, ਅਸੀਂ ਆਪਣੇ ਨੂੰ ਆਈਸੋਲੇਟ ਕਰਦੇ ਚਲੇ ਜਾਂਦੇ ਹਾਂ, ਕੋਈ ਟੀਮ 'ਚ ਨਹੀਂ ਰਹਿੰਦੇ, ਤਾਂ ਇਹ ਘਾਤਕ ਹੁੰਦਾ ਆ। ਅਤੇ ਇਹ ਜਿਹੜਾ ਮਾਡਰਨ ਹਾਊਸਿੰਗ ਸਿਸਟਮ ਹੈ, ਇਹ ਐਂਟੀ ਸੋਸ਼ਲ ਹੈ ਅਸਲ ਦੇ ਵਿੱਚ ਇਹ।
ਅਸਲ ਵਿੱਚ ਅਮਨਦੀਪ ਜੀ, ਇਹ ਜੇ ਤੁਸੀਂ ਇਹ ਤੁਹਾਡੀ ਗੱਲ ਸੁਣਦੇ, ਇੱਕ ਮਿੰਟ ਸੁਣਿਓ, ਇਹ ਮੇਰੀ ਗੱਲ ਹੈ। ਜਿੱਦਾਂ ਅਸੀਂ ਜੋਬਸ ਕਰਦੇ ਹਾਂ,
ਹਾਂਜੀ
ਜਿਹੜੇ ਬੰਦੇ ਉੱਦਾਂ ਆਈਸੋਲੇਟ ਹੁੰਦੇ ਆ, ਜੋਬ ਦੇ ਵਿੱਚ ਉਹ 12-13 ਘੰਟੇ ਕੰਮ ਕਰਦੇ ਆ, ਉਹਨਾਂ ਦੀ ਇੰਟਰੈਕਸ਼ਨ ਜੋਬ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ। ਇਸ ਕਰਕੇ ਉਹ ਜੇ ਘਰ ਆ ਕੇ ਇਕੱਲੇ ਵੀ ਰਹਿੰਦੇ ਤਾਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਦੂਜੇ ਦਿਨ ਉਹਨੇ ਜੋਬ ਤੇ ਫਿਰ ਜਾਣਾ ਹੁੰਦਾ, ਫਿਰ ਉਹਨਾਂ ਦੀ ਇੰਟਰੈਕਸ਼ਨ ਵੱਧ ਜਾਂਦੀ ਆ। ਇਹ ਜਿਹੜੇ ਜੋਬ ਵੀ ਨਹੀਂ ਕਰਦੇ, ਉੱਦਾਂ ਵੀ ਇੰਟਰੈਕਸ਼ਨ ਉਹਨਾਂ ਦੀ ਘਰ ਘੱਟ ਹੁੰਦੀ ਆ, ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ
ਹਾਂ।
ਪਾਉਂਦੀ ਆ।
ਹੁਣ ਹੁਣ ਇਹਦਾ ਜਿਹੜਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ, ਚਿੰਤਨ ਚੱਲ ਰਿਹਾ ਆਸਟ੍ਰੇਲੀਆ ਲੈਵਲ ਤੇ, ਕਿ ਜਿਹੜੇ 13 ਮਿਲੀਅਨ ਖਾਲੀ ਬੈਡਰੂਮ ਪਏ ਆ, ਔਰ ਜਿਹੜੇ
ਹਾਂਜੀ
ਬਜ਼ੁਰਗ ਨੇ ਉਹ ਇਕੱਲੇ ਰਹਿ ਰਹੇ ਨੇ, ਹੈ ਨਾ, ਕਪਲ ਰਹਿ
ਹਾਂਜੀ
ਰਹੇ ਨੇ ਜਾਂ ਇਕੱਲੇ ਰਹਿ ਰਹੇ ਨੇ, ਉਹਨਾਂ ਨੂੰ ਕੰਪਨੀ ਚਾਹੀਦੀ ਆ।
ਹਾਂਜੀ
ਉਹਨਾਂ ਨੂੰ ਡਿਮੈਂਸ਼ੀਆ ਹੋ ਰਿਹਾ, ਉਹਨਾਂ ਦੀ ਕੇਅਰਿੰਗ ਨਹੀਂ ਹੋ ਰਹੀ, ਉਹ ਉਦਾਸ ਉਦਾਸ ਸਿਚੁਏਸ਼ਨ ਦੇ ਵਿੱਚ ਬੈਠੇ ਨੇ। ਹੁਣ ਉਹ ਕਹਿੰਦੇ ਵੀ ਕਿਸੇ ਤਰ੍ਹਾਂ ਇੱਦਾਂ ਕੀਤਾ ਜਾਵੇ ਵੀ ਜਿਹੜੀ ਇਹ ਹਾਊਸਿੰਗ ਕ੍ਰਾਈਸਿਸ ਹੈ, ਰੈਂਟਲ ਕ੍ਰਾਈਸਿਸ ਹੈ, ਇਹਨੂੰ ਮਤਲਬ ਹੱਲ ਕਰਨ ਦੇ ਲਈ ਇਹ ਦੋਨੋਂ ਧਿਰਾਂ ਮਿਲ ਜਾਣ, ਜਿਨ੍ਹਾਂ ਨੂੰ ਲੋੜ ਹੈ ਉਹ ਆਪਣੇ
ਹਾਂਜੀ
ਬੈਡਰੂਮ ਸਪੇਅਰ ਕਰ ਦੇਣ, ਇਹ ਫੈਮਿਲੀ ਵਾਂਗਰ। ਹੁਣ
ਹਾਂਜੀ
ਬਹੁਤ ਸਾਰੇ ਜਿਹੜੇ ਗੋਰੇ ਨੇ ਉਹ ਬੱਚੇ ਅਡੋਪਟ ਕਰ ਲੈਂਦੇ ਨੇ, ਫੋਸਟਰ ਕੇਅਰ
ਹਾਂਜੀ
ਕਰਦੇ ਨੇ, ਉਹ ਇਸੇ ਕਰਕੇ ਕਰਦੇ ਨੇ ਕਿ ਉਹ
ਹਾਂਜੀ
ਬਿਜ਼ੀ ਰਹਿਣ, ਉਹ ਇੱਕ
ਹਾਂਜੀ
ਉਹ ਦੇਖਭਾਲ ਕਰੀ ਜਾਣ ਬੱਚਿਆਂ ਦੀ, ਹੈ ਨਾ। ਸੋ ਇਹ ਇੱਕ ਜਿਹੜਾ ਮੈਂ ਇੱਥੇ ਇੱਕ ਫਾਰਮੂਲਾ ਦੇਖਿਆ ਸੀ, ਸਾਡੇ ਇੱਥੇ ਇੱਕ ਗੋਰਾ ਆ, ਉਹ ਇਕੱਲਾ ਰਹਿ ਗਿਆ, ਉਹਦੀ ਵਾਈਫ ਪੂਰੀ ਹੋ ਗਈ, ਮੇਰਾ
ਹਾਂਜੀ
ਖਿਆਲ
ਹਾਂਜੀ
ਉਹ 65+ ਹੈ, ਇੱਧਰ ਟਾਊਨ 'ਚ ਰਹਿੰਦਾ। ਸਾਡੇ ਇੱਕ ਮੁੰਡਾ ਕੰਮ ਕਰਦਾ ਸੀ ਮੋਹਸਿਨ, ਉਹ ਉਹਨਾਂ ਦੇ ਰਹਿੰਦਾ ਹੁੰਦਾ ਸੀ,
ਅੱਛਾ ਜੀ,
ਉਹ ਵੈਸੇ ਕਿਰਾਏ 'ਤੇ ਨਹੀਂ ਦਿੰਦਾ ਸੀ, ਪਰ ਉਹ ਕਿਉਂਕਿ
ਅੱਛਾ
ਉਹ
ਜੀ,
ਸਾਡੀ ਉੱਥੇ ਸ਼ੌਪ ਹੁੰਦੀ ਸੀ ਅਤੇ ਉਹ ਮੋਹਸਿਨ ਉੱਥੇ ਕੰਮ ਕਰਦਾ ਹੁੰਦਾ ਸੀ, ਅਤੇ ਉਹ ਉੱਥੇ ਚਿਪਸ ਲੈਣ ਆਉਂਦਾ ਹੁੰਦਾ ਸੀ, ਫਿਸ਼ ਐਂਡ ਚਿਪਸ।
ਠੀਕ ਹੈ
ਅਤੇ
ਜੀ,
ਉਹਦੀ ਕਿਤੇ ਗੱਲਬਾਤ ਹੋਈ, ਉਹ ਕਹਿੰਦਾ ਮੈਂ ਰੈਂਟਲ ਦੇਖਦਾ। ਉਹ ਕਹਿੰਦਾ ਯਾਰ ਮੈਂ ਇਕੱਲਾ, ਮੇਰੀ ਵਾਈਫ, ਤੂੰ ਮੇਰੇ ਕੋਲ 2-3 ਬੈਡਰੂਮ ਹੈਗੇ, ਤੂੰ ਰਹਿਣ ਲੱਗ ਜਾ, ਮੈਨੂੰ ਵੀ ਕੰਪਨੀ ਹੋ ਜਾਊਗੀ, ਹੈ ਨਾ।
ਹਾਂਜੀ ਹਾਂਜੀ,
ਅਤੇ ਉਹਨਾਂ ਦੀ ਚਲੋ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੋ ਗਈ, ਅਤੇ ਉਹ ਕਹਿੰਦਾ ਚਲ ਮੈਂ ਤੈਨੂੰ ਥੋੜ੍ਹਾ ਰੈਂਟ ਦੇ ਦਿਆ ਕਰੂੰਗਾ। ਉਹ ਰੈਂਟ ਦੇਣ ਲੱਗ ਗਏ, ਅਤੇ
ਹਾਂਜੀ,
ਨਾਲ ਉਹਦੇ ਲਈ ਉਹਨੇ ਖਾਣਾ ਲੈ ਜਾਣਾ, ਉਹਨੂੰ ਬਣਾ ਦੇਣਾ, ਸ਼ੇਅਰਿੰਗ ਕਰਨ ਲੱਗ ਗਏ, ਜਾਣੀ ਕਿ ਉਹ ਕੱਪੜੇ ਕੁਪੜੇ ਇੱਕ ਦੂਜੇ ਦੇ ਧੋ ਦੇਣੇ, ਹੁਣ ਉਹ ਮਤਲਬ
ਹਾਂਜੀ
ਉਹ
ਹਾਂਜੀ,
ਅੰਡਰਸਟੈਂਡਿੰਗ ਉਹਨਾਂ ਦੀ ਕਾਫੀ 3-4 ਸਾਲ ਉਹ ਰਹੇ ਆ।
ਵਧੀਆ,
ਅਤੇ ਇੱਦਾਂ ਅਗਰ ਰਿਲੇਸ਼ਨ ਵਧੀਆ ਬਣ ਜਾਣ ਬਜ਼ੁਰਗਾਂ ਦੇ ਨਾਲ,
ਨਹੀਂ ਅਮਨਦੀਪ, ਇਹਦੇ ਲਈ ਇੱਕ ਉਹ ਡਾਰਕ ਸਾਈਡ ਵੀ ਇਹਦੀ ਹੈਗੀ ਆ।
ਹਾਂਜੀ
ਜੇ ਤੁਸੀਂ, ਤੁਹਾਨੂੰ ਬੰਦੇ ਇੱਦਾਂ ਦੇ ਟੱਕਰ ਜਾਂਦੇ ਆ ਜਾਂ ਬੰਦੇ ਇੱਦਾਂ ਦੇ ਟੱਕਰ ਜਾਂਦੇ ਆ, ਹੁਣ ਤੁਸੀਂ ਥੋੜ੍ਹਾ ਜਿਹਾ TV ਦੇਖ ਲਿਆ, ਥੋੜ੍ਹੇ ਜਿਹੇ ਬੁੱਕ ਪੜ੍ਹ ਲਈ, ਥੋੜ੍ਹਾ ਜਿਹਾ ਹੋਰ ਕੰਮ ਕਰ ਲਿਆ, ਸ਼ਾਂਤੀ ਹੋ ਗਈ, ਇੱਦਾਂ ਦੇ ਕਰ ਲਿਆ, ਜੇ ਇੱਦਾਂ ਦਾ ਕੋਈ ਜੋੜਾ ਆ ਜਾਵੇ ਜਿਹੜਾ ਕਹੇ ਵੀ ਮੈਂ ਤਾਂ ਹੁਣ ਨੱਚਣੇ ਗਾਣਾ ਸ਼ੁਰੂ ਕਰਨਾ, ਹੁਣ ਹੋਰ ਬੰਦੇ ਸੱਦਣੇ ਸ਼ੁਰੂ
ਨਹੀਂ
ਕਰ
ਨਹੀਂ ਨਹੀਂ
ਦਿੱਤੇ,
ਉੱਥੇ
ਉੱਥੇ
ਫਿਰ
ਮਹਿਫਲਾਂ ਲੱਗਣ ਲੱਗ ਪਈਆਂ,
ਨਹੀਂ ਨਹੀਂ
ਉੱਥੇ ਵੀ ਗੱਲ ਵਿਗੜ ਜਾਂਦੀ ਆ
ਭਾਜੀ, ਉੱਥੇ ਮਹਿਫਲਾਂ ਨਹੀਂ ਲੱਗ ਸਕਦੀਆਂ। ਇਹ ਰੈਂਟਲ ਦੀ ਗੱਲ ਕਰ ਰਹੇ ਹਾਂ ਕਿ ਅਗਰ ਕੋਈ ਕੰਮ ਕਰਨ
ਜੀ,
ਦੇ ਚੱਕਰ ਦੇ ਵਿੱਚ ਉੱਥੇ ਰਹਿਣਾ ਚਾਹੁੰਦਾ ਕਿਸੇ ਏਰੀਏ 'ਚ, ਇਕੱਲਾ ਕਹਿਰਾ ਆ ਜਾਂ ਕਪਲ ਵੀ ਆ, ਅਤੇ
ਨਿਆਣਿਆਂ ਦੀ,
ਹਾਂ
ਨਿਆਣਿਆਂ ਦੀ
ਉੱਥੇ ਉੱਥੇ ਭਾਜੀ ਬਹੁਤ ਵਧੀਆ ਫਾਰਮੂਲੇ ਆ ਸੱਦਣ ਦੇ।
ਅਮਨਦੀਪ, ਮੈਂ ਨਿਆਣਿਆਂ ਦੀ ਗੱਲ ਤੁਹਾਨੂੰ ਦੱਸ ਦਿੰਦਾ, ਇੱਦਾਂ ਕੰਪੇਨੀਅਨ ਦੀ। ਅਸੀਂ ਨਾ ਦੋਨੋਂ ਜਣੇ ਘੁੰਮਣ ਫਿਰਨ ਗਏ ਸਵੇਰੇ ਸਵੇਰੇ, ਤੇ
ਅੱਛਾ
ਇੱਕ ਮੁੰਡਾ ਕੁੜੀ ਮਿਲੇ,
ਅੱਛਾ
ਕਹਿੰਦੇ ਬਜ਼ੁਰਗੋ ਕੀ ਹਾਲ ਚਾਲ ਤੁਹਾਡਾ,
ਬਜ਼ੁਰਗ,
ਤੈਨੂੰ ਬਜ਼ੁਰਗ ਲੱਗਦੇ ਆ। ਹੈ, ਤਿੰਨ ਜਣੇ ਸੀਗੇ ਉਹ, ਤਿੰਨ
ਅੱਛਾ
ਜਣੇ ਸੀਗੇ, ਇੱਕ ਹਸਬੈਂਡ ਵਾਈਫ ਸੀ, ਇੱਕ ਹੋਰ ਮੁੰਡਾ ਸੀ ਉਹਨਾਂ ਦਾ, ਉਹ ਥੋੜਾ ਯੰਗ ਸੀਗਾ,
ਅੱਛਾ
ਉਹ ਕੋਈ 17-18 ਸਾਲਾਂ ਦਾ ਹੋਊਗਾ, ਉਹ 22-23 ਸਾਲ ਦੇ ਸੀ ਦੋ ਜਣੇ।
ਅੱਛਾ
ਤੇ ਮੁੰਡਾ ਕਹਿੰਦਾ ਬਜ਼ੁਰਗੋ ਕੀ ਹਾਲ ਚਾਲ ਆ, ਉਹ ਮੈਂ ਕਿਹਾ ਤੈਨੂੰ ਬਜ਼ੁਰਗ ਲੱਗਦੇ ਆ ਸੀ। ਹੈ, ਤੇ ਫਿਰ ਕੁੜੀ ਕਹਿੰਦੀ ਸਿਆਣੇ ਉਹ ਇੱਦਾਂ ਮਾਇੰਡ ਨਹੀਂ ਕਰੀਦਾ ਹੁੰਦਾ, ਕੋਈ ਗੱਲ ਨਹੀਂ ਹੈ। ਮੈਂ ਕਿਹਾ ਤੂੰ ਹਲੇ ਸੂਰਜ ਚੜ੍ਹੇ ਹੀ ਲੈਣ ਦੇ, ਪੇ ਇੱਦਾਂ ਕਾਹਨੂੰ ਕਰਦੀ ਆ, ਪੇ ਉਦਾਂ ਹੀ ਕਹਿੰਦੇ ਕੀ ਹਾਲ ਚਾਲ ਤੁਹਾਡਾ ਭਾਈ ਸਾਹਿਬ, ਇੱਦਾਂ ਨਹੀਂ ਕਹਿ ਸਕਦੇ। ਚਲੋ ਉਹ ਤਾਂ ਦੋਨਾਂ ਨੇ ਤਾਂ ਇਹ ਗੱਲ ਕੀਤੀ, ਫਿਰ ਮੈਂ ਕਿਹਾ ਚਲੋ ਨਿਆਣੇ ਆ, ਮੈਂ ਨਾ ਫਿਰ ਉਹਦਾ ਤੀਜਾ ਮੁੰਡਾ ਸੀ ਨਾ, ਤੀਜਾ ਜਿਹੜਾ ਤੀਜਾ ਸੀ 17-18 ਸਾਲਾਂ ਦਾ,
ਅੱਛਾ
ਉਹ ਪਤਾ ਕੀ ਕਹਿੰਦਾ ਸਾਨੂੰ, ਅੱਛਾ ਬਜ਼ੁਰਗੋ ਤੁਸੀਂ ਵੀ ਚਲੋ ਆਪਣੀ ਬਜ਼ੁਰਗੀ ਮਾਣੋ ਕਹਿੰਦਾ।
ਬਜ਼ੁਰਗ ਤੁਸੀਂ ਕਹਿਣਾ ਮੈਂ ਐਡਾ ਵੀ ਸਿਆਣਾ ਨਹੀਂ ਜਿੰਨਾ ਤੁਸੀਂ ਸਮਝ ਹੀ ਜਾਂਦੇ ਹੋ।
ਜਿੰਦਾ ਦੀ ਸਮਝੀ ਏਦਾਂ ਦਾ, ਕਈ ਵਾਰ ਸੋਸ਼ਲ ਇੰਟਰੈਕਸ਼ਨ ਉਹਦਾ ਚੰਗੀ ਇੰਟਰੈਕਸ਼ਨ ਹੋਣੀ
ਕਹਿਣਾ
ਚਾਹੀਦੀ ਆ
ਆਈ ਐਮ ਓਨਲੀ
ਉਸ ਵੇਲੇ।
69
ਆਈ ਐਮ ਓਨਲੀ 69, ਆਈ ਐਮ ਨਾਟ ਏ ਬਜ਼ੁਰਗ ਮੈਨ, ਵਾਟ ਡੂ ਯੂ ਟਾਕਿੰਗ ਅਬਾਊਟ ਦ ਸਿਲੀ ਥਿੰਗਸ ਅਬਾਊਟ ਮੀ ਮਾਈ ਸੈਲਫ।
ਅੱਛਾ ਸਾਡੇ ਨਾਲ ਗੌਰਵ ਸ਼ਰਮਾ ਜੁੜੇ ਨੇ,
ਅੱਛਾ
ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਮੈਂ ਫੇਰ ਲੇਟ ਹੋ ਗਿਆ ਜੀ, ਉਸਤਾਦ ਜੀ ਅਮਰੀਕ ਭਾਜੀ ਨੂੰ ਮੱਥਾ ਟੇਕਦਾ ਜੀ।
ਗੌਰਵ ਸ਼ਰਮਾ ਦੀ ਵੀ ਗੱਲ ਸੁਣਾਏ ਦਿੰਦੇ ਆ,
ਤੁਹਾਨੂੰ ਮੱਥਾ, ਤੁਹਾਨੂੰ ਬਜ਼ੁਰਗ ਨਹੀਂ ਕਿਹਾ ਇਹਨਾਂ ਨੇ, ਉਸਤਾਦ ਜੀ ਕਹਿ ਦਿੱਤੇ, ਨਾਲੇ ਮੱਥਾ ਟੇਕ ਰਹੇ ਨੇ।
ਮੱਥਾ ਟੇਕਦੇ ਇਹਨਾਂ ਦੀ
ਹਾਂ
ਗੱਲ ਕਹਿ ਦਿੱਤਾ, ਇਹ ਕਹਿੰਦੇ ਨਾ ਇਹਨਾਂ ਦੀ ਗੱਲ
ਇੱਕ
ਮਸ਼ਹੂਰ ਹੋ
ਮਿੰਟ, ਇੱਕ
ਗਈ
ਮਿੰਟ, ਇਹਨਾਂ ਦਾ
ਹੈ।
ਮੈਸੇਜ ਨਹੀਂ ਪੂਰਾ ਹੋਇਆ।
ਅੱਛਾ ਕਰੋ ਪੂਰਾ,
ਕਹਿੰਦੇ ਨਾਲੇ ਅਮਰੀਕ ਭਾਜੀ ਨੂੰ ਹਰਿਆਣਾ ਵਿੱਚ ਚੋਣ ਜਿੱਤਣ ਦੀਆਂ ਬਹੁਤ ਬਹੁਤ ਵਧਾਈਆਂ।
ਉਹ ਸੱਚ ਇਹ ਗੱਲ ਮੈਂ ਨਹੀਂ ਭੁੱਲੇ ਗਏ, ਉਹ ਕਈ ਪ੍ਰੋ ਕਈ ਰੇਡੀਓ ਸਟੇਸ਼ਨ ਹੈ ਨਾ, ਕਈ ਟੀਵੀ ਸਟੇਸ਼ਨ, ਕਈ ਰੇਡੀਓ ਸਟੇਸ਼ਨ, ਪਹਿਲਾਂ ਇਹਨੇ ਗੱਲ ਪੂਰੀ ਕਰੋ।
ਕਹਿੰਦੇ ਹੋ ਗਈ ਗੱਲ, ਵਧਾਈਆਂ ਦਿੱਤੀਆਂ
ਅੱਛਾ ਗੱਲ, ਇਹ 'ਚ ਵਧਾਈਆਂ ਦਿੱਤੀਆਂ, ਇਹਨਾਂ ਦਾ ਵਧਾਈਆਂ ਕਬੂਲ ਆ। ਅਤੇ ਉੱਦਾਂ ਮਨਦੀਪ, ਜਿਹੜੇ ਰੇਡੀਓ ਸਟੇਸ਼ਨ ਹੁੰਦੇ ਆ ਜਾਂ ਟੀਵੀ ਸਟੇਸ਼ਨ ਹੁੰਦੇ, ਪਹਿਲਾਂ ਗੱਲੇ ਇੱਥੋਂ ਕਰਦੇ ਆ, ਅੱਜ ਹਰਿਆਣੇ 'ਚ ਆਹ ਹੋ ਗਿਆ, ਅੱਜ ਫਲਾਨਾ ਹੀਰੋ ਆ ਗਿਆ, ਕ੍ਰਿਕਟ ਇੱਦਾਂ ਹੋ ਗਏ, ਉਹ ਤੁਸੀਂ ਹਾਲੇ ਤੱਕ ਗੱਲੇ ਨਹੀਂ ਕੀਤੀ ਹਰਿਆਣੇ ਦੀ ਇਲੈਕਸ਼ਨ ਦਾ।
ਗੱਲੇ ਨਹੀਂ ਸਾਨੂੰ,
ਇਹ ਤਾਂ ਆਪਣੇ ਗੌਰਵ ਸ਼ਰਮਾ ਹੁਣੇ ਯਾਦ ਕਰਾਇਆ ਵੀ ਇਲੈਕਸ਼ਨ ਹੋਈ ਆ ਪਿਛਲੇ ਹਫ਼ਤੇ।
ਸਾਨੂੰ ਮੌਕਾ
ਇਹ
ਨਹੀਂ
ਤਾਂ
ਮਿਲਿਆ।
ਅਮਦੀਪ, ਪਿਛਲੇ ਹਫ਼ਤੇ ਅਸੀਂ ਗੱਲ ਕਰਦੇ ਸੀ, ਅਸੀਂ ਸਾਡੀ ਤਾਂ ਇਹੀ ਪੇਸ਼ਨ ਗੋਈ ਸੀ ਵੀ ਕਾਂਗਰਸ ਪੂਰੀ ਐਨ
ਜਿੱਤੂਗੀ,
ਜ਼ੋਰੋ ਜਲਾਲ ਦੇ ਨਾਲ ਉਹ ਜਿਹੜੀਆਂ ਇਲੈਕਸ਼ਨਾਂ ਜਿੱਤੂਗੀ। ਉੱਥੇ ਹੋਇਆ ਵੀ ਇਦਾਂ ਹੀ, ਜਿੱਦਾਂ ਹੀ ਰਿਜ਼ਲਟ ਆਉਣੇ ਸ਼ੁਰੂ ਹੋਏ ਆ, ਉਹ ਕਾਂਗਰਸ 65, ਕਾਂਗਰਸ 70, ਬੀਜੇਪੀ ਕਿਤੇ ਦਿਖੇ ਹੀ ਨਾ, ਉਹ ਜਿਸ ਵੇਲੇ 1 ਘੰਟਾ ਵਾਪਰਿਆ, 2 ਘੰਟੇ ਵਾਪਰੇ, ਉਹ ਬੀਜੇਪੀ ਲੀਡ ਕਰਨ ਲੱਗ ਪਈ, ਜਿੱਦਾਂ ਚੇਂਜ ਹੀ ਹੋ ਗਿਆ, ਸਾਰਾ ਸਿਸਟਮ ਹੀ ਚੇਂਜ ਹੋ ਗਿਆ। ਅੰਦੋਲਨ ਵਾਲੇ ਪਤਾ ਨਹੀਂ ਕਿੱਥੇ ਰਹਿ ਗਏ, ਅੰਦੋਲਨ ਵਾਲੇ, ਅੰਦੋਲਨ ਕੀ,
ਇਨਕਲਾਬ ਵਾਲੇ,
ਇਨਕਲਾਬ ਵਾਲੇ, ਇਨਕਲਾਬ ਵਾਲੇ ਪਹਿਲਾਂ ਕਹਿੰਦੇ,
ਤੁਹਾਨੂੰ ਵੀ ਚੇਤਾ ਭੁੱਲਣ ਲੱਗ ਪਿਆ ਭਾਜੀ।
ਹਾਂਜੀ ਉਹ ਡਵੰਸ਼ੀਆ ਹੀ ਆ, ਪਹਿਲਾਂ ਅਮਦੀਪ, ਪਹਿਲਾਂ ਅਮਦੀਪ ਆਪਣੇ ਇਨਕਲਾਬ ਵਾਲੇ ਕਹਿੰਦੇ ਸੀ ਨਾ, ਅਸੀਂ ਨਾ ਸਰਕਾਰੇ ਬਣਾ ਲੈਣੀ, ਸਾਡਾ ਸ਼ੇਰ ਪੁੱਤ ਉੱਥੇ ਦਾ ਹੀ ਆ, ਤੇ ਜਿਹੜਾ ਬਹੁਤ ਜ਼ਿਆਦਾ ਕੱਟਣ ਮਾਨਦਾ ਰਿਹਾ, ਤੇ ਉਹ ਤਾਂ ਉੱਥੇ ਹਰਿਆਣੇ ਦਾ ਪੁੱਤਰ ਆ, ਉੱਥੇ ਅਸੀਂ ਸਰਕਾਰ ਬਣਾ ਦੇਣੀ ਆ। ਜਿਸ ਵੇਲੇ ਉਹਨਾਂ ਨੂੰ ਸਰਕਾਰ ਬਣਦੀ ਨਜ਼ਰ ਨਹੀਂ ਆਈ, ਫਿਰ ਇੱਦਾਂ ਕਹਿਣ ਲੱਗ ਪਏ, ਜਿਹੜੀ ਸਰਕਾਰ ਬਣੂਗੀ ਨੀ ਸਾਡੀ ਮਦਦ ਦੇ ਨਾਲ ਬਣੂਗੀ, ਅਸੀਂ ਸ਼ੇਰ ਆ, ਸਾਡੀ ਕੱਟਣ ਮਾਨਦਾ ਰਿਹਾ, ਸਾਡੀ ਬੜੀ ਪੁੱਛ ਨਾ, ਉਹਨਾਂ ਨੂੰ ਕੋਈ ਵੋਟ ਮਿਲੀ।
ਉਹ ਕੀ ਆ ਨਾ ਵੀ ਜਿਹੜੀਆਂ 1.5-2 ਹਜ਼ਾਰ 2-2 ਹਜ਼ਾਰ ਵੋਟ ਜਿਹੜੀ ਆ ਉਹ ਖਾ ਗਏ, ਉਹ ਇਨਫਲੂਐਂਸ ਕਰ ਗਏ। ਔਰ ਮੇਰੇ ਖਿਆਲ ਗੁਰਪ੍ਰੀਤ ਗਿੱਲ ਦੱਸਦੇ ਕਿ 8-9 ਸੀਟਾਂ ਤੇ ਤਾਂ 500-500 ਵੋਟ ਤੇ ਜਿੱਤੇ ਨੇ ਬੀਜੇਪੀ ਵਾਲੇ। ਠੀਕ ਹੈ,
ਨਹੀਂ ਅਮਨਦੀਪ ਮੈਂ ਤੁਹਾਨੂੰ ਗੱਲ ਦੱਸਦਾ, ਜੇ ਇਹ ਗਠਬੰਧਨ ਹੋ ਵੀ ਜਾਂਦਾ ਨਾ ਵੀ ਆਪਣੇ ਕਾਂਗਰਸ ਤੇ ਆਪ ਦਾ, ਹੁਣ ਕਿੰਨੀਆਂ ਸੀਟਾਂ ਆਈਆਂ, 38, ਇਹ 28 ਰਹਿ ਜਾਣੀਆਂ ਸੀ।
ਨਹੀਂ ਉਹ ਹੋਣਾ ਨਹੀਂ ਸੀਗਾ, ਉਹ ਚਲੋ ਉਹਦੇ ਵੱਖਰੇ ਸਮੇਂ ਕਰਨੇ, ਪਰ ਜਿਹੜਾ ਮੇਨ ਕਾਰਨ ਹਰਿਆਣੇ ਦੇ ਵਿੱਚ ਹਾਰਨ ਦਾ ਕਾਂਗਰਸ ਦਾ, ਉਹ ਹੈਗੀ ਫੁੱਟ, ਆਪਸੀ ਫੁੱਟ ਤੇ ਲੈਕ ਆਫ ਲੀਡਰਸ਼ਿਪ। ਜਿਹੜੀ ਬੀਜੇਪੀ ਦੀ ਇਹ ਖਾਸੀਅਤ ਰਹੀ ਹੈ ਕਿ ਉਹਨਾਂ ਨੇ, ਗੁਰਪ੍ਰੀਤ ਵੀ ਦੱਸਦੇ ਸੀ ਕਿ ਕਿੰਨੀਆਂ ਸੀਟਾਂ ਤੋਂ ਉਹਨਾਂ ਨੇ ਆਪਣੇ ਕੈਂਡੀਡੇਟਾਂ ਨੂੰ ਟਿਕਟ ਹੀ ਨਹੀਂ ਦਿੱਤੀ, ਜਿਹੜੇ ਪਹਿਲੇ MLA ਸੀ।
ਹਾਂਜੀ ਹਾਂਜੀ,
ਉਹ ਕਿਉਂ ਨਹੀਂ ਦਿੱਤੀ? ਕਿਉਂਕਿ ਉਹ ਪਰਫਾਰਮ ਨਹੀਂ ਸੀ ਕਰ ਰਹੇ,
ਹਾਂਜੀ
ਦੇ ਵਰ ਨਾਟ ਪਰਫਾਰਮਿੰਗ ਐਟ ਆਲ, ਤੇ ਤਾਂ ਕਰਕੇ ਉਹਨਾਂ ਦੇ ਥਾਂ ਉਹਨੇ ਨਵੇਂ ਕੈਂਡੀਡੇਟਾਂ ਨੂੰ ਦਿੱਤੀ। ਹੁਣ ਇੱਥੇ ਰਾਹੁਲ ਗਾਂਧੀ ਇਹ ਕੁਛ ਕਰ ਨਹੀਂ ਸਕਿਆ ਕਿਉਂਕਿ ਉਹ ਪਰਿਵਾਰਵਾਦ ਸਿਸਟਮ ਦੇ ਵਿੱਚ, ਅਤੇ ਉਹ ਆਪਣੀ ਜਿਹੜੀਆਂ ਲੀਜਨਸ, ਆਪਣੀ ਅਲਾਇੰਸਿਸ ਹੈ ਉਹ 'ਤੇ ਕਰਦਾ ਹੈ, ਵੀ ਚਾਹੇ ਉਹ ਪਰਿਵਾਰ 'ਚੋਂ ਬੰਦਾ ਜੀਰੋ ਹੀ ਹੋਵੇ ਉਹਨੂੰ ਹੀ ਦੇਣੀ ਹੈ ਟਿਕਟ, ਹੋਰ ਕੋਈ ਬਾਕੀ ਪਾਰਟੀ ਵਰਕਰ ਜਾਣ ਖੂਹ ਦੇ ਵਿੱਚ। ਇਹ ਇੱਕ ਬਹੁਤ ਵੱਡਾ ਕਾਰਨ ਹੈ ਕਾਂਗਰਸ ਦੀ ਹਾਰ ਦਾ ਹਰੇਕ ਥਾਂ ਦੇ ਉੱਤੇ, ਇਹੀ ਕਾਰਨ ਬਾਦਲ ਦਾ ਆ ਹੁਣ, ਇਹੀ ਕਾਰਨ ਅਕਾਲੀ ਦਲ ਬਾਦਲ ਦਾ ਹੈ ਕਿ ਉਹ ਨਵੇਂ ਕੈਂਡੀਡੇਟਸ ਨੂੰ ਬਿਲਕੁਲ ਚਾਂਸ ਨਹੀਂ ਦੇ ਰਹੇ, ਇਸ ਕਰਕੇ ਲੋਕ ਨਹੀਂ ਜੁੜਦੇ, ਪਾਰਟੀ ਵਰਕਰ ਨਹੀਂ ਕਹਿੰਦੇ ਯਾਰ ਅਸੀਂ ਕੱਲ੍ਹ ਇਹ ਕੰਮ ਕਰੀ ਜਾਣਾ ਇਹਨਾਂ ਲਈ, ਸਾਡੀ ਕਿਹੜੇ ਬਾਰੀ ਆਉਣੀ।
ਪੰਜਾਬ ਦੇ ਵਿੱਚ ਵੀ ਅਕਾਲੀ ਦਲ ਦਾ ਵਿਰੋਧ ਘੱਟ ਆ, ਤੇ ਅਕਾਲੀ ਦਲ ਬਾਦਲ ਜਿਹੜੇ ਬਾਦਲ ਗਰੁੱਪ ਆ ਉਹਦਾ ਜ਼ਿਆਦਾ ਵਿਰੋਧ ਆ, ਇੱਦਾਂ ਨਹੀਂ ਤੁਸੀਂ ਸਮਝਦੇ?
ਹਾਂ ਨਹੀਂ ਇੱਦਾਂ ਹੀ ਆ, ਉਹਨੇ ਅਕਾਲੀਆਂ ਦਾ ਪੰਥ ਦਾ ਕੋਈ ਵਿਰੋਧ ਨਹੀਂ ਹੈਗਾ, ਵਿਰੋਧ ਹੈਗਾ, ਵਿਰੋਧ ਹੈਗਾ ਲੀਡਰਸ਼ਿਪ ਦਾ, ਲੀਡਰਸ਼ਿਪ ਨਾਲ ਪ੍ਰੋਬਲਮ ਹੈ। ਇੱਦਾਂ ਹੀ ਜਿਹੜੇ ਕਾਂਗਰਸ ਦੀ ਪ੍ਰੋਬਲਮ ਆਈ ਜਾਂਦੀ ਹਰੇਕ ਥਾਂ, ਵੀ ਉਹ ਆਪਣੀਆਂ ਉਹ ਪੁਰਾਣਾ ਜਿਹੜਾ ਆ ਫੈਮਿਲੀ ਬੇਸਡ ਕੰਮ ਨਹੀਂ ਛੱਡ ਰਹੇ, ਹੈ ਨਾ, ਉਹ ਕੋਈ ਉੱਥੇ ਡੈਮੋਕ੍ਰੇਸੀ ਨਹੀਂ ਹੈਗੀ। ਖੈਰ ਇਹ ਤਾਂ ਸੀਗੇ
ਇਹਦਾ ਮਤਲਬ ਇਹ ਨਹੀਂ ਸਿੱਧ ਹੁੰਦਾ ਅਮਨਦੀਪ, ਜਿਹੜੀ ਬੀਜੇਪੀ ਹੈ ਉਹ ਜ਼ਿਆਦਾ ਡੈਮੋਕ੍ਰੇਟਿਕ
ਆਫ
ਪਾਰਟੀ ਹੈ।
ਕੋਰਸ ਉਹ ਡੈਮੋਕ੍ਰੇਟਿਕ ਪਾਰਟੀ ਆ, ਉੱਥੇ ਕਿਸੇ ਨੂੰ ਵੀ ਚਾਂਸ ਮਿਲਦਾ ਆ, ਠੀਕ ਹੈ।
ਹਾਂਜੀ
ਉਹ ਪਹਿਲੀ ਗੱਲ ਤਾਂ ਉਹਨਾਂ ਦੀ ਰਿਕੁਆਇਰਮੈਂਟ ਹੈ, ਮੇਰਾ ਖਿਆਲ ਉਹਨਾਂ ਦਾ ਜਿਹੜਾ ਲੀਡਰ ਹੈ ਉਹਦਾ ਵਿਆਹ ਹੀ ਨਹੀਂ ਹੋਣਾ ਚਾਹੀਦਾ, ਉਹਦੀ ਫੈਮਿਲੀ ਨਹੀਂ ਹੋਣੀ ਚਾਹੀਦੀ, ਤਾਂ ਕਿ ਅਗਲਿਆਂ ਨੂੰ ਮਿਲੇ, ਹੈ ਨਾ। ਸੋ ਉੱਥੇ ਜਿਹੜੀ ਜੇ ਦੇਖਿਆ ਜਾਵੇ,
ਅੱਧੀ ਪਾਰਟੀ ਤਾਂ ਕੁਆਰੀ ਆ।
ਅੱਧੀ ਪਾਰਟੀ ਤਾਂ ਕੁਆਰੀ ਹੈ। ਇੱਦਾਂ ਹੀ ਨਾ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਆ, ਇਹ ਯੂਨੀਅਨ ਬੇਸਡ ਨਹੀਂ ਹੈਗੀਆਂ, ਇੱਥੇ ਕੋਈ ਵੀ ਆਪਣੇ ਕੰਮ ਕਰਕੇ ਬਣ ਸਕਦਾ। ਪਰ ਤੁਸੀਂ ਲੇਬਰ ਪਾਰਟੀ ਦੀ ਦੇਖੋ, ਉੱਥੇ ਚਾਹੇ ਜਿੰਨਾ ਮਰਜ਼ੀ ਵਧੀਆ ਕੈਂਡੀਡੇਟ ਉਸ ਏਰੀਏ ਦਾ ਹੋਵੇ, ਕੰਮ ਕਰਦਾ ਹੋਵੇ, ਪਰ ਉੱਥੇ ਜੇ ਯੂਨੀਅਨ ਲੀਡਰ ਕਹਿ ਦੇਵੇ ਵੀ ਉਹ ਫਲਾਨੇ ਥੈਂ, ਤਾਂ ਉਹ ਯੂਨੀਅਨ ਲੀਡਰ ਬਿਠਾ ਕੇ ਉਹਨੂੰ ਟਿਕਟ ਦੇ ਦਿੰਦੇ, ਉਹਨਾਂ ਨੂੰ ਜ਼ੀਰੋ ਕਰ ਦਿੰਦੇ ਆ, ਉਹ ਵੀ ਡੈਮੋਕ੍ਰੇਟਿਕ ਨਹੀਂ ਹੈਗਾ, ਠੀਕ ਹੈ, ਲੇਬਰ ਪਾਰਟੀ। ਸੋ ਇਸ ਕਰਕੇ ਇਹ ਬੜਾ ਮਾਇਨੇ ਰੱਖਦੀਆਂ ਇਹ ਚੀਜ਼ਾਂ। ਖੈਰ ਆਪਾਂ ਅੱਗੇ ਚੱਲਦੇ ਹਾਂ।
ਹੁਣ ਅੱਗੇ ਹੁਣ 4.5 ਸਾਲ ਬਾਅਦ ਫਿਰ ਹਿੰਦੁਸਤਾਨ ਦੇ ਵਿੱਚ ਚੋਣਾਂ ਹੋਣੀਆਂ ਬੀਜੇਪੀ ਦੀਆਂ, ਆਪਣੇ ਸੈਂਟਰ ਦੀਆਂ। ਮੈਨੂੰ ਤਾਂ ਉਮੀਦ ਆ ਵੀ ਜਿੱਦਾਂ ਬੀਜੇਪੀ ਆਪਣੇ ਸੈਟਅਪ ਨੂੰ ਡਿਵੈਲਪ ਕਰ ਰਹੀ ਆ, ਚੋਣਾਂ ਆਪਣੇ ਜਿੱਤ ਰਹੀ ਆ, ਇਹ ਤੇ ਇੱਕ ਹੋਰ ਬਲੇਮ ਵੀ ਲੱਗ ਰਿਹਾ ਅਮਨਦੀਪ, ਈਵੀਐਮ
ਦਾ। ਆਹੋ
ਜੇ ਹਾਰ ਜਿੱਤੇ ਆ ਤਾਂ ਈਵੀਐਮ ਦਾ, ਹੁਣ ਉੱਥੇ ਜਿੱਤੇ ਆ ਆਪਣੇ ਕਾਂਗਰਸ ਗਠਬੰਧਨ ਜਿਹੜਾ ਆ ਇਹ ਕਸ਼ਮੀਰ ਵਿੱਚ ਜਿੱਤਿਆ ਵੀ ਆ, ਉੱਥੇ ਈਵੀਐਮ ਦਾ ਕੋਈ ਰੌਲਾ ਨਹੀਂ।
ਨਹੀਂ, ਕਾਂਗਰਸ ਗਠਬੰਧਨ ਨਹੀਂ ਹੈਗਾ, ਕਾਂਗਰਸ ਪਾਰਟੀ ਨੂੰ ਤਾਂ 6 ਸੀਟਾਂ ਮਿਲੀਆਂ ਸਿਰਫ,
ਠੀਕ
ਹੈ। ਤੇ ਉਹ ਜਿਹੜਾ ਨੈਸ਼ਨਲ ਕਾਂਗਰਸ ਇੱਕ ਹੋਰ ਪਾਰਟੀ ਆ, ਉਹ ਉਹਨਾਂ ਨੇ ਜਿੱਤੀਆਂ ਮੈਜੋਰਟੀ ਆਫ ਸੀਟਸ, ਪਰ ਜਿਹੜੀਆਂ ਉੱਥੇ ਵੀ ਪਰਿਵਾਰਵਾਦ ਫੈਮਿਲੀਆਂ ਸੀਗੀਆਂ, ਮੁਫਤੀ ਦੀ ਫੈਮਿਲੀ, ਉਹਨੂੰ 3 ਸੀਟਾਂ 'ਤੇ ਸਿਮਟ ਗਈ ਸਾਰੀ, ਹੈ ਨਾ।
ਹਾਂਜੀ ਹਾਂਜੀ।
ਅਤੇ ਪਰ ਉੱਥੇ ਇੱਕ ਗੱਲ ਹੋ ਗਈ, ਡੋਡਾ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ 1 ਸੀਟ ਜਿੱਤ ਗਏ ਆ, ਠੀਕ ਹੈ।
ਅੱਛਾ ਜੀ।
ਹਾਂ ਹਾਂ, ਉੱਥੇ ਕਸ਼ਮੀਰ 'ਚ ਖਾਤਾ ਖੋਲ੍ਹ ਲਿਆ। ਅਤੇ ਹਾਂ, ਸੋ ਇਸ ਕਰਕੇ ਇਹ ਜਿਹੜੇ ਮਤਲਬ ਇਸ ਵੇਲੇ ਤਾਂ ਕੇਜਰੀਵਾਲ ਦੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਨਾ, ਉਹ ਤਾਂ ਸਮੀਕਰਨ ਬਦਲਣ ਦੇ ਵਾਸਤੇ ਮੈਨੂੰ ਲੱਗਦਾ ਰੱਖੀ ਹੋਈ ਆ, ਕਦੇ ਕਾਂਗਰਸ ਉਹਨੂੰ ਵਰਤਦੀ ਆ ਉਹਨਾਂ ਨਾਲ ਡੀਲ ਹੋ ਜਾਂਦੀ ਆ, ਕਦੇ ਬੀਜੇਪੀ ਨਾਲ ਡੀਲ ਹੋ ਜਾਂਦੀ ਆ। ਸੋ
ਉਹ ਤਾਂ ਬੰਦੀ ਜੇ ਦੇਖਿਆ ਜਾਵੇ ਤਾਂ ਪਾਰਟੀ ਹੈ ਹੀ ਨਹੀਂ ਹੈ, ਉਹ ਤਾਂ ਇੱਕ ਗਰੁੱਪ ਸੀ ਜਿਹੜਾ ਬਾਕੀ ਪਾਰਟੀਆਂ ਖਰਾਬ ਪ੍ਰਦਰਸ਼ਨ ਕਰ ਰਹੇ ਸੀ ਉਹਦੇ ਉਹਨਾਂ ਦੇ ਨਿਗਾਰ ਕਰਕੇ ਇਹਦਾ ਉਭਾਰ ਹੋਇਆ, ਕਿੰਨਾ ਚਿਰ ਇਹ ਸਰਵਾਈਵ ਕਰੂਗੇ।
ਚਲੋ ਹੁਣ ਦੇਖੋ ਜਿਹੜੀਆਂ ਠੋਸ ਗੱਲਾਂ ਇਹਨਾਂ ਨੂੰ ਕਰਨੀਆਂ ਪੈਣੀਆਂ। ਐਤਕੀ ਪੰਚਾਇਤੀ ਚੋਣਾਂ 'ਚ ਵੀ ਬਹੁਤ ਪਿੰਡ ਜਿਹੜੇ ਨੇ ਦੁਖੀ ਦੁਖੀ ਨੇ ਦੁਖੀ ਨੇ ਅਤੇ ਕਰਪਸ਼ਨ ਤੋਂ ਵੀ ਦੁਖੀ ਨੇ ਜ਼ਿਆਦਾਤਰ ਲੋਕ। ਮਤਲਬ ਸੋਰੀ ਟੂ ਸੇ, ਮਤਲਬ ਭਗਵੰਤ ਮਾਨ ਦੀ ਪਰਫਾਰਮੈਂਸ ਹੈ ਨਹੀਂ ਐਜ਼ ਅ ਚੀਫ ਮਿਨਿਸਟਰ, ਬਿਲਕੁਲ ਜ਼ੀਰੋ ਪਰਫਾਰਮੈਂਸ ਹੈ ਨਾ। ਅਤੇ ਉਹਦਾ ਕੋਈ ਔਰਾ ਨਹੀਂ ਹੈਗਾ, ਉਹਦਾ ਕੋਈ ਠੁੱਕ ਨਹੀਂ ਹੈਗਾ, ਟੌਰ ਨਹੀਂ ਹੈਗੀ ਉਹਦੀ। ਅਤੇ ਖੈਰ, ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਫੋਟੋ ਸ਼ੇਅਰ ਕਰ ਰਹੇ ਚੰਦਰਮਾ ਦੀ। ਮੈਂ ਚੰਦਰਮਾ ਦੀ ਗੱਲ ਕਰਾਂ, ਮੈਂ ਇੱਕ ਰਿਪੋਰਟ ਦਿੱਤੀ ਸੀ ਕਿ ਦੂਜਾ ਚੰਦ ਚੜ੍ਹਨ ਵਾਲਾ ਆ, ਚੜ੍ਹਿਆ ਹੋਇਆ। ਪਰ ਉਹ ਮੈਨੂੰ ਨਾ ਫੋਨ ਆਇਆ ਸਾਡੇ ਜਗਜੀਤ ਸਿੰਘ ਹੋਣਾ ਦਾ ਸਿਡਨੀ ਤੋਂ, ਕਹਿੰਦੇ ਭਾਅ ਜੀ ਮੈਂ ਪਾਰਕ 'ਚ ਹੋਇਆ ਸ਼ਾਮ ਜੇ ਨੂੰ, ਆਇਆ ਕਹਿੰਦਾ ਮੈਨੂੰ ਦੂਜਾ ਚੰਦ ਨਹੀਂ ਦਿਸਦਾ ਕਿਤੇ। ਅਤੇ ਮੈਂ ਕਿਹਾ ਚੰਦ ਨਹੀਂ ਦਿਸਦਾ, ਮੈਂ ਕਿਹਾ ਉਹ ਚੜ੍ਹਨਾ ਤਾਂ ਸੀਗਾ, ਪਰ ਮੈਂ ਕਿਹਾ ਹੋ ਸਕਦਾ ਤੁਹਾਡੇ ਇਲਾਕੇ 'ਚ ਸਾਡੇ ਆਸਟ੍ਰੇਲੀਆ 'ਚ ਨਾ ਹੁੰਦਾ ਹੋਵੇ। ਅਤੇ ਉਹ ਫਿਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਮੈਂ ਕਿ ਚੰਦਰਮਾ ਟੈਕਨੀਕਲੀ 2 ਚੰਦਰਮਾ ਹੈਗੇ ਨੇ ਇਸ ਵੇਲੇ ਧਰਤੀ ਦੇ ਚੱਕਰ ਕੱਢ ਰਹੇ, ਪਰ ਜਿਹੜਾ ਦੂਜਾ ਚੰਦਰਮਾ ਉਹ ਦਿਖਾਈ ਨਹੀਂ ਦਿੰਦਾ, ਉਹਦਾ ਸਾਈਜ਼ ਬਹੁਤ ਛੋਟਾ ਆ, ਮਤਲਬ ਉਹ ਮੂਨ ਦੀ ਕੈਟੇਗਰੀ 'ਚ ਆ ਰਿਹਾ ਚੰਦਰਮਾ ਦੀ 'ਚ,
ਹਾਂਜੀ,
ਪਰ ਉਹ ਦੂਰਬੀਨ ਨਾਲ ਦਿਖਾਈ ਦੇਏਗਾ। ਸੋ ਇਸ ਕਰਕੇ ਉਹ ਇਰਰੈਲੇਵੈਂਟ ਹੈ, ਇੱਦਾਂ ਨਹੀਂ ਵੀ 2 ਚੰਦ ਚੜ੍ਹ ਜਾਣੇ ਆ ਫਿਲਮ ਮੰਗਰ। ਅਤੇ
ਅਮਨਦੀਪ ਗੌਰਵ ਸ਼ਰਮਾ ਨੇ ਜਿਹਨੇ ਇੱਥੇ ਇੱਕ ਪੋਸਟ ਪਾਈ ਆ, ਉਹ ਕਹਿੰਦੇ ਆਪਣੇ ਘਰ ਵਿੱਚ ਤਲਾਸ਼ ਕਰਕੇ ਦੇਖੋ ਕਿ ਚੰਦਰਮਾ ਤੁਹਾਡੇ ਘਰ 'ਚ ਤਾਂ ਨਹੀਂ ਇੱਕ ਹੋਰ।
ਮਤਲਬ ਤੁਸੀਂ ਚੰਦਰਮੁਖੀ ਦੀ ਗੱਲ ਕਰ ਰਹੇ ਹੋ?
ਬਿਲਕੁਲ
ਚੰਦਰਮਾ ਨੀ, ਚੰਦਰਮਾ ਨਾ ਗਿਆ ਤੇ ਉਹ ਤਾਂ ਮਾਮਾ ਹੁੰਦਾ।
ਅੱਛਾ, ਮਾਮਾ ਹੁੰਦਾ, ਠੀਕ ਹੈ। ਚੌਦਵੀਂ ਕਾ ਚਾਂਦ,
ਚੌਦਵੀਂ ਕਾ ਚਾਂਦ,
ਇੱਦਾਂ ਗਾਣਾ ਵੀ ਤਾਂ ਹੈਗਾ ਹੈ ਕਿ ਚੌਦਵੀਂ ਕਾ ਚਾਂਦ ਹੋ ਜਾ
ਆਫਤਾਬ,
ਉਹਦੇ ਵਿੱਚ ਤਾਂ ਫਿਰ ਠੀਕ ਹੈ ਹੀ ਹੈ ਜਿੱਦਾਂ ਮੈਂ ਕਹਿ ਰਿਹਾ।
ਨਹੀਂ, ਉਹ ਚੌਦਵੀਂ ਕਾ ਚਾਂਦ ਮਤਲਬ ਉਹ ਫੀਮੇਲ ਐਸਪੈਕਟ ਹੋ ਗਿਆ ਨਾ, ਜਦੋਂ
ਹਾਂਜੀ ਹਾਂਜੀ
ਚੰਦਰਮੁਖੀ ਜਿਹੜਾ ਉਹ ਫੀਮੇਲ ਐਸਪੈਕਟ ਹੋ ਗਿਆ ਨਾ,
ਠੀਕ ਹੈ ਠੀਕ।
ਤੇ ਮਤਲਬ ਚੰਦਰਮੁਖੀ ਦਾ ਮਤਲਬ ਹੁੰਦਾ ਗਲੋਇੰਗ ਫੇਸ,
ਗਲੋਇੰਗ ਫੇਸ, ਗਲੇਅਰਿੰਗ,
ਨਹੀਂ ਗਲੇਅਰਿੰਗ ਨਹੀਂ, ਗਲੋਇੰਗ ਫੇਸ।
ਅੱਛਾ, ਗਲੋਇੰਗ, ਗਲੋਇੰਗ।
ਹਾਂ, ਹੁਣ ਥੋੜ੍ਹਾ ਜਿਹਾ ਜਿੱਦਾਂ ਆਪਾਂ ਰੋਮੈਂਟਿਕ ਗੱਲਾਂ ਕਰ ਰਹੇ ਹਾਂ, ਪਰ ਖੈਰ ਜਿਹੜਾ ਬਰਿੰਦਰ ਸਿੰਘ ਉਹਨਾਂ ਨੇ ਕਮੈਂਟ ਸਾਡੇ ਨਾਲ ਸ਼ੇਅਰ ਕੀਤਾ, ਕਹਿੰਦੇ ਵੀ ਜਿਹੜਾ ਆਪਾਂ ਕਰ ਰਹੇ ਸੀ ਨਾ ਸ਼ੇਅਰਿੰਗ ਦੀ ਗੱਲ, ਵੀ ਹਾਰਡ ਹੋਊਗਾ ਕਿਉਂਕਿ ਓਵਰਆਲ ਜਿਹੜਾ ਆਸਟ੍ਰੇਲੀਅਨ ਮਾਇੰਡ ਸੈੱਟ ਆ ਉਹ ਪ੍ਰਾਈਵੇਸੀ ਨੂੰ ਜ਼ਿਆਦਾ ਤਰਜੀਹ ਦਿੰਦਾ ਆ, ਅਤੇ ਦੂਜਿਆਂ ਤੋਂ ਇੰਟਰਫੀਅਰੈਂਸ ਨਹੀਂ ਕਰਵਾਉਣਾ ਚਾਹੁੰਦਾ। ਅਸੀਂ ਪੰਜਾਬੀ ਕਰ ਸਕਦੇ ਹਾਂ ਇਹ, ਪੰਜਾਬੀ ਤਾਂ ਮੈਂ
ਅਰੇ
ਤੁਹਾਨੂੰ
ਅਮਨ ਦੀ ਪੰਜਾਬੀ ਵੀ ਨਹੀਂ ਕਰ ਸਕਦੇ, ਜਿਸ ਵੇਲੇ ਤੁਸੀਂ ਕੋਈ ਇੰਟਰਫੀਰੈਂਸ ਤੁਹਾਡੇ ਘਰ 'ਚ ਹੋਣ ਲੱਗ ਪਵੇ, ਕੋਈ ਪਰਾਇਆ ਬੰਦਾ ਆ ਜਾਵੇ, ਤੁਸੀਂ ਕਮਰੇ ਤੁਹਾਡੇ ਕੋਲ ਖਾਲੀ ਦੋ ਦੇ ਦਿਓ, ਉਹਦੇ ਵਿੱਚ ਬਹੁਤ ਜ਼ਿਆਦਾ ਇੰਟਰਫੀਰੈਂਸ ਅਮਨ ਦੀ ਹੋਣ ਲੱਗ ਪੈਂਦੀ। ਮੈਂ ਕੈਨੇਡਾ ਵਿੱਚ ਦੇਖੀ ਆ ਕਈ ਸਾਡੇ ਰਿਸ਼ਤੇਦਾਰਾਂ ਨੇ ਬੰਦੇ ਕਿਰਾਏ 'ਤੇ ਵੀ ਲੈ ਕੇ ਰੱਖੇ, ਉਹ ਵੀ ਤੁਹਾਡੇ ਮੇਨ
ਬੇਸਮੈਂਟਾਂ
ਮੇ ਮੇ ਮੇਨ ਜਿਹੜੀ ਤੁਹਾਡੀ ਕਿਚਨ, ਉੱਥੇ ਆ ਕੇ ਇੰਟਰਫੀਰੈਂਸ ਕਰਨ ਲੱਗ ਪੈਂਦੇ ਆ, ਲੇਟ ਆਉਂਦੇ ਆ, ਡੈਕ ਵੱਜਦੇ ਆ, ਗਾਣੇ ਸੁਣਦੇ ਆ, ਉਹ ਆਪਣੀਆਂ ਪ੍ਰਾਈਵੇਟ ਪਾਰਟੀਆਂ ਕਰਦੇ ਆ, ਉਹ ਬੰਦਾ ਪਹਿਲਾਂ ਜਿੰਨਾ ਡਿਪਰੈਸ਼ਨ ਹੁੰਦਾ ਉਹਦੇ ਤੋਂ ਜ਼ਿਆਦਾ ਡਿਪਰੈਸ਼ਨ ਵਿੱਚ ਜ਼ਿਆਦਾ ਚਲੇ ਜਾਂਦਾ, ਅਤੇ ਇਹ ਮੇਰੇ ਇੰਨਾ ਵਾਇਬਲ ਨਹੀਂ ਲੱਗਦਾ।
ਭਾਜੀ
ਹਾਲਾਂ ਇਹ ਇਹ ਹੋ ਸਕਦਾ ਜਿਸ ਵੇਲੇ ਤੁਸੀਂ ਘਰ ਬਣਾਉਣੇ ਆ ਤਾਂ ਇੱਕ ਸੈਪਰੇਟ ਇੱਕ ਯੂਨਿਟ, ਦੋ ਤਿੰਨ ਯੂਨਿਟ ਬਣਾ ਲਓ ਤਾਂ ਉਹਨਾਂ
ਨਹੀਂ
ਵਿੱਚ ਤੁਸੀਂ
ਪਰ
ਰੱਖ
ਭਾਜੀ,
ਸਕਦੇ ਆ।
ਭਾਜੀ ਇਹਦਾ ਕੀ ਹੱਲ ਹੋ ਸਕਦਾ? ਜਿੱਦਾਂ ਹੁਣ ਇਹ ਗੱਲ ਚੱਲੀ ਆ ਅਤੇ ਬੈੱਡਰੂਮ ਅਸੀਂ ਚਾਰ ਪੰਜ ਬਣਾ ਲਈਦੇ, ਅਖੀਰ ਨੂੰ ਦੋ ਬੰਦੇ ਰਹਿ ਜਾਂਦੇ ਆ, ਅਤੇ ਇਹ ਇੱਕ ਸਮਾਜ ਦੇ ਵਿੱਚ ਤਾਂ ਥੋੜ੍ਹੀ ਸਮੱਸਿਆ ਹੈ ਨਾ, ਇਹ ਪ੍ਰੋਬਲਮ ਹੈ।
ਅਮਨਦੀਪ, ਇਹਦਾ ਇਹਦਾ ਹੱਲ ਜਿੱਦਾਂ ਤੁਸੀਂ ਉਦਣ ਕਰ ਰਹੇ ਸੀ, ਤੁਹਾਡੇ ਘਰ ਵੀ ਗੱਲਾਂ ਹੋ ਰਹੀਆਂ ਸੀਆਂ, ਤੁਹਾਡੇ ਡੈਡੀ ਵੀ ਸਾਹਮਣੇ ਬੈਠੇ ਸੀ, ਤੇ ਇਦਾਂ ਗੱਲਾਂ ਹੋ ਰਹੀਆਂ ਕਿ ਇਹ ਜਿਹੜੀ ਪ੍ਰੋਪਰਟੀ ਹੈ ਨਾ, ਇਹਨੂੰ ਪ੍ਰੋਪਰ ਟਾਈਮ ਤੇ ਤੁਸੀਂ ਟ੍ਰਾਂਸਫਰ ਕਰ ਸਕਦੇ ਆ, ਜੇ ਤੁਹਾਡੇ ਬੱਚੇ ਆ ਉਹ ਟ੍ਰਬਲ ਵਿੱਚ ਆ ਰਹੇ ਆ ਜਾਂ ਉਹਨਾਂ ਦੀ ਆਮਦਨ ਘੱਟ ਆ, ਤਾਂ ਜਿਹੜੀ ਤੁਸੀਂ ਐਸੈਟ ਇਕੱਠੇ ਕੀਤੇ ਹੋ ਉਹਨਾਂ ਨੂੰ ਪ੍ਰੋਪਰ ਟਾਈਮ ਤੇ ਤੁਸੀਂ ਟ੍ਰਾਂਸਫਰ ਕਰ ਸਕਦੇ ਆ। ਇਹਦੇ ਨਾਲ ਕਿ ਉਹ ਸਰਕਾਰ ਨੂੰ ਜਾਣ, ਤੁਹਾਡੇ ਬੱਚਿਆਂ ਨੂੰ ਜਾਣੇ ਚਾਹੀਦੇ ਆ, ਇੱਕ ਤਰ੍ਹਾਂ ਦੇ ਨਾਲ ਪ੍ਰੋਪਰਟੀ ਮੈਨੇਜਮੈਂਟ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਆ, ਤੇ ਉਦਣ ਤੁਹਾਡੇ ਘਰ ਗੱਲਾਂ ਹੋਈਆਂ ਵੀ ਆ, ਚਲ ਉਹ ਡਿਟੇਲ ਦੇ ਵਿੱਚ ਕਾਹਨੂੰ ਕਰਨੀ ਆ, ਲੇਕਿਨ ਇਦਾਂ ਦੀ ਵਿਵਸਥਾ ਤੁਸੀਂ
ਭਾਜੀ
ਕਰ ਸਕਦੇ ਆ।
ਜਾਣ ਤੋਂ ਪਹਿਲਾਂ ਇੱਕ ਬੜਾ ਹੀ ਵਧੀਆ ਕਮੈਂਟ ਗੌਰਵ ਸ਼ਰਮਾ ਨੇ ਦਿੱਤਾ, ਕਹਿੰਦੇ
ਅੱਛਾ ਜੀ,
ਭਾਜੀ ਕਹਿੰਦੇ ਚੰਦਰਮਾ ਦਾ ਤਾਂ ਹੁਣ ਭੁੱਲ ਗਿਆ, ਉਹ ਤਾਂ ਭੁੱਲ ਜਾਓ, ਚੰਦਰਮਾ ਤਾਂ
ਅੱਛਾ
ਸ਼ੁਰੂ ਸ਼ੁਰੂ ਵਿੱਚ ਹੀ ਦਿਖਦਾ,
ਅੱਛਾ
ਹਾਂ ਹੁਣ ਨਹੀਂ ਦਿਸਦਾ, ਪਰ ਤਾਰੇ ਕਈ ਵਾਰੀ ਦਿਖ ਜਾਂਦੇ ਦਿਨ 'ਚ।
ਇਹਨਾਂ ਦਾ ਐਕਸਪੀਰੀਅੰਸ ਆ,
ਬਹੁਤ
ਇਹ ਕਾਹਦਾ
ਐਕਸਪੀਰੀਅੰਸ ਹੈ।
ਇਹ ਕਾਹਦਾ ਹਾਰ ਲੈ ਕੇ ਗਏ ਸੀ ਆਪਣੀ, ਟਮਾਟਰਾਂ ਦਾ ਕਿ ਗੱਠਿਆਂ ਦਾ?
ਨਹੀਂ, ਗੱਠਿਆਂ ਦਾ। ਇਹ ਅਸਲ ਦੇ ਵਿੱਚ ਇਹਨਾਂ ਨੇ PhD ਕੀਤੀ ਹੋਈ ਆ, ਮਤਲਬ ਪਤੀ ਪਤਨੀ ਦੇ ਰਿਲੇਸ਼ਨ ਦੇ ਵਿੱਚ ਬਹੁਤ ਇਹਨਾਂ ਨੂੰ,
ਕਿੱਦਾਂ 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 ਸਾਜਗਾਰ ਰੱਖੀ।
ਇਹ ਵੀ ਡਾਕਟਰ ਗੌਰਵ ਸ਼ਰਮਾ ਹੈ,
ਡਾਕਟਰ ਗੌਰਵ ਸ਼ਰਮਾ,
ਜਿੱਦਾਂ ਆਪਣੇ
ਇਹਨਾਂ ਦੇ ਲੜਕੇ ਦਾ ਡਾਕਟਰ ਬਣਨੇ, ਪਰ ਇਹ ਦੂਜੇ ਡਾਕਟਰ ਆ, PhD
ਕਾਗਜ਼ੀ ਡਾਕਟਰ ਨੇ, ਜਿੱਦਾਂ ਰਿਲੇਸ਼ਨਸ਼ਿਪ ਦੇ ਡਾਕਟਰ ਨੇ, ਪਤੀ ਪਤਨੀ ਰਿਲੇਸ਼ਨ ਦੇ ਵਿੱਚ ਬਹੁਤ ਵਧੀਆ ਇਹਨਾਂ ਦੀ ਆਬਜ਼ਰਵੇਸ਼ਨ ਹੁੰਦੀ ਹੈ। ਬਹੁਤ
ਜੇ
ਬਹੁਤ
ਕੋਈ
ਧੰਨਵਾਦ।
ਕਿਸੇ ਨੂੰ ਜੇ ਜੇ ਕਿਸੇ ਕਿਸੇ ਨੂੰ ਟ੍ਰਬਲ ਆਵੇ ਨਾ ਇੱਦਾਂ ਦੀ, ਤੇ ਇਹਨਾਂ ਨੂੰ ਕੰਸਲਟ ਕਰ ਸਕਦੇ ਹਾਂ।
ਤੇ ਕਿੱਦਾਂ ਸਹਿਣ ਸ਼ਕਤੀ ਕਿੱਦਾਂ ਵਧਾਉਣੀ ਆਪਣੀ?
ਚਲੋ
ਠੀਕ ਹੈ ਭਾਜੀ, ਆਪਾਂ ਕੁਛ
ਹਾਂਜੀ
ਜ਼ਰੂਰੀ ਜਾਣਕਾਰੀਆਂ ਜਾਣ ਤੋਂ ਪਹਿਲਾਂ ਸਾਂਝੀਆਂ ਕਰ ਲਈਏ।
ਹਾਂਜੀ
ਇੱਕ
ਹਾਂਜੀ,
ਤਾਂ ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਆਉਣ ਵਾਲਾ ਆ, 5 ਮਿੰਟਾਂ ਤੱਕ ਸ਼ੁਰੂ ਹੋ ਜਾਣਾ, ਬਹੁਤ
ਅੱਜ
ਖੂਬਸੂਰਤ।
ਉਹਨਾਂ ਦਾ ਕਮੈਂਟ ਨਹੀਂ ਆਇਆ ਪ੍ਰੋਗਰਾਮ ਚੱਲਦੇ ਦੇ ਵਿੱਚ?
ਅੱਜ ਉਹ ਕਿਤੇ ਬਿਜ਼ੀ ਹੋਣੇ, ਉਹਨਾਂ ਨੂੰ ਮੈਂ ਲਾਇਬ੍ਰੇਰੀ ਦਾ ਚਾਬੀ ਦੇ ਦਿੱਤੀ ਤੇ ਉਹ ਪੜ੍ਹ ਰਹੇ ਹੋਣੇ ਕਿਤਾਬਾਂ ਉਹ ਤੋਂ।
ਅੱਛਾ ਅੱਛਾ
ਤੇ ਦੂਜਾ ਜਿਹੜਾ ਹੈਗਾ ਵੀ ਸਾਡੇ ਨਾਲ ਗੁਰਸੇਵਕ ਸਿੰਘ ਇੰਡੀਆ ਤੋਂ ਜੁੜ ਚੁੱਕੇ ਨੇ, ਜੀ ਆਇਆਂ ਨੂੰ ਗੁਰਸੇਵਕ। ਤੇ ਇੱਕ ਨਾ ਗੁਰਮੁਖ ਪੰਡੋਲ ਅਤੇ ਉਹਨਾਂ ਦੇ ਨਾਲ ਦੋ ਸਾਥੀ ਨੇ, ਉਹਨਾਂ ਨੇ ਇੱਕ ਯੂਟਿਊਬ ਚੈਨਲ ਪੇਂਡੂ ਪੰਜਾਬੀ ਪੋਡਕਾਸਟ ਸ਼ੁਰੂ ਕੀਤਾ, ਬਹੁਤ ਖੂਬਸੂਰਤ ਵਧੀਆ। ਅਤੇ ਉਹ ਜਿਹੜੇ ਐਪੀਸੋਡ ਹੈ ਹੁਣ ਹਰਮਨ ਰੇਡੀਓ 'ਤੇ ਵੀ ਤੁਸੀਂ ਮੰਗਲਵਾਰ ਸਵੇਰ ਨੂੰ ਸੁਣ ਸਕਦੇ ਹੋ ਜੀ, 9 ਵਜੇ, ਅਤੇ ਬਹੁਤ ਵਧੀਆ ਕੰਟੈਂਟ ਹੁੰਦਾ, 40-45 ਮਿੰਟ ਦਾ, ਅਤੇ ਮੰਗਲਵਾਰ ਉਹ ਅਸੀਂ ਲਾਇਆ ਕਰਾਂਗੇ ਅਤੇ ਉਹਨੂੰ ਰਿਪੀਟ ਵੀ ਕਰਿਆ ਕਰਾਂਗੇ, ਤੁਹਾਨੂੰ ਅਸੀਂ ਡੇਟਸ ਵਗੈਰਾ ਦੱਸਾਂਗੇ। ਸੋ ਹਰ ਮੰਗਲਵਾਰ ਸਵੇਰੇ, ਜਿੱਦਾਂ ਸੋਮਵਾਰ ਲਹਿਰਾਂ ਅਮਰਦੀਪ ਭੈਣ ਜੀ ਦਾ ਹੁੰਦਾ, ਅਤੇ ਮੰਗਲਵਾਰ 9 ਵਜੇ ਗੁਰਮੁਖਣੀ ਤਿੰਨ ਆਪਣੇ ਵੀਰ ਨੇ ਛੋਟੇ, ਉਹ ਬ੍ਰਿਸਬਨ ਤੋਂ, ਉਹਨਾਂ ਦੇ ਐਪੀਸੋਡ ਅਸੀਂ ਇੱਥੇ ਲਾਇਆ ਕਰਾਂਗੇ। ਸੋ ਹੋਰ ਵੀ ਗੁਰਪ੍ਰੀਤ ਗਿੱਲ ਹੋਣਾ ਦਾ ਵੀ ਆ ਰਿਹਾ, ਅਤੇ ਹੋਰ ਵੀ ਸੱਜਣ ਮਿੱਤਰ ਕਾਫੀ, ਇੱਕ ਦੇਵ ਸਿੱਧੂ ਹੁਣੀ ਵੀ ਕਰਦੇ ਹੁੰਦੇ ਨੇ ਸ਼ੋਅ, ਹੈ ਨਾ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਜਿੰਨੇ ਕੁ ਵੀ ਆਪਾਂ ਇੱਕ ਗੁਲਦਸਤਾ ਬਣਾ ਸਕੀਏ, ਵਧੀਆ ਆ। ਲਿਸਨਰਸ ਜਿਹੜੇ ਨੇ ਉਹ ਕੰਮਾਂ ਕਾਰਾਂ 'ਤੇ ਸੁਣ ਲੈਂਦੇ ਨੇ, ਕਈ ਵਾਰੀ ਵੀਡੀਓ ਨਹੀਂ ਦੇਖ ਹੁੰਦਾ, ਦੇਖ ਵੀ ਹੁੰਦਾ ਤਾਂ ਦੁਬਾਰਾ ਵੀ ਸੁਣ ਲੈਂਦੇ, ਵਧੀਆ ਲੱਗਦਾ। ਸੋ ਅਮਰੀਕ ਭਾਅ ਜੀ,
ਬਿਲਕੁਲ ਅਮਨਦੀਪ, ਮੈਂ ਇੱਕ ਹੋਰ ਵੀ ਗੱਲ ਸਾਂਝੀ ਕਰਨੀ ਚਾਹੁੰਦਾ ਤੁਹਾਡੀ ਕਿਤਾਬ ਬਾਰੇ। ਜਿੱਦਾਂ ਤੁਸੀਂ ਲਾਇਬ੍ਰੇਰੀ ਐਪ ਜਿਹੜੀ ਦਿੱਤੀ ਆ ਉਹਦੇ ਵਿੱਚ ਤੁਹਾਡੀ ਕਿਤਾਬ ਆ, ਉਹਦੇ ਉਹ ਮੈਂ ਅੱਜ ਕੱਲ੍ਹ ਸੁਣ ਰਿਹਾ ਆ, ਤੇ ਮੈਂ ਜਿਸ ਵੇਲੇ ਜਿਮ ਜਾਣਾ ਤਾਂ ਉਸ ਵੇਲੇ ਮੈਨੂੰ ਬਹੁਤ ਜ਼ਿਆਦਾ ਉਹਦੀ ਸਹੂਲਤ ਹੁੰਦੀ ਆ ਕਿ ਇੱਧਰ ਉੱਧਰ ਦੀਆਂ ਗੱਲਾਂ ਸੁਣਨ ਨਾਲ ਉਹ ਸੁਣਿਆ ਜਾਵੇ। ਜਿਹੜਾ ਚੈਪਟਰ ਤੁਸੀਂ ਦੁੱਖ ਸੁੱਖ ਦਾ ਉਹਦੇ ਵਿੱਚ ਐਂਟਰ ਕੀਤਾ ਹੈ ਨਾ, ਜਾਂ ਤੀਜਾ ਜਾਂ ਚੌਥਾ ਚੈਪਟਰ ਆ, ਉਹ ਸੁਣ ਕੇ ਤਾਂ ਇਮੋਸ਼ਨ ਹੀ ਇਮੋਸ਼ਨਲ ਹੀ ਬੰਦਾ ਬਹੁਤ ਹੋ ਜਾਂਦਾ। ਮੈਂ ਕਈ ਵਾਰੀ ਉਹਨੂੰ ਸੁਣਦਾ ਸੁਣਦਾ ਇਮੋਸ਼ਨਲ ਹੋਇਆ, ਤੇ ਉਹਦੇ ਵਿੱਚ ਕਈ ਇੱਦਾਂ ਦੀਆਂ ਕੋਟੇਸ਼ਨਸ ਆ ਜੋ ਜਿਹੜੀਆਂ ਕਿ ਹਰਮਨ ਰੇਡੀਓ ਤੇ ਪੜ੍ਹੀਆਂ ਜਾ ਸਕਦੀਆਂ, ਤੁਹਾਡੀ ਕਿਤਾਬ ਦਾ ਨਾਂ ਲੈ ਕੇ, ਤੁਹਾਡੀ
ਅੱਛਾ,
ਤੁਹਾਡੀ ਬੁੱਕ ਦਾ
ਕਿਆ
ਨਾਂ ਲੈ ਕੇ
ਬਾਤ ਹੈ,
ਉਹ ਮੈਂ ਉਹ ਕੱਢ ਰਿਹਾ ਆ, ਉਹ
ਕੱਢੋ
ਮੈਂ
ਕੱਢੋ।
ਲਿਖੀਆਂ ਵੀ ਇੱਕ ਦੋ ਤੁਹਾਨੂੰ ਸੁਣਾਵਾਂਗਾ ਵੀ। ਤੇ ਇੱਕ ਤੇ ਇੱਥੇ ਹੋਰ ਵੀ ਇੱਕ ਗੱਲ ਕਰ ਲੈਂਦੇ ਹਾਂ ਅਮਨਦੀਪ, ਜਿਹੜਾ
ਹਾਂਜੀ
ਤੁਸੀਂ ਮੈਨੂੰ ਪ੍ਰੋਜੈਕਟ ਦਿੱਤਾ ਹੈ ਨਾ, ਉਹਦੇ ਤੇ ਮੈਂ ਕੰਮ ਕਰ ਰਿਹਾ ਆ, ਤੇ
ਹਾਂਜੀ
ਉਹਦੇ ਵਿੱਚ ਮੈਨੂੰ ਥੋੜੀਆਂ ਜਿਹੀਆਂ ਹੋਰ ਮੁਸ਼ਕਲਾਂ ਆ ਰਹੀਆਂ ਆ, ਜਿੱਦਾਂ ਕੰਨੇ ਲਾਣੇ ਆ ਜਾਂ
ਹਾਂ, ਕਰਦੇ ਹਾਂ ਸੇਵ।
ਜਿੱਦਾਂ ਉਹ ਫਿਰ ਮੈਂ ਤੁਹਾਡੇ ਨਾਲ ਅੱਜ ਸ਼ਾਮ ਨੂੰ ਗੱਲ ਕਰੂੰਗਾ ਜਾਂ ਫਿਰ ਕੱਲ੍ਹ ਗੱਲ ਕਰੂੰਗਾ, ਉਹਦੇ ਤੇ ਮੈਂ ਕੱਲ੍ਹ ਵੀ ਕਾਫੀ ਕੰਮ ਕੀਤਾ ਤਾਂ ਅੱਜ ਵੀ ਕਰ ਰਿਹਾ ਹਾਂ।
ਠੀਕ ਹੈ ਭਾਜੀ, ਤੇ ਆਪਾਂ ਹੁਣ ਇਜਾਜ਼ਤ ਲੈਂਦੇ ਕਿ ਸਮਾਂ ਕਾਫੀ ਹੋ ਗਿਆ, ਗੱਜਣ ਵਾਲੇ ਬਾਜੀ ਦਾ ਐਪੀਸੋਡ ਰੈਡੀ ਆ, ਤੇ ਜਾਣਾ ਕਿਤੇ ਨਹੀਂ, ਵੀਡੀਓ ਆਪਾਂ ਇੱਥੇ ਬੰਦ ਕਰ ਲੈਣਾ ਤੇ ਇੱਕ ਬ੍ਰੇਕ ਲੈ ਕੇ ਫਿਰ ਗੱਜਣ ਵਾਲੇ ਬਾਈ ਜੀ ਦਾ ਐਪੀਸੋਡ ਪੇਸ਼ ਕਰਾਂਗੇ। ਸੋ ਕਰਨੈਲ ਸਿੰਘ ਇਬਨ ਵੀ ਸਾਡੇ ਨਾਲ ਜੁੜਦੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਜੀ, ਚਲੀਏ ਫਿਰ ਲਈਏ ਫਤਿਹ ਬੁਲਾਈਏ।
ਜੀ ਆਉਂਦੇ ਆਪ ਜੀ ਅਮਨਦੀਪ, ਫਤਿਹ ਬੁਲਾਣੇ ਅਗਲੇ ਹਫਤੇ, ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਗੰਗਾ ਪਾਣੀ ਲੈ ਕੇ ਹਾਜ਼ਰ ਹੋਈਏ,
ਵੀਡੀਓ ਰਾਹੀਂ।
ਤੇ ਵੀਡੀਓ ਰਾਹੀਂ ਤੇ ਕੈਮਰਾ ਲਾਈਏ। ਅੱਜ ਮੈਂ ਮੁੰਡੇ ਨੂੰ ਆਪਣੇ ਨੂੰ ਕਹਿਣਾ ਆ, ਲੜਕੇ ਨੂੰ, ਵੀ ਕੈਮਰਾ ਮੰਗਾ, ਉਹਦੇ ਕੋਲ ਹੈਗੇ ਆ ਅਬਲ ਤਾਂ ਕੈਮਰੇ ਹੈਗੇ, ਉਹ ਇੱਦਾਂ
ਠੀਕ
ਦਾ
ਠੀਕ
ਕੰਮ ਕਰਦਾ ਆ, ਕਿਉਂਕਿ ਘਰੋਂ ਕੰਮ ਕਰਦਾ, ਕੈਮਰੇ ਉਹਦੇ ਕੋਲ ਤਾਂ ਹੋਣੇ ਹੀ ਆ,
ਠੀਕ
ਇੱਕ
ਠੀਕ
ਦੋ ਮੈਂ ਲਾ ਦੂਗਾ ਕੈਮਰੇ,
ਹਾਂ
ਤੇ ਉਹ ਵਧੀਆ ਫੋਟੋ ਆਣੀ ਚਾਹੀਦੀ। ਜਦ ਤੁਹਾਡੀ ਨਾ
ਹਾਂ
ਪੀਲੀ ਪੱਗ ਬੰਨ ਕੇ, ਅੱਜ ਪਤਾ ਨਹੀਂ ਕਿਹੜੀ ਬੰਨੀ ਉਹ ਮੈਨੂੰ ਦਿਖ ਨਹੀਂ ਰਹੀ, ਤੇ ਅੱਜ ਮੈਂ ਬਾਅਦ 'ਚ ਦੇਖੂੰਗਾ,
ਠੀਕ
ਜਿਸ
ਠੀਕ
ਵੇਲੇ ਤੁਸੀਂ ਕੋਈ ਚੀਜ਼ ਭੇਜੋਗੇ ਮੈਨੂੰ, ਫੇਰ ਪਤਾ ਲੱਗਣਾ ਤੁਹਾਡੀ ਦਿੱਖ ਕਿੱਦਾਂ ਦੀ
ਹਾਂ
ਅੱਜ।
ਹਾਂ
ਲੇਕਿਨ ਤੁਸੀਂ ਪੱਗ ਜ਼ਰੂਰ ਸਵੇਰੇ ਸਵੇਰੇ ਬਹੁਤ ਸੋਹਣੀ ਬੰਨਣ ਲੱਗ ਪੈਂਦੇ, ਨਹਾਉਣ ਵੀ ਲੱਗ ਪਏ, ਬਹੁਤ ਵਧੀਆ ਗੱਲ ਹੈ
ਬਸ,
ਬਾਈ
ਇਹੀ
ਇਹ ਨਾ
ਇਹੀ
ਇਹਨਾਂ
ਫਾਇਦਾ ਹੋਇਆ
ਇਹਨਾਂ
ਆਪਾਂ ਨੂੰ। ਚੰਗਾ ਭਾਜੀ, ਹੁਣ ਜਾਣਾ ਪੈਣਾ, ਮਿਲਦੇ ਹਾਂ।
ਅੱਛਾ ਅਮਨਦੀਪ, ਸਤਿ ਸ਼੍ਰੀ ਅਕਾਲ, ਅਗਲੇ
ਓਕੇ
ਹਫ਼ਤੇ ਫਿਰ ਮਿਲਾਂਗੇ।
ਓਕੇ ਓਕੇ ਓਕੇ, ਸਤਿ ਸ਼੍ਰੀ ਅਕਾਲ। ਸੋ ਸਾਡੇ ਨਾਲ ਅਮਲੀਕ ਸਿੰਘ ਫਲੋਰਾ ਜੁੜਦੇ ਨੇ ਸਿਡਨੀ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਦੋਸਤੋ ਪਿਆਰਿਓ, ਪ੍ਰੋਗਰਾਮ ਵੀਡੀਓ ਬ੍ਰੌਡਕਾਸਟ ਅਸੀਂ ਇੱਥੇ ਬੰਦ ਕਰਦੇ ਹਾਂ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਰੇਡੀਓ 'ਤੇ ਜਿੰਨੇ ਵੀ ਸਾਡੇ ਸਤਿਕਾਰ ਸਰੋਤੇ ਸੁਣਦੇ ਨੇ ਇਹ ਪੋਡਕਾਸਟ, 'ਤੇ ਬੜੀ ਛੇਤੀ ਪ੍ਰੋਗਰਾਮ ਤੁਸੀਂ ਦੁਬਾਰਾ ਸੁਣ ਸਕਦੇ ਹੋ, ਅਸੀਂ ਪਾ ਦਿੰਦੇ ਹਾਂ। ਅਤੇ ਅਗਲੇ ਹਫ਼ਤੇ ਫਿਰ ਮਿਲਾਂਗੇ, ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਆਉਣ ਲੱਗਾ ਆ, ਉਸ ਤੋਂ ਬਾਅਦ ਮੰਗਲਵਾਰ ਨੂੰ 9 ਵਜੇ ਗੁਰਮੁਖ ਪੰਡੋਲ ਹੋਣਾ ਦਾ ਐਪੀਸੋਡ ਆਏਗਾ, ਅਤੇ ਪ੍ਰੋਗਰਾਮ ਚੱਲਦੇ ਰਹਿਣਗੇ। ਤਾਇਆ ਆਪਣੇ ਪ੍ਰੋਗਰਾਮ ਪੇਸ਼ ਕਰਦਾ ਆ, ਸ਼ਨਿਚਰ ਐਤਵਾਰ ਅਸੀਂ ਆਉਂਦੇ ਹਾਂ, ਅਤੇ ਕਰਨੈਲ ਸਿੰਘ ਇਬਨ ਵੀ ਆਉਣਗੇ, ਹੋਰ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਨੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਗਲੇ ਹਫ਼ਤੇ ਜੀ ਮਿਲਦੇ ਹਾਂ, ਅਤੇ ਆਪਣਾ ਰੱਖਿਓ ਖਿਆਲ, ਅਤੇ ਅਸੀਂ ਗੱਲਾਂ ਬਾਤਾਂ ਕਰਦੇ ਰਹਾਂਗੇ। ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜੀ।